ਸੀਜ਼ਨ ਉਪਲਬਧ ਹੈ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਮੱਸਿਆ ਦਾ ਹੱਲ ਲੱਭਦਿਆਂ ਕੋਈ ਆਪਣਾ ਨਹੁੰ ਟੁੱਕਦਾ ਹੈ, ਕੋਈ ਸਿਰ ਖੁਰਕਦਾ ਹੈ, ਕੋਈ ਮੁੱਛ ਨੂੰ ਵੱਟ ਦਿੰਦਾ ਹੈ, ਕੋਈ ਚੁਟਕੀ ਵਜਾਉਂਦਾ ਹੈ, ਕੋਈ ਠੋਡੀ ਮਲਣ ਲੱਗ ਪੈਂਦਾ ਹੈ, ਪਰ ਸੋਚਦਾ ਕੋਈ ਕੋਈ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਜੀ ਦੋਸਤੋ, ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ, ਤੁਹਾਡੀ ਹੋਸਟ ਅਮਨਦੀਪ ਕੌਰ ਮੈਲਬਨ ਤੋਂ। ਸਾਡਾ ਮਨਪਸੰਦ ਪ੍ਰੋਗਰਾਮ ਲਹਿਰਾਂ ਲੈ ਕੇ, ਤੋ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਇੱਕ ਵਾਰ ਫਿਰ ਸਵਾਗਤ ਤੇ ਤੁਹਾਡੇ ਲਈ ਅਰਦਾਸ, ਦੁਆ ਹਮੇਸ਼ਾ ਵਾਂਗ ਇਹੀ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ, ਤੁਹਾਡੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁੱਖਾਂ ਲੱਦਾ ਹੋਵੇ। ਮੈਨੂੰ ਇੱਥੇ 17 ਯਾਦ ਆ ਰਹੀ ਹੈ ਕਿ ਇਹ ਜ਼ਿੰਦਗੀ ਮੁਸ਼ਕਿਲੋਂ ਕੇ ਸਦਾ ਹੱਲ ਦੇ, ਇਹ ਜ਼ਿੰਦਗੀ ਮੁਸ਼ਕਿਲੋਂ ਕੇ ਸਦਾ ਹੱਲ ਦੇ, ਥਕਾ ਸਕੇ ਹਮ ਫੁਰਸਤ ਕੇ ਕੁਛ ਪਲ ਦੇ, ਦੁਆ ਹੈ ਦਿਲ ਸੇ ਸਬਕੋ ਸੁਖਦ ਆਜ ਔਰ ਬਿਹਤਰ ਕਲ ਦੇ। ਸੋ ਇਸ ਦੁਆ ਦੇ ਨਾਲ ਅੱਜ ਦਾ ਲਹਿਰਾ ਪ੍ਰੋਗਰਾਮ ਸ਼ੁਰੂ ਕਰਦੇ ਆ ਜੀ। ਤੇ ਨਾਲ ਹੀ ਨਾਲ ਜੇ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਮੰਗਲਵਾਰ, ਮੰਗਲਵਾਰ ਆਪਾਂ ਮਿਲ ਬੈਠਦੇ ਹੁੰਦੇ ਆ ਮੈਲਬਨ ਤੋਂ ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿਚ ਮੈਂ ਮੈਲਬਨ ਤੋਂ ਤੇ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ ਟੈਕਨੀਕਲ ਸਪੋਰਟ ਜਿਹੜੀ ਹੈ ਜੀ ਉਹ ਦੇ ਰਹੇ ਆ ਵੱਡੇ ਤੜਕੇ ਤੇ ਅਸੀਂ ਦੋਵੇਂ ਤੁਹਾਡੀ ਖਿਦਮਤ ਚ ਹਾਜ਼ਰ ਆ ਇਸ ਵੇਲੇ ਇਸ ਸਮੇਂ ਵੱਲ ਨਜ਼ਰ ਮਾਰੀਏ ਤਾਂ ਜਿਹੜਾ ਜੀ ਸਮਾਂ 8:05 ਹੋ ਚੁੱਕਾ ਮੈਲਬਨ ਕੈਨਬਰਾ ਬ੍ਰਿਸਬੇਨ ਸਿਡਨੀ ਕਿਉਂਕਿ ਬ੍ਰਿਸਬੇਨ ਦਾ ਜਿਹੜਾ ਸਮਾਂ ਜੀ ਉਹ ਵੀ ਹੁਣ ਸਾਡੇ ਨਾਲ ਰਲ ਗਿਆ ਹਨਾ ਪਿਛਲੇ ਦਿਨ ਜਿਹੜੀ ਘੜੀਆਂ ਦੇ ਵਿਚ ਅਸੀਂ ਤਬਦੀਲੀ ਕੀਤੀ ਆ ਤੇ ਦਿਨ ਦੀ ਗੱਲ ਕਰੀਏ ਤਾਂ ਦਿਨ ਮੰਗਲਵਾਰ ਵੈਸੇ ਕੁਛ ਮੁਲਕਾਂ ਦੇ ਵਿਚ ਹੈਗਾ ਤੇ ਕੁਛ ਦੇ ਵਿਚ ਅਜੇ ਵੀ ਸੋਮਵਾਰ ਚੱਲ ਰਿਹਾ ਤੇ ਸਮਾਂ ਜਿਹੜਾ ਉਥੇ ਵੱਖਰਾ ਚੱਲ ਰਿਹਾ ਪਰ ਸਾਲ 2017 ਦੇ ਅਪ੍ਰੈਲ ਮਹੀਨੇ ਦੀ ਅੱਜ 4 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਮਤ 549 ਦੇ ਚੇਤ ਮਹੀਨੇ ਦੀ 22 ਤਰੀਕ ਜਿਹੜੀ ਹੈ ਜੀ ਉਹ ਹੋ ਚੁੱਕੀ ਹੈ ਤੇ ਤੁਹਾਡੇ ਮੁਲਕਾਂ ਦੇ ਸਮੇਂ ਵੱਲ ਆਈਏ ਉਸ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਦੀਆਂ ਸਾਰੀਆਂ ਘੜੀਆਂ ਜਿਹੜੀਆਂ ਸਾਰੇ ਜਿਹੜੇ ਸਟੇਟ ਹੈ ਉਹਨਾਂ ਦਾ ਸਮਾਂ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਜਿਵੇਂ ਮੈਂ ਪਹਿਲਾਂ ਦੱਸਿਆ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਲਗਭਗ ਸਮਾਂ ਜਿਹੜਾ ਜੀ ਉਹ 8:05 ਇਸ ਵੇਲੇ ਹੋ ਚੁੱਕਿਆ ਤੇ ਐਡੀਲੇਡ ਦੇ ਵਿਚ 7:35 ਹੋਏ ਆ ਜੀ ਪਰਥ ਦੇ ਵਿਚ 6:06 ਹੋਏ ਆ ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:06 ਹੋਏ ਆ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਇੱਥੇ ਅਜੇ ਵੀ 3 ਅਪ੍ਰੈਲ ਚੱਲ ਰਹੀ ਹੈ ਦਿਨ ਸੋਮਵਾਰ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸੋਮਵਾਰ ਦੇ ਸ਼ਾਮ ਪੈ ਚੁੱਕੀ ਹੈ ਸ਼ਾਮ ਦੇ 6:06 ਹੋਏ ਆ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਦਾ ਸਮਾਂ 3:06 ਉੱਥੇ ਹੋਏ ਆ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਸ਼ਾਮ ਦੇ 4:06 ਹੋ ਚੁੱਕੇ ਯੂ ਐਸ ਏ ਲਾਸ ਏਂਜਲਸ ਦੇ ਵਿਚ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਉੱਥੇ ਵੀ 3:06 ਆ ਮਿਆਮੀ ਯੂ ਐਸ ਦੇ ਮਿਆਮੀ ਸ਼ਹਿਰ ਦੇ ਵਿਚ 6:06 ਸ਼ਾਮ ਪੈ ਚੁੱਕੀ ਆ ਉੱਥੇ ਚੀਨ ਦੇ ਵਿਚ ਮੰਗਲਵਾਰ ਚੜ ਚੁੱਕੇ ਆ ਜੀ ਚੀਨ ਦੇ ਵਿਚ 6:06 ਹੋਏ ਨੇ ਸਵੇਰ ਦੇ ਮੰਗਲਵਾਰ ਦੇ ਯਾਨੀ ਉੱਥੇ ਜਿਹੜਾ ਸਮਾਂ ਉਹ ਪਰਥ ਵਾਲਾ ਹੀ ਲਗਭਗ ਹੁੰਦਾ ਪੁਰਤਗਾਲ ਦੇ ਵਿਚ ਲਿਸਬਨ ਸ਼ਹਿਰ ਚ ਅਜੇ ਸੋਮਵਾਰ ਰਾਤ ਪਈ ਹੋਈ ਆ 11:06 ਉੱਥੇ ਹੋਇਆ ਇਟਲੀ ਦੇ ਵਿਚ ਮੰਗਲਵਾਰ ਚੜ ਚੁੱਕੇ ਆ ਉੱਥੇ 12:07 ਹੁਣੇ ਹੋਏ ਆ ਤੇ ਦੁਬਈ ਦੇ ਵਿਚ 2:07 ਮੰਗਲਵਾਰ ਚੜ ਚੁੱਕੇ ਆ ਉੱਥੇ ਵੀ ਤੇ ਭਾਰਤ ਚਲੀਏ ਤਾਂ ਦੋਸਤੋ ਭਾਰਤ ਦੇ ਵਿਚ ਇਸ ਵੇਲੇ 3:37 ਹੋ ਚੁੱਕੇ ਆ ਨਵੀਂ ਦਿੱਲੀ ਦੇ ਵਿਚ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਸਾਂਝ ਬਣਾਉਂਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਈਮੇਲ ਦੇ ਜ਼ਰੀਏ ਵੀ ਤੇ ਨਾਲ ਹੀ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਂਝ ਬਣਾ ਚੁੱਕੇ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਇੱਕ ਗੱਲ ਕਰ ਲੈਂਦੇ ਹਾਂ ਹਨਾ ਸੋ ਅੱਜ ਦੇ ਪ੍ਰੋਗਰਾਮ ਦੇ ਸਿਲਸਿਲੇ ਦੇ ਵਿਚ ਖਬਰਾਂ ਦੇ ਉੱਤੇ ਅਸੀਂ ਜਦੋਂ ਚਰਚਾ ਕਰਨੀ ਹੈ ਤੇ ਸਾਡੇ ਨਾਲ ਜੁੜਨਾ ਜੀ ਮਿੰਟੂ ਬਰਾੜ ਹੋਰਾਂ ਨੇ ਐਡੀਲੇਡ ਸਟੂਡੀਓ ਤੋਂ ਤੇ ਖਬਰਾਂ ਦੇ ਉਸ ਸਿਲਸਿਲੇ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਨਵੀਂ ਫਿਲਮ ਆ ਰਹੀ ਹੈ ਜੀ ਪੰਜਾਬੀ ਦੇ ਵਿਚ ਬਿਗ ਡੈਡੀ ਸੋ ਆਸਟ੍ਰੇਲੀਆ ਤੋਂ ਕਾਫੀ ਜਿਹੜੀ ਕਾਸਟ ਆ ਕਾਫੀ ਸਾਰੇ ਅਦਾਕਾਰ ਜਿਹੜੇ ਆ ਉਸ ਫਿਲਮ ਚ ਕੰਮ ਕਰ ਰਹੇ ਆ ਤੇ ਜਿਹੜੇ ਉਹਦੇ ਨਿਰਮਾਤਾ ਨੇ ਉਹ ਵੀ ਸਾਡੇ ਆਸਟ੍ਰੇਲੀਆ ਤੋਂ ਨੇ ਸੋ ਅੱਜ ਬਿਗ ਡੈਡੀ ਫਿਲਮ ਦੇ ਨਿਰਮਾਤਾ ਕੇਸ਼ਵ ਦਵੇਦੀ ਹੋਣਾ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਕਰਾਂਗੇ ਸੋ ਸਾਡੇ ਮਹਿਮਾਨ ਹੋਣਗੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਘੰਟੇ ਚ ਅੱਜ ਗੱਲਬਾਤ ਦਾ ਜਿਹੜਾ ਵਿਸ਼ਾ ਜੀ ਉਹ ਵੀ ਸਾਡੀਆਂ ਸਕੂਲੀ ਛੁੱਟੀਆਂ ਦੇ ਨਾਲ ਸੰਬੰਧਿਤ ਆ ਕਿਉਂਕਿ ਅੱਜ ਕੱਲ ਛੁੱਟੀਆਂ ਚੱਲ ਰਹੀਆਂ ਆਸਟ੍ਰੇਲੀਆ ਦੇ ਸਕੂਲਾਂ ਦੇ ਵਿਚ ਤੇ ਸਕੂਲੀ ਛੁੱਟੀਆਂ ਦੇ ਵਿਚ ਮਾਪਿਆਂ ਦਾ ਜਿਹੜਾ ਰੋਲ ਆ ਉਹ ਕੀ ਹੁੰਦਾ ਜਾਂ ਕੀ ਹੋਣਾ ਚਾਹੀਦਾ ਤੇ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਸਕੂਲਾਂ ਦੇ ਵਿਚ ਛੁੱਟੀਆਂ ਹੁੰਦੀਆਂ ਜਿਹੜੇ ਕੰਮ ਕਾਜੀ ਮਾਪੇ ਆ ਉਹ ਆਪਣੇ ਬੱਚਿਆਂ ਨੂੰ ਜਿਹੜਾ ਸਮਾਂ ਉਹ ਕਿਵੇਂ ਦੇ ਸਕਦੇ ਆ ਜਾਂ ਫਿਰ ਛੁੱਟੀਆਂ ਜਿਹੜੀਆਂ ਉਹ ਕਿਸ ਤਰ੍ਹਾਂ ਪਲਾਨ ਕਰ ਸਕਦੇ ਆ ਆਪਣੇ ਬੱਚਿਆਂ ਦੀਆਂ ਤੇ ਕੀ ਕੀ ਜ਼ਿੰਮੇਵਾਰੀਆਂ ਤੁਹਾਡੀਆਂ ਵੱਧ ਜਾਂਦੀਆਂ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਤੇ ਬੱਚੇ ਜਿਹੜੇ ਆ ਜੀ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ ਸਕੂਲੀ ਛੁੱਟੀਆਂ ਦੇ ਵਿਚ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ ਤੇ ਨਾਲ ਹੀ ਨਾਲ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਉਹ ਵੀ ਜ਼ਰੂਰ ਪਾਵਾਂਗੇ ਤੁਸੀਂ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਟੈਲੀਗ੍ਰਾਮ ਨੰਬਰ ਸਾਡਾ ਹੈਗਾ 9175801449 ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਜਾਂ ਫਿਰ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ ਜੀ 02 85 99 28 11 ਸੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਜਦੋਂ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਤੇ ਅੱਜ ਗੱਲਾਂ ਬਾਤਾਂ ਕਰਨ ਦੇ ਲਈ ਜਿਹੜਾ ਸਾਡਾ ਵਿਸ਼ਾ ਜੀ ਉਹ ਹੈਗਾ ਸਕੂਲੀ ਛੁੱਟੀਆਂ ਤੇ ਮਾਪਿਆਂ ਦਾ ਰੋਲ। ਸੋ ਇਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਜ਼ਰੂਰ ਪਾਇਓ। ਤੁਹਾਡੇ ਨਾਲ ਸਕਾਈਪ ਨੰਬਰ ਜਿਹੜਾ ਜੀ ਉਹ ਵੀ ਅਸੀਂ ਜ਼ਰੂਰ ਸਾਂਝਾ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ, ਤੇ ਸਕਾਈਪ ਤੇ ਵੀ ਤੁਸੀਂ ਸਾਨੂੰ ਕਾਲ ਜਿਹੜੀ ਆ ਉਹ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਸੀ ਉਹ ਵੀ ਆਪਾਂ ਚੱਲਦਾ ਰੱਖਣਾ ਹੁੰਦਾ। ਸੋ ਗੀਤ ਸੰਗੀਤ ਵੀ ਲੈ ਕੇ ਆਵਾਂਗੇ ਤੇ ਨਾਲ ਹੀ ਨਾਲ ਸਭ ਤੋਂ ਅਹਿਮ ਹੁੰਦੇ ਆ ਜੀ ਤੁਹਾਡੇ ਸੁਨੇਹੇ, ਤੁਹਾਡੇ ਪਿਆਰੇ ਪਿਆਰੇ ਵਿਚਾਰ। ਸੋ ਤੁਹਾਡੇ ਵਿਚਾਰਾਂ ਨੂੰ, ਤੁਹਾਡੇ ਸੁਨੇਹਿਆਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਆਪਾਂ। ਤੇ ਬਿਲਕੁਲ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚਣੇ ਆ ਜੀ ਟੈਲੀਗ੍ਰਾਮ ਨੰਬਰ ਦੇ ਜ਼ਰੀਏ, ਈਮੇਲ ਐਡਰੈਸ ਦੇ ਜ਼ਰੀਏ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਆਪਣੇ ਵਿਚਾਰਾਂ ਦੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਇਹ ਸਾਰਾ ਕੁਝ ਹੋਣਾ। ਸੋ ਪ੍ਰੋਗਰਾਮ ਦੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਹੁਣ ਪ੍ਰੋਗਰਾਮ ਅੱਗੇ ਵਧਦੇ ਹਾਂ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਤੁਸੀਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ।
ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ, ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ, ਬੜੇ ਔਖੇ ਹੋ ਕੇ ਪੜ੍ਹਾਈਆਂ ਕੀਤੀਆਂ, ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ, ਬੜੇ ਔਖੇ ਹੋ ਕੇ ਪੜ੍ਹਾਈਆਂ ਕੀਤੀਆਂ, ਛੱਡੀਆਂ ਸੀ ਮੈਂ ਵੀ ਡੋਰਾਂ ਇਸ ਰੱਬ ਤੇ, ਛੱਡੀਆਂ ਸੀ ਮੈਂ ਵੀ ਡੋਰਾਂ ਇਸ ਰੱਬ ਤੇ, ਜਿਹੜਾ ਚੋਗ ਸਾਰੇ ਜੱਗ ਲਈ ਖਿਲਾਰਦਾ, ਬੰਦਾ ਵੀ ਜਿਸ ਦਾ ਲੀਂਦਾ ਰੱਬ ਨਾਲ ਜੀ, ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਜਾਣਦਾ, ਬੰਦਾ ਵੀ ਜਿਸ ਦਾ ਲੀਂਦਾ ਰੱਬ ਨਾਲ ਜੀ, ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਜਾਣਦਾ। ਉਹ ਲੋਕਾਂ ਦੇ ਬੁਲਟਾਂ ਨੂੰ ਦੇਖ ਚਾਸੀ ਪੂਰੇ ਕੀਤੇ ਸਾਡੇ ਕੋਲੇ ਸਾਈਕਲ ਪੁਰਾਣਾ ਸੀ, ਕਈਆਂ ਦੇ ਤਾਂ ਪੱਠੇ ਵੀ ਸਿਕਾਰਾਂ ਵਿੱਚ ਹੀ ਆਉਂਦੇ, ਸਾਡਾ ਸਾਈਕਲ ਦੇ ਉੱਤੇ ਸ਼ਹਿਰ ਜਾਣਾ ਸੀ, ਹਾਂ ਕਈਆਂ ਦੇ ਤਾਂ ਪੱਠੇ ਵੀ ਸਿਕਾਰਾਂ ਵਿੱਚ ਹੀ ਆਉਂਦੇ, ਸਾਡਾ ਸਾਈਕਲ ਦੇ ਉੱਤੇ ਸ਼ਹਿਰ ਜਾਣਾ ਸੀ। ਉਹ ਬੁਲਟਾਂ ਦੀ ਗੱਲ ਛੱਡ ਉਸ ਰੱਬ ਨੇ, ਬੁਲਟਾਂ ਦੀ ਗੱਲ ਛੱਡ ਉਸ ਰੱਬ ਨੇ, ਜਹਾਜ਼ 'ਚ ਬਿਠਾ ਕੇ ਗੋਰੇ ਆ ਜਵਾੜਦਾ, ਜਗ ਰਿਹਾ ਡਰਦਾ, ਮਾੜੇ ਲੀੜੇ ਪਾ ਕੇ ਕਿਸੇ ਵਿਆਹ ਚ ਨਾ ਜੇ, ਇਸੇ ਗੱਲੋਂ ਜਗ ਰਿਹਾ ਡਰਦਾ। ਉਹ ਹੁਣ ਸਾਰਾ ਪਿੰਡ ਅੱਬੀ ਅੱਬੀ ਆਖਦਾ, ਹੁਣ ਸਾਰਾ ਪਿੰਡ ਅੱਬੀ ਬਾਈ ਆਖਦਾ, ਫਤਿਹ ਗੜੀਆਂ ਨਾ ਗੱਲਾਂ ਮਨ ਚੋ ਵਿਸਾਰਦਾ, ਜੰਮੂ ਕਸ਼ਮੀਰ ਪੈਸੇ ਨੇ ਮੁਕਾਤੇ ਸਾਰੇ ਚਾਸੀ, ਉਗਾਉਣ ਤੇ ਬਜਾਉਣ ਵਾਲੀ ਐਵੇਂ ਸੀਗੀ ਕਰਨੀ, ਪੈਸੇ ਵਾਜੋ ਬੰਦ ਹੋਏ ਰਾਸੀ, ਉਗਾਉਣ ਤੇ ਬਜਾਉਣ ਵਾਲੀ ਐਵੇਂ ਸੀਗੀ ਕਰਨੀ, ਪੈਸੇ ਵਾਜੋ ਬੰਦ ਹੋਏ ਰਾਸੀ। ਉਹ ਆਖਦੇ ਸੀ ਕੁੱਕਰੀ ਨੂੰ ਗਾਉਣਾ ਨਹੀਂ ਆਉਂਦਾ, ਉਹ ਆਖਦੇ ਸੀ ਕੁੱਕਰੀ ਨੂੰ ਗਾਉਣਾ ਨਹੀਂ ਆਉਂਦਾ, ਦੇਖ ਲੋ ਸਟੇਜਾਂ ਉੱਤੇ ਮੱਲਾ ਮਾਰਦਾ,
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
जी दोस्तो तुसी गीत सुनिया जी साडे मलबन दे ही गायक गगन कोकरी दी आवाज दे विच। सो बंदा जे रब नाल सीधा रहिंदा ते रब वाकई गुड्डी जिहड़ी जी ओह अंबरां दे उत्ते चाढ़दा इहदे विच कोई शक नहीं आ। सो गीत तुहानूं पसंद आया होना इस गल दी उम्मीद असीं कर सकदे आ। ते गीत तों बाद एक बार फिर असीं स्वागत करदे आ जी अपने सारे दोस्तां दा, सारे लिसनर दा जिहड़े इस वेले सानूं सुन रहे आ ਤੇ ਨਾਲ ਹੀ ਨਾਲ ਜਿਹੜੇ ਸਾਨੂੰ ਪਿਆਰੇ ਪਿਆਰੇ ਮੈਸੇਜਸ ਵੀ ਕਰ ਰਹੇ ਆ। ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਿਲਸਿਲਾ ਜੀ ਉਹ ਅੱਗੇ ਲੈ ਕੇ ਵੱਧਦੇ ਆ ਆਪਾਂ। ਤੇ ਸਿਲਸਿਲਾ ਹੈਗਾ ਜੀ ਹੁਣ ਖਬਰਾਂ ਦਾ। ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਐਡੀਲੇਟ ਸਟੂਡੀਓ ਤੋਂ ਮਿੰਟੂ ਬਰਾੜ ਹੋ ਰਹੀ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ।
ਜੀ ਜੀ ਬਿਲਕੁਲ ਦਿਨ ਸਾਰਿਆਂ ਦਾ ਮੈਨੂੰ ਲੱਗਦਾ ਵਧੀਆ ਹੀ ਚੜਿਆ ਹੋਣਾ ਤੇ ਅਸੀਂ ਉਮੀਦ ਕਰਦੇ ਵੀ ਹੁੰਦੇ ਆ ਤੇ ਅਰਦਾਸ ਵੀ ਇਹੀ ਕਰਦੇ ਆ ਕਿ ਤੁਹਾਡਾ ਸਾਰਿਆਂ ਦਾ ਦਿਨ ਜਿਹੜਾ ਜੀ ਉਹ ਵਧੀਆ ਹੀ ਚੜੇ। ਤੇ ਉਹਨਾਂ ਦੇ ਜਿਹੜੇ ਮੈਸੇਜ ਜਦੋਂ ਸ਼ੁਰੂ ਹੋ ਜਾਂਦੇ ਨਾ ਆਉਣੇ ਤਾਂ ਫੇਰ ਲੱਗਦਾ ਹੁੰਦਾ ਕਿ ਵਾਕਈ ਜੀ ਸਾਰਿਆਂ ਦੀ ਤਬੀਅਤ ਜਿਹੜੀ ਕਾਫੀ ਖੁਸ਼ਗਵਾਰ ਆ ਹਨਾ। ਉਸ ਖੁਸ਼ਗਵਾਰ ਮਾਹੌਲ ਦੇ ਵਿੱਚ ਜਦੋਂ ਉਹਨਾਂ ਦੇ ਮੈਸੇਜ ਸਾਡੇ ਤੱਕ ਪਹੁੰਚਦੇ ਆ ਤੇ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਵੀ ਖੁਸ਼ਗਵਾਰ ਹੋ ਜਾਂਦਾ।
ਜੀ ਜੀ ਬਿਲਕੁਲ
ਜੀ। ਸਾਡੇ ਨਾਲ ਬਿੱਟੂ ਬੋਪਰਾ ਮਿਲਡੂਰਾ ਵਾਲੇ ਵੀ ਸ਼ਾਮਲ ਹੋ ਚੁੱਕੇ ਆ। ਨਿੱਕਾ ਢਿੱਲੋਹਰੀ ਵੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸ਼ਾਮਲ ਹੋ ਚੁੱਕੇ ਆ ਤੇ ਪਿੰਦਰ ਬਰਾੜਹੁਰੀ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾ ਚੁੱਕੇ ਆ। ਸੁਖਵਿੰਦਰ ਸੌਂਦ ਸਭ ਤੋਂ ਪਹਿਲਾਂ ਹਾਜ਼ਰੀ ਲਵਾਉਂਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਸਿਰਨੀ ਤੋਂ, ਸਤਿ ਸ੍ਰੀ ਅਕਾਲ ਬੁਲਾਈਆ, ਇਹ ਵੀ ਸ਼ਾਮਲ ਹੋ ਚੁੱਕੇ ਆ ਜੀ। ਤੇ ਸਾਡੇ ਨਾਲ ਬਹੁਤ ਸਾਰੇ ਹੋਰ ਦੋਸਤ, ਇੱਕ ਸਾਡੇ ਨਾਲ ਦੋਸਤ ਜੁੜੇ ਆ ਈਮੇਲ ਦੇ ਜ਼ਰੀਏ ਪਰ ਉਹਨਾਂ ਨੇ ਸਾਨੂੰ ਆਪਣੀ ਡਿਟੇਲ ਨਹੀਂ ਭੇਜੀ। ਆਪਣਾ ਨਾਮ ਤੇ ਪਤਾ ਜ਼ਰੂਰ ਦੱਸਿਆ ਕਰੋ ਜੀ। ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਆ ਤੇ ਹੁਣ ਵੱਧਦੇ ਆ ਖਬਰਾਂ ਦੇ ਸਿਲਸਿਲੇ ਵੱਲ।
ਜੀ ਬਿਲਕੁਲ ਜੀ, ਖਬਰਾਂ ਦੇ ਸਿਲਸਿਲੇ ਤੋਂ ਪਹਿਲਾਂ ਵੀ ਮੈਨੂੰ ਲੱਗਦਾ ਗੀਤ ਚੱਲ ਰਿਹਾ ਸੀ ਰੱਬ ਨਾਲ ਸਿੱਧਾ ਰਹਿਣ ਦੀ ਗੱਲ।
ਜੀ ਜੀ,
ਕਈ ਵਾਰੀ ਇਹ ਤੇ ਥੋੜੀ ਜੀ ਗੱਲ ਕਰਦੇ ਆ। ਕਈ ਵਾਰੀ ਕੀ ਹੁੰਦਾ ਨਾ, ਅਸੀਂ ਇੱਕ ਆਮ ਹੀ ਪਿਰਤ ਹੁੰਦੀ, ਆਮ ਹੀ ਕੁਝ ਇੱਕ ਡਾਇਲੋਗ ਹੁੰਦੇ ਆ, ਜਿਹੋ ਜਿਹੇ ਪਿੱਛੇ ਚੱਲੇ ਆਉਂਦੇ ਉਹੀ ਚੱਲੀ ਜਾਂਦੇ ਆ। ਪਰ ਜਦੋਂ ਤੁਸੀਂ ਇਹਦੀ ਫਿਲੋਸਫੀ ਦੇਖਦੇ ਹੋ ਜਾਂ ਉਹਦੇ ਪਾਸਪਰ ਵਾਲੀ ਝਾਤ ਮਾਰਦੇ ਹੋ ਤਾਂ ਉਹਦੇ ਚ ਗੱਲ ਚ ਬੜਾ ਗਲਤ ਹੁੰਦਾ ਗੱਲ। ਅਕਸਰ ਮੇਰੇ ਕੋਲ ਵੀ ਇੱਕ ਡਾਇਲੋਗ ਹੁੰਦਾ ਸੀ, ਜੇ ਰੱਬ ਸਿੱਧਾ ਰਿਹਾ ਤਾਂ ਮੈਂ ਅਕਸਰ ਕਹਿ ਦਿੰਦਾ ਸੀ ਗੱਲ, ਜੇ ਰੱਬ ਦੀ ਨਿਗਾਹ ਸਿੱਧੀ ਰਹੀ ਤਾਂ, ਜੇ ਰੱਬ ਸਵਾਲਾ ਰਿਹਾ ਤਾਂ, ਇਹੋ ਜਿਹੀਆਂ ਗੱਲਾਂ ਅਕਸਰ ਕਰਦਾ ਹੁੰਦਾ ਸੀ। ਪਰ ਇੱਕ ਵਾਰ ਇੱਕ ਕੋਈ ਮਹਾਂਪੁਰਖ ਮਿਲੇ, ਉਹਨਾਂ ਕੋਲ ਬੈਠੇ ਗੱਲਾਂ ਬਾਤਾਂ ਚੱਲ ਰਹੀਆਂ ਸਨ ਤਾਂ ਉਹਨਾਂ ਨੇ ਫਿਰ ਦੋ ਚਾਰ ਦਲੀਲਾਂ ਦਿੱਤੀਆਂ। ਮੈਨੂੰ ਇਹ ਨੀ ਕਿਹਾ ਵੀ ਤੂੰ ਗਲਤ ਕਹਿ ਰਿਹਾ, ਤੇ ਜੇ ਮੈਨੂੰ ਇਹ ਕਹਿ ਦਿੰਦੇ ਤਾਂ ਹੋ ਸਕਦਾ ਵੀ ਮੇਰੀ ਹੋਮ ਵਿੱਚ ਆੜੇ ਆ ਕੇ ਤੇ ਮੈਂ ਉਹਦੇ ਨਾਲ ਬਹਿਸਬਾਜ਼ੀ ਕਰਦਾ ਉੱਥੇ ਉਹਨਾਂ ਨਾਲ ਤੇ। ਪਰ ਉਹਨਾਂ ਨੇ ਮੈਨੂੰ ਇਹ ਨੀ ਕਿਹਾ ਤੇ, ਪਰ ਉਹਨਾਂ ਨੇ ਮੈਨੂੰ 500 ਦਲੀਲਾਂ ਹੀ ਇਹੋ ਜਿਹੀਆਂ ਦੇ ਦਿੱਤੀਆਂ ਵੀ ਮੈਨੂੰ ਕੋਈ ਮੇਰੇ ਕੋਲ ਸ਼ਬਦ ਰਹਿਤ ਹੋ ਗਿਆ ਤੇ ਮੈਂ ਮੁੜ ਕੇ ਉਹ ਸ਼ਬਦ ਨੀ ਕਹੇ। ਤਾਂ ਉਹਦੇ ਚ ਉਹਨਾਂ ਨੇ ਇਹੀ ਸਮਝਾਇਆ ਵੀ ਰੱਬ ਕਿਸੇ ਨਾਲ ਟੇਢਾ ਨਹੀਂ ਹੁੰਦਾ, ਰੱਬ ਦੇ ਸਾਰੇ ਬੱਚੇ ਆ, ਉਹ ਸਭ ਨਾਲ ਹੀ ਸਿੱਧਾ, ਸਭ ਦਾ ਹੀ ਉਹ ਭਲਾ ਕਰਦਾ, ਸਭ ਕੁਛ ਕਰਦਾ। ਉਹ ਤਾਂ ਅਸੀਂ ਹੀ ਸਾਡੇ ਹੀ ਜੇ ਕਹਿ ਸਕਦੇ ਕਰਤੂਤ ਸ਼ਬਦ ਵਰਤ ਸਕਦੇ ਹਾਂ, ਸਾਡੀਆਂ ਹੀ ਕਰਤੂਤਾਂ ਚ ਫਰਕ ਹੁੰਦਾ ਵੀ ਅਸੀਂ ਟੇਢੇ ਵਿੰਗੇ ਹੁੰਨੇ ਆ, ਰੱਬ ਦੇ ਘਰੇ ਜਾਂ ਰੱਬ ਕਿਸੇ ਨਾਲ ਵਿੰਗਾ ਨਹੀਂ ਹੁੰਦਾ। ਸੋ ਇਸ ਕਰਕੇ ਕੁਝ ਇੱਕ ਅਸੀਂ ਉਹੀ ਪਿਰਤ ਦੇ ਮੁਤਾਬਕ ਚੱਲੀ ਜਾਂਦੇ ਆ ਤੇ ਉਹੀ ਗੱਲਾਂ ਕਰਦੇ ਰਹਿੰਦੇ ਆ, ਲਾਂਭੇ ਸ਼ਿਕਵੇ ਗਿਲੇ ਦਿੰਨੇ ਆ ਵੀ ਰੱਬਾ ਤੂੰ ਸਾਡੇ ਨਾਲ ਨਾਰਾਜ਼ ਹੋ ਗਿਆ, ਸਾਡੇ ਨਾਲ ਟੇਢਾ ਹੋ ਗਿਆ, ਸਾਡੇ ਨਾਲ ਵਿੰਗਾ ਹੋ ਗਿਆ। ਪਰ ਐਡੀ ਗੱਲ ਨਹੀਂ ਹੁੰਦੀ ਗੀ, ਸਾਰਾ ਕੁਛ ਸਾਡੇ ਆਪਣੇ ਕਰੇ ਕਰਾਏ ਹੁੰਦੇ ਆ। ਵਕਤ ਹੁੰਦਾ, ਵਕਤ ਚੰਗਾ ਵੀ ਆਉਂਦਾ, ਵਕਤ ਮਾੜਾ ਵੀ ਆਉਂਦਾ, ਬਦਲਦਾ ਰਹਿੰਦਾ। ਸੋ ਸਾਨੂੰ ਥੋੜਾ ਜਿਹਾ ਸਬਰ ਸੰਤੋਖ ਨਾਲ ਚੱਲਣਾ ਚਾਹੀਦਾ ਤੇ ਗਿਲੇ ਸ਼ਿਕਵੇ ਅਸੀਂ ਇਨਸਾਨਾਂ ਤੇ ਕਰ ਸਕਦੇ ਆ, ਅਸੀਂ ਗਿਲੇ ਸ਼ਿਕਵੇ ਇੱਕ ਦੂਜੇ ਤੇ ਕਰ ਸਕਦੇ ਆ, ਪਰ ਰੱਬ ਨਾ ਕਦੇ ਗਿਲੇ ਸ਼ਿਕਵੇ ਪੁੱਛਣਾ ਹੋਵੇ।
ਬਿਲਕੁਲ, ਅਕਸਰ ਇਹ ਜਿਹੜੇ ਸ਼ਬਦ ਆ ਆਪਾਂ ਆਲੇ ਦੁਆਲੇ ਤੋਂ ਵੀ ਸੁਣਦੇ ਆ, ਕਈ ਵਾਰ ਆਪਣੇ ਮੂੰਹੋਂ ਵੀ ਸਹਿਸਵਾ ਨਿਕਲਦੇ ਆ ਕਿ ਰੱਬ ਸੁੱਖ ਰੱਖੇ, ਹਨਾ। ਵੈਸੇ ਮੈਨੂੰ ਲੱਗਦਾ ਹੁੰਦਾ ਕਿ ਰੱਬ ਤਾਂ ਹਮੇਸ਼ਾ ਹੀ ਸੁੱਖ ਰੱਖਦਾ ਆ, ਪਰ ਕਈ ਵਾਰ ਹਾਲਾਤ ਸਾਡੇ ਆਪਣੇ ਪੈਦਾ ਕੀਤੇ ਹੁੰਦੇ ਆ ਜਿਨ੍ਹਾਂ ਕਰਕੇ ਅਸੀਂ ਦੁਖੀ ਹੁੰਦੇ ਆ, ਪਰ ਅਸੀਂ ਸਮਝਣ ਲਈ ਤਿਆਰ ਨਹੀਂ ਹੁੰਦੇ। ਸੋ ਬਹੁਤ ਖੂਬਸੂਰਤ ਗੱਲ ਬਰਾੜ ਸਾਹਿਬ ਤੁਸੀਂ ਕੀਤੀ ਤੇ ਮੈਨੂੰ ਲੱਗਦਾ ਕਿ ਸਾਡੇ ਦੋਸਤ ਵੀ ਸਹਿਮਤ ਹੋਣਗੇ ਜ਼ਰੂਰ। ਤੇ ਆਪਾਂ ਇਹਨਾਂ ਗੱਲਾਂ ਚੋਂ ਹੀ ਕਈ ਵਾਰ ਜ਼ਿੰਦਗੀ ਦਾ ਕੋਈ ਨਾ ਕੋਈ ਜਿਹੜਾ ਨੁਕਤਾ ਹੈ ਨਾ ਉਹ ਆਪਾਂ ਹਾਸਲ ਕਰ ਸਕਦੇ ਆ, ਹਨਾ। ਜੇ ਆਪਾਂ ਸੇਧ ਲੈਣੀ ਹੋਵੇ ਜਾਂ ਸਹੀ ਪਾਸੇ ਵੱਲ ਜਿਹੜਾ ਸਕਾਰਾਤਮਕ ਜਿੱਦਾਂ ਆਪਾਂ ਕਹਿੰਦੇ ਆ ਕਿ ਇੱਕ ਹੁੰਦੀ ਆ ਉਸਾਰੂ ਸੋਚ, ਇੱਕ ਹੁੰਦੀ ਆ ਢਾਹੂ ਸੋਚ। ਸੋ ਉਸਾਰੂ ਸੋਚ ਵਾਲਾ ਪੱਖ ਜੇ ਇਸ ਗੱਲਬਾਤ ਦੇ ਵਿੱਚੋਂ ਕੱਢਣਾ ਹੋਵੇ ਤਾਂ ਬਹੁਤ ਸਹਿਜੇ ਕੱਢਿਆ ਜਾ ਸਕਦਾ।
ਬਿਲਕੁਲ ਜੀ, ਦੇਖੋ ਇਹ ਨਿੱਕੀਆਂ ਗੱਲਾਂ ਹੁੰਦੀਆਂ ਪਰ ਇਹਨਾਂ ਦੇ ਨਤੀਜੇ ਵੱਡੇ ਹੁੰਦੇ ਆ। ਕੋਈ ਫਰਕ ਨੀ ਪੈਣ ਲੱਗਿਆ ਜੇ ਤੁਸੀਂ ਐ ਕਹੋ ਵੀ ਰੱਬ ਨੇ ਐ ਕਰਤਾ, ਰੱਬ ਨੇ ਮਾੜਾ ਕਰਤਾ, ਰੱਬ ਦਾ ਪਤਾ ਨੀ ਅਸੀਂ ਕੀ ਦੇਣਾ, ਰੱਬ ਨੂੰ ਪਤਾ ਨੀ ਕਾਹ ਤੋਂ ਆਇਆ ਕਰੀਏ, ਕੋਈ ਇਹਨਾਂ ਗੱਲਾਂ ਨਾਲ ਫਰਕ ਨੀ ਪੈਂਦਾ। ਕੱਲਾ ਤੁਹਾਡੀ ਆਪਣੀ ਜਵਾਨ ਜਾਂ ਤੁਹਾਡੇ ਅੰਦਰੋਂ ਜਿਹੜੀਆਂ ਚੀਜ਼ਾਂ ਉਹ ਬਾਹਰ ਨਿਕਲ ਜਾਂਦੇ ਤੇ ਤੁਸੀਂ ਹੌਲੇ ਜਿਹੇ ਹੋ ਜਾਂਦੇ ਹੋ ਗਿਲੇ ਸ਼ਿਕਵੇ ਕਰਕੇ। ਗਿਲੇ ਸ਼ਿਕਵੇ ਕਰ ਸਕਦੇ ਹੋ ਤੁਸੀਂ ਆਪਦੇ ਮਾਂ ਬਾਪ ਨਾਲ, ਕਰ ਸਕਦੇ ਹੋ ਆਪਦੇ ਵੱਡੇ ਵਡੇਰਿਆਂ ਨਾਲ, ਕਰ ਸਕਦੇ ਰੱਬ ਨਾਲ ਵੀ ਕਰ ਸਕਦੇ ਹੋ ਗਿਲੇ ਸ਼ਿਕਵੇ। ਪਰ ਜੋ ਤੁਸੀਂ ਗਿਲੇ ਸ਼ਿਕਵੇ ਕਰਦੇ ਨਾ ਤੁਹਾਡੇ ਅੰਦਰ ਨੈਗੇਟਿਵਿਟੀ ਫੈਲਦੀ ਹੈ ਕਿ ਇਹ ਵੀ ਵੱਡੀ ਚੀਜ਼ ਆ। ਤੁਸੀਂ ਇਸ ਨਜ਼ਰੀਏ ਤੋਂ ਦੇਖੋ, ਤੁਹਾਨੂੰ ਗਿਲੇ ਸ਼ਿਕਵੇ ਕਰਨ ਤੋਂ ਕੋਈ ਨਹੀਂ ਰੋਕਦਾ, ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਗਿਲਾ ਸ਼ਿਕਵਾ ਕਰਨ। ਪਰ ਮੈਨੂੰ ਇੰਨਾ ਅਹਿਸਾਸ ਆ ਵੀ ਜੇ ਤੁਸੀਂ ਕੋਈ ਵੀ ਗਿਲਾ ਸ਼ਿਕਵਾ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਲਓਗੇ ਤਾਂ ਤੁਸੀਂ ਕਰਦੇ ਨੀ। ਮਸਲਨ ਮੰਨ ਲਓ ਗੱਲ ਵੀ ਮੇਰੇ ਹੁਣ ਮੈਂ ਅੱਖ ਦੇ ਨਾਲ ਬਿਮਾਰੀ ਨਾਲ ਝੂਜਿਆ, ਮੇਰੀ ਅੱਖ ਖਤਮ ਹੋਣ ਦੇ ਕੰਢੇ ਤੋਂ ਮੁੜ ਕੇ ਆਈ, ਠੀਕ ਹੈ ਨਾ, ਤੇ ਮੈਂ ਜੇ ਗਿਲਾ ਸ਼ਿਕਵਾ ਕਰਦਾ ਵੀ ਮੇਰੀ ਤਾਂ ਇੱਦਾਂ ਹੋ ਗਿਆ, ਬੋ ਹੋ ਗਿਆ, ਪਰ ਮੈਨੂੰ ਦੂਜੇ ਦਿਨ ਹੀ ਕਿਸੇ ਬੰਦੇ ਨੇ ਹੋਰ ਗੱਲ ਸੁਣਾਤੀ ਵੀ ਮੇਰੀ ਤਾਂ ਅੱਖ ਚਲੀ ਗਈ, ਤੇਰੀ ਤਾਂ ਵਾਪਸ ਤਾਂ ਹੋ ਗਈ ਨਾ, ਠੀਕ ਤਾਂ ਹੋ ਗਿਆ। ਫਿਰ ਮੈਂ ਉਦੋਂ ਤੀਜਾ ਦੇਖਿਆ, ਉਹਦੇ ਦੋਨੇ ਅੱਖਾਂ ਹੀ ਚਲੀਆਂ ਗਈਆਂ। ਮੈਂ ਚੌਥਾ ਦੇਖਿਆ ਉਹਨੂੰ ਜਮਾਂਦਰੂ ਨੀ ਦੇਖਦਾ, ਤੇ ਫਿਰ ਮੈਂ ਆਪਦੇ ਮੇਰੇ ਚਿਹਰੇ ਤੇ ਮੁਸਕਾਨ ਆ ਗਈ ਵੀ ਨਹੀਂ ਮੈਨੂੰ ਤਾਂ ਐਡੀ ਕੋਈ ਗੱਲ ਹੀ ਨੀ ਹੈਗੀ ਵੀ ਮੈਂ ਤਾਂ ਕੁਛ ਵੀ ਨੀ ਤਕਲੀਫ਼, ਮੇਰੀ ਤਕਲੀਫ਼ ਤਾਂ ਕਿਨਕਾ ਭਰ ਵੀ ਨੀ। ਸੋ ਇਹ ਚੀਜ਼ਾਂ ਜਿਹੜੀਆਂ ਜੇ ਤੁਸੀਂ ਸ਼ਿਕਵੇ ਕਰਦੇ ਹੋ ਤੁਸੀਂ ਅੰਦਰ ਨੈਗੇਟਿਵਿਟੀ ਲੈ ਕੇ ਆਉਣੇ ਆ, ਜੇ ਤੁਸੀਂ ਸ਼ੁਕਰਾਨਾ ਕਰਦੇ ਹੋ ਤਾਂ ਤੁਹਾਡੇ ਅੰਦਰ ਪੋਜ਼ਿਟਿਵਿਟੀ ਆਉਂਦੀ ਆ। ਤੁਹਾਨੂੰ ਤੁਸੀਂ ਸ਼ੁਕਰਾਨਾ ਕਰਕੇ ਦੇਖੋ, ਕਿਤੇ ਨਿੱਕੀ ਜਿਹੀ ਗੱਲ ਦਾ ਵੀ ਸ਼ੁਕਰਾਨਾ ਕਰਕੇ ਦੇਖਿਓ, ਤੁਹਾਡੇ ਅੰਦਰ ਇੱਕ ਹੋਰ ਹੀ ਤਰੰਗ ਆਊਗੀ, ਤੁਹਾਨੂੰ ਐ ਲੱਗੂਗਾ ਵੀ। ਕਈ ਵਾਰ ਕੀ ਹੁੰਦਾ ਨਾ ਸ਼ੁਕਰਾਨੇ ਚ ਵੀ ਫਰਕ ਹੁੰਦਾ, ਤੁਸੀਂ ਦਿਲੋਂ ਸ਼ੁਕਰਾਨਾ ਕਰਕੇ ਦੇਖਿਓ। ਕਈ ਵਾਰੀ ਤਾਨੇ ਮਿਹਣੇ ਵਾਲਾ ਸ਼ੁਕਰਾਨਾ ਵੀ ਹੁੰਦਾ ਵੀ ਆਪਾਂ ਕਹਿ ਦਿੰਦੇ ਹਾਂ ਵੀ ਸ਼ਾਬਾਸ਼ ਭਾਈ ਤੂੰ ਮੈਨੂੰ ਆ ਦਿੱਤਾ, ਇਹ ਇੱਕ ਹੁੰਦਾ ਸ਼ੁਕਰਾਨਾ। ਤੇ ਇੱਕ ਸ਼ੁਕਰਾਨਾ ਹੁੰਦਾ ਵੀ ਵਾਕਈ ਕਹਿਣਾ ਵੀ ਭਾਈ ਮੈਂ ਤਹਿ ਦਿਲੋਂ ਖੁਸ਼ ਹਾਂ ਵੀ ਜੋ ਦਿੱਤਾ ਤੂੰ, ਅਸੀਂ ਉਹਦੇ ਸ਼ੁਕਰ ਗੁਜ਼ਾਰ ਹਾਂ। ਸੋ ਸਭ ਤੋਂ ਵੱਡੀ ਜਿਹੜੀ ਸ਼ੁਕਰਾਨਾ ਕਰਨ ਦੀ ਜਿਹੜੀ ਇੱਕ ਜਿਹੜਾ ਉਹਦਾ ਨਤੀਜਾ ਉਹ ਆ ਜੀ ਤੁਹਾਡੇ ਅੰਦਰ ਪੋਜ਼ਿਟਿਵਿਟੀ ਭਰਨੀ। ਤੁਸੀਂ ਨੈਗੇਟਿਵਿਟੀ ਚੋਂ ਬਾਹਰ ਆ ਗਏ, ਜਿੰਨੀ ਪੋਜ਼ਿਟਿਵਿਟੀ ਕਿਸੇ ਵੀ ਅੰਦਰ ਆ ਗਈ ਓਨਾ ਹੀ ਉਹਨੇ ਅੱਗੇ ਵਧਣਾ, ਬਸ ਇਹ ਇੱਕ ਫਾਰਮੂਲਾ।
ਜੀ ਜੀ ਬਿਲਕੁਲ। ਸੋ ਬਹੁਤ ਖੂਬਸੂਰਤ ਵਿਚਾਰ ਤੇ ਬਹੁਤ ਸੋਹਣੇ ਲਫ਼ਜ਼ਾਂ ਦੇ ਨਾਲ ਤੁਸੀਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਨਾ ਉਹਨੂੰ ਐਨਰਜਾਇਜ਼ ਕੀਤਾ, ਤੇ ਮੈਨੂੰ ਲੱਗਦਾ ਕਿ ਸਰੋਤਿਆਂ ਤੱਕ ਵੀ ਉਹ ਐਨਰਜੀ ਜਿਹੜੀ ਭਰਪੂਰ ਪਹੁੰਚੀ ਹੋਣੀ ਆ। ਸੋ ਇਹ ਛੋਟੇ ਛੋਟੇ ਸ਼ਬਦ ਹੁੰਦੇ ਆ ਤੇ ਜਿਹੜੀਆਂ ਗੱਲਾਂ ਹੁੰਦੀਆਂ, ਜਿਵੇਂ ਤੁਸੀਂ ਕਿਹਾ ਕਿ ਗੱਲਾਂ ਭਾਵੇਂ ਨਿੱਕੀਆਂ ਨਿੱਕੀਆਂ ਜਾਂ ਛੋਟੀਆਂ ਛੋਟੀਆਂ, ਨੁਕਤੇ ਬਹੁਤ ਛੋਟੇ ਛੋਟੇ ਆ, ਪਰ ਕਈ ਵਾਰ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮਕਸਦਾਂ ਨੂੰ ਇਹ ਅੰਜਾਮ ਦਿੰਦੇ ਆ, ਜਦੋਂ ਕਈ ਵਾਰ ਅਸੀਂ ਹਾਰ ਕੇ ਬੈਠ ਜਾਂਦੇ ਹਾਂ, ਅੱਕ ਕੇ ਬੈਠ ਜਾਂਦੇ ਹਾਂ, ਨਿਰਾਸ਼ਾਵਾਦੀ ਹੋ ਜਾਂਦੇ ਹਾਂ। ਸੋ ਇਹ ਸਾਨੂੰ ਆਸ਼ਾਵਾਦੀ ਹੋਣ ਦੇ ਵਿੱਚ, ਸਾਡਾ ਹੌਸਲਾ ਜਿਹੜਾ ਜੀ ਵਧਾਉਣ ਦੇ ਵਿੱਚ ਕੰਮ ਕਰਦੇ ਆ। ਸੋ ਬਹੁਤ ਖੂਬਸੂਰਤ, ਬਹੁਤ ਵਧੀਆ ਤਰ੍ਹਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਮੈਂ ਕਹੂੰਗੀ ਕੀਤੀ ਆ। ਤੇ ਬ੍ਰਾਡ ਸਾਹਿਬ, ਇਸ ਤੋਂ ਅੱਗੇ ਵਧਣ ਤੋਂ ਪਹਿਲਾਂ ਸਾਡੇ ਕੁਛ ਹੋਰ ਦੋਸਤ ਸ਼ਾਮਲ ਹੋਏ ਆ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਆ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਸ਼ਾਮਲ ਹੋਏ ਜੀ ਹਰਦੇਵ ਸਿੰਘ। ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਦੱਸਿਆ, ਪਹਿਲਾਂ ਉਹਨਾਂ ਨੇ ਇਕੱਲਾ ਆਪਣਾ ਨੰਬਰ ਭੇਜਿਆ ਸੀਗਾ, ਸੋ ਹੁਣ ਉਹਨਾਂ ਨੇ ਦੱਸਿਆ ਕਿ ਮੈਂ ਨਿਊ ਸਾਊਥ ਵੇਲਸ ਤੋਂ ਹਰਦੇਵ ਸਿੰਘ ਆ। ਸੋ ਬਹੁਤ ਬਹੁਤ ਸਵਾਗਤ ਹਰਦੇਵ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਲਗਾਤਾਰ ਸਾਂਝ ਪਾ ਰਹੇ, ਅਸੀਂ ਉਹਨਾਂ ਨੂੰ ਨਾਲ ਨਾਲ ਪ੍ਰੋਗਰਾਮ ਚ ਸ਼ਾਮਲ ਕਰਦੇ ਰਹਾਂਗੇ। ਤੇ ਫਿਲਹਾਲ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਦਾ ਲੈ ਕੇ ਅੱਗੇ ਵਧਦੇ ਆ। ਤੇ ਖਬਰਾਂ ਦੇ ਸਿਲਸਿਲੇ ਚ ਗੱਲ ਕਰੀਏ ਤਾਂ ਬ੍ਰਾਡ ਸਾਹਿਬ, ਕੱਲ ਇੱਕ ਜਿਹੜੀ ਵੱਡੀ ਖਬਰ ਅਖਬਾਰਾਂ ਦੀ ਸੁਰਖੀ ਬਣੀ ਸੀ ਉਹ ਇਹ ਸੀ ਕਿ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਜਿਹੜੀ ਆ ਕੱਲ ਦੇਸ਼ ਨੂੰ ਸਮਰਪਿਤ ਕੀਤੀ ਗਈ ਆ ਪ੍ਰਧਾਨ ਮੰਤਰੀ ਵੱਲੋਂ। ਜੰਮੂ ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੇ ਇਹ ਸੁਰੰਗ ਜਿਹੜੀ ਆ ਜੀ ਬਣੀ ਆ, ਤੇ ਭਾਰਤ ਦੀ ਸਭ ਤੋਂ ਲੰਬੀ ਜਿਹੜੀ ਸੁਰੰਗ ਆ ਇਹ ਦੇਸ਼ ਨੂੰ ਸਮਰਪਿਤ ਕੀਤੀ ਗਈ ਆ, ਤੇ ਇਹਦਾ ਪੂਰਾ ਮੁਆਇਨਾ ਜਿਹੜਾ ਆ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੀਤਾ।
ਬਿਲਕੁਲ ਜੀ, 19 ਕਿਲੋਮੀਟਰ ਦੇ ਲਾਗੇ ਇਹ ਜਿਹੜੀ ਬਣੀ ਹੋਈ ਆ, ਜਿਹਦੇ ਜੋ 9 ਕਿਲੋਮੀਟਰ ਦੋ ਵੱਖਰੇ ਵੱਖਰੇ ਪੜਾਵਾਂ ਦੇ ਵਿੱਚ ਆ, ਤੇ ਪਰ ਇਹ ਬੜੀ ਇੱਕ ਤਾਂ ਸਭ ਤੋਂ ਇਹਦੀ ਅਹਿਮੀਅਤ ਇਹ ਹੈ ਵੀ ਰਿਕਾਰਡ ਟਾਈਮ ਦੇ ਵਿੱਚ ਬਣੀ ਆ, ਤਕਰੀਬਨ 5-1 ਸਾਲਾਂ ਦੇ ਵਿੱਚ ਇਹ ਪ੍ਰੋਜੈਕਟ ਲੱਗਿਆ। ਤੇ ਦੂਜਾ ਇਹਦੇ ਨਾਲ ਜੰਮੂ ਦੀ ਤੇ ਸ੍ਰੀਨਗਰ ਦੀ ਜਿਹੜੀ ਦੂਰੀ ਆ ਉਹ 3-4 ਘੰਟੇ ਘੱਟ ਜੂ, ਭਾਵੇਂ 33 ਕਿਲੋਮੀਟਰ ਦੀ ਜਿਹੜਾ ਫਰਕ ਪੈਣਾ ਬਾਏ ਰੋਡ, ਪਰ ਉਹਦੇ ਤੇ 3-4 ਘੰਟੇ ਲੱਗਦੇ ਸੀ, ਉਹ ਕਾਫੀ ਔਖਾ ਰਸਤਾ ਸੀ, ਤੇ ਇਹ ਸੁਰੰਗ ਜਰੀਏ ਇੱਕ ਸ਼ਾਰਟਕੱਟ ਵੀ ਹੋ ਗਿਆ। ਤੇ ਇਹ ਚ ਕਾਫੀ ਆਧੁਨਿਕਤਾ ਵਰਤੀ ਗਈ ਆ ਜਿਹੜੀ ਕਿ ਖਾਸ ਕਰਕੇ ਵਿਦੇਸ਼ਾਂ ਦੀਆਂ ਸੁਰੰਗਾਂ ਦੇ ਵਿਚ ਅਸੀਂ ਦੇਖਦੇ ਸੁਣਦੇ ਸੀ ਓਹਦੇ ਮੁਕਾਬਲੇ ਦੀਆਂ ਇਹਦੇ ਚ ਆਧੁਨਿਕਤਾ ਵਰਤੀ ਗਈ ਆ। ਤੇ ਪਰ ਜਿਹੜੀ ਕੱਲ ਉੱਥੇ ਨਰਿੰਦਰ ਮੋਦੀ ਚਾਹੇ ਗੱਲਾਂ ਬਾਤਾਂ ਦੇ ਬੜੇ ਮਾਹਰ ਆ ਤੇ ਬੜੇ ਜੁਮਲੇ ਲੈ ਕੇ ਆਉਂਦੇ ਆ, ਪਰ ਫਿਰ ਵੀ ਕੱਲੇ ਆਪਾਂ ਜੁਮਲੇ ਨਾ ਦੇਖੀਏ ਤਾਂ ਵਧੀਆ ਗੱਲ ਵੀ ਹੋਇਆ ਉਹਦੇ ਵਿਚ ਜਿਹੜੀ ਉਹਨਾਂ ਨੇ ਕੱਲ ਕਹੀ ਆ ਵੀ ਤੁਹਾਡੇ ਕੋਲੇ ਦੋ ਰਾਹ, ਉਹ ਜਿਹੜਾ ਮਰਜ਼ੀ ਚੁਣ ਲਓ, ਇੱਕ ਟੂਰਿਜ਼ਮ ਦਾ ਇੱਕ ਟੈਰੋਰਿਸਟ ਦਾ, ਦੋਨੇ ਭਾਵੇਂ ਟੀਤ ਤੋਂ ਸ਼ੁਰੂ ਹੁੰਦੇ ਆ ਤੇ ਪਰ ਦੋਨਾਂ ਦੇ ਵਿਚ ਬਹੁਤ ਫਰਕ ਆ। ਹੁਣ ਤੁਸੀਂ ਜੇ ਗਹਿਰਾਈ ਨਾਲ ਸੋਚੀਏ ਕਿ ਅਸੀਂ ਅਲਗਾਓਵਾਦ ਦੀਆਂ ਗੱਲਾਂ ਜਾਂ ਸਾਡੀ ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਕਿ ਅਸੀਂ ਕਰ ਹੀ ਜਾਂਦੇ ਆ ਤੇ ਸਦੀਆਂ ਪੀੜੀਆਂ ਗਵਾਚ ਜਾਂਦੀਆਂ ਉਹਦੇ ਮਗਰ ਤੇ ਨਿਕਲ ਕੇ ਕੁਛ ਨੀ ਆਉਂਦਾ। ਪੰਜਾਬ ਆ, ਪੰਜਾਬ ਦੇ ਵਿਚੋਂ ਅਸੀਂ ਇੱਕ ਜਵਾਨੀ ਦੀ ਪੂਰੀ ਪੀੜੀ ਖਤਮ ਕਰਤੀ, ਇੱਕ ਪੀੜੀ ਵਿਚੋਂ ਖਤਮ ਹੋ ਗਈ ਪਰ ਨਿਕਲਿਆ ਅਖੀਰ ਕੁਛ ਨੀ। ਤੇ ਅਖੀਰ ਇਹਨਾਂ ਚੀਜ਼ਾਂ ਦੇ ਨਿਕਲ ਸਕਦਾ ਸੀ ਜੇ ਉਹਨੂੰ ਇੱਕ ਤਰੀਕੇ ਨਾਲ ਲੈਂਦੇ। ਹੁਣ ਤੁਸੀਂ ਦੇਖਿਆ ਵੀ ਇੰਗਲੈਂਡ ਦੇ ਵਿਚ ਜਾਂ ਰੈਫਰੈਂਡਮ ਹੋਇਆ ਜਾਂ ਯੂਰਪ ਦੇ ਵਿਚੋਂ ਬਾਹਰ ਆਉਣ ਦੀ ਗੱਲ ਹੋਈ ਤਾਂ ਉੱਥੇ ਬੰਦੇ ਮਾਰੇ ਤਾਂ ਨੀ ਗਏ, ਉੱਥੇ ਗੋਲੀਆਂ ਤਾਂ ਨੀ ਚੱਲੀਆਂ, ਉੱਥੇ ਤਾਂ ਵੋਟ ਦੀ ਪਾਵਰ ਨਾਲ ਸਾਰਾ ਕੁਛ ਹੋਇਆ ਨਾ। ਸੋ ਜੇ ਜੰਮੂ ਕਸ਼ਮੀਰ ਦੁਨੀਆਂ ਦੇ ਵਿਚ ਇੱਕ ਨਵੇਕਲਾ ਥਾਂ ਜਿੱਥੇ ਕਿ ਦੁਨੀਆਂ ਆਉਣਾ ਚਾਹੁੰਦੀ ਆ, ਅਸੀਂ ਉਹ ਫਿਲਮਾਂ ਸਾਡੀਆਂ ਦੇਖ ਦੇਖ ਲੋਕ ਉੱਥੇ ਟੂਰਿਜ਼ਮ ਆਇਆ, ਜਿਹੜਾ 80 ਦੇ ਤੇ 70 ਦੇ ਦਹਾਕੇ ਚ ਜਿਹੜੀਆਂ ਫਿਲਮਾਂ ਉੱਥੇ ਸ਼ੂਟ ਹੋਈਆਂ ਉਹਨਾਂ ਤੋਂ ਬਾਅਦ ਕਿੰਨਾ ਟੂਰਿਜ਼ਮ ਨੂੰ ਉੱਥੇ ਵਾਧਾ ਹੋਇਆ ਤੇ ਕਿੱਡੀ ਉੱਥੇ ਕੁਦਰਤ ਦੀ ਰਹਿਮਤ ਉੱਥੇ ਮੇਰਾ ਤੇ, ਪਰ ਉਹਨੂੰ ਇੰਨਾ ਕੁ ਜ਼ਿਆਦਾ ਉੱਥੇ ਦਹਿਸ਼ਤ ਬਣਾਤਾ ਵੀ ਜਿਹੜੇ ਸ਼ਿਕਰਿਆਂ ਚ ਲੋਕ ਆਨੰਦ ਮਾਣ ਸਕੂਨ ਲੈਣ ਜਾਂਦੇ ਸੀ ਉਹ ਸ਼ਿਕਰਿਆਂ ਦੇ ਵਿਚ ਦੀ ਗੋਲੀਆਂ ਆਰ ਪਾਰ ਹੋਣ ਲੱਗ ਗਈਆਂ। ਸੋ ਕਿਤੇ ਨਾ ਕਿਤੇ ਦੇਸ਼ ਦੇ ਚੱਲ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਹੀਏ ਨਰਿੰਦਰ ਮੋਦੀ ਨੂੰ ਪਾਸੇ ਕਰ ਦਈਏ ਤਾਂ ਉਹਨਾਂ ਨੇ ਬਹੁਤ ਵਧੀਆ ਅਪੀਲ ਨੌਜਵਾਨਾਂ ਨੂੰ ਕੀਤੀ ਵੀ ਜੇ ਤੁਸੀਂ ਭਾਈ ਟੂਰਿਜ਼ਮ ਵਾਲੇ ਪਾਸੇ ਹੀ 30 ਸਾਲ ਲਾਏ ਹੁੰਦੇ ਤਾਂ ਕਸ਼ਮੀਰ ਇਸ ਟਾਈਮ ਦੁਨੀਆਂ ਦੇ ਮੈਪ ਦੇ ਉੱਤੇ ਬਹੁਤ ਅਮੀਰ ਤੇ ਬਹੁਤ ਇੱਕ ਜ਼ਬਰਦਸਤ ਟੂਰਿਸਟ ਪੈਲੇਸ ਦੇ ਨਾਂ ਤੇ ਨਿਕਲ ਕੇ ਆਉਂਦਾ। ਪਰ ਅਸੀਂ ਇਹ 30 ਸਾਲਾਂ ਦੇ ਵਿਚ ਲੋਕਾਂ ਨੇ ਟੂਰਿਜ਼ਮ ਤੋਂ ਲੋਕ ਹੋਰ ਮੁਲਕਾਂ ਨੇ ਅਰਬਾਂ ਖਰਬਾਂ ਰੁਪਈਆ ਕਮਾ ਲਿਆ, ਆਪਦੀ ਤਰੱਕੀ ਕਰ ਲਈ। ਹੁਣ ਇਹ ਲੋਕ ਆ ਸਾਡੇ ਲੋਕ ਆ ਉਹ ਸਿਰਫ ਇੱਕ ਇਸ ਪਿੱਛੇ ਲੜੀ ਜਾਂਦੇ ਆ ਵੀ ਅਸੀਂ ਆਜ਼ਾਦ ਨਹੀਂ, ਅਸੀਂ ਗੁਲਾਮ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਗੁਲਾਮੀ ਕਿਹੜੀ ਆ। ਗੁਲਾਮੀ ਪਤਾ ਕਾਹਦੀ ਆ, ਗੁਲਾਮੀ ਆ ਜੀ ਸਾਡੇ ਜਿਹੜੇ ਲੋਕ ਭੜਕਾਉਣ ਵਾਲੇ ਲੋਕ ਆ ਉਹ ਸਾਨੂੰ ਜਦੋਂ ਮਰਜ਼ੀ ਜਿੱਧਰ ਭੜਕਾ ਲੈਂਦੇ ਆ, ਸਾਡੀ ਸੋਚ ਦੀ ਗੁਲਾਮੀ ਆ, ਸਾਡੀ ਸੋਚ ਆ ਜਿਹੜੀ ਉਹ ਡਿਵੈਲਪ ਨਹੀਂ ਹੋਈ। ਚਾਰ ਬੰਦੇ ਆਉਂਦੇ ਆ ਨਾਰੇ ਮਜਾਰੇ ਲਾਉਂਦੇ ਆ, ਚਾਰ ਲੈਕਚਰ ਦਿੰਦੇ ਆ ਤਿੱਖੇ ਤਿੱਖੇ ਤੇ ਤੁਹਾਨੂੰ ਭੜਕਾ ਲੈਂਦੇ ਆ, ਪਰ ਜਿਹੜੀ ਜ਼ਿੰਦਗੀ ਆ ਅਸਲ ਜ਼ਿੰਦਗੀ ਕੀ ਆ? ਅਸਲ ਜ਼ਿੰਦਗੀ ਤਾਂ ਇਹ ਆ ਵੀ ਅਸੀਂ ਇੱਥੇ ਰੈਂਟਲ ਹਾਊਸ ਦੇ ਵਿਚ ਆਏ ਆ, ਕਿਰਾਏ ਦੇ ਘਰ ਚ ਆਏ ਆ ਇਸ ਦੁਨੀਆਂ ਦੇ ਵਿਚ, ਤੇ ਉਹ ਵਕਤ ਅਸੀਂ ਚਾਹੇ ਚੰਗੇ ਕਾਰਜ ਕਰਕੇ ਆਪਦੀ ਜ਼ਿੰਦਗੀ ਵਧੀਆ ਹੱਸ ਖੇਡ ਕੇ ਗੁਜ਼ਾਰ ਲਈਏ, ਤੇ ਚਾਹੇ ਉਹ ਵਕਤ ਅਸੀਂ ਨਾਰੇ ਮਜਾਰੇ ਕਤਲੇ ਗੌਰ ਤੇ ਇੱਕ ਦੂਜੇ ਨੂੰ ਮਾਰਨ ਨਫ਼ਰਤ ਦੇ ਵਿਚ ਗੁਜ਼ਾਰ ਲਈਏ। ਮੈਨੂੰ ਸੱਚੀ ਪੁੱਛੋ ਨਾ, ਮੈਨੂੰ ਬਹੁਤ ਸਾਰੇ ਮੇਰੇ ਆਪਣੇ ਸਰਕਲ ਚ ਵੀ ਬਹੁਤ ਸਾਰੇ ਮਿੱਤਰ ਪਿਆਰੇ ਆ ਜਿਹੜੇ ਬੜੇ ਗਰਮ ਖਿਆਲੀ ਆ, ਬੜੀਆਂ ਤੱਤੀਆਂ ਤੱਤੀਆਂ ਗੱਲਾਂ ਕਰਦੇ ਆ, ਪਰ ਜਦੋਂ ਲੋਕ ਨਫ਼ਰਤ ਫੈਲਾਉਂਦੇ ਆ ਨਾ, ਨਫ਼ਰਤ ਫੈਲਾਉਂਦੇ ਆ ਤਾਂ ਉਦੋਂ ਮੇਰੇ ਪੱਲੇ ਕੱਖ ਨਹੀਂ ਰਹਿੰਦਾ। ਪਰ ਮੈਂ ਮੇਰੀ ਫਿਰ ਇੱਕ ਹੋਰ ਪ੍ਰੋਬਲਮ ਆ, ਫਿਰ ਮੈਨੂੰ ਇਹ ਆ ਵੀ ਮੈਂ ਨਫ਼ਰਤ ਨਹੀਂ ਕਰਦਾ ਕਿਸੇ ਨੂੰ ਵੀ, ਮੈਂ ਕਰਨੀ ਨਹੀਂ ਚਾਹੁੰਦਾ ਕਿਸੇ ਨੂੰ ਵੀ ਨਫ਼ਰਤ, ਫਿਰ ਮੈਂ ਉੱਥੋਂ ਪਾਸਾ ਵੱਟ ਕੇ ਪਾਸੇ ਹੋ ਕੇ ਉਸਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਵੀ ਮੇਰੇ ਅੰਦਰ ਨਫ਼ਰਤ ਨਾ ਕਰ ਜੇ ਇਸ ਬੰਦੇ ਪ੍ਰਤੀ, ਤੇ ਮੈਂ ਨਫ਼ਰਤ ਨਹੀਂ ਕਰਨੀ, ਇਹ ਤਾਂ ਖੁਦ ਹੀ ਨਫ਼ਰਤ ਨੂੰ ਫੁਲਾ ਰਿਹਾ ਜਾਂ ਨਫ਼ਰਤ ਦੇ ਮਾਮਲੇ ਚ ਬਹੁਤ ਕੁਛ ਭੁਲੇਖੇ ਚ ਆ ਮੇਰਾ ਮੰਨਣਾ ਇਹ ਆ। ਤਾਂ ਜੇ ਮੈਂ ਵੀ ਹੁਣ ਇਹਦੇ ਨਾਲ ਨਫ਼ਰਤ ਕਰਨ ਲੱਗ ਗਿਆ ਤਾਂ ਗਲਤ ਆ। ਮੈਂ ਕੋਸ਼ਿਸ਼ ਕਰਦਾ ਜੇ ਬੰਦੇ ਨੂੰ ਬਦਲ ਸਕਾਂ, ਜੇ ਉਹ ਬਦਲ ਜੇ ਮੇਰੀਆਂ ਗੱਲਾਂ ਨਾਲ, ਜੇ ਨਹੀਂ ਬਦਲਦਾ ਤਾਂ ਫਿਰ ਮੈਂ ਉਹ ਤੋਂ ਪਾਸਾ ਕਰ ਲੈਣਾ। ਪਰ ਤੁਸੀਂ ਮੈਨੂੰ ਇੱਕ ਦਿਲੋਂ ਕਹਿ ਕੇ ਦੇਖੋ, ਬਹੁਤ ਸਾਰੇ ਲੋਕਾਂ ਨੂੰ ਤੁਸੀਂ ਹੁਣ ਸੁਣ ਰਹੇ ਆ, ਬਹੁਤ ਸਾਰੇ ਲੋਕ ਸ਼ਾਇਦ ਇਸ ਗੱਲ ਤੋਂ ਸਹਿਮਤ ਨਾ ਹੋਣ, ਪਰ ਤੁਸੀਂ ਇੱਕ ਦਿਲੋਂ ਪੁੱਛ ਕੇ ਦੇਖੋ ਵੀ ਨਫ਼ਰਤ ਨੇ ਅੱਜ ਤੱਕ ਕਿਸੇ ਬੰਦੇ ਦਾ ਕੁਛ ਸਵਾਰਿਆ? ਜੇ ਇੱਕ ਮੈਨੂੰ ਪੁਆਇੰਟ ਲੈ ਕੇ ਦੇ ਦਿਓ ਵੀ ਫਲਾਨੇ ਥਾਂ ਤੇ ਫਲਾਨੇ ਦਾ ਸਵਾਰ, ਤਾਂ ਮੈਂ ਵੀ ਨਫ਼ਰਤ ਕਰਨੀ ਸ਼ੁਰੂ ਕਰ ਦੂੰਗਾ ਸਵੇਰ ਤੋਂ। ਸੋ ਇਹੀ ਜੰਮੂ ਕਸ਼ਮੀਰ ਦੀ ਜਿਹੜੀ ਤਰਾਸਦੀ ਰਹੀ ਹੈ ਜੀ, ਤੇ ਕੱਲ ਉੱਥੇ ਜਿਹੜੀ ਸੁਰੰਗ ਰਿਲੀਜ਼ ਹੋਈ ਆ ਉਹਦੇ ਨਾਲ ਕਾਫੀ ਤੇਜ਼ੀ ਆਊਗੀ ਵਿਕਾਸ ਦੇ ਵਿੱਚ। ਜਦੋਂ ਚਾਲ ਵੱਧਦੀ ਹੈ ਨਾ ਕਿਸੇ ਵੀ ਚੀਜ਼ ਦੀ, ਹਰ ਚੀਜ਼ ਜਿਵੇਂ ਫਾਰਮੂਲੇ ਤਹਿਤ ਕੰਮ ਕਰਦੀ ਹੈ ਜੀ। ਤੁਸੀਂ ਇਹ ਚੀਜ਼ ਅਕਸਰ ਅਸੀਂ ਸੁਣਦੇ ਆ, ਸਾਡੇ ਪ੍ਰਚਾਰਕ ਸਾਨੂੰ ਸੁਣਾਉਂਦੇ ਆ ਵੀ ਇੱਕ ਕੁਦਰਤ ਆ ਜਿਵੇਂ ਉਹ ਇੱਕ ਦਾਇਰੇ ਚ ਬੰਨੀ ਹੋਈ ਆ, ਤੇ ਦਾਇਰੇ ਦੇ ਵਿੱਚ ਉਹਦੀ ਚਾਲ ਤੇ ਡਿਪੈਂਡ ਕਰਦਾ ਵੀ ਉਹ ਚਾਲ ਕਿੰਨੀ ਤੇਜ਼ ਆ, ਉਹਨੀ ਕਿਸ ਢੰਗ ਨਾਲ ਚੱਲਦੀ ਆ। ਸੋ ਇਹੀ ਚਾਲ ਆ ਜੀ ਜਿਹੜੀ ਵਿਕਾਸ ਆ, ਵਿਕਾਸ ਦੇ ਲਈ ਵੀ ਜੇ ਪਹੀਆ ਤੇਜ਼ ਘੁੰਮੂਗਾ ਤੇ ਉਨਾ ਹੀ ਵਿਕਾਸ ਤੇਜ਼ ਹੋਊਗਾ। ਸੋ ਪਹੀਆ ਤੇਜ਼ ਘੁੰਮਣ ਦਾ ਰਸਤਾ ਜਿਹੜਾ ਟੂਰਿਜ਼ਮ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਬਣਿਆ। ਸੋ ਇਹਦੇ ਸੁਰੰਗ ਦੇ ਜਿਹੜੇ ਅਸਰ ਆਉਣਗੇ ਤੁਹਾਡੇ ਸਾਹਮਣੇ ਆਉਣ ਵਾਲੇ ਸਾਲਾਂ ਦੇ ਵਿੱਚ।
ਜੀ ਜੀ ਬਿਲਕੁਲ,
ਤੇ ਬ੍ਰਾਦਰ ਸਾਹਿਬ ਅਗਲੀਆਂ ਖਬਰਾਂ ਵੱਲ ਵਧੀਏ ਤਾਂ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜੀ ਰੂਸ ਦੀ ਮੈਟਰੋ ਦੇ ਵਿੱਚ ਹਮਲਾ ਹੋਇਆ ਤੇ ਕੱਲ ਹੀ ਇਹ ਹਮਲਾ ਹੋਇਆ ਤੇ ਰੂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੇਂਟ ਪੀਟਰਸਬਰਗ ਦੇ ਵਿੱਚ ਜ਼ਮੀਨ ਦੇ ਹੇਠਾਂ ਮੈਟਰੋ ਜਿਹੜੀ ਚੱਲਦੀ ਹੈ ਜੀ ਉਹਦੇ ਚ ਜ਼ਬਰਦਸਤ ਧਮਾਕਾ ਹੋਇਆ ਜਿਹਦੇ ਵਿੱਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਤੇ 50 ਜਿਹੜੇ ਲੋਕ ਹੈ ਉਹ ਜ਼ਖਮੀ ਹੋਏ ਆ ਪਰ ਅਜੇ ਤੱਕ ਇਸ ਧਮਾਕੇ ਦੇ ਬਾਰੇ ਚ ਕੋਈ ਦਾਵਾ ਜਿਹੜਾ ਉਹ ਨਹੀਂ ਕੀਤਾ ਗਿਆ ਕਿ ਅੱਤਵਾਦੀ ਹਮਲਾ ਹੋ ਸਕਦਾ ਹੈ ਇਹਦੇ ਬਾਰੇ ਸਿਰਫ ਅਜੇ ਸ਼ੰਕਾ ਜਿਹੜਾ ਉਹ ਜਤਾਇਆ ਗਿਆ ਤੇ ਸੁਰੱਖਿਆ ਏਜੰਸੀਆਂ ਜਿਹੜੀਆਂ ਜੀ ਉਹ ਸੰਪਰਕ ਕਰ ਰਹੀਆਂ
ਦੇਖੋ ਗੱਲ ਫੇਰ ਮੁੜ ਕੁੜ ਕੇ ਨਫ਼ਰਤ ਤੇ ਆ ਗਈ ਆ ਇਹ ਸਾਰੀ ਖਬਰ ਦੇ ਪਿੱਛੇ ਵੀ ਤਾਂ ਇੱਕ ਨਫ਼ਰਤ ਹੀ ਆ ਜਿਹੜੇ ਕੋਈ ਕੋਈ ਪੋਤੇ ਨੂੰ ਨੀ ਚਾਹੁੰਦਾ ਕੋਈ IS ਵਾਲੇ ਬੰਦੇ ਇੱਕ ਦੂਜੇ ਨੂੰ ਨੀ ਚਾਹੁੰਦੇ ਤੇ ਉਹ ਨਾ ਚਾਹੁਣ ਵਾਲਿਆਂ ਦੇ ਮਾਮਲੇ ਉਹ ਤਾਂ ਬੰਦੇ ਰਾਤਾਂ ਨੂੰ ਜਾ ਕੇ ਹੁਣ ਜੇ ਕੱਲ ਬੰਬ ਬਲਾਸਟ ਹੋਇਆ ਹੁਣ ਬੰਬ ਬਲਾਸਟ ਹੋਣ ਤੋਂ ਬਾਅਦ ਜੇ ਜਾਂ ਤਾਂ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਇਸ ਜਹਾਨ ਛੱਡ ਗਏ ਜਾਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਜ਼ਖਮੀ ਹੈ ਤਰਾਹ ਰਹੇ ਆ ਜੇ ਹਸਪਤਾਲਾਂ ਚ ਜਾਂ ਉਹਨਾਂ ਨੂੰ ਪੁੱਛੋ ਜਿਹੜੇ ਉੱਥੇ ਡਿਊਟੀ ਤੇ ਕਰਮਚਾਰੀ ਜਿਨ੍ਹਾਂ ਨੇ ਰਾਤ ਦੀਆਂ ਠੰਡਾਂ ਦੇ ਵਿੱਚ ਰੂਸ ਵਰਗੇ ਠੰਡੇ ਮੁਲਕ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਚੱਕਿਆ ਧਰਿਆ ਸੰਭਾਲਿਆ ਹੋਊ ਉਹ ਸਟਾਫ ਨੂੰ ਪੁੱਛੋ ਉਹ ਟ੍ਰੇਨਾਂ ਵਾਲਿਆਂ ਨੂੰ ਪੁੱਛੋ ਜਿਹੜੇ ਸਾਰੇ ਨਾਲ ਸੰਬੰਧਿਤ ਆ ਉਹਨਾਂ ਨੂੰ ਪੁੱਛੋ ਵੀ ਕੀ ਇਸ ਚੀਜ਼ ਦਾ ਬੈਨੀਫਿਟ ਹੋਇਆ ਪਰ ਜੇ ਹੁਣ ਦੇਖੀਏ ਵੀ ਪੁਤਿਨ ਬਹੁਤ ਵਧੀਆ ਇੱਕ ਪ੍ਰਸ਼ਾਸਕ ਆ ਪਰ ਉਹ ਤਾਂ ਜਾ ਕੇ ਆਪਦੇ ਜਿਹੜੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਹਾਊਸ ਦੇ ਵਿੱਚ ਜਾ ਕੇ ਆਰਾਮ ਦੀ ਨੀਂਦ ਸੌਂ ਗਿਆ ਹੁਣ ਇੱਕ ਬਿਆਨ ਦੇ ਕੇ ਉਹਨੂੰ ਤਾਂ ਨੀ ਨਾ ਕੋਈ ਫਰਕ ਪਿਆ ਤੇ ਉਧਰ ਜਿਹੜੇ ISA ਵਾਲਾ ਜਾਂ ਹੋਰ ਉਹਨਾਂ ਨੇ ਆਪਦੀਆਂ ਖੁਸ਼ੀਆਂ ਮਨਾ ਲਈਆਂ ਹੋਣੀਆਂ ਵੀ ਅਸੀਂ ਇੱਕ ਰੂਸ ਵਰਗੇ ਮੁਲਕ ਨੂੰ ਝਟਕਾ ਦਿੱਤਾ ਤੇ ਅਖੀਰ ਹੁਣ ਇਹਦਾ ਨਤੀਜਾ ਇਹ ਨਿਕਲੂ ਆ ਇਹਦਾ ਨਤੀਜਾ ਪਿੱਛੇ ਥੋੜਾ ਜੂ ਆ ਇਹਦਾ ਨਤੀਜਾ ਇਹ ਨਿਕਲੂ ਵੀ ਰੂਸ ਦਾ ਰਾਸ਼ਟਰਪਤੀ ਅੱਜ ਇੱਕ ਐਮਰਜੈਂਸੀ ਮੀਟਿੰਗ ਸੱਦੂ ਆ ਤੇ ਉਹ ਫਿਰ ਜਿਹੜੇ ਇਹਨਾਂ ਨੂੰ ਸਬਕ ਸਿਖਾਊਗਾ ਜਿਵੇਂ ਕੋਈ ਜਿਹੜੀ ਆਪਣੀ ਸਰਜੀਕਲ ਸਟ੍ਰਾਈਕ ਕਰੂਗਾ ਕੁਛ ਹੋਰ ਕਰੂਗਾ ਜਾਂ ਕੁਛ ਜਿਵੇਂ ਦੇਖ ਹੀ ਰਹੇ ਅਸੀਂ ਮੋਸਲ ਵਰਗੇ ਸ਼ਹਿਰ ਕਿਵੇਂ ਰੋਜ਼ ਦਗ ਦਗ ਕਰਕੇ ਸੜ ਰਹੇ ਆ ਤਾਂ ਉਹ ਚੀਜ਼ਾਂ ਨਫ਼ਰਤ ਦਾ ਹੀ ਹਿੱਸਾ ਇੱਕ ਤੇ ਇਹਨਾਂ ਚੀਜ਼ਾਂ ਦੀ ਤੁਹਾਨੂੰ ਲੱਗਦਾ ਵੀ ਲੋੜ ਸੀਗੀ ਜੇ ਇੱਕ ਰੱਬ ਦੇ ਬਣਾਏ ਅਸੀਂ ਬੰਦੇ ਆ ਰੱਬ ਨੇ ਸਾਨੂੰ ਇੱਥੇ ਇਸ ਦੁਨੀਆਂ ਨੂੰ ਸਵਾਰਨ ਲਈ ਭੇਜਿਆ ਜੇ ਅਸੀਂ ਸਾਰੇ ਹੀ ਸਵਾਰਨ ਵਾਲੇ ਪਾਸੇ ਤੁਰ ਲਈਏ ਸ਼ਾਂਤੀ ਵਾਲੇ ਪਾਸੇ ਤੁਰ ਲਈਏ ਤਾਂ ਕੀ ਤੁਹਾਨੂੰ ਨੀ ਲੱਗਦਾ ਵੀ ਦੁਨੀਆਂ ਜ਼ਿਆਦਾ ਚੰਗੀ ਹੋਜੂ ਪਰ ਨਹੀਂ ਇਹ ਕੁਝ ਇੱਕ ਲੋਕ ਆ ਗਿਣਤੀ ਦੇ ਲੋਕ ਆ ਜਿਹੜੇ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਆ ਸਾਰਾ ਦਿਨ ਭੜਕਾਉਣ ਦਾ ਕੰਮ ਕਰਦੇ ਆ ਮੈਂ 5-7 ਮੀਡੀਆ ਹਾਊਸ ਵੀ ਗਿਣਾ ਸਕਦਾ ਦੁਨੀਆਂ ਦੇ ਜਿਹੜੇ ਕੋਈ ਆਪਾਂ ਛੋਟੇ ਪੱਧਰ ਤੇ ਨਾ ਸੋਚੀਏ ਵੱਡੇ ਪੱਧਰ ਤੇ ਤੁਹਾਨੂੰ ਦਿਖਾ ਦੇਣਾ 5-7 ਮੀਡੀਆ ਹਾਊਸ ਆ ਜਿਨ੍ਹਾਂ ਦਾ ਕੰਮ ਹੀ ਸਾਰਾ ਦਿਨ ਬਸ ਅੱਗ ਲਾਉਣੀ ਸਾਰਾ ਦਿਨ ਭੜਕਾ ਜਾਣਾ ਨਵੀਂ ਜਨਰੇਸ਼ਨ ਨੂੰ ਆਹ ਹੋ ਗਿਆ ਜੀ ਫਲਾਨਾ ਹੋ ਗਿਆ ਜੀ ਧਮਕਾ ਹੋ ਗਿਆ ਪਰ ਨਾ ਕੋਈ ਵੀ ਕੋਈ ਪਿਆਰ ਦਾ ਪਾਠ ਪੜਾਉਣ ਨੂੰ ਰਾਜੀ ਨੀ ਕੋਈ ਸ਼ਾਂਤੀ ਦੀ ਗੱਲ ਕਰਨ ਨੂੰ ਰਾਜੀ ਨੀ ਬਸ ਉਹ ਬਗਾਨੇ ਪੁੱਤ ਧੀ ਜਿੰਨਾ ਚਿਕ ਮਰਦੇ ਰਹਿਣਗੇ ਇਹ ਜਸ਼ਨ ਮਨਾਉਂਦੇ ਰਹਿਣਗੇ ਪੱਲੋਂ ਨਿਕਲ ਕੇ ਕੱਖ ਨੀ ਆਉਂਦਾ
ਜੀ ਜੀ ਬਿਲਕੁਲ ਸੋ ਬ੍ਰਦਰ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਪੰਜਾਬ ਦੀਆਂ ਖਬਰਾਂ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਡਰੱਗ ਨੈਟਵਰਕ ਨੂੰ ਸਿਆਸੀ ਮਦਦ ਦੀਆਂ ਚਰਚਾਵਾਂ ਜਿਹੜੀਆਂ ਹੁਣ ਤੱਕ ਹੁੰਦੀਆਂ ਰਹੀਆਂ ਉਹ ਪੁਖਤਾ ਹੋਈਆਂ ਜੀ ਤੇ ਸਰਵਣ ਸਿੰਘ ਫਲੌਰ ਇਹਦੇ ਵਿੱਚ ਜਿਹੜੇ ਕਿ ਸਾਬਕਾ ਜੇਲ੍ਹ ਮੰਤਰੀ ਵੀ ਰਹੇ ਆ ਉਹਨਾਂ ਦੇ ਪੁੱਤਰ ਦਮਨਵੀਰ ਸਿੰਘ ਫਲੌਰ ਜਿਹੜੇ ਕਿ ਸਾਡੇ ਸਾਬਕਾ ਮਿਨਿਸਟਰ ਰਹੇ ਜੀ ਅਕਾਲੀ ਦਲ ਦੇ ਤੇ ਨਾਲ ਹੀ ਨਾਲ ਸਾਬਕਾ CPS ਅਵਿਨਾਸ਼ ਚੰਦਰ ਜਿਹੜੇ ਆ ਉਹਨਾਂ ਦੇ ਜਿਹੜੇ ਨਾਮ ਆ ਜੀ ਉਹ ਪੁਖਤਾ ਹੋਇਆ ਤੇ ਇਸ ਤੋਂ ਇਲਾਵਾ ਕੁਛ ਹੋਰ ਨਾਮ ਜਿਹੜੇ ਆ ਤੇ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਆ ਜੀ ਉਹ ਵੀ ਜੱਗ ਜਾਹਰ ਕੀਤੀਆਂ ਗਈਆਂ ਆ ਤੇ ਇਹ ਜਿਹੜਾ ਸਭ ਤੋਂ ਵੱਡਾ ਨੈਟਵਰਕ ਪੰਜਾਬ ਦੇ ਵਿੱਚ ਡਰੱਗ ਨੈਟਵਰਕ ਜਿਹੜਾ ਜੀ ਉਹਨੂੰ ਸਿਆਸੀ ਮਦਦ ਜਿਹੜੀ ਆ ਕਿੰਨੀ ਕੁ ਮਿਲਦੀ ਰਹੀ ਆ ਤੇ ਇਹਦੇ ਬਾਰੇ ਜਿਹੜੀਆਂ ਅਫਵਾਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਪੁਖਤਾ ਕਰ ਦਿੱਤੀਆਂ
ਦੇਖੋ ਇਹ ਤਾਂ ਕਲੀਅਰ ਕੱਟ ਹੀ ਹੁੰਦਾ ਵੀ ਕਿਸੇ ਦੀ ਛਤਰ ਛਾਇਆ ਬਿਨਾ ਕਦੇ ਵੀ ਕੋਈ ਅਪਰਾਧੀ ਅੱਗੇ ਨਹੀਂ ਤੁਰ ਸਕਦਾ ਉਹਦੇ ਉੱਤੇ ਸਿਰ ਦੇ ਉੱਤੇ ਕਿਸੇ ਆਕਾ ਦਾ ਹੱਥ ਹੁੰਦਾ ਤੇ ਉਹ ਆਕਾ ਦੀ ਹੱਥ ਰੱਖਣ ਦੀ ਮਜਬੂਰੀ ਇਹ ਹੁੰਦੀ ਆ ਵੀ ਉਹਨੇ ਆਪਦੀ ਦਹਿਸ਼ਤ ਬਣਾ ਕੇ ਰੱਖਣੀ ਹੁੰਦੀ ਆ ਲੋਕਾਂ ਕੋਲ ਵੀ ਭਾਈ ਇਹ ਬੰਦਾ ਤਾਂ ਕਿਆ ਬਾਤ ਹੀ ਆ ਹੁਣ ਜੇ ਦੇਖਿਆ ਜਾਵੇ ਕੋਈ ਵੀ ਇਨਸਾਨ ਆ ਉਹ ਸਰੀਰਕ ਤੌਰ ਤੇ ਕਿੰਨਾ ਫਿੱਟ ਫਾਰ ਆ ਉਨਾ ਕੀ ਤਕੜਾ ਅਸਲ ਮਹਿਣੇ ਚ ਤਾਂ ਮੰਨਿਆ ਜਾਵੇ ਹੁਣ ਮੰਨ ਲੈਣੇ ਆ ਵੀ ਕੋਈ ਜ਼ਿਆਦਾ ਫਿੱਟ ਫਾਰ ਆ ਉਹ ਦੋ ਬੰਦਿਆਂ ਨਾਲ ਲੜ ਸਕਦਾ ਦੋ ਬੰਦਿਆਂ ਨੂੰ ਰੋਹਬ ਦਿਖਾ ਸਕਦਾ ਦੋ ਨੂੰ ਦਹਿਸ਼ਤ ਦਿਖਾ ਸਕਦਾ ਸਰੀਰਕ ਤੌਰ ਦੇ ਉੱਤੇ ਤਾਂ ਤਿੰਨ ਨੂੰ ਦਿਖਾ ਸਕਦਾ ਏਦੂ ਵੱਧ ਤਾਂ ਫਿਲਮਾਂ ਚ ਹੀ ਹੁੰਦਾ ਇਕੱਲਾ ਸੋ ਉਹਦੀ ਤਾਕਤ ਹੁੰਦੀ ਹੈ ਇਹ ਲੋਕ ਉਹਦੀ ਤਾਕਤ ਹੁੰਦੀ ਹੈ ਪੈਸਾ ਉਹ ਪੈਸੇ ਦੇ ਜ਼ੋਰ ਤੇ ਫਿਰ ਆਪਦੇ ਬੰਦੇ ਪਾਲਦਾ ਸਾਂਭਦਾ, ਫਿਰ ਉਹ ਲੋਕਾਂ ਚ ਦਹਿਸ਼ਤ ਬਣਾਉਂਦੇ ਆ, ਜਾਂ ਉਹਦਾ ਰੁਤਬਾ ਜਾਂ ਉਹਦੀ ਪਾਵਰ ਜਿਹੜੀ ਉਹਦੀ ਦਸਤਾਂ ਦੀ ਪਾਵਰ, ਇਹ ਚੀਜ਼ਾਂ ਵੱਡੀਆਂ ਹੁੰਦੀਆਂ ਨਾ ਕਿ ਸਰੀਰਕ ਪਾਵਰਾਂ ਹੁੰਦੀਆਂ। ਹੁਣ ਜੇ ਦੇਖਿਆ ਜਾਵੇ ਤਾਂ ਫਲੋ ਸਾਹਿਬ ਆਪ ਖੁਦ ਬਜ਼ੁਰਗ ਆ ਤੇ ਇੱਕ ਮੁੱਠੀ ਦੇ ਵਿੱਚ ਉਹਨਾਂ ਦਾ ਸਰੀਰ ਆ ਸਕਦਾ, ਤੇ ਉਹ ਐਡੇ ਵੱਡੇ ਕਾਰਜ ਦੇ ਵਿੱਚ ਉਹਨਾਂ ਦਾ ਜਿਹੜਾ ਕਾਰਜ ਤਾਂ ਨੀ ਕਹਾਂਗਾ, ਕਰਤੂਤ ਦੇ ਵਿੱਚ ਐਡੇ ਵੱਡੇ ਦੇ ਵਿੱਚ ਉਹਨਾਂ ਦਾ ਹੱਥ ਪਿਛਲੇ ਇੰਨੇ ਚਿਰ ਤੋਂ ਪਾਇਆ ਜਾ ਰਿਹਾ ਸੀ, ਪਰ ਪਾਇਆ ਹੱਥ ਸਾਬਤ ਨੀ ਕਿਤੇ ਹੋ ਰਿਹਾ ਸੀ। ਸਾਬਤ ਕਿਉਂ ਨੀ ਹੋ ਰਿਹਾ ਸੀ? ਇਲੈਕਸ਼ਨਾਂ ਦਾ ਟਾਈਮ ਸੀ, ਜਿੰਨੇ ਮਰਜ਼ੀ ਕਹਿ ਦੇਣ ਜੀ ਜਿਹੜੇ ਈਡੀ ਆ ਵੀ ਨੈਟ ਕਲੀਅਰ ਚੱਲਦੇ ਸੀ, ਪਰ ਨਹੀਂ, ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਸਿਆਸਤ ਤੋਂ ਪ੍ਰੇਰਿਤ ਹੁੰਦੀਆਂ। ਸਮੇਂ ਦੀ ਭਾਲ ਕੀਤੀ ਜਾਂਦੀ ਹੈ ਵੀ ਸਹੀ ਸਮਾਂ ਕਦੋਂ ਆ, ਕਿੱਥੇ ਜਾ ਕੇ ਇਹਨੂੰ ਓਪਨ ਕਰਨਾ। ਹੁਣ ਇੱਕ ਪਾਸੇ ਮੰਤਰੀ ਪਦ ਤੋਂ ਅਸਤੀਫਾ ਦਵਾ ਲਿਆ ਸੀ ਉਸ ਟਾਈਮ ਦੇ ਵਿੱਚ, ਤਾਂ ਕਿ ਜਿਹੜਾ ਚਿੱਕੜ ਆ ਉਹ ਕੱਲਾ ਉਹਨਾਂ ਦੇ ਉੱਤੇ ਸੀਮਿਤ ਕਰ ਦਿੱਤਾ ਜਾਵੇ, ਬਾਕੀਆਂ ਨੂੰ ਬਚਾ ਲਿਆ ਜਾਵੇ। ਤੇ ਪਰ ਗੱਲ ਹੁਣ ਦੂਜੇ ਪਾਸੇ ਆ ਜਾਂਦੀ ਹੈ ਵੀ ਹੁਣ ਕਾਂਗਰਸ ਕੀ ਕਰੂਗੀ? ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਹਨਾਂ ਨੂੰ ਵੈਲਕਮ ਕਹਿਤਾ ਸੀ, ਆਪਦੀ ਪਾਰਟੀ ਚ ਲੈ ਲਿਆ ਸੀ, ਵੱਖਰੀ ਗੱਲ ਟਿਕਟ ਨਹੀਂ ਦਿੱਤੀ ਸੀ, ਪਰ ਇਹ ਕਾਂਗਰਸ ਇਸ ਟਾਈਮ ਤਾਂ ਕਾਂਗਰਸੀ ਆ, ਭਾਵੇਂ ਜਦੋਂ ਉਹਨਾਂ ਨੇ ਉਹ ਕਰਤੂਤਾਂ ਕਰੀਆਂ ਅਕਾਲੀ ਸੀ, ਪਰ ਅੱਜ ਤਾਂ ਉਹ ਕਾਂਗਰਸੀ ਮੰਨੇ ਜਾ ਰਹੇ ਆ ਨਾ। ਸੋ ਇਹ ਸਿਆਸਤ ਦੇ ਵਿੱਚ ਕੋਈ ਚੀਜ਼ ਨਹੀਂ ਦੇਖਦੇ, ਸਿਰਫ ਤੇ ਸਿਰਫ ਨੰਬਰ ਗੇਮ ਦੇਖਦੇ ਆ ਵੀ ਕਿਹਦੇ ਮਗਰ ਕਿੰਨੇ ਬੰਦੇ ਆ, ਤੇ ਬਸ ਉਹ ਬੰਦਿਆਂ ਦੇ ਹਿਸਾਬ ਨਾਲ ਇੱਕ ਦੂਜੇ ਨੂੰ ਐਡ ਕਰੀ ਜਾਂਦੇ ਆ। ਪਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਦੀ ਅਟੈਚਮੈਂਟ ਹੋਈ ਆ, ਜਿਹੜੀ ਜਾਇਦਾਦਾਂ ਦੀ ਅਟੈਚਮੈਂਟ ਹੋਈ ਆ, ਉਹਦੀ ਮੈਨੂੰ ਤਾਂ ਇਹ ਵੀ ਨਹੀਂ ਸਮਝ ਆਉਂਦੀ ਵੀ ਕਿਵੇਂ ਕਮਾ 61 ਕਰੋੜ ਹੋ ਸਕਦੀ ਆ ਜਾਂ 61,88,590 ਮਿਲਣ ਦਾ, ਇਹ ਇੰਨੀ ਕੁ ਜਾਇਦਾਦ ਜਿਹੜੀ ਕੁਰਕ ਹੋਣੀ ਆ। ਪਰ ਮੈਨੂੰ ਨੀ ਲੱਗਦਾ ਵੀ ਇਹ ਕੀ 61 ਕਰੋੜ 13 ਲੋਕਾਂ ਨੂੰ 61 ਕਰੋੜ ਹੀ ਕਮਾਇਆ ਪੰਜਾਬ ਦੇ ਨਸ਼ੇ ਚ, ਨਹੀਂ, 6,000 ਕਰੋੜ ਦਾ ਬਿਜਨਸ ਇੱਕ ਸਾਲ ਚ ਨਸ਼ੇ ਦਾ ਪੰਜਾਬ ਚ ਮੰਨਿਆ ਗਿਆ ਵੀ ਪੰਜਾਬ ਚ ਨਸ਼ੇ ਦਾ ਬਿਜਨਸ 6,000 ਕਰੋੜ ਦਾ ਹੁੰਦਾ। ਸੋ ਇਹ 61 ਕਰੋੜ ਦੀ ਕੁਰਕੀ ਇਹ ਦੱਸਦੀ ਆ ਵੀ ਇਹ ਸ਼ਤਰੰਜ ਦੇ ਇਹ ਤਾਂ ਪਿਆਦੇ ਸੀ, ਇਹਨਾਂ ਨੂੰ ਤਾਂ 10ਵਾਂ ਹਿੱਸਾ ਮਿਲਿਆ ਉਹ ਚੋਂ 61 ਕਰੋੜ, 6,000 ਕਰੋੜ ਚੋਂ 10ਵਾਂ ਹਿੱਸਾ ਵੀ ਨੀ, ਜੇ 61 ਕਰੋੜ ਗਈ ਹੈ ਤਾਂ 1% ਮਿਲਿਆ ਇਹਨਾਂ ਨੂੰ, ਤੇ ਬਾਕੀ 99% ਕਿਹੜੇ ਢਿੱਡਾਂ ਚ ਗਿਆ, ਕਿਹੜੀਆਂ ਗੋਗੜਾਂ ਉਹ ਕਿੱਥੋਂ ਫੜੀਆਂ ਜਾਣਗੀਆਂ, ਹੁਣ ਇਹ ਚੀਜ਼ ਦੇਖਣ ਵਾਲੀ ਆ। ਮੈਨੂੰ ਜਿਹੜਾ ਇੱਥੇ ਕੋਈ ਲੱਗਦਾ ਨਹੀਂ, ਸ਼ੱਕ ਨਹੀਂ ਲੱਗਦਾ ਵੀ ਜਿਹੜੀ ਇਹ ਜਾਂਚ ਚੱਲੀ ਆ, ਇਹ ਜਾਂਚ ਦੇ ਵਿੱਚ 1% ਫੜ ਕੇ ਤੇ 99% ਨੂੰ ਹਜ਼ਮ ਕਰ ਲਿਆ ਜਾਊਗਾ, ਇਹ 1 ਮਿਲੀ ਭੁਗਤ ਹੋਊਗੀ ਤੁਹਾਡੇ ਸਾਹਮਣੇ, ਨਾ ਹੋਈ ਤਾਂ ਮੈਨੂੰ ਕਹਿ ਦਿਓ, ਬਹੁਤ ਔਖਾ। ਹਾਂ, ਜਾਂ ਕੋਈ ਹੁਣ ਕੈਪਟਨ ਇਸ ਚੀਜ਼ ਦੇ ਉੱਤੇ ਆ ਜਾਣ ਵੀ ਭਾਈ ਮੈਂ ਤਾਂ ਇਸ ਚੀਜ਼ ਨੂੰ ਹੁਣ ਮੇਰੀ ਅਖੀਰਲੀ ਪਾਰੀ ਆ ਤੇ ਇਸ ਅਖੀਰਲੀ ਪਾਰੀ ਚ ਮੈਂ ਅਮਰ ਹੋਣਾ ਇਹ ਜੇ ਫੈਸਲੇ ਕਰਕੇ, ਫੇਰ ਤਾਂ ਵੱਖਰੀ ਗੱਲ ਆ ਵੀ ਬਾਕੀ 99% ਵੀ ਫੜਿਆ ਜਾਵੇ। ਪਰ ਜਿਹੜੇ ਲੋਕ ਅੱਜ ਕਹਿ ਰਹੇ ਆ ਵੀ ਬਹੁਤ ਵੱਡੀ ਜਾਇਦਾਦ, ਬਹੁਤ ਵੱਡੀਆਂ ਚੀਜ਼ਾਂ ਫੜੀਆਂ ਗਈਆਂ, ਉਹ ਅੰਕੜਿਆਂ ਚ ਜਾ ਕੇ ਦੇਖੋ, 61 ਕਰੋੜ 6,000 ਕਰੋੜ ਦਾ ਕਹਿਮਾ ਹਿੱਸਾ ਨੰਬਰ 1, ਨੰਬਰ 2 ਇਹ ਦੱਸੋ ਵੀ 6,000 ਕਰੋੜ ਇੱਕ ਸਾਲਾਨਾ ਦੱਸਿਆ ਨਸ਼ੇ ਦਾ ਕਾਰੋਬਾਰ, ਤੇ ਜਿਹੜੇ ਕੈ ਸਾਲ ਹੋ ਗਏ ਇਸ ਕਾਰੋਬਾਰ ਨੂੰ ਹੁੰਦੇ ਨੂੰ, ਮਿਨੀਮਮ ਜੇ 10 ਸਾਲ ਵੀ ਲਾਈਏ, 9-10 ਸਾਲ ਜੇ ਅਕਾਲੀ ਦਲ ਸਰਕਾਰ ਚ ਲਾਈਏ, ਤਾਂ ਵੀ 6 ਨੂੰ ਤੁਸੀਂ ਗੁਣਾ ਕਰਦੇ ਆ, 6 ਨੀ 53,000 ਕਰੋੜ ਦਾ ਬਿਜਨਸ ਆ, ਤੇ ਉਹ ਚ ਸਿਰਫ 61 ਕਰੋੜ ਦੀ ਪ੍ਰੋਪਰਟੀ, 4 ਮਰਸਡੀਜ਼ ਕਾਰਾਂ ਫੜ ਲਈਆਂ, 4 ਕੋਠੀਆਂ ਫੜ ਲਈਆਂ, ਤਾਂ ਉਹ ਕੀ ਗੱਲ, ਉਹਦਾ ਹੱਲ ਹੋ ਗਿਆ? ਨਹੀਂ, ਇਹਦੇ ਪਿੱਛੇ ਬਹੁਤ ਵੱਡਾ ਇੱਕ ਰੈਕਟ ਕੰਮ ਕਰ ਰਿਹਾ ਸੀ, ਬਹੁਤ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਸੀ। ਹੁਣ ਜੇ ਮਜੀਠੀਆ ਦਾ ਨਾਂ ਆਉਂਦਾ ਸੀ, ਮਜੀਠੀਆ ਨੂੰ ਵੀ ਇਸ ਦੇ ਇੱਕ ਵਾਰੀ ਪੁੱਛ ਗਿੱਛ ਇਹਦੇ ਚ ਹੋਈ, ਪਰ ਮਜੀਠੀਏ ਦੇ ਮਾਮਲੇ ਦੇ ਵਿੱਚ ਚਾਹੇ ਸ਼ਰੇਆਮ ਸਿੱਧਾ ਉਹਨਾਂ ਦੇ ਸਮਾਗਮਾਂ ਚ ਉਹਨਾਂ ਦਾ ਨਾਂ ਲਈ ਜਾਂਦੇ ਆ, ਪਰ ਵਿਧਾਨ ਸਭਾ ਚ ਉਹਨਾਂ ਦਾ ਨਾਂ ਲਈ ਜਾਂਦੇ, ਪਰ ਉਸ ਤੋਂ ਅੱਗੇ ਤਾਂ ਨਹੀਂ ਨਾ ਕੁਛ ਵਧਿਆ, ਉਥੋਂ ਤੱਕ ਹੀ ਸੀਮਤ ਆ। ਕਿਉਂਕਿ ਜਿਹੜਾ ਹੁਣ ਜੇ ਮਜੀਠੀਆਂ ਦੇ ਮਾਮਲੇ ਚ ਗੱਲ ਕਰਦੇ ਆ, ਤਾਂ ਉਹ ਉਹਨਾਂ ਦੇ ਜਿਹੜੇ ਇੱਕ ਤਾਂ ਬੰਦਾ ਹੁੰਦਾ ਜੇ ਸਵਰਨ ਸਿੰਘ ਛੇਤੀ ਸਾਹਮਣੇ ਆ ਗਿਆ ਫਲੌਰ ਵਾਲੇ, ਕਿਉਂਕਿ ਉਹ ਗਰੀਬੀ ਤੋਂ ਉੱਠਿਆ ਸੀ, ਗਰੀਬੀ ਤੋਂ ਉੱਠ ਕੇ ਜਦੋਂ ਮਰਸਡੀਜ਼ ਤੇ ਚੜ੍ਹਦਾ ਤਾਂ ਉਹਦੇ ਸਾਹਮਣੇ ਆ ਜਾਣਾ। ਹੁਣ ਮਜੀਠੀਆਂ ਦਾ ਇਹ ਆ ਵੀ ਉਹਨਾਂ ਦੀਆਂ ਪਹਿਲਾਂ ਦਾਦੇ ਪੜਦਾਦਿਆਂ ਦੀਆਂ ਜਿਹੜੀਆਂ ਸ਼ਿਪਮੈਂਟਾਂ, ਉਹਨਾਂ ਦੀਆਂ ਆਪਦੀਆਂ ਸ਼ਿਪਿੰਗ ਏਜੰਸੀਆਂ ਉਹਨਾਂ ਦੀਆਂ, ਤੇ ਉਹ ਦੁਨੀਆਂ ਦਾ ਜਿਹੜਾ ਮਾਲ ਢੋਂਦੇ ਆ ਉਹਨਾਂ ਦੇ ਜਹਾਜ਼, ਤੇ ਉਹਨਾਂ ਦੀ ਪਤਾ ਨੀ ਕਿੰਨੀ ਟਰਨਓਵਰ ਆ, ਤੇ ਇਸ ਕਰਕੇ ਉਹ ਉਹਨਾਂ ਵੱਡੇ ਭਾਂਡਿਆਂ ਚੋਂ ਦਿਖ ਨਹੀਂ ਰਹੀਆਂ ਗੱਲਾਂ, ਤੇ ਉਹ ਸਾਹਮਣੇ ਨਹੀਂ ਆ ਰਹੀਆਂ। ਸੋ ਇਸ ਕਰਕੇ ਇਹ ਤਾਂ ਇੱਕ ਤਾਂ ਕਹਿ ਸਕਦੇ ਹਾਂ ਇੱਕ ਅੱਖਾਂ ਪੂੰਝਣ ਵਾਲੇ ਤੋਂ ਸਵਾਏ ਹੋਰ ਕੁਛ ਨੀ, 61 ਕਰੋੜ ਪ੍ਰੋਪਰਟੀ ਜ਼ਬਤ ਕਰਨਾ।
ਜੀ, ਤੇ ਇਹਦੇ ਨਾਲ ਲੱਗਦੀ ਹੋਈ ਇੱਕ ਖਬਰ ਜਿਹੜੀ ਆ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਲੈ ਕੇ ਵੀ ਆ ਰਹੀ ਹੈ ਜੀ। ਸੋ ਵੀਰਭੱਦਰ ਸਿੰਘ ਦਾ ਫਾਰਮ ਹਾਊਸ ਵੀ ਜ਼ਬਤ ਕਰ ਲਿਆ ਗਿਆ, ਬੀਮਾ ਪਾਲਿਸੀ, ਫਿਕਸਡ ਡਿਪੋਜ਼ਿਟ ਤੇ ग्रेटर कैलाश का जो फ्लैट है वो उन्होंने पहला ही जब्त हो चुका है।
देखो जी ये भी एक काफी अहम मसला चल रहा है। ये ओही वीरभद्र है जी जिन्हों के सेबा दे बाग चो एक किले चो 5 करोड़ रुपये के सेब निकले सी। सो उदो ये चर्चा च आए थे शायद साडे स्रोतों ने याद हो 2-3-4 साल पहला असि खबर की कीती सी समीख्या जदों वीरभद्र सिंह दी जदों रिटर्न चैक हुई सी ना ते ए किसान खेती करदे आ जी सेबां दे बाग आ उत्थे ते खेती दे विच इंडिया दे विच ए आ वी खेती दी इनकम आ तुसीं ओ बिना टैक्स तो हुंदी आ ते उस नूं तुसीं जे फार्म जां एक दो चीजां हुंदियां जिहड़ियां नाल तुसीं डिक्लेयर कर सकदे हो ते जदों वीरभद्र कोले मोटी इनकम आई मोटा पैसा आया तो पैसे नूं सांभण लई एक नंबर दा बनाउण लई उन्हां ने अपने सेबां दे बाग दी प्रोडक्शन वधाती ते जेडे सेबां दे बाग 20,000 रुपये 30,000 रुपये नूं किले नूं ठेके ते चढ़दे सी ओदे 5-5 करोड़ दे सेब लाते ओदे पता नहीं केड़ी सरसे वाले बाबे दी जिवें मिर्च बिक गई सी करी 5 लाख दी क्योंकि बाबे ने आप बूटा लाया सी ओ। सो एह जे माहौल नाल करोड़ां दी जिहड़ी उन्हां ने प्रॉपर्टी जिहड़ी इह बनाई आपदी पैसा एक नंबर च ते फिर ओ एक नंबर दा बना के जां 2 नंबर दे पैसे विच एडजस्ट करन लई उन्हां ने थां खरीदे होर बहुत कुछ होया पर हुण जिहड़ा उन्हां दे उत्ते सिकंजा काफी कसिया होया पिछले काफी टाइम दे उत्तों खास करके उन्हां नूं उस दिन भी नहीं बख्शा गया सी जिस दिन उन्हां दी बेटी दा ब्याह सी एक पासे इन्हां दे बेटी दे ब्याह दी डोली चल रही सी ते दूजे पासे इन्हां दे रेड पई होई सीगी इनकम टैक्स ते डिपार्टमेंट दी स्पैशल रेड हो सीगी ता इन्हां ने जिहड़ी कल एक प्रॉपर्टी फड़ी गई है जी इन्हां दी जिहड़ी प्रॉपर्टी दा इह खुलासा होया मालक ने दस्सिया वी 6.5 करोड़ दा दिल्ली दे विचों बंगला खरीदिया सीगा ते उहदे च उन्हां नूं 1 करोड़ कुछ लख ही नगद दित्ता सीगा ते बाकी सारे पैसे 1 करोड़ दी रजिस्ट्री कराई सी बाकी सारे पैसे जिहड़े नगद भेंट कीते सी 5 करोड़ तों उत्ते। सो इह ओह चीजां हुण परत दर परत खुल रहीआं हुण असी तां इही आस करदे आं वी जिहड़ा ऑफिसर जां जिहड़ा इह डिपार्टमेंट इह कम कर रहा उहनूं थोड़ी जिही आजादी होर दित्ती जावे ते इन्हां नूं जिहड़ा इन्हां दी रहिंदी उमर आ ते ओह जेलां दे विच होवे ना कि सेबां दे बागां च टहलदिआं दी होवे तां ज्यादे असर पऊआ फिर जाके लोकां ते गल आऊगी ते लोकां च इह आऊगी वी डर आऊगा सहम आऊगा नहीं तां फिर इमेज इक होर वीरभद्र सदा ही पैदे हुंदे आए आ पहलां वी हुंदे आए आ गां वी हुंदे रहिणगे। जिहड़ी लोकपाल दी गल करदे हुंदे सी ना अन्ना हजारे काफी तुहाडे याद होणा लोकपाल दा अन्ना हजारे ने काफी रौला पाया सी 2005-06 तों शुरू कीता सी बेचारे ने वक्खरी गल आ वी ओह मुहिम बदलदी किते होर आ गई ते ओ लोकपाल दा दिल्ली सरकार च वी रौला पिया सी वी दिल्ली च लागू नहीं हुंदा हुण कैप्टन ने वी ओह लोकपाल दी गल कीती आ पर जे ओ लोकपाल बनिया हुंदा तां कदे वीरभद्र सिंह पैदा ही नहीं हुंदे सीगे गल ही निबड़दी सी। ओ लोकपाल इक इहो जिहा कानून सी जिहदे तहत कल्ली कल्ली गल कल्ली कल्ली चीज जे आम बंदे दी टैक्स दी पड़ताल होवे ना होवे अहम बंदिआं दी टैक्स दी पड़ताल डेली बेस ते होण वाली कहानी सी ओ ते ओह बंदा कदे भी हुण जिवें कैप्टन ने कहा भी सारे MLA दी जिहड़ी रिपोर्ट होगी हर साल बाद ओहदी जिहड़ी प्रॉपर्टी दी इन्ना ही कम होण लग जाए तां तुसीं बहुत ज्यादा असर पै जूगा उहनां नूं इक नंबर दे विच ही जिहड़ियां सिद्धियां ही ठगियां चल रहीआं सी ओह तां रुक जाणगियां ना असिधे रूप च तां वक्खरी गल आ भी लोग फिर इह कहण लग जाणगे भी लै भाई NRI तूं अमेरिका च रहिणा तूं अमेरिका च मेरे लई घर लै दे ते फलाने ना ते कर दे ते मैं आ जूंगा ਏਦਾਂ ਦੇ ਦੋਸ਼ ਭਗਵੰਤ ਮਾਨ ਤੇ ਵੀ ਪਿੱਛੇ ਜੇ ਲੱਗੇ ਸੀਗੇ ਵੀ ਭਾਈ ਉਹਨੂੰ ਅਮੇਰਿਕਾ ਚ ਘਰ ਕਿਸੇ ਨੇ ਲੈ ਕੇ ਦਿੱਤਾ ਹੋਇਆ ਅਮੇਰਿਕਾ ਚ ਤਾਂ ਉਹਨੇ ਬੱਚਿਆਂ ਨੂੰ ਤਲਾਕ ਦਿੱਤਾ ਅੰਦਰ ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਇਹ ਵੀ ਚੱਲੀ ਜਾਂਦੀਆਂ ਪਰ ਇਹ ਚੀਜ਼ਾਂ ਫਿਰ ਬਹੁਤ ਸਾਰੇ ਸਹਿਮ ਤੇ ਡਰ ਦੇ ਅੰਦਰ ਆ ਜਾਣਗੀਆਂ ਡਾਇਰੈਕਟਲੀ ਨਹੀਂ ਹੋਊਗਾ ਕੁਛ ਵੀ ਸੋ ਇਹ ਚੀਜ਼ਾਂ ਕਰਕੇ ਹੀ ਅੱਜ ਵੀਰਭਦਰ ਪੈਦਾ ਹੋ ਰਿਹਾ ਜੀ ਰੋਜ਼ ਨਵੇਂ ਨਵੇਂ
ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ ਤਾਂ ਬਰਾੜ ਸਾਹਿਬ ਅੱਜ ਇੱਕ ਵਿਸ਼ੇਸ਼ ਬੈਠਕ ਹੋਣ ਜਾ ਰਹੀ ਹੈ ਜਿਹਦੇ ਬਾਰੇ ਕਿਆਸਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਕਿ ਇਹ ਬੈਠਕ ਜਿਹੜੀ ਆ ਕਾਫੀ ਇਤਿਹਾਸਕ ਬੈਠਕ ਹੋਵੇਗੀ। ਸੋ 5 ਸਿੰਘ ਸਾਹਿਬਾਨ ਦੀ ਜਿਹੜੀ ਅੱਜ ਬੈਠਕ ਹੋਣੀ ਆ ਡੇਰੇ ਤੋਂ ਵੋਟਾਂ ਮੰਗਣ ਦਾ ਮੁੱਦਾ ਜਿਹੜਾ ਆ ਉਹ ਪਿਛਲੇ ਕਾਫੀ ਦੇਰ ਤੋਂ ਭਾਰੀ ਹੋ ਰਿਹਾ ਆ ਤੇ ਅੱਜ ਉਹ ਹੋਰ ਵੀ ਭਾਰੀ ਪੈ ਸਕਦਾ।
ਬਿਲਕੁਲ ਜੀ ਅਹਿਮ ਫੈਸਲਾ ਸਭ ਤੋਂ ਵੱਡਾ ਤਾਂ ਫੈਸਲਾ ਜਿਹੜਾ ਅੱਜ ਦੀ ਬੈਠਕ ਦੇ ਵਿੱਚ ਉਹ ਵੋਟ ਮੰਗਣ ਦਾ ਹੀ ਆਉਣਾ ਤੇ ਦੂਜਾ ਫੈਸਲਾ ਜਿਹੜਾ ਪਤਿਤ ਸਿੱਖਾਂ ਨਾਲ ਕੀ ਵਿਹਾਰ ਹੋਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਇੱਕ ਮੋਰੀ ਸੀਗੀ ਸਾਡੇ ਜਿਹੜੀ ਸ਼੍ਰੋਮਣੀ ਕਮੇਟੀ ਜਾਂ ਸਿੱਖ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਜਿੱਥੇ ਅਸੀਂ ਕਹਿ ਸਕਦੇ ਹਾਂ ਜਿਹੜੇ ਇੱਕ ਲਾਅ ਦੇ ਵਿੱਚ ਅਕਾਲ ਤਖ਼ਤ ਸਾਹਿਬ ਕੋਲੇ ਜਿਹੜੇ ਸਿੰਘ ਸਾਹਿਬਾਨ ਦਾ ਦਾਇਰਾ ਉਹਦੇ ਵਿੱਚ ਇਹ ਸੀ ਵੀ ਪਤਿਤ ਬੰਦਾ ਜੇ ਕੁਛ ਕਹਿੰਦਾ ਕੁਛ ਬੋਲਦਾ ਜਿਹੜਾ ਗੁਰਸਿੱਖ ਨਹੀਂ ਹੈ ਉਹਨੂੰ ਉਹ ਤਲਬ ਨਹੀਂ ਕਰ ਸਕਦੇ ਸੀਗੇ ਤੇ ਓਹਦੇ ਚ ਗੱਲ ਇਹ ਹੁੰਦੀ ਆ ਵੀ ਜੇ ਇੱਕ ਤਾਂ ਆਪਾਂ ਮੰਨ ਲੈਣੇ ਆ ਵੀ ਕੋਈ ਬਾਹਰ ਦਾ ਬੰਦਾ ਹੀ ਆ ਜਾਂ ਬਾਹਰੋਂ ਹੀ ਕਰ ਰਿਹਾ ਉਹਦਾ ਗੱਲ ਵੱਖਰੀ ਆ, ਇੱਕ ਪਤੇ ਤੇ ਮੇਰੇ ਵਰਗੇ ਹੁੰਦੇ ਆ ਜਿਹੜੇ ਰਹਿੰਦੇ ਆਪਦੇ ਆਪ ਨੂੰ ਸਿੱਖਿਜ਼ਮ ਦੇ ਵਿੱਚ ਕਹਿੰਦੇ ਆ ਤੇ ਪਰ ਉਹ ਬੜੇ ਦੂਰ ਹੁੰਦੇ ਆ ਸਿੱਖਿਜ਼ਮ ਤੋਂ, ਤਾਂ ਉਹ ਉਹ ਕਿਸਮ ਦੇ ਲੋਕ ਵੀ ਹੁਣ ਜਿਹੜੇ ਅੱਜ ਮੈਨੂੰ ਲੱਗਦਾ ਦਾਇਰੇ ਚ ਲਿਆਂਦੇ ਜਾਣਗੇ ਤੇ ਉਹਦੇ ਚ ਅੱਜ ਚਰਚਾ ਹੋਣੀ ਆ ਸਿੰਘ ਸਾਹਿਬਾਨਾਂ ਦੀ ਵੀ ਪਤਿਤ ਦਾ ਜਿਹੜਾ ਉਹਨੂੰ ਕਿਵੇਂ ਬੁਲਾਉਣਾ, ਤੇ ਮਨਜੀਤ ਸਿੰਘ ਕਲਕੱਤਾ ਨੇ ਤਾਂ ਕਿਹਾ ਜੀ ਵੀ ਪਤਿਤ ਨੂੰ ਦੂਰੀ ਸਜ਼ਾ ਲਾਉਣੀ ਚਾਹੀਦੀ ਆ ਤਾਂ ਕਿ ਉਹ ਫੇਰ ਇਸ ਰਾਹ ਨਾਲ ਕੋਈ ਹੋਰ ਪਵੇ, ਤਾਂ ਦੂਰੀ ਸਜ਼ਾ ਵਿੱਚ ਉਹਨੂੰ ਕਿਹਾ ਵੀ ਪਹਿਲਾਂ ਉਹਨੂੰ ਗੁਰਸਿੱਖ ਉਹਨੂੰ ਬਣਨਾ ਮਜਬੂਰੀ ਹੋ ਜੂਗੀ, ਉਹਦੀ ਮਜਬੂਰੀ ਨਾਲ ਉਹਨੂੰ ਗੁਰਸਿੱਖ ਬਣਾਇਆ ਜਾਵੇ ਤੇ ਫੇਰ ਉਸ ਤੋਂ ਬਾਅਦ ਉਹਨੂੰ ਜਿਹੜੀ ਸਜ਼ਾ ਉਹ ਲਾਈ ਜਾਵੇ। ਸੋ ਦੇਖਦੇ ਹਾਂ ਜੀ, ਇਹ ਕਾਫੀ ਮੈਨੂੰ ਇਹਦੇ ਵਿੱਚ ਹਜੇ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਦਿਖੀਆਂ, ਜੇ ਏਦਾਂ ਨਹੀਂ ਹੋ ਸਕਦਾ ਵੀ ਮੁੜ ਕੇ ਮਾਨਵ ਅਧਿਕਾਰਾਂ ਦੀਆਂ ਗੱਲਾਂ ਆ ਜਾਣਗੀਆਂ, ਤੁਹਾਨੂੰ ਮਾਨਵ ਅਧਿਕਾਰਾਂ ਨੂੰ ਚੈਲੰਜ ਕਰ ਲਿਆ ਜਾਊਗਾ, ਕਿਉਂਕਿ ਜਿਹੜਾ ਲਾਅ ਆ ਤੁਹਾਡਾ ਲਾਅ ਚ ਤੁਹਾਡੇ ਤੇ ਸੀਮਤ ਆ, ਤੁਹਾਡੇ ਧਰਮ ਦਾ ਇੱਕ ਮੁੱਦਾ, ਧਰਮ ਦੇ ਇੱਕ ਆਪਣੇ ਲਾਅ ਆ, ਪਰ ਜਿਹੜਾ ਅਸਲੀ ਲਾਅ ਆ ਉਹ ਤਾਂ ਨੈਸ਼ਨਲੀ ਜਿਹੜਾ ਵਰਤਿਆ ਜਾਊਗਾ, ਜੇ ਨੈਸ਼ਨਲੀ ਵੀ ਕੋਈ ਧੱਕਾ ਹੁੰਦਾ ਤਾਂ ਇੰਟਰਨੈਸ਼ਨਲੀ ਲਾਅ ਦੇ ਤਹਿਤ ਤੁਸੀਂ ਕਿਸੇ ਨੂੰ ਧੱਕੇ ਨਾਲ ਕਹੋ ਵੀ ਤੁਸੀਂ ਗੁਰਸਿੱਖ ਬਣ ਜਾਂ ਅੰਮ੍ਰਿਤ ਛਕ, ਤਾਂ ਚਾਹੇ ਉਹ ਜੇ ਪਤੇ ਤਾਂ ਉਹ ਵੀ ਕਿਤੇ ਨਾ ਕਿਤੇ ਗਲਤ ਆ। ਮੈਂ ਹੈਰਾਨ ਹੋਇਆ ਮਨਜੀਤ ਸਿੰਘ ਕਲਕੱਤਾ ਦਾ ਬਿਆਨ ਪੜ੍ਹ ਕੇ ਵੀ ਏਡਾ ਇੱਕ ਸੋਝਿਆ ਹੋਇਆ ਇਨਸਾਨ ਇਹ ਜਿਹਾ ਬਿਆਨ ਕਿਵੇਂ ਦੇ ਰਹੇ ਅੱਜ। ਪਰ ਵੱਖਰੀ ਗੱਲ ਆ ਜੀ ਵੀ ਮੇਰਾ ਇਹ ਮੰਨਣਾ ਵੀ ਚਾਹੇ ਕੋਈ ਵੀ ਆ ਉਹ ਉਹਨੂੰ ਤਲਬ ਕੀਤਾ ਜਾ ਸਕਦਾ, ਉਹਨੂੰ ਤਲਬ ਕੀਤਾ ਜਾਣ ਦਾ ਇੱਕ ਪ੍ਰਾਵਧਾਨ ਹੋਣਾ ਚਾਹੀਦਾ, ਉਹਨੂੰ ਇਸ ਲਈ ਨਾ ਤਲਬ ਕਰਨਾ ਵੀ ਉਹਦੇ ਉਹ ਸਿੱਖੀ ਸਰੂਪ ਚ ਨਹੀਂ ਹੈ ਤੇ ਉਹ ਪਤੇ ਤਾਂ ਤੇ ਉਹਨੂੰ ਤਲਬ ਨਹੀਂ ਕੀਤਾ ਜਾ ਸਕਦਾ, ਇਹ ਕਿਤੇ ਸਹੀ ਨਹੀਂ ਹੈ। ਉਹਦੇ ਲਈ ਇੱਕ ਤਰੀਕਾ ਬਣਾਇਆ ਜਾ ਸਕਦਾ ਵੀ ਭਾਈ ਜੇ ਤੁਸੀਂ ਦੁਨਿਆਵੀ ਕੋਰਟਾਂ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਤਾਂ ਉਸ ਨੂੰ ਤੁਸੀਂ ਚੈਲੰਜ ਕਰ ਹੀ ਸਕਦੇ ਹੋ ਨਾ, ਜੇ ਮੰਨ ਸਕਦੇ ਆ ਵੀ ਸਾਡੀ ਆਪਣੀ ਕੋਰਟ ਆ ਜਿਹੜੀ ਪੰਜ ਸਿੰਘ ਸਾਹਿਬਾਨਾਂ ਦੀ ਤੇ ਨਹੀਂ ਕਰ ਸਕਦੇ, ਤਾਂ ਦੁਨਿਆਵੀ ਕੋਰਟ ਦੇ ਵਿੱਚ ਤਾਂ ਉਹ ਚੈਲੰਜ ਕੀਤਾ ਜਾ ਸਕਦਾ। ਸੋ ਅੱਜ ਸ਼ਾਮ ਤੱਕ ਪਤਾ ਲੱਗ ਜਾਣਾ ਜੀ, ਤੇ ਦੂਜਾ ਥੋੜਾ ਜਿਹਾ ਅੱਜ ਦੀ ਬੈਠਕ ਦੇ ਵਿੱਚ ਜਿਹੜੀ ਪਲੱਸ ਪੁਆਇੰਟ ਇਹ ਜਾ ਰਿਹਾ ਵੀ ਦੇਖਦੇ ਆ ਵੀ ਹੁਣ ਸਰਕਾਰ ਦੀ ਦਖਲ ਅੰਦਾਜ਼ੀ ਕਿੰਨੀ ਆ, ਕਿਉਂਕਿ ਸਰਕਾਰ ਦੀ ਦਖਲ ਅੰਦਾਜ਼ੀ ਹੁਣ ਤੱਕ ਬਾਦਲਾਂ ਦੀ ਇਹ ਮੰਨ ਰਹੇ ਸੀ ਵੀ ਜਿਹੜੇ ਜਥੇਦਾਰ ਹੀ ਬਾਦਲਾਂ ਦੇ ਲਾਏ ਹੋਏ ਆ ਤੇ ਉਹਨਾਂ ਨੇ ਗੱਲ ਉਹੋ ਜੀ ਕਰਨੀ ਆ ਸਰਕਾਰ ਦੀ ਕਰਨੀ ਆ। ਪਰ ਤੁਸੀਂ ਨੋਟ ਕੀਤਾ ਹੋਣਾ ਜਿਹੜੀਆਂ ਪਿਛਲੇ ਦਿਨਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ, ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਅਕਸਰ ਉਹ ਟਿਕ ਕੇ ਥੋੜਾ ਬੈਠ ਸਕਦੇ ਆ, ਜਦੋਂ ਤੁਹਾਡੀ ਸਪੀਡ ਹੁਣ ਤੱਕ 100 ਹੀ ਰਹੀ ਆ ਤੇ 100 ਦੀ ਸਪੀਡ ਨੂੰ ਇੱਕੋਦਮ 0 ਤੇ ਨਹੀਂ ਲਿਆਂਦਾ ਜਾ ਸਕਦਾ, ਉਹ ਸਪੀਡ 90-70-80 ਹੁੰਦੀ ਹੋਈ 0 ਹੋ ਸਕਦੀ ਆ। ਸੋ ਹਜੇ ਤੱਕ ਬਾਦਲ ਸਾਹਿਬ ਇੱਕ ਬੰਦਾ ਜਿਹੜਾ 10 ਸਾਲ ਮੁੱਖ ਮੰਤਰੀ ਰਹਿ ਜੇ ਉਹਦੇ ਅੰਦਰ ਉਹ ਰਹਿੰਦੇ ਹੀ ਆ ਵੀ ਅਜੇ ਵੀ ਅਸੀਂ ਹੈਗੇ ਆ ਪਾਵਰ ਚ, ਉਹ ਇੱਕ ਹੌਲੀ ਹੌਲੀ ਅੰਦਰੋਂ ਜਾਂਦੀ ਆ ਗੱਲ, ਤੇ ਅਜੇ ਵੀ ਤੁਸੀਂ ਦੇਖਿਆ ਹੋਣਾ ਬਾਦਲ ਸਾਹਿਬ ਹਰ ਰੋਜ਼ ਪਿੰਡਾਂ ਦੇ ਵਿੱਚ ਗੇੜੇ ਲਾ ਰਹੇ ਆ, ਸੁਖਵੀਰ ਹਰ ਰੋਜ਼ ਕਾਨਫਰੰਸਾਂ ਕਰ ਰਹੇ ਆ, ਤਾਂ ਉਹ ਕਾਨਫਰੰਸਾਂ ਦੇ ਨੂੰ ਜੋ ਤੁਸੀਂ ਨੋਟ ਕਰੋਗੇ ਫੋਟੋਆਂ ਨੋਟ ਕਰੋਗੇ ਤਾਂ ਜਿਹੜੇ ਕਿਰਪਾਲ ਸਿੰਘ ਬੰਡੂਗਰ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਮੁਖੀ ਆ ਉਹ ਜਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਅਹਿਮ ਸ਼ਖਸੀਅਤਾਂ ਉਹ ਉਹਨਾਂ ਦੇ ਨਾਲ ਬੈਠੀਆਂ ਦਿਖਾਈ ਦੇ ਦੇਣੀਆਂ। ਸੋ ਕਹਿਣ ਦਾ ਭਾਵ ਆ ਵੀ ਹਜੇ ਵੀ ਜਿਹੜਾ ਉਹ ਕਾਰਜ ਵਿਹਾਰ ਆ ਉਹ ਅਕਾਲੀ ਦਲ ਦਾ ਹੀ ਉੱਤੇ ਪ੍ਰਭਾਵ ਆ, ਪਰ ਅੱਜ ਦੀ ਮੀਟਿੰਗ ਤੋਂ ਪਤਾ ਲੱਗਦਾ ਵੀ ਉਹ ਕੀ ਕਹਿੰਦੇ ਆ ਜਾਂ ਕੀ ਕਰਨਾ ਚਾਹੁੰਦੇ ਆ ਜਾਂ ਕੀ ਕੱਢਣਗੇ ਇਹਦੇ ਵਿੱਚੋਂ।
ਜੀ ਬਿਲਕੁਲ। ਸੋ ਬ੍ਰਾਟ ਸਾਹਿਬ ਮੈਨੂੰ ਲੱਗਦਾ ਹੁਣ ਅਸੀਂ ਖਬਰਾਂ ਹੋਰ ਨਹੀਂ ਲੈ ਪਾਵਾਂਗੇ ਕਿਉਂਕਿ ਅੱਜ ਅਸੀਂ ਇੱਕ ਦੋ ਮਹਿਮਾਨ ਜਿਹੜੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨਾ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਉਹਨਾਂ ਦੇ ਜੇ ਇਜਾਜ਼ਤ ਹੋਵੇ ਤਾਂ ਸੁਨੇਹੇ ਆਪਾਂ ਜਲਦੀ ਜਲਦੀ ਜ਼ਰੂਰ ਲੈ ਲਈਏ।
ਜੀ ਜੀ ਬਿਲਕੁਲ ਬਿਲਕੁਲ
ਜੀ। ਸਾਡੇ ਨਾਲ ਬਿੱਟੂ ਗੋਪਰਾਏ ਮਿਲਡੂਰਾ ਵਾਲੇ ਕਾਫੀ ਦੇਰ ਤੋਂ ਜੁੜੇ ਹੋਏ ਆ ਤੇ ਇਹਨਾਂ ਨੇ ਆਪਣੀ ਆਦਤ ਸੁਭਾਅ ਮੁਤਾਬਕ ਆਪਣੇ ਮਿਲਡੂਰੇ ਦਾ ਜਿਹੜਾ ਅੱਜ ਮੌਸਮ ਹੈ ਉਹ ਸਾਂਝਾ ਕੀਤਾ। ਕਹਿੰਦੇ ਅੱਜ 27 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਜੀ ਤੇ 13 ਡਿਗਰੀ ਜਿਹੜਾ ਘੱਟ ਤੋਂ ਘੱਟ ਜਾਣਾ। ਮੈਨੂੰ ਲੱਗਦਾ 27 ਡਿਗਰੀ ਬਹੁਤ ਸੋਹਣਾ ਜੀ ਮਿਲਡੂਰੇ ਦੇ ਵਿੱਚ ਮੌਸਮ ਤੇ, ਤੁਸੀਂ ਇੰਜੋਏ ਕਰੋ ਆਪਣਾ ਮੌਸਮ ਤੇ ਕੰਮ ਕਾਰ ਕਰੋ, ਨਾਲ ਨਾਲ ਰੇਡੀਓ ਇੰਜੋਏ ਕਰੋ, ਬਹੁਤ ਚੰਗਾ ਲੱਗਿਆ ਤੁਸੀਂ ਸਾਂਝ ਪਾਈ ਆ। ਤੇ ਇਹਦੇ ਨਾਲ ਹੀ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸ਼ਾਮਲ ਹੋਏ ਆ, ਬਹੁਤ ਦੇਰ ਤੋਂ ਸਾਡੇ ਨਾਲ। ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਉਹਨਾਂ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਜੀ। ਟਾਕ ਟੂ ਯੋਰ ਸੈਲਫ ਐਟ ਲੀਸਟ ਵਾਂਸ ਇਨ ਅ ਡੇ, ਅਦਰਵਾਈਜ਼ ਯੂ ਮੇ ਮਿਸ ਅ ਮੀਟਿੰਗ ਵਿਦ ਐਨ ਐਕਸਲੈਂਟ ਪਰਸਨ ਇਨ ਦਿਸ ਵਰਲਡ। ਸੋ ਸਵਾਮੀ ਵਿਵੇਕਾਨੰਦ ਦਾ ਲਿਖਿਆ ਹੋਇਆ ਇਹ ਵਿਚਾਰ, ਬਹੁਤ ਖੂਬਸੂਰਤ ਵਿਚਾਰ ਹੈ ਜੀ। ਜਿੱਦਾਂ ਮੈਨੂੰ ਲੱਗਦਾ ਆਪਾਂ ਸ਼ੁਰੂਆਤ ਕੀਤੀ ਸੀ ਬ੍ਰਾਟ ਸਾਹਿਬ ਤੁਹਾਡੇ ਖੂਬਸੂਰਤ ਵਿਚਾਰਾਂ ਦੇ ਨਾਲ, ਉਹਦੇ ਨਾਲ ਮੇਲ ਜੋਲ ਖਾਂਦਾ ਇਹ ਵਿਚਾਰ। ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ ਦਲਜੀਤ ਸਿੰਘ ਜੀ, ਐਡੇ ਵੱਡੇ ਤੜਕੇ। ਤੇ ਅੱਗੇ ਸਾਡੇ ਨਾਲ ਜੋਧਾ ਸਿੰਘ ਧਾਲੀਵਾਲ ਮਿਲਡੂਰਾ ਵਾਲੇ ਉਹ ਵੀ ਜੁੜੇ ਹੋਏ ਆ ਤੇ ਇਹਨਾਂ ਨੇ ਵੀ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਜੀ। ਕਹਿੰਦੇ ਮਾੜਾ ਵਕਤ ਵੀ ਇੱਕ ਸੁਨੇਹਾ ਦੇ ਜਾਂਦਾ, ਨਾਲ ਖਲੋਵਣ ਵਾਲਾ ਵਿਰਲਾ ਵਿਰਲਾ ਰਹਿ ਜਾਂਦਾ, ਹਰ ਇੱਕ ਪਲ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਜੀ। ਕਿਆ ਬਾਤ ਹੈ, ਬਹੁਤ ਖੂਬ ਜੀ। ਤੇ ਅੱਗੇ ਬਚਿੱਤਰ ਮਾੜ ਭੁੱਲਰ ਫਿਰੋਜ਼ਪੁਰ ਵਾਲੇ, ਉਹ ਅੱਜ ਸਾਡੇ ਨਾਲ ਸ਼ਾਮਿਲ ਹੋ ਗਏ ਕਿਉਂਕਿ ਸਮੇਂ ਚ ਤਬਦੀਲੀ ਹੋਈ ਆਸਟ੍ਰੇਲੀਆ ਦੀਆਂ ਘੜੀਆਂ ਦੇ ਵਿਚ, ਤੇ ਨਾਲ ਇਨ੍ਹਾਂ ਨੇ ਫਿਰ ਟਾਈਮ ਸਿਰ ਜੁੜਨਾ ਕੀਤਾ ਸਾਡੇ ਨਾਲ। ਗੁੱਡ ਮਾਰਨਿੰਗ ਬੁਲਾ ਰਹੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਵੈਰੀ ਗੁੱਡ ਮਾਰਨਿੰਗ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਸ਼ੁਰੂ ਤੋਂ ਜੁੜੇ ਹੋਏ ਆ। ਤੇ ਸਾਡੇ ਨਾਲ ਹਰਦੇਵ ਸਿੰਘ ਹੋਰੀ ਨਿਊ ਸਾਊਥ ਵੇਲਸ ਤੋਂ ਜੁੜੇ ਸੀ, ਗੁੱਡ ਮਾਰਨਿੰਗ ਅਮਰਦੀਪ ਜੀ, ਸਰਬਜੀਤ ਭਾਜੀ ਐਂਡ ਆਲ ਹਰਮਨ ਰੇਡੀਓ ਟੀਮ। ਤੇ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ, ਜ਼ਰੂਰ ਕੋਸ਼ਿਸ਼ ਕਰਦੇ ਆ ਜੀ ਪੇਸ਼ ਕਰਨ ਦੀ। ਤੇ ਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਕਹਿੰਦੇ ਨਾਈ ਪ੍ਰੋਗਰਾਮ ਕੀਪ ਇਟ ਅਪ ਜੀ। ਤੇ ਇਸ ਤੋਂ ਬਾਅਦ ਇੰਦਰ ਸਾਡੇ ਨਾਲ ਜੁੜੇ ਆ ਜੀ, ਇੰਦਰਜੀਤ ਸਿੰਘ ਕੈਲੀਫੋਰਨੀਆ USA ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਅਮਰਦੀਪ ਜੀ। ਕਹਿੰਦੇ ਤੁਹਾਨੂੰ ਵੀ, ਮਿੰਟੂ ਬਰਾੜ ਜੀ ਨੂੰ ਵੀ, ਤੇ ਸਾਰੇ ਸਰੋਤਿਆਂ ਨੂੰ ਵੀ। ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਕਹਿੰਦੇ ਮਿੰਟੂ ਵੀਰ ਜੀ ਦੇ ਵਿਚਾਰ ਬਹੁਤ ਪੋਜ਼ਿਟਿਵ ਹੁੰਦੇ ਆ, ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਦਾ। ਕਹਿੰਦੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜੀ ਬਰਾੜ ਸਾਹਿਬ।
ਮਿਹਰਬਾਨੀ ਜੀ, ਮਿਹਰਬਾਨੀ
ਜੀ। ਅੱਗੇ ਸਾਡੇ ਨਾਲ ਧਨੀ ਸਾਹਿਬ ਸ਼ਾਮਿਲ ਹੋਏ ਆ ਪ੍ਰੋਗਰਾਮ ਚ, ਕਹਿੰਦੇ ਗੁੱਡ ਮਾਰਨਿੰਗ, ਮੈਨੂੰ ਵੀ ਬੁਲਾਈ ਆ ਤੇ ਤੁਹਾਨੂੰ ਵੀ ਬੁਲਾਈ ਆ ਤੇ ਸਰਬਜੀਤ ਭਾਜੀ ਨੂੰ ਵੀ ਬੁਲਾਈ ਆ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ।
ਜੀ ਜੀ, ਬਹੁਤ ਮਿਹਰਬਾਨੀ।
ਤੇ ਅੱਗੇ ਸਾਡੇ ਨਾਲ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਸ਼ਾਮਿਲ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਜੀ। ਤੇ ਇਹਨਾਂ ਨੇ ਗੁੱਡ ਮਾਰਨਿੰਗ ਵੀ ਬੁਲਾਈ ਆ ਬੜੇ ਹੀ ਸਵੇਰ ਦੇ ਖੂਬਸੂਰਤ ਮੰਜ਼ਰ ਦੇ ਨਾਲ। ਤੇ ਕਹਿੰਦੇ ਪ੍ਰੋਗਰਾਮ ਮੈਂ ਸੁਣ ਰਿਹਾ ਆ ਤਾਂ ਇੰਜੋਇੰਗ ਨਿਊਜ਼ ਵਿਦ ਮਿੰਟੂ ਜੀ, ਸੋ ਵਧੀਆ ਉਹਨਾਂ ਨੂੰ ਲੱਗ ਰਿਹਾ ਜੀ। ਇਸ ਤੋਂ ਅੱਗੇ ਸਾਡੇ ਨਾਲ ਜੀ ਅਮਨਦੀਪ ਸਿੰਘ ਮਾਨ ਵੀ ਸ਼ਾਮਿਲ ਹੋ ਗਏ ਸਾਡੇ ਨਾਲ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ। ਕਹਿੰਦੇ ਬਰਾੜ ਸਾਹਿਬ ਸਿੱਖ ਗੇਮਸ ਤੇ ਸਰਦਾਰ ਅਜਮੇਰ ਸਿੰਘ ਦੀ ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ, ਸਰਦਾਰ ਕਰਤਾਰ ਸਿੰਘ ਸਰਾਭਾ ਵੀ ਅਵੇਲੇਬਲ ਹੋਵੇਗੀ ਜਾਂ ਨਹੀਂ? ਕਹਿੰਦੇ
ਦੇਖੋ ਮੈਨੂੰ ਅਜੇ ਬਕਸੇ ਬੰਦ ਆ, ਮੈਨੂੰ ਪਤਾ ਨੀ ਹੈ, ਮੈਂ ਚੈੱਕ ਕਰੂੰਗਾ ਅੱਜ ਲਿਸਟ ਨੂੰ, ਚੈੱਕ ਉਹਨਾਂ ਨੂੰ ਕਾਲ ਕਰਕੇ ਪੁੱਛੂਗਾ। ਤੇ ਵੈਸੇ ਮੇਰੇ ਕੋਲ ਤਾਂ ਇੱਕ ਕਿਤਾਬ ਪਹੁੰਚ ਗਈ ਸੀਗੀ, ਤੇ ਪਰ ਕੋਸ਼ਿਸ਼ ਕਰਦੇ ਆ ਆਪਾਂ, ਹਜੇ ਜਿਹੜਾ ਵੀ ਉੱਥੋਂ ਉਹਨਾਂ ਨੇ ਆਉਣਾ ਖੁਦ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ, ਤੇ ਉਹਨਾਂ ਨੂੰ ਕਹਾਂਗੇ ਵੀ ਜ਼ਰੂਰ ਥੋੜੀਆਂ ਬਹੁਤ ਕਿਤਾਬਾਂ ਇਹ ਵੀ ਲੈ ਕੇ ਆਉਣ। ਵੈਸੇ ਬਾਕੀ ਅਜਮੇਰ ਸਿੰਘ ਦੀਆਂ ਕਿਤਾਬਾਂ ਤਾਂ ਮੈਨੂੰ ਪਤਾ, ਬਾਕੀ ਉਹਨਾਂ ਦੇ ਵਿੱਚ ਹੋਣਗੀਆਂ
ਜੀ। ਅੱਗੇ ਸਾਡੇ ਨਾਲ ਜਗਤਾਰ ਗਿੱਲ ਤੋਂ ਡੀਕੇ ਹਾਂਗਕਾਂਗ ਵਾਲੇ, ਉਹ ਵੀ ਸ਼ਾਮਲ ਹੋਏ ਆ, ਤੇ ਉਹਨਾਂ ਨੇ ਸੋਹਣਾ ਜਿਹਾ ਵਿਚਾਰ ਭੇਜਿਆ, ਮੁਸੀਬਤ ਨਾਮ ਦੀ ਕੋਈ ਸ਼ੈ ਨਹੀਂ ਹੁੰਦੀ, ਕਹਿੰਦੇ ਉਹ ਸਾਡੇ ਅਪਣਾਏ ਹੋਏ ਗਲਤ ਰਸਤਿਆਂ ਕਾਰਨ ਪੈਦਾ ਹੁੰਦੀ ਹੈ, ਰਸਤਿਆਂ ਤਰੀਕਿਆਂ ਦੀ ਚੋਣ ਵੇਲੇ ਸਤਰਕ ਰਹਿਣ ਦੀ ਲੋੜ ਹੈ। ਸ਼ੁਭ ਸਵੇਰ ਕਹਿੰਦੇ
ਜੀ। ਜੀ ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸੱਜਣਾ ਮਿੱਤਰਾਂ ਦੀ ਜਿਹੜੇ ਖਬਰਾਂ ਦਾ ਸੈਸ਼ਨ ਪਸੰਦ ਕਰਦੇ ਆ, ਤੇ ਕੋਸ਼ਿਸ਼ ਹੁੰਦੀ ਹੈ ਸਾਡੀ ਵੀ, ਅਸੀਂ ਵੀ ਨਿਊਟਰਲ ਰਹਿ ਕੇ ਜਿੰਨੀ ਕੁ ਗੱਲ ਕਰ ਸਕਦੇ ਵੀ ਆਪਣੀ ਬੁੱਧੀ ਮੁਤਾਬਕ ਕਰਦੇ ਆ, ਪਰ ਫੇਰ ਵੀ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ, ਬਹੁਤ ਸਾਰੀਆਂ। ਕਿਸੇ ਵੀ ਚੀਜ਼ ਨੂੰ ਅੰਤਿਮ ਨਹੀਂ ਸਮਝਣਾ ਚਾਹੀਦਾ ਵੀ ਫਲਾਨੇ ਨੇ ਕਹਿਤੀ ਜਾਂ ਫਲਾਨੇ ਦੀ ਗੱਲ ਹੋਈ ਤਾਂ ਬਸ ਉਹ ਸਿਰੇ ਹੀ ਆ, ਇਦੋਂ ਵੱਧ ਤਾਂ ਕੋਈ ਸਿਰਾ ਹੈ ਨੀ। ਇਹ ਦੁਨੀਆਂ ਦਾ ਸਿਰਾ ਲੜ ਨਹੀਂ ਫੜਿਆ ਜਾ ਸਕਦਾ ਜੀ, ਇਹਦਾ ਦੁਨੀਆਂ ਦਾ ਸਿਰਾ ਬਹੁਤ ਦੂਰ ਤੱਕ ਆ। ਸੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਸਾਡੇ ਚ ਜਿਗਿਆਸਾ ਸਭ ਤੋਂ ਵੱਡੀ ਇੱਕ ਚੀਜ਼ ਆ ਵੀ, ਜੇ ਜਿਗਿਆਸਾ ਤੁਸੀਂ ਆਪਦੀ ਜਗਾਈ ਰੱਖੀ ਤਾਂ ਤੁਸੀਂ ਜ਼ਰੂਰ ਬਹੁਤ ਕੁਝ ਸਿੱਖਦੇ ਰਹੋਗੇ, ਬਹੁਤ ਕੁਝ ਜਾਣਦੇ ਰਹੋਗੇ। ਜਿਹੜਾ ਬੰਦਾ ਜਿਗਿਆਸਾ ਜਗਾ ਕੇ ਰੱਖਦਾ, ਤੇ ਜਿਗਿਆਸਾ ਦੇ ਜੇ ਤੁਸੀਂ ਅੱਖਰੀ ਅਰਥ ਕੱਢੋ ਜਾਂ ਅੱਖਰੀ ਗੱਲ ਕਰੋ ਤਾਂ ਉਹ ਹੈਗਾ ਜੀ ਸਿੱਖ, ਸਿੱਖਣਾ। ਜਿਗਿਆਸਾ ਵੀ ਇੱਕ ਸਿੱਖਣਾ ਹੀ ਹੈ, ਜੇ ਸਿੱਖਣ ਦਾ ਹੀ ਅਸੀਂ ਸਿੱਖ, ਸਾਨੂੰ ਬਾਬੇ ਨਾਨਕ ਨੇ ਸਭ ਰੁਤਬਾ ਦਿੱਤਾ, ਸੋ ਅਸੀਂ ਉਸ ਢੰਗ ਦੇ ਸਿੱਖ ਬਣੀਏ, ਨਾ ਕਿ ਇੱਕ ਸ਼ੋਅ ਆਫ ਡਰਾਮਾ ਕਰਕੇ ਜਾਂ ਅਸੀਂ ਲੜਾਈ ਪੜਾਈ ਨਫ਼ਰਤਾਂ ਫੜਾ ਕੇ ਲੜਾਈਆਂ ਝਗੜੇ ਉਧਰਲੀਆਂ ਗੱਲਾਂ ਕਰਨ ਦੀ ਥਾਂ ਤੇ ਇੱਕ ਜਿਗਿਆਸੂ ਬਣ ਕੇ ਤੇ ਬਾਬੇ ਨਾਨਕ ਦੀ ਜਿਹੜੀ ਲੀਹ ਆ ਉਹਨੂੰ ਅੱਗੇ ਤੋਰੀਏ
ਜੀ। ਸਾਡੇ ਨਾਲ ਇੱਕ ਦੋ ਹੋਰ ਸਰੋਤੇ ਜੁੜੇ, ਜਾਣ ਤੋਂ ਪਹਿਲਾਂ ਪਲੀਜ਼ ਉਹਨਾਂ ਦੇ ਵੀ ਮੈਸੇਜ ਜ਼ਰੂਰ ਸੁਣ ਜਾਇਓ। ਬਰਾੜ ਸਾਹਿਬ ਕੁਲਦੀਪ ਕੌਰ ਸਾਡੇ ਨਾਲ ਜੁੜਿਆ, ਸਤਿ ਸ੍ਰੀ ਅਕਾਲ ਹਰਮਨ ਰੇਡੀਓ, ਕਹਿੰਦੇ ਸੁਣ ਰਹੇ ਆ ਤੇ ਸੁਣਾ ਰਹੇ ਆ ਜੀ ਸਾਰੇ ਪਰਿਵਾਰ ਨੂੰ ਵੀ, ਤੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਕਹਿੰਦੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਤੇ ਬਾਕੀ ਇਹਨਾਂ ਨੇ ਨਾਲ ਹੀ ਨਾਲ ਇੱਕ ਵਿਚਾਰ ਸਾਂਝਾ ਕੀਤਾ, ਕਹਿੰਦੇ ਜੇਕਰ ਮਨ ਕਮਜ਼ੋਰ ਹੈ ਤਾਂ ਕੰਡੇ ਵੀ ਤੀਰ ਬਰਛੇ ਜਾਪਣ ਲੱਗਦੇ ਹਨ, ਪਰੰਤੂ ਹੌਸਲੇ ਬੁਲੰਦ ਹੋਣ ਤਾਂ ਬਰਛਿਆਂ ਦੀ ਤਿੱਖੀ ਨੋਕ ਵੀ ਛਾਤੀ ਤੇ ਪੈਂਦੇ ਹੀ ਮੁੜ ਜਾਇਆ ਕਰਦੀ। ਕਿਆ ਬਾਤ ਹੈ ਜੀ,
ਬਿਲਕੁਲ ਬਿਲਕੁਲ ਜੀ, ਕਿਆ ਬਾਤ ਹੈ
ਜੀ। ਅੱਗੇ ਸਾਡੇ ਨਾਲ ਅਮਨ ਢਿੱਲੋਂ ਟਾਊਨਸਵਿਲੇ ਤੋਂ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਬੁਲਾ ਰਹੇ ਆ, ਤੇ ਕਹਿੰਦੇ ਭਾਜੀ ਸਿਰਸੇ ਵਾਲਾ ਹੁਣ ਵਿਸ਼ਨੂੰ ਬਣ ਗਿਆ।
ਉਹ ਚਲੋ ਕੋਈ ਨੀ, ਉਹਦਾ ਸਰਜੂ ਜੀ ਵਿਸ਼ਨੂੰ ਬਣ ਕੇ, ਕਿਉਂਕਿ ਹਿੰਦੂ ਧਰਮ ਦੇ ਵਿੱਚ ਥੋੜੀ ਜੀ ਰਿਲੈਕਸੇਸ਼ਨ ਹੈਗੀ, ਉਹ ਜ਼ਿਆਦੇ ਉਹ ਨਹੀਂ ਕਰਦੇ, ਉਹ ਤਾਂ ਤੁਸੀਂ ਰੋਜ਼ ਹੀ ਦੇਖਦੇ ਹੋ ਕਿੱਡੇ ਕਿੱਡਾਂ ਦੀ ਉਹਨਾਂ ਨੇ ਕਰਦੇ ਰਹਿੰਦੇ ਆ, ਹੁਣ ਤਾਂ ਹੀ ਅਕਸਰ ਰਾਮਲੀਲਾ ਤੋਂ ਲੈ ਕੇ ਰੋਜ਼ ਕਿਹੋ ਜਿਹੀਆਂ ਰਾਮਚੰਦਰ ਬਣ ਕੇ ਮੋਟਰਸਾਈਕਲਾਂ ਤੇ ਘੁੰਮਦੇ ਜਾਂ ਇਹ ਜਿਹੀਆਂ ਚੀਜ਼ਾਂ ਤੁਸੀਂ ਅਕਸਰ ਦੇਖਦੇ ਹੋ, ਮੈਂ ਕੱਲ ਪਰਸੋਂ ਇੱਕ ਫੋਟੋ ਦੇਖ ਰਿਹਾ ਸੀ, ਬਹੁਤ ਪੁਰਾਣੀ ਫੋਟੋ, ਵੈਸੇ ਤਾਂ ਮਾਤਾ ਦੁਰਗਾ ਬਣ ਕੇ ਕੋਈ ਲੇਡੀ ਅਫਸਰ ਦਫ਼ਤਰ ਚ ਬੈਠੀ ਕੰਪਿਊਟਰ ਅਪਰੇਟ ਕਰ ਰਹੀ ਸੀ। ਸੋ ਉਹ ਚੀਜ਼ਾਂ ਕਿਤੇ ਨਾ ਕਿਤੇ ਹੈਗੀਆਂ, ਉਹਨਾਂ ਇੰਨੇ ਨੀ ਹੈ। ਸਿੱਖ ਧਰਮ ਦੀ ਇੱਕ ਵੱਡੀ ਚੀਜ਼ ਆ ਵੀ ਇਹ ਕਿਸੇ ਵੀ ਚੀਜ਼ ਨੂੰ ਇਸ ਢੰਗ ਨਾਲ ਉਹਨਾਂ ਨੇ ਮੋੜ ਨਹੀਂ ਦੇਣ ਦਿੱਤਾ ਕਿਸੇ ਚੀਜ਼ ਦਾ। ਬਹੁਤ ਵਧੀਆ ਹੈ, ਪੋਜ਼ਿਟਿਵ, ਜਿਹਦੇ ਦੇ ਨਤੀਜੇ ਵੀ ਆਉਂਦੇ ਆ। ਜੇ ਅਸੀਂ ਕਿਤੇ ਨਾ ਕਿਤੇ ਸਟੈਂਡ ਕਰ ਰਹੇ ਹਾਂ ਕਿਸੇ ਵੀ ਗੱਲ ਦੇ ਵਿੱਚ, ਤਾਂ ਇਹ ਨਤੀਜੇ ਆਉਂਦੇ ਆ ਇਸ ਚੀਜ਼ ਦੇ। ਵੀ ਕੱਲ ਦੇ ਪਰਸੋਂ ਕਿਸੇ ਨੇ ਮੈਨੂੰ ਛੋਟੀ ਜਿਹੀ ਕਹਾਣੀ ਪਾ ਰੱਖੀ ਸੀ। ਮੈਂ ਕਿਸੇ ਇੱਥੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਕਿਸੇ ਨੂੰ ਛੋਟਾ ਨਹੀਂ ਕਹਿੰਦਾ, ਪਰ ਸਾਨੂੰ ਉਹ ਚੀਜ਼ਾਂ ਤੋਂ ਸਿੱਖਣਾ ਚਾਹੀਦਾ, ਦੂਜੇ ਧਰਮਾਂ ਵਾਲਿਆਂ ਨੂੰ ਵੀ ਉਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ। ਉਹ ਕਹਿੰਦੇ ਇੱਕ ਵਾਰ ਇੱਕ ਮੁੱਲਾ ਤੇ ਕੋਈ ਪੰਡਿਤ ਆ ਕੇ ਜੱਜ ਦੇ ਆ ਗਏ ਤੇ ਉਹ ਬਲੇਮ ਕਰਨ ਲੱਗ ਗਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ ਇੰਨਾ ਕਿਉਂ ਤੇ ਸਾਡੇ ਗ੍ਰੰਥਾਂ ਦਾ ਸਤਿਕਾਰ ਉਨਾ ਘੱਟ ਕਿਉਂ। ਤਾਂ ਉਹ ਜੱਜ ਸਾਹਿਬ ਕਹਿੰਦੇ ਵੀ ਚਲੋ ਕੋਈ ਨੀ, ਆਪਾਂ ਪਤਾ ਕਰਦੇ ਆ, ਤੁਸੀਂ ਤਰੀਕ ਰੱਖਦੇ ਆ ਤੇ ਤਿੰਨਾਂ ਨੂੰ ਆਪਾਂ ਪੇਸ਼ ਕਰਨ ਨੂੰ ਹੁਕਮ ਦੇਤਾ ਜੱਜ ਨੇ। ਚਲੋ ਜੀ, ਕਹਿੰਦੇ ਪਹਿਲਾਂ ਪੰਡਿਤ ਜੀ ਆ ਗਏ ਤੇ ਫਿਰ ਮੁੱਲਾ ਜੀ ਆ ਗਏ ਤੇ ਉਹ ਆਦੇ ਜੀ ਹਾਂਜੀ ਕਰੋ ਗੱਲ, ਫਿਰ ਕਿੱਥੇ ਆ ਕਿਵੇਂ ਆ? ਕਹਿੰਦੇ ਜੀ ਤੁਹਾਡੇ ਧਰਮ ਗ੍ਰੰਥ, ਕਹਿੰਦੇ ਪੰਡਿਤ ਜੀ ਨੇ ਆਪਦੇ ਝੋਲੇ ਚੋਂ ਕੱਢ ਲਈ ਕੀਤਾ ਤੇ ਇਵੇਂ ਕੁਰਾਨ ਕੱਢ ਲਈ ਉਹਨਾਂ ਨੇ ਮੁੱਲਾ ਜੀ ਨੇ, ਤੇ ਕਹਿੰਦੇ ਜੀ ਫਿਰ ਹੁਣ ਫੈਸਲਾ ਤੇ ਤੀਜੀ ਧਿਰ, ਕਹਿੰਦੇ ਤੀਜੀ ਧਿਰ ਦੀ ਇੰਤਜ਼ਾਰ ਕਰਦੇ ਆ, ਆਉਣ ਦਿਓ। ਤਾਂ ਇਹਨੇ ਨੂੰ ਤੀਜੀ ਧਿਰ ਦੀਆਂ ਆਵਾਜ਼ਾਂ ਆਉਣ ਲੱਗ ਗਈਆਂ, ਵਾਹਿਗੁਰੂ ਦਾ ਜਾਪ, ਕਿਧਰੇ ਸਿੰਘ ਖੁਸ਼ੀਆਂ ਚ ਲਿਆ ਰਹੇ ਆ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾਲ ਹੈ ਮਰਿਆਦਾ ਨਾਲ ਲਿਆ ਰਹੇ ਆ ਉੱਥੇ। ਤੇ ਉਹ ਜੱਜ ਸਾਹਿਬ ਕਹਿੰਦੇ ਜੀ ਬਸ ਆਹੀ ਫਰਕ ਆ, ਇਸੇ ਦਾ ਫਰਕ ਆ ਤੁਹਾਡਾ ਤੇ ਸਾਡਾ। ਸੋ ਇਹ ਚੀਜ਼ਾਂ ਮੈਂ ਇੱਕ ਖਾਸ ਕਰਕੇ ਸਾਡੇ ਹਿੰਦੂ ਭਰਾਵਾਂ ਨੂੰ ਜਾਂ ਮੁਸਲਿਮ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਤੁਹਾਡੇ ਧਰਮ ਆ, ਜੋ ਵੀ ਨਾ, ਉਹ ਗ੍ਰੰਥ ਆ, ਉਹਨਾਂ ਦੀ ਕਦਰ ਸਤਿਕਾਰ ਕਰੋ। ਉਹਨਾਂ ਦੇ ਵਿੱਚ ਜਿਹੜੇ ਸ਼ਬਦਾਂ ਰੂਪੀ ਤੁਹਾਨੂੰ ਗਿਆਨ ਆ ਨਾ, ਉਹਦਾ ਸਤਿਕਾਰ ਕਰੋ। ਇਹ ਨਾ ਹੋਵੇ ਵੀ ਪੋਥੀ ਆ, ਉਹਨੂੰ ਬੰਦਾ ਕੱਛ ਚ ਦੇ ਕੇ ਲਈ ਆਉਂਦਾ ਤਾਂ ਉਹ ਕੀ ਸਤਿਕਾਰ ਰਹੇਗਾ, ਤੁਸੀਂ ਉਹਦੇ ਚੋਂ ਕੀ ਗਾਂ ਗਿਆਨ ਵੰਡ ਦਿਓਗੇ? ਸੋ ਇਹ ਗੱਲਾਂ ਕਿਤੇ ਨਾ ਕਿਤੇ ਆੜੇ ਆਉਂਦੀਆਂ, ਇਹਨਾਂ ਤੋਂ ਬਾਹਰ ਨਿਕਲ ਕੇ ਕੁਛ ਨਾ ਕੁਛ ਮੰਨ ਸਕਦੇ ਆ ਵੀ ਕਈਆਂ ਨੂੰ ਨਹੀਂ ਸਿੱਖ ਧਰਮ ਚੰਗਾ ਲੱਗਦਾ ਹੋਊਗਾ, ਕਈ ਚ ਕੋਈ ਚੰਗੀ ਚੀਜ਼ ਇਹਦੇ ਚ ਹੋਊਗੀ ਉਹ ਤਾਂ ਲਈ ਜਾ ਸਕਦੀ ਆ ਨਾ, ਇਹ ਤਾਂ ਉਹ ਚੀਜ਼ ਨੂੰ ਤਾਂ ਗ੍ਰਹਿਣ ਕਰਨ ਤੋਂ ਕੋਈ ਨੀ ਰੋਕ ਸਕਦਾ ਤੁਹਾਨੂੰ। ਸੋ ਪਲੀਜ਼ ਪਲੀਜ਼ ਬੇਨਤੀ ਆ, ਆਪੋ ਆਪਦੇ ਧਰਮ ਦੇ ਵਿੱਚ ਅਸੀਂ ਕਹਿੰਦੇ ਆ ਵੀ ਕੁਛ ਵੀ ਆ, ਤੁਸੀਂ ਆਪਦੇ ਧਰਮ ਚੋਂ, ਹੋ ਸਕਦਾ ਵੀ ਤੁਹਾਡੇ ਧਰਮ ਦੇ ਵਿੱਚ ਪਹਿਲਾਂ ਨਹੀਂ ਇਹ ਚੀਜ਼ਾਂ ਸੀ ਤਾਂ ਤੁਸੀਂ ਲਿਆ ਸਕਦੇ ਹੋ। ਹੁਣ ਦੇਖੋ ਤੁਸੀਂ ਉਦਾਹਰਣਾਂ ਦਿਓ ਸੋਸ਼ਲ ਮੀਡੀਆ ਜ਼ਰੀਏ ਵੀ ਸਿੱਖ ਕੌਮ ਕਿਵੇਂ ਆਪਣੇ ਗ੍ਰੰਥ ਸਾਹਿਬ ਨੂੰ ਕਿੰਨਾ ਸਤਿਕਾਰ ਕਰਦੀ ਆ, ਤੇ ਅਸੀਂ ਵੀ ਕਰੀਏ, ਸਾਨੂੰ ਕੋਈ ਇਤਰਾਜ਼ ਨੀ, ਕਿਸੇ ਨੂੰ ਕੋਈ ਇਤਰਾਜ਼ ਨੀ। ਅਸੀਂ ਚਾਹੁੰਦੇ ਆ ਵੀ ਹਰੇਕ ਧਰਮ ਦਾ ਬੰਦਾ ਆਪਦੇ ਧਰਮ ਦੀ ਸਤਿਕਾਰ ਕਰੇ, ਵੱਧ ਤੋਂ ਵੱਧ ਸਤਿਕਾਰ ਕਰੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਵਿਚਾਰਨ ਦੀ ਲੋੜ ਆ ਮਤਲਬ
ਜੀ। ਸੋ ਸਾਡੇ ਨਾਲ ਨਾ ਹੋਰ ਵੀ ਕੁਛ ਦੋਸਤ ਜਿਹੜੇ ਆ ਉਹ ਜੁੜ ਰਹੇ ਆ ਤੇ ਮੈਨੂੰ ਲੱਗਦਾ ਜਗਤਾਰ ਹੋਰਾਂ ਨੇ ਵੀ ਇੱਕ ਵਾਰ ਤੁਹਾਡੀ ਇੱਕ ਟਿੱਪਣੀ ਜਿਹੜੀ ਆ ਉਹ ਲੈਣੀ ਚਾਹੀਏ। ਸਤਿ ਸ੍ਰੀ ਅਕਾਲ, ਕਹਿੰਦੇ ਖਬਰ ਸੁਣਨ ਚਾਹੀਏ ਕਿ ਯੂਰਪ ਚ ਇੱਕ ਭਾਰਤੀ ਔਰਤ ਨਾਲ ਚੈਕਿੰਗ ਦੀ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚੈਕਿੰਗ ਤੇ। ਸੋ ਜਦਕਿ ਤਕਨੀਕੀ ਤੌਰ ਤੇ ਕਹਿੰਦੇ ਅੱਜ ਕੱਲ ਬਹੁਤ ਆਲਾ ਚੈਕਿੰਗ ਮਸ਼ੀਨਾਂ ਆ ਚੁੱਕੀਆਂ। ਕਹਿੰਦੇ ਮਿੰਟੂ ਜੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹਨੂੰ ਕਹਿੰਦੇ ਕੱਪੜੇ ਉਤਾਰਨ ਲਈ ਕਿਹਾ ਗਿਆ ਜਦੋਂ ਚੈਕਿੰਗ ਉਹਦੀ ਕੀਤੀ ਗਈ।
ਦੇਖੋ ਮੈਂ ਕੱਲ ਖਬਰ ਦੇਖੀ ਸੀ ਇਹ ਤੇ, ਪਰ ਖਬਰ ਦੀ ਜੇ ਅਖਬਾਰ ਚ ਲਿਖੀ ਖਬਰ ਨੂੰ ਆਪਾਂ ਸੱਚਾਈ ਮੰਨ ਕੇ ਚੱਲੀਏ ਤਾਂ ਮਾੜੀ ਗੱਲ ਆ, ਇਹ ਚੀਜ਼ ਹੋਣੀ ਨਹੀਂ ਚਾਹੀਦੀ। ਪਰ ਮੈਂ ਆਪਦੇ ਦਾਅਵੇ ਨਾਲ ਕਹਿ ਸਕਦਾ, ਆਪਦੀ ਪਰਸਨਲ ਜਿੰਨੀ ਕੁ ਮੇਰਾ ਤਜਰਬਾ ਜਾਂ ਜਿੰਨਾ ਕੁ ਮੈਂ ਏਅਰਪੋਰਟਾਂ ਦੇਖੋ, ਮੈਂ ਜਿੰਨੇ ਕੁ ਮੁਲਕਾਂ ਚ ਮੈਂ ਕਿਹਾ, ਉਹਦੇ ਤਜਰਬੇ ਨਾਲ ਮੈਂ ਕਹਿ ਸਕਦਾ ਵੀ ਬਿਨਾਂ ਕਿਸੇ ਕਾਰਨ ਤੋਂ ਤੁਹਾਨੂੰ ਇਹ ਨਹੀਂ ਕਿਹਾ ਜਾਂਦਾ। ਜੇ ਤੁਹਾਨੂੰ ਕੋਈ ਇਹ ਗੱਲ ਕਹੀ ਜਾਂਦੀ ਹੈ ਨਾ, ਬਿਲਕੁਲ ਉਹਦੇ ਪਿੱਛੇ ਕੋਈ ਕਾਰਨ ਹੋਊਗਾ, ਭਾਵੇਂ ਕਿਸੇ ਮਸ਼ੀਨ ਨੇ ਕੋਈ ਟੂ ਕੀਤੀ ਹੋਵੇ, ਕੋਈ ਆਵਾਜ਼ ਆਈ ਹੋਵੇ, ਕੁਛ ਵੀ ਹੋਵੇ, ਕੋਈ ਨਾ ਕੋਈ ਉਹਦੇ ਪਿੱਛੇ ਕਾਰਨ ਹੋਊਗਾ ਕਿਸੇ। ਪਹਿਲੀ ਗੱਲ ਇੱਕ ਮੰਨ ਕੇ ਚੱਲੋ, ਤੁਸੀਂ ਦੇਖੋ, ਤੁਸੀਂ ਏਅਰਪੋਰਟ ਤੇ ਜੋਬ ਕਰਦੇ ਹੋ, ਮੈਂ ਏਅਰਪੋਰਟ ਤੇ ਜੋਬ ਕਰਦਾ, ਮੈਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਇਹ ਕਹੂਗਾ ਵੀ ਭਾਈ ਜੇ ਇੰਡੀਆ ਚੋਂ ਫਲਾਨੀ ਜਨਾਨੀ ਆਊ ਤੇ ਉਹਨੂੰ ਜਲੀਲ ਕਰਨਾ ਤੂੰ, ਜਾਂ ਫਲਾਨਾ ਬੰਦਾ ਆਊ ਉਹਨੂੰ ਜਲੀਲ ਕਰਨਾ? ਨਹੀਂ, ਇਹ ਨਹੀਂ ਹੁੰਦਾ। ਉਹ ਮੌਕੇ ਦੇ ਆਫਿਸਰ ਦੇ ਰਾਈਟ ਹੁੰਦੇ ਆ, ਮੌਕੇ ਦਾ ਆਫਿਸਰ ਸਣਕੀ ਹੋ ਸਕਦਾ, ਫਿਰ ਉਹਦੇ ਚ ਆਪਾਂ ਕਿਸੇ ਮੁਲਕ ਨੂੰ ਨਹੀਂ ਜਲੀਲ ਕਰ ਸਕਦੇ ਵੀ ਫਲਾਨੇ ਮੁਲਕ ਨੇ ਇਹ ਕਰਤਾ। ਮੌਕੇ ਦੇ ਅਫਸਰ ਨੂੰ ਮੰਨ ਲਓ ਕੋਈ ਪਸੰਦ ਨੀ, ਸਿੱਖ ਨੀ ਪਸੰਦ, ਹਿੰਦੂ ਨੀ ਪਸੰਦ ਜਾਂ ਹੋਰ ਨੀ ਪਸੰਦ, ਉਹ ਹੋ ਸਕਦਾ ਕੁਛ ਕਰਦੇ, ਪਰ ਉਹਦੀ ਵੀ ਟਿੱਪਣੀ ਦਾਇਰੇ ਚ ਰਹਿ ਕੇ ਹੋਊਗੀ। ਉਹ ਜਵਾਨੀ ਤੀਰ ਛੱਡ ਸਕਦਾ ਤੁਹਾਡੇ ਤੇ, ਉਹ ਇਹੋ ਜਿਹਾ ਕੁਛ ਨੀ ਕਰੂਗਾ ਜਿਹਦੇ ਚ ਉਹਦੀ ਨੌਕਰੀ ਨੂੰ ਖਤਰਾ ਜਾਵੇ, ਕਿਉਂਕਿ ਉਹਨੂੰ ਇੰਨਾ ਵੀ ਪਤਾ ਵੀ ਇਹਦੇ ਨਾਲ ਨੌਕਰੀ ਵੀ ਚਲੀ ਜਾਊਗਾ। ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦਾ ਯੁੱਗ ਆ, ਸੋਸ਼ਲ ਮੀਡੀਆ ਦਾ ਯੁੱਗ ਆ, ਲੋਕਾਂ ਨੇ ਤੜਕੇ ਅਖਬਾਰ ਛਪਣ ਦੀ ਵੇਟ ਨਹੀਂ ਕਰਨੀ, ਉਦੋਂ 2 ਮਿੰਟਾਂ ਬਾਅਦ ਹੀ ਆਨਲਾਈਨ ਹੋ ਜਾਣਾ ਲਾਈਵ ਫੇਸਬੁੱਕ ਤੇ ਜਾਂ ਕਿਸੇ ਹੋਰ ਚੀਜ਼ ਦੇ ਤੇ। ਸੋ ਇਹ ਨਾ ਜਿਹੜੇ ਮਸਲੇ ਆ ਥੋੜੇ ਜਿਹੇ ਬਣਾਏ ਜਾਂਦੇ ਆ। ਮੈਂ ਦੇਖਿਆ ਸੀ ਜਦੋਂ ਮਨਜੀਤ ਸਿੰਘ ਜੀ ਕੇ ਜਿਹੜੇ ਅੱਜ ਪ੍ਰਧਾਨ ਬਣਿਆ ਤੇ ਉਹ ਕੈਨੇਡਾ ਦੌਰੇ ਤੇ ਗਏ ਸੀ ਤੇ ਉਹਨਾਂ ਦੇ ਨਾ ਦੌਰੇ ਨੂੰ ਕਿਸੇ ਨੇ ਅਟੈਂਸ਼ਨ ਨਾ ਦਿੱਤੀ ਤੇ ਉਹਨਾਂ ਨੇ ਜਦੋਂ ਵਾਪਸ ਮੁੜਨ ਲੱਗੇ ਸੀ ਨਾ ਤੇ ਉਹਨਾਂ ਨੇ ਬਿਆਨ ਦਿੱਤਾ ਜੀ ਵੀ ਏਅਰਪੋਰਟ ਤੇ ਮੇਰੀ ਪੱਗ ਨੂੰ ਹੱਥ ਲਾਤਾ ਤੇ ਨਾਲ ਦੀ ਨਾਲ ਸਾਰੀ ਦੁਨੀਆ ਨੇ ਅਟੈਂਸ਼ਨ ਦਿੱਤੀ ਉਹਨਾਂ ਦੇ ਉਸ ਨੂੰ। ਦੇਖੋ ਜਿਹੜੇ ਮੁਲਕ ਦੇ ਵਿੱਚ ਕੈਨੇਡਾ ਦੇ ਪੱਗ ਬਾਰੇ ਉਹਦਾ ਪ੍ਰਧਾਨ ਮੰਤਰੀ ਦਿਨ ਰਾਤ ਬਿਆਨ ਦਿੰਦਾ ਜਿਹਦਾ ਰੱਖਿਆ ਮੰਤਰੀ ਪੱਗ ਵਾਲਾ ਉਸ ਮੁਲਕ ਦੇ ਏਅਰਪੋਰਟ ਦੇ ਉੱਤੇ ਕਿਸੇ ਨੂੰ ਇਹ ਨੀ ਪਤਾ ਪਰ ਕੀ ਹੁੰਦਾ ਇਹ ਸਿਆਸੀ ਲਾਹੇ ਲੈਣ ਤੇ ਕਈ ਵਾਰੀ ਫਿਰ ਉਹੀ ਹੈ ਜੀ ਕਹਿਣਾ ਨੀ ਚਾਹੁੰਦਾ ਵੀ ਪੱਪਾ ਸਰਪੰਚ ਬਣਨ ਦੀ ਵੀ ਕੋਸ਼ਿਸ਼ ਹੁੰਦੀ ਹੈ
ਜੀ ਸੋ ਕਿਤੇ ਨਾ ਕਿਤੇ ਕਹਿੰਦੇ ਕਿ ਕਈ ਵਾਰ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਕਿਰਦਾਰਾਂ ਨੂੰ ਉੱਚਾ ਚੱਕਣ ਦੀ ਬਹੁਤ ਜ਼ਿਆਦਾ ਲੋੜ ਆ ਹਨਾ ਸੋ ਕਰਮ ਕਾਂਡ ਜਾਂ ਆਪਾਂ ਕਹਿ ਸਕਦੇ ਦਿਖਾਵਾ ਜਿਹੜਾ ਉਹ ਭਾਰੀ ਹੋ ਗਿਆ ਆ ਪਰ ਇਸ ਖਬਰ ਦਾ ਸ਼ਾਇਦ ਭਾਵੇਂ ਇਹਦੇ ਨਾਲ ਸੰਬੰਧ ਨਾ ਹੋਵੇ ਪਰ ਉਸ ਤੋਂ ਪਿਛਲੀ ਗੱਲ ਜਿਹੜੀ ਅਸੀਂ ਕਰ ਰਹੇ ਸੀ ਉਹਦੇ ਨਾਲ ਸੰਬੰਧ ਜ਼ਰੂਰ ਕਿਤੇ ਨਾ ਕਿਤੇ ਹੈਗਾ ਸੋ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕਈ ਵਾਰ ਸੁਰਖੀਆਂ ਦੇ ਵਿੱਚ ਆਉਣ ਨੂੰ ਜਾਂ ਫਿਰ ਜਿਹੜੇ ਇਹੋ ਜਿਹੇ ਵਿਵਾਦ ਜਿਹੜੇ ਆ ਉਹ ਬਣ ਜਾਂਦੇ ਆ ਸੋ ਚਲੋ ਅਸੀਂ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਇੱਥੇ ਹੀ ਹੁਣ ਖਤਮ ਕਰਾਂਗੇ ਕਿਉਂਕਿ ਸਾਡਾ ਦੋਸਤ ਬਹੁਤ ਜ਼ਿਆਦਾ ਜੁੜ ਰਹੇ ਗਿਣਤੀ ਦੇ ਵਿੱਚ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਜੇ ਅਸੀਂ ਵਧਾਈ ਜਾਵਾਂਗੇ ਤਾਂ ਲੰਬਾ ਹੁੰਦਾ ਜਾਣਾ ਸਾਡੇ ਕੁਛ ਮਹਿਮਾਨ ਅੱਜ ਸ਼ਾਮਲ ਹੋਣੇ ਆ ਜੀ ਪ੍ਰੋਗਰਾਮ ਚ ਅਸੀਂ ਉਹਨਾਂ ਨੂੰ ਵੀ ਲੈਣਾ ਤੇ ਬਰਾੜ ਸਾਹਿਬ ਜਾਣ ਤੋਂ ਪਹਿਲਾਂ ਸਿੱਖ ਗੇਮਸ ਦੇ ਬਾਰੇ ਕੋਈ ਅਪਡੇਟ ਤੁਸੀਂ ਦੇਣੀ ਚਾਹੋ ਤਾਂ ਜ਼ਰੂਰ ਦਿਓ
ਸਿੱਖ ਗੇਮ ਦੇ ਬਾਰੇ ਅਪਡੇਟ ਵੀ ਹੈ ਜੀ ਤੇ ਇੱਕ ਸੂਚਨਾ ਵੀ ਹੈ ਜਿਵੇਂ ਸੂਚਨਾ ਨੀ ਆਪਣੇ ਗੁਰਦੁਆਰੇ ਚ ਬੋਲਦੇ ਹੁੰਦੇ ਸੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਨਾ ਸਾਡੇ ਜਿਹੜੇ ਭਾਂਡਿਆਂ ਵਾਲਾ ਟਰੱਕ ਆ ਗਿਆ ਚਾਈਨਾ ਤੋਂ ਤੇ ਉਹ ਭਾਂਡੇ 9 ਵਜੇ ਜੋਗੀ ਦੀ ਵਰਕਸ਼ਾਪ ਚ ਲਾਏ ਜਾਣਗੇ ਤੇ ਵੱਡਾ ਕੰਟੇਨਰ ਆ ਉਹ ਘੰਟੇ ਚ ਖਾਲੀ ਕਰਕੇ ਦੇਣਾ ਸੋ ਜਿਹੜਾ ਵੀ ਸ਼ਰਧਾਵਾਨ ਸੱਜਣ ਕੰਮ ਕਰਨਾ ਚਾਹੁੰਦਾ ਹੋਵੇ ਉਹ ਆਵੇ ਨਹੀਂ ਮਿੰਟੂ ਬਰਾੜ ਤੇ ਪ੍ਰਧਾਨ ਮੋਹਨ ਨਾਗਰਾ ਜੀ ਤਾਂ ਚੱਲੇ ਆ ਤੇ ਡੱਬੇ ਚੱਕ ਕੇ ਆਪੇ ਲਾਉਣਗੇ ਤੇ ਅੱਜ ਦੁਪਹਿਰ ਤੱਕ ਟੈਂਕਰ ਖਾਲੀ ਕਰਕੇ ਉਹਨਾਂ ਨੂੰ ਕੰਟੇਨਰ ਜਿਹਾ ਹੁੰਦਾ ਜਿਹੜਾ ਉਹ ਖਾਲੀ ਕਰਕੇ ਦੇਣਾ ਸੋ ਭਾਈ ਜਿਹੜਾ ਵੀ ਸੱਜਣ ਮਿੱਤਰ ਐਡਲੇਡ ਦੇ ਲਾਗੇ ਚ ਖਾਸ ਕਰਕੇ ਨੌਰਥ ਏਰੀਏ ਦੇ ਲਾਗੇ ਦੇ ਵਿੱਚ ਕੋਈ ਮੈਨੂੰ ਸੁਣ ਰਿਹਾ ਤਾਂ ਜਰੂਰ ਪਹੁੰਚਿਓ ਜੀ ਤਾਂ ਮੇਰੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਪਹੁੰਚ ਕੇ ਤੇ ਤੁਸੀਂ ਸਾਡੇ ਨਾਲ ਜਿਹੜਾ ਸਿੱਖ ਖੇਡਾਂ ਦਾ ਹੱਥ ਵਟਾਇਓ ਸੋ ਕਹਿਣ ਦਾ ਭਾਵ ਆ ਜੀ ਹੁਣ ਭਾਂਡੇ ਵੀ ਆ ਗਏ ਆ ਤੇ ਲੰਗਰ ਵੀ ਬਣ ਜਾਣਾ ਛੇਤੀ ਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਆ ਗੇਮਾਂ ਦੀਆਂ ਤੇ ਹਰ ਪਾਸਿਓਂ ਬਹੁਤ ਸੋਹਣਾ ਉਤਸ਼ਾਹ ਆ ਰਿਹਾ ਤੇ ਉਮੀਦ ਕਰਦੇ ਆ ਜੀ ਵੀ ਤੁਸੀਂ ਵੀ ਸਾਰੇ ਵੱਧ ਚੜ ਕੇ ਆਉਂਗੇ ਤੇ ਸਾਨੂੰ ਸੇਵਾ ਦਾ ਮੌਕਾ ਦਿਓਗੇ
ਜੀ ਜੀ ਸੋ ਬਿਲਕੁਲ ਆਪਾਂ ਵੀ ਗੁਜ਼ਾਰਿਸ਼ ਕਰਦੇ ਆ ਬੇਨਤੀ ਕਰਦੇ ਆ ਜੀ ਸਾਰੇ ਹੀ ਭਾਈਚਾਰੇ ਨੂੰ ਆਸਟ੍ਰੇਲੀਆ ਦੇ ਵਿੱਚ ਵਸਦੇ ਭਾਈਚਾਰੇ ਨੂੰ ਜਾਂ ਜਿਹੜੇ ਬਾਹਰ ਤੋਂ ਸਾਡੇ ਗੁਆਂਢੀ ਮੁਲਕਾਂ ਤੋਂ ਪਹੁੰਚ ਰਹੇ ਆ ਉਹਨਾਂ ਨੂੰ ਵੀ ਕਿ ਤੁਸੀਂ ਆਪਣੀਆਂ ਤਿਆਰੀਆਂ ਸ਼ਿਆਰੀਆਂ ਜਿਹੜੀਆਂ ਜੀ ਕਰ ਲਓ ਫਿਰ ਤੇ ਬਰਾੜ ਸਾਹਿਬ ਤੁਹਾਡੇ ਤੋਂ ਹੁਣ ਆਪਾਂ ਇਜਾਜ਼ਤ ਚਾਹਾਂਗੇ ਤੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇਸੇ ਤਰ੍ਹਾਂ ਖਬਰਾਂ ਦੇ ਸਿਲਸਿਲੇ ਚ ਮੁੜ ਬੈਠਾਂਗੇ ਬਹੁਤ ਬਹੁਤ ਧੰਨਵਾਦ ਆਪਣੀ ਸਾਂਝ ਪਾਉਣ ਦੇ ਲਈ
ਬਹੁਤ ਮਿਹਰਬਾਨੀ ਜੀ ਬਹੁਤ
ਤੇ ਦੋਸਤੋ ਸਮਾਂ ਜਿਹੜਾ ਜੀ ਉਹ ਬ੍ਰੇਕ ਲੈਣ ਦਾ ਜ਼ਰੂਰ ਹੋ ਗਿਆ ਵੈਸੇ ਕਿਉਂਕਿ ਸਮਾਂ ਜਿਹੜਾ ਉਹ ਥੋੜਾ ਜਿਹਾ ਹੋਰ ਉੱਪਰ ਚਲਾ ਗਿਆ ਅਸੀਂ ਇੱਕ ਦੋ ਮਹਿਮਾਨ ਜਿਹੜੇ ਆ ਉਹਨਾਂ ਨੂੰ ਵੀ ਅੱਜ ਸ਼ਾਮਲ ਕਰਨਾ ਵਿਸਾਖੀ ਜਿਹੜੀ ਆ ਜੀ ਉਹ ਮਨਾਈ ਜਾਣੀ ਹੈ ਐਪਿੰਗ ਦੇ ਵਿੱਚ ਉਹਦੇ ਬਾਰੇ ਇੱਕ ਜਾਣਕਾਰੀ ਜਿਹੜੀ ਕੁਲਦੀਪ ਕੌਰ ਲੈ ਕੇ ਆ ਰਹੇ ਆ ਸਾਡੇ ਨਾਲ ਉਹਨਾਂ ਨੂੰ ਲੈਣੇ ਆ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਜਾਣਾ ਕਿਤੇ ਨਹੀਂ ਹੈ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808056068 ਫੋਰ ਯੂ ਐਸ ਏ ਕਾਲ +1 2139924242 ਔਰ +1 1712432585 ਫੋਰ ਯੂ ਕੇ ਕਾਲ +44330102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 123diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
123diet।
ਮੋਰਿੰਡਾ ਮੋਟਰਸ ਪਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 361 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ। ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਵਪਾਰਕ ਵਕਤੇ ਦੌਰਾਨ ਤੁਸੀਂ ਕੁਝ ਵਪਾਰਕ ਇਸ਼ਤਿਹਾਰ ਸੁਣ ਰਹੇ ਸੀ। ਸੋ ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ, ਉਹਨਾਂ ਦੇ ਵਪਾਰਕ ਇਸ਼ਤਿਹਾਰ ਜਿਹੜੇ ਕਿ ਸਾਨੂੰ ਮਦਦ ਕਰਦੇ ਨੇ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਤੇ ਅੱਜ ਦਾ ਇਹ ਲਹਿਰਾਂ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਸਾਡੇ ਸਹਿਯੋਗੀਆਂ ਦੀ ਬਦੌਲਤ। ਸੋ ਇੱਕ ਵਾਰ ਫੇਰ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ, ਸਾਡੇ ਸਾਰੇ ਸਪੋਂਸਰ ਦੇ, ਸਾਰੇ ਸਹਿਯੋਗੀਆਂ ਦੇ। ਤੇ ਹੁਣ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਇਸ ਬ੍ਰੇਕ ਤੋਂ ਬਾਅਦ ਜਿਹੜੇ ਦੋਸਤ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਆ, ਜਿਹੜੇ ਦੋਸਤ ਹੁਣੇ ਹੁਣੇ ਜੁੜੇ ਆ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਜਿਵੇਂ ਕਿ ਮੈਂ ਸ਼ੁਰੂਆਤ ਤੋਂ ਦੱਸਦੀ ਆ ਰਹੀ ਹਾਂ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਮਹਿਮਾਨ ਜਿਹੜੇ ਆ ਉਹ ਸਾਡੇ ਸ਼ਾਮਲ ਹੋਣਗੇ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਹੋਣ ਜਾ ਰਹੀ ਹੈ, ਪੰਜਾਬੀ ਫਿਲਮ ਬਿਗ ਡੈਡੀ। ਸੋ ਬਿਗ ਡੈਡੀ ਦੇ ਜਿਹੜੇ ਨਿਰਮਾਤਾ ਹੈ ਜੀ ਉਹ ਆਸਟ੍ਰੇਲੀਆ ਤੋਂ ਨੇ, ਤੇ ਬਹੁਤ ਸਾਰੇ ਜਿਹੜੇ ਕਿਰਦਾਰ ਨੇ, ਬਹੁਤ ਸਾਰੇ ਅਦਾਕਾਰ ਜਿਹੜੇ ਆ ਜੀ ਉਹ ਵੀ ਆਸਟ੍ਰੇਲੀਆ ਤੋਂ ਨੇ। ਸੋ ਇਸ ਫਿਲਮ ਦੇ ਬਾਰੇ ਜਿਹੜੀ ਜਾਣਕਾਰੀ ਹੈ ਅਸੀਂ ਉਹਨਾਂ ਤੋਂ ਲੈਣੀ ਆ, ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਨੂੰ ਮਹਿਮਾਨ ਦੇ ਤੌਰ ਤੇ ਸ਼ਾਮਲ ਕਰਾਂਗੇ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਾਡੇ ਇੱਕ ਹੋਰ ਮਹਿਮਾਨ ਸ਼ਾਮਲ ਹੋ ਚੁੱਕੇ ਆ, ਤੇ ਉਹ ਨੇ ਜੀ ਕੁਲਦੀਪ ਕੌਰ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਸਾਖੀ ਦਾ ਜਿਹੜਾ ਮੇਲਾ ਜੀ ਉਹ ਉਲੀਕਿਆ ਗਿਆ ਐਪਿੰਗ ਦੇ ਵਿੱਚ, ਮੈਲਬਨ ਦੇ ਐਪਿੰਗ ਸਬਰਬ ਦੇ ਵਿੱਚ। ਸੋ 9 ਅਪ੍ਰੈਲ ਨੂੰ ਉਹ ਜਿਹੜਾ ਵਿਸਾਖੀ ਦਾ ਮੇਲਾ ਜੀ ਉਹ ਹੋਣ ਜਾ ਰਿਹਾ। ਸੋ ਉਸ ਮੇਲੇ ਬਾਬਤ, ਉਸ ਇਵੈਂਟ ਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਜੀ ਉਹ ਇਸ ਦੇ ਪ੍ਰਬੰਧਕ ਸਾਡੇ ਨਾਲ ਇਸ ਵੇਲੇ ਹਾਜ਼ਰ ਨੇ, ਕੁਲਦੀਪ ਕੌਰ, ਉਹਨਾਂ ਤੋਂ ਲਵਾਂਗੇ। ਸੋ ਕੁਲਦੀਪ, ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ, ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਮੈਂ ਧੰਨਵਾਦ ਆ ਕਿ ਉਹਨਾਂ ਨੇ ਮੈਨੂੰ ਪ੍ਰੋਗਰਾਮ ਦੇ ਵਿੱਚ ਬੁਲਾਇਆ ਤਾਂ ਜੋ ਮੈਂ ਆਪਣੀ ਜਾਣਕਾਰੀ ਜਿਹੜੀ ਆ ਵਿਸਾਖੀ ਦੀ ਲੋਕਾਂ ਨਾਲ ਸਾਂਝੀ ਕਰ ਸਕਾਂ
ਜੀ। ਸੋ ਕੁਲਦੀਪ, ਸਭ ਤੋਂ ਪਹਿਲਾਂ ਤਾਂ ਦੱਸੋ 9 ਅਪ੍ਰੈਲ ਨੂੰ ਜਿਵੇਂ ਇਹ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਆ ਉਹ ਉਲੀਕਿਆ ਗਿਆ, ਇਹ ਪ੍ਰੋਗਰਾਮ ਜਿਹੜਾ ਆ ਕਿੰਨੇ ਵਜੇ ਸ਼ੁਰੂ ਹੋਣਾ ਤੇ ਕੀ ਜਿਹੜੇ ਇਹਦੇ ਵਿੱਚ ਵਨਗੀਆਂ ਤੁਸੀਂ ਪੇਸ਼ ਕਰ ਰਹੇ ਹੋ ਇਸ ਵਾਰ?
ਹਾਂਜੀ ਜੀ, ਜਿਵੇਂ ਤੁਸੀਂ ਆਲਰੇਡੀ ਦੱਸ ਦਿੱਤਾ ਜੀ, 9 ਅਪ੍ਰੈਲ ਨੂੰ ਦਿਨ ਐਤਵਾਰ ਐਪਿੰਗ ਦੇ ਵਿਚ ਵਿਸਾਖੀ ਦਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਤੇ 12 ਵਜੇ ਅਸੀਂ ਪ੍ਰੋਗਰਾਮ ਸ਼ੁਰੂ ਕਰ ਦੇਣਾ ਕਿਉਂਕਿ ਤੁਹਾਨੂੰ ਪਤਾ ਐਤਵਾਰ ਦਾ ਦਿਨ ਆ ਤੇ ਸੋਮਵਾਰ ਸਾਰਿਆਂ ਨੇ ਆਪਣੇ ਕੰਮਾਂ ਕਾਰਾਂ ਤੇ ਜਾਣਾ ਹੁੰਦਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਜੀ ਸ਼ਾਮੀ 5-6 ਵਜੇ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਉਥੋਂ ਫ੍ਰੀ ਕਰ ਦਾਂਗੇ ਕਿ 12 ਤੋਂ 5 ਤੱਕ ਅਸੀਂ ਕੋਸ਼ਿਸ਼ ਕੀਤੀ ਆ ਬਾਕੀ ਮੈਂ ਰਿਕੁਐਸਟ ਕਰਦੀ ਸਾਰਿਆਂ ਨੂੰ ਕਿ ਤੁਸੀਂ ਸਾਰੇ ਸਮੇਂ ਸਿਰ ਪਹੁੰਚੋ ਤਾਂ ਜੋ ਅਸੀਂ ਜਿਹੜਾ ਸਮਾਂ ਉਲੀਕਿਆ 12 ਵਜੇ ਹੀ ਅਸੀਂ ਇਸ ਨੂੰ ਸ਼ੁਰੂ ਕਰ ਸਕੀਏ ਕਿਉਂਕਿ ਬਹੁਤੇ ਪ੍ਰੋਗਰਾਮਾਂ ਚ ਸਾਡੇ ਜਿਹੜੇ ਲੋਕ ਆ ਜਿਹੜੇ ਉਹ ਲੇਟ ਪਹੁੰਚਦੇ ਆ ਜਿਸ ਕਰਕੇ ਅਸੀਂ ਪ੍ਰੋਗਰਾਮ ਲੇਟ ਹੀ ਸ਼ੁਰੂ ਕਰਦੇ ਆ ਤੇ ਉਹ ਖਤਮ ਵੀ ਲੇਟ ਹੁੰਦਾ ਅਸੀਂ ਰਿਕੁਐਸਟ ਕਰਦੀ ਆ ਮੈਂ ਕਿ ਸਾਰੇ ਜਣੇ ਸਮੇਂ ਸਿਰ ਪਹੁੰਚੋ ਤਾਂ ਜੋ ਜਿਹੜਾ ਸਮਾਂ ਉਲੀਕਿਆ ਗਿਆ ਆਪਾਂ ਉਹੀ ਸਮੇਂ ਤੇ ਖਤਮ ਕਰ ਸਕੀਏ
ਜੀ
ਤੇ ਬਾਕੀ ਐਡਰੈਸ ਜੀ ਹਾਂਜੀ ਹਾਂਜੀ ਹੈਰੀਟੇਜ ਐਪਿੰਗ ਸਾਰਿਆਂ ਨੇ ਸੁਣਿਆ ਹੀ ਹੋਣਾ ਰਿਸੈਪਸ਼ਨ ਸੈਂਟਰ ਹੈ ਹੈਰੀਟੇਜ 516 ਹਾਈ ਸਟਰੀਟ ਐਪਿੰਗ ਹਾਂਜੀ ਤੇ ਟਿਕਟ ਬਾਰੇ ਵੀ ਦੱਸ ਇਵੈਂਟ ਜਿਹੜਾ ਫ੍ਰੀ ਹੈ ਹਾਂਜੀ ਕੋਈ ਟਿਕਟ ਨਹੀਂ ਹੈ ਹਰ ਕੋਈ ਹਰ ਕਿਸੇ ਦਾ ਮੈਂ ਸਵਾਗਤ ਕਰਦੀ ਫ੍ਰੀ ਹੈ ਜੀ ਬੱਚੇ ਬਜ਼ੁਰਗ ਸਾਰੇ ਆਪਣੇ ਪਰਿਵਾਰ ਸਮੇਤ ਆ ਸਕਦੇ ਆ ਫੁੱਲ ਫੈਮਿਲੀ ਇਵੈਂਟ ਆ ਅਸੀਂ ਗਿੱਧਾ ਭੰਗੜਾ ਬੱਚਿਆਂ ਦੁਆਰਾ ਵੱਖ ਵੱਖ ਵੰਨਗੀਆਂ ਜਿਹੜੀਆਂ ਅਸੀਂ ਤਿਆਰ ਕਰਵਾਈਆਂ ਉਹ ਸਭ ਪੇਸ਼ ਕਰਾਂਗੇ ਲਾਈਕ ਸਾਰੇ ਰੰਗ ਹੋਣਗੇ ਜੀ ਸੱਭਿਆਚਾਰ ਦੇ ਇਸ ਪ੍ਰੋਗਰਾਮ ਦੇ ਵਿੱਚ
ਜੀ ਜੀ ਸੋ ਕੁਲਦੀਪ ਕੁਛ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਦੇ ਇਹ ਵੀ ਸਵਾਲ ਸੀਗੇ ਕਿ ਉੱਥੇ ਜਿਹੜਾ ਪਹਿਰਾਵਾ ਆ ਉਹ ਕਿੱਦਾਂ ਦਾ ਪਾ ਕੇ ਆਉਣ ਵੈਸੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਸਾਡੇ ਲੋਕ ਤਿਉਹਾਰ ਆ ਜਿਵੇਂ ਵਿਸਾਖੀ ਦੀ ਗੱਲ ਕਰੀਏ ਹਨਾ ਤਾਂ ਉੱਥੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪੰਜਾਬੀ ਪਹਿਰਾਵੇ ਆ ਉਹ ਜ਼ਿਆਦਾ ਪ੍ਰਭਾਵਿਤ ਕਰਦੇ ਆ ਸੋ ਤੁਸੀਂ ਕੀ ਸੋਚਦੇ ਹੋ ਐਜ਼ ਅ ਪ੍ਰਬੰਧਕ
ਹਾਂਜੀ ਹਾਂਜੀ ਜ਼ਰੂਰ ਜੀ ਮੈਂ ਤਾਂ ਸੋਚਦੀ ਹਾਂ ਕਿ ਜਿਵੇਂ ਆਪਾਂ ਆਸਟ੍ਰੇਲੀਆ ਚ ਇੱਥੇ ਪ੍ਰਦੇਸ਼ ਚ ਰਹਿੰਦੇ ਆ ਆਪਾਂ ਨੂੰ ਇਹੋ ਜਿਹੇ ਇਵੈਂਟ ਹੀ ਹੁੰਦੇ ਆ ਜਿੱਥੇ ਆਪਾਂ ਆਪਣਾ ਪਹਿਰਾਵਾ ਜਿਹੜਾ ਜਿਆਦਾ ਪਾਉਂਦੇ ਆ ਤਾਂ ਮੇਰੀ ਪਰਸਨਲੀ ਤਾਂ ਇਹੀ ਸੁਝਾਅ ਜੀ ਸਾਰੇ ਆਪਣੇ ਪੰਜਾਬੀ ਪਹਿਰਾਵੇ ਚ ਹੀ ਆਉਣ ਤਾਂ ਬਹੁਤ ਵਧੀਆ ਕਿਉਂਕਿ ਆਪਣੇ ਪਹਿਰਾਵੇ ਨਾਲੋਂ ਵੱਧ ਕੇ ਬੰਦਾ ਹੋਰ ਕਿਸੇ ਪਹਿਰਾਵੇ ਚ ਸੋਹਣਾ ਨੀ ਲੱਗਦਾ ਜੀ ਬਾਕੀ ਇਵੈਂਟ ਹੀ ਇਹੋ ਜਿਹਾ ਵਿਸਾਖੀ ਤੁਹਾਨੂੰ ਪਤਾ ਹੈ ਧਾਰਮਿਕ ਵੀ ਹੈਗਾ ਬਟ ਆਪਾਂ ਸੱਭਿਆਚਾਰ ਤੌਰ ਤੇ ਇਹਨੂੰ ਮਨਾ ਰਹੇ ਹਾਂ ਸੋ ਮੇਰੀ ਤਾਂ ਇਹੀ ਰਿਕੁਐਸਟ ਹੈ ਜੀ ਸਾਰੇ ਜਣੇ ਪੰਜਾਬੀ ਪਹਿਰਾਵੇ ਚ ਹੀ ਆਉਣ
ਜੀ ਤੇ ਇਸ ਤੋਂ ਇਲਾਵਾ ਜਿਵੇਂ ਕਹਿੰਦੇ ਹੁੰਦੇ ਆ ਕਿ ਇਵੈਂਟਸ ਜਿਹੜੇ ਆ ਉਹ ਤਾਂ ਸਾਡਾ ਜਿਹੜਾ ਸੱਭਿਆਚਾਰਕ ਪੱਖ ਆ ਉਹ ਤਾਂ ਰੱਖਦੇ ਆ ਪਰ ਅਧੂਰੇ ਹੁੰਦੇ ਆ ਜੇ ਖਾਣ ਪੀਣ ਦਾ ਪ੍ਰਬੰਧ ਨਾ ਹੋਵੇ ਹਨਾ ਸੋ ਖਾਣ ਪੀਣ ਦਾ ਪ੍ਰਬੰਧ ਜਿਹੜਾ ਉਹ ਕਿਹੋ ਜਿਹਾ ਪਾਰਕਿੰਗ ਤੇ ਵੈਨਿਊ ਦੇ ਬਾਰੇ ਇੱਕ ਵਾਰ ਫੇਰ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾਇਓ
ਹਾਂਜੀ ਖਾਣ ਪੀਣ ਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਮੈਂ ਆਲਰੇਡੀ ਦੱਸਤਾ ਕਿ ਇਹ ਰਿਸੈਪਸ਼ਨ ਸੈਂਟਰ ਆ ਸੋ ਹੈਰੀਟੇਜ ਰਿਸੈਪਸ਼ਨ ਵੱਲੋਂ ਹੀ ਫੂਡ ਸਟਾਲ ਲਗਾਈ ਜਾ ਰਹੀ ਹੈ ਜੀ ਬਾਕੀ ਹੋਰ ਵੀ ਕਾਫੀ ਤਰ੍ਹਾਂ ਦੀਆਂ ਸਟਾਲਸ ਜਿਵੇਂ ਪੰਜਾਬੀ ਕੱਪੜੇ ਪੰਜਾਬੀ ਜੁੱਤੀਆਂ ਡਰੈਸਿਸ ਤੇ ਪੰਜਾਬੀ ਗਹਿਣੇ ਇਹੋ ਜਿਹੇ ਅਸੀਂ ਸਟਾਲਸ ਉੱਥੇ ਲਗਾ ਰਹੇ ਹਾਂ ਤੇ ਬਾਕੀ ਪਾਰਕਿੰਗ ਜਿਹੜੀ ਹੈ ਜੀ ਕਾਫੀ ਹੈ ਹੈਰੀਟੇਜ ਰਿਸੈਪਸ਼ਨ ਦੇ ਵਿੱਚ ਖੁੱਲੀ ਪਾਰਕਿੰਗ ਹੈ ਕੋਈ ਟਿਕਟ ਨਹੀਂ ਸੋ ਤੁਹਾਨੂੰ ਸਾਰਿਆਂ ਨੂੰ ਸੌਖਾ ਲੱਗੇਗਾ ਜੀ ਕਿਉਂਕਿ ਐਂਟਰੈਂਸ ਦੇ ਵਿੱਚ ਹੀ ਨਾਲ ਹੀ ਪਾਰਕਿੰਗ ਹੈ ਕੋਈ ਵੱਖਰੀ ਨਹੀਂ ਕਿਉਂਕਿ ਵੈਨਿਊ ਦੇ ਵਿੱਚ ਹੀ ਆਲਰੇਡੀ ਉਹਨਾਂ ਦੀ ਪਾਰਕਿੰਗ ਚ ਕਾਫੀ ਸਪੇਸ ਆ ਤੋ
ਜੀ
ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ
ਸੋ ਦੋਸਤੋ ਆਉਂਦੀ 9 ਅਪ੍ਰੈਲ ਨੂੰ ਐਤਵਾਰ ਵਾਲੇ ਦਿਨ ਵਿਸਾਖੀ ਦਾ ਜਿਹੜਾ ਇਹ ਇਵੈਂਟ ਹੋਣ ਜਾ ਰਿਹਾ ਜਿਵੇਂ ਕੁਲਦੀਪ ਹੋਰਾਂ ਨੇ ਦੱਸਿਆ ਜੀ ਕਿ 12 ਵਜੇ ਇਹ ਜਿਹੜਾ ਇਵੈਂਟ ਆ ਉਹ ਸਟਾਰਟ ਹੋ ਜਾਣਾ ਤੇ ਸੱਭਿਆਚਾਰਕ ਵੰਨਗੀਆਂ ਜਿਹੜੀਆਂ ਇਹਦੇ ਵਿੱਚ ਪੇਸ਼ ਹੋਣੀਆਂ ਕਿਉਂਕਿ ਜਿਹੜਾ ਇਹ ਵਿਸਾਖੀ ਦਾ ਇਵੈਂਟ ਕਰਵਾਇਆ ਜਾ ਰਿਹਾ ਇਹਦੇ ਵਿੱਚ ਜਿਹੜਾ ਸੱਭਿਆਚਾਰਕ ਪੱਖ ਆ ਜੀ ਉਹਨੂੰ ਹੀ ਉੱਥੇ ਦਿਖਾਇਆ ਜਾਣਾ ਤੇ ਤੁਸੀਂ ਆਪਣੇ ਜਿਹੜੇ ਪਰਿਵਾਰ ਦੇ ਨਾਲ ਹੁੰਮ ਹੁਮਾ ਕੇ ਇਸ ਇਵੈਂਟ ਦੇ ਵਿੱਚ ਪਹੁੰਚ ਸਕਦੇ ਹੋ ਤੇ ਕੁਲਦੀਪ ਜਾਣ ਤੋਂ ਪਹਿਲਾਂ ਜੇਕਰ ਕੋਈ ਹੋਰ ਸੁਨੇਹਾ ਤੁਸੀਂ ਆਪਣੇ ਭਾਈਚਾਰੇ ਨੂੰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ
ਹਾਂਜੀ ਬਸ ਜ਼ਰੂਰ ਜੀ ਇਹੀ ਸੁਨੇਹਾ ਦਊਂਗੀ ਕਿ ਸਾਰੇ ਜਣੇ ਖੁਸ਼ ਰਹੋ ਬਾਕੀ ਇਵੈਂਟਸ ਜਿਹੜੇ ਹੁੰਦੇ ਆ ਜੀ ਤੁਹਾਨੂੰ ਪਤਾ ਸਾਰੇ ਕੰਮਾਂ ਕਾਰਾਂ ਚ ਆਪਾਂ ਬਿਜ਼ੀ ਹੁੰਦੇ ਆ ਇਹੋ ਜਿਹੇ ਇਵੈਂਟਸ ਜੇ ਆਪਾਂ ਸਾਰੇ ਸਪੋਰਟ ਕਰਾਂਗੇ ਤਾਂ ਕਮਿਊਨਿਟੀ ਲਈ ਹੋ ਸਕਦੇ ਬਾਕੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਇੱਕ ਫ੍ਰੀ ਇਵੈਂਟ ਆ ਕਮਿਊਨਿਟੀ ਵਾਸਤੇ ਅਸੀਂ ਉਲੀਕਿਆ ਸੋ ਅਸੀਂ ਆਸ ਕਰਦੇ ਹਾਂ ਕਿ ਸਾਰੇ ਜਣੇ ਤੁਸੀਂ ਪਹੁੰਚੋਗੇ ਤੇ ਸਾਡਾ ਹੌਸਲਾ ਵਧਾਓਗੇ ਤੇ ਆਪਣਾ ਵੀ ਮਨੋਰੰਜਨ ਕਰੋਗੇ ਤੇ ਤੁਹਾਡੀ ਸਾਰਿਆਂ ਦੀ ਮੈਂ ਵੇਟ ਕਰਾਂਗੀ ਬਾਕੀ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਮੇਰੇ ਫੋਨ ਨੰਬਰ ਤੇ ਜਿਹੜਾ ਹੈਗਾ ਜੀ 0449 520 792 ਤੇ ਬਾਕੀ ਦਿਨ 9 ਅਪ੍ਰੈਲ 12 ਵਜੇ ਸ਼ੁਰੂ ਹੋਣਾ ਜੀ। ਐਡਰੈਸ ਮੈਂ ਫੇਰ ਦੱਸ ਦਿੰਦੀ ਹਾਂ, 516 ਹਾਈ ਸਟ੍ਰੀਟ ਐਪਿੰਗ
ਜੀ। ਸੋ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ ਤੁਹਾਡਾ, ਤੇ ਤੁਸੀਂ ਸਾਡੇ ਨਾਲ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਤੇ ਲਵੈਂਡਰ ਫਾਊਂਡੇਸ਼ਨ ਦੇ ਵੱਲੋਂ ਜਿਹੜੀ ਵਿਸਾਖੀ ਮਨਾਈ ਜਾਣੀ ਹੈ ਐਪਿੰਗ ਦੇ ਵਿੱਚ, ਦ ਹੈਰੀਟੇਜ ਐਪਿੰਗ ਜਿਹੜਾ ਰੈਸਟੋਰੈਂਟ ਆ ਉੱਥੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਸਾਡੇ ਦੋਸਤ ਜਿਹੜੇ ਆ ਉਹ ਜ਼ਰੂਰ ਇਸ ਮੰਚ ਤੋਂ ਅਸੀਂ ਅਨਾਊਂਸ ਕਰਦੇ ਹਾਂ ਕਿ ਉੱਥੇ ਪਹੁੰਚਣ ਤੇ ਆਪਣਾ ਜਿਹੜਾ ਇਸ ਤਿਉਹਾਰ ਦਾ ਜਿਹੜਾ ਪੂਰਾ ਆਨੰਦ ਹੈ ਉਹ ਉਠਾਉਣ। ਬਹੁਤ ਬਹੁਤ ਸ਼ੁਕਰੀਆ,
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦਾ
ਜੀ। ਦੋਸਤੋ ਇਹ ਸਨ ਕੁਲਦੀਪ ਕੌਰ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸੀ, ਸਾਂਝੀ ਕਰ ਰਹੇ ਸੀ ਜਾਣਕਾਰੀ ਵਿਸਾਖੀ ਇਵੈਂਟ ਦੇ ਬਾਰੇ ਜਿਹੜਾ ਕਿ ਹੋਣ ਜਾ ਰਿਹਾ 9 ਅਪ੍ਰੈਲ ਨੂੰ। ਸੋ ਸਾਡੇ ਨਾਲ ਹੋਰ ਬਹੁਤ ਸਾਰੇ ਦੋਸਤ ਵੀ ਜੁੜ ਰਹੇ ਆ, ਤੇ ਅਸੀਂ ਆਪਣੇ ਅਗਲੇ ਮਹਿਮਾਨ ਜਿਹੜੇ ਜੀ ਉਹਨਾਂ ਨੂੰ ਸ਼ਾਮਲ ਕਰਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਬਿਗ ਡੈਡੀ। ਸੋ ਬਿਗ ਡੈਡੀ ਦੇ ਨਿਰਮਾਤਾ ਜਿਹੜੇ ਜੀ ਉਹ ਆਸਟ੍ਰੇਲੀਆ ਤੋਂ ਨੇ, ਤੇ ਸਾਡੇ ਲਈ ਬੜੀ ਮਾਣ ਵਾਲੀ ਖੁਸ਼ੀ ਵਾਲੀ ਗੱਲ ਹੈ, ਤੇ ਨਾਲ ਹੀ ਨਾਲ ਬਿਗ ਡੈਡੀ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਰਦਾਰ ਬਹੁਤ ਸਾਰੇ ਜਿਹੜੇ ਅਦਾਕਾਰ ਆ ਉਹ ਵੀ ਸਾਡੇ ਆਸਟ੍ਰੇਲੀਆ ਤੋਂ ਆ, ਤੇ ਅਸੀਂ ਉਸ ਫਿਲਮ ਦੇ ਬਾਰੇ ਹੋਰ ਜਿਹੜੀ ਜਾਣਕਾਰੀ ਆ ਉਹ ਲੈਣੀ ਚਾਹਾਂਗੇ ਇਸ ਫਿਲਮ ਦੇ ਨਿਰਮਾਤਾ ਕੇਸ਼ਵ ਦ੍ਰਿਵੇਦੀ ਹੋਰਾਂ ਤੋਂ। ਤੇ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਉਹ ਸ਼ਾਮਲ ਹੋਣ ਜਾ ਰਹੇ ਆ ਅੱਜ ਫੋਨ ਕਾਲ ਦੇ ਜ਼ਰੀਏ, ਕਿਉਂਕਿ ਸਿਡਨੀ ਤੋਂ ਬੇਸਡ ਨੇ ਮੂਲ ਬੇਸਿਕਲੀ ਉਹ, ਤੇ ਇਸ ਕਰਕੇ ਅਸੀਂ ਫੋਨ ਦੇ ਜ਼ਰੀਏ ਉਹਨਾਂ ਨੂੰ ਸ਼ਾਮਲ ਕਰ ਰਹੇ ਹਾਂ। ਤੇ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ ਕੇਸ਼ਵ ਦ੍ਰਿਵੇਦੀ ਜੀ ਨੂੰ, ਬਹੁਤ ਬਹੁਤ ਸਵਾਗਤ ਕੇਸ਼ਵ ਜੀ ਤੁਹਾਡਾ, ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਮੇਰਾ, ਤੇ ਮੈਂ ਬੜਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਜੀ ਕਿ ਮੈਨੂੰ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਕਰਵਾ ਰਹੇ ਹੋ ਜੀ।
ਜੀ ਸੋ ਕੇਸ਼ਵ ਜੀ ਸੁਣਨ ਦੇ ਵਿੱਚ ਆਇਆ ਔਰ ਜਿਹੜੀ ਜਾਣਕਾਰੀ ਅਸੀਂ ਸਾਰੀ ਮੀਡੀਆ ਨੂੰ ਸਾਨੂੰ ਇੱਥੇ ਮਿਲੀ ਆ ਕਿ ਫਿਲਮ ਬਿਗ ਡੈਡੀ ਦਾ ਜਿਹੜਾ ਨਿਰਮਾਣ ਆ ਉਹ ਤੁਸੀਂ ਕੀਤਾ ਹਨਾ, ਤੇ ਇਸ ਫਿਲਮ ਨੂੰ ਬਣਾਉਣ ਦਾ ਜਿਹੜਾ ਵਿਚਾਰ ਹੈ ਉਹ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਔਰ ਇਸ ਫਿਲਮ ਦੌਰਾਨ ਕਿਸ ਤਰ੍ਹਾਂ ਦੇ ਜਿਹੜੇ ਤਜਰਬੇ ਆ ਬਣਾਉਣ ਦੌਰਾਨ ਤੁਹਾਨੂੰ ਰਹੇ ਆ, ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੇ ਕਰੋ।
ਦੇਖੋ ਜੀ ਸ਼ੁਰੂ ਤੋਂ ਹੀ ਕਾਲਜ ਟਾਈਮ ਤੋਂ ਜਦੋਂ ਇੰਡੀਆ ਸੀਗੇ ਪੰਜਾਬ ਦੇ ਵਿੱਚ ਕਾਫੀ ਸਟੇਜਾਂ ਦੇ ਨਾਲ ਜੁੜਿਆ ਰਿਹਾ, ਤੇ ਸਕੂਲ ਟਾਈਮ ਦੀ ਤੇ ਉਦੋਂ ਤੋਂ ਹੀ ਸੀਗਾ ਕਿ ਇਸ ਖੇਤਰ ਦੇ ਵਿੱਚ ਕੁਛ ਨਾ ਕੁਛ ਛੋਟੀ ਮੋਟੀ ਕੋਈ ਪ੍ਰਾਪਤੀ ਜ਼ਰੂਰ ਕੀਤੀ ਜਾਵੇ। ਤੇ ਪਰ ਜਦੋਂ 2007 ਦੇ ਵਿੱਚ ਜਦੋਂ ਆਸਟ੍ਰੇਲੀਆ ਮੂਵ ਹੋਇਆ ਤੇ ਉਸ ਤੋਂ ਬਾਅਦ ਫਿਰ ਲੈਂਡ ਆਫ ਓਪਰਚੁਨਿਟੀ ਹੈ ਜੀ ਆਸਟ੍ਰੇਲੀਆ, ਤੇ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਸ ਫੀਲਡ ਦੇ ਵਿੱਚ ਕੁਛ ਕਰ ਸਕਾਂ। 2012 ਦੇ ਵਿੱਚ ਫਿਰ ਇਹ ਦਿਮਾਗ ਦੇ ਵਿੱਚ ਆਇਆ ਕਿ ਮੈਂ ਵੀ ਕੋਈ ਏਦਾਂ ਦੀ ਕੋਈ ਇਸ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦਾ ਹਾਂ ਜਾਂ ਕਰਨਾ ਚਾਹੀਦਾ ਮੈਨੂੰ, ਕਿ ਜਿਸ ਨਾਲ ਕਿ ਮੈਂ ਆਪਣੀ ਪੰਜਾਬੀ ਸਰੋਤਿਆਂ ਦੀ ਕੁਛ ਸੇਵਾ ਕਰ ਸਕਾਂ। ਤੇ ਬਸ ਉਦੋਂ ਫੁਰਨਾ ਫੁਰਿਆ ਜੀ ਪੰਜਾਬੀ ਫਿਲਮ ਬਣਾਉਣ ਦਾ। ਫਿਰ 2014 ਦੇ ਵਿੱਚ ਫਿਲਮ ਸ਼ੁਰੂ ਕੀਤੀ ਸੀ ਤੇ ਕੁਝ ਕਾਰਨਾਂ ਕਰਕੇ ਮੈਨੂੰ 2 ਵਾਰ ਫਿਲਮ ਰੋਕਣੀ ਪਈ, ਤੇ ਫਿਰ 2016 ਦੇ ਵਿੱਚ ਦੁਬਾਰਾ ਸ਼ੁਰੂਆਤ ਕੀਤੀ ਫਿਲਮ ਦੀ, ਤੇ ਜਨਵਰੀ ਦੇ ਵਿੱਚ ਫਿਲਮ ਦੀ ਸ਼ੂਟ ਇੰਡੀਆ ਕੀਤੀ ਗਈ, ਫਿਰ ਮਈ ਦੇ ਵਿੱਚ ਅੱਧੀ ਤੋਂ ਜ਼ਿਆਦਾ ਫਿਲਮ ਇੱਥੇ ਆਸਟ੍ਰੇਲੀਆ ਵਿੱਚ ਸ਼ੂਟ ਕੀਤੀ ਗਈ, ਤੇ ਹੁਣ 21 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਆ ਜੀ ਫਿਲਮ, ਤੇ ਦਰਸ਼ਕਾਂ ਦੀ ਕਚਹਿਰੀ ਵਿੱਚ ਆ ਰਹੀ ਹੈ ਫਿਲਮ 21 ਅਪ੍ਰੈਲ ਨੂੰ, ਤੇ ਇੱਥੋਂ ਸ਼ੁਰੂਆਤ ਹੋਈ ਜੀ ਫਿਲਮ ਨਿਰਮਾਣ ਦੇ ਜਗਤ ਵਿੱਚ ਆਉਣ ਦੀ।
ਜੀ ਸੋ ਕੇਸ਼ਵ ਜੀ ਜਿਵੇਂ ਫਿਲਮ ਜਿਹੜੀ ਪੰਜਾਬੀ ਦੇ ਵਿੱਚ ਆ ਪਰ ਜਿਹੜਾ ਉਹਦਾ ਨਾਮ ਆ ਉਹ ਬਿਗ ਡੈਡੀ ਆ ਹਨਾ, ਸੋ ਸਾਡੇ ਕੁਝ ਸਰੋਤਿਆਂ ਦੇ ਜਿਹੜੇ ਵੀ ਸਵਾਲ ਵੀ ਆ ਰਹੇ ਆ, ਪਰ ਮੇਰਾ ਆਪਣਾ ਵੀ ਸਵਾਲ ਜਿਹੜਾ ਅਗਲਾ ਉਹ ਤੁਹਾਨੂੰ ਇਹੀ ਹੋਣਾ ਸੀਗਾ ਕਿ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾਓ ਕਿ ਇਸ ਫਿਲਮ ਦਾ ਨਾਮ ਜਿਹੜਾ ਬਿਗ ਡੈਡੀ ਰੱਖਣ ਦੇ ਪਿੱਛੇ ਕੀ ਮਕਸਦ ਸੀ।
ਐਕਚੁਅਲ ਦੇ ਵਿੱਚ ਗੱਲ ਇਸ ਤਰ੍ਹਾਂ ਸੀ ਕਿ ਮੇਰੀ ਫਿਲਮ ਦੇ ਵਿੱਚ ਜੋ ਮੇਨ ਕਰੈਕਟਰ ਜੋ ਹੈ ਮੈਂ ਉਸਨੂੰ ਜਸਟੀਫਾਈ ਕਰਨਾ ਚਾਹੁੰਦਾ ਸੀ ਕਿ ਉਸ ਦੇ ਉੱਤੇ ਹੀ ਕੁਛ ਨਾਮ ਰੱਖਿਆ ਜਾਵੇ ਫਿਲਮ ਦਾ। ਤੇ ਬਟ ਉਹਦਾ ਜੋ ਰਿਲੇਸ਼ਨ ਸੀ ਆਪਣੇ ਬੱਚੇ ਦੇ ਨਾਲ, ਤੇ ਮੈਂ ਉਹਨੂੰ ਲੈ ਕੇ ਕਾਫੀ ਸ਼ਸ਼ੋ ਪੰਚ ਵਿਚ ਰਹੇ ਅਸੀਂ ਪੂਰੀ ਟੀਮ, ਕਿ ਇਸ ਦਾ ਨਾਮ ਕੀ ਰੱਖਿਆ ਜਾਵੇ। ਮੈਂ ਚਾਹੁੰਦਾ ਸੀ ਕਿ ਉਹਨਾਂ ਦੇ ਰਿਲੇਸ਼ਨ ਤੇ ਹੀ ਕੋਈ ਫਿਲਮ ਦਾ ਨਾਮ ਸੋਚਿਆ ਜਾਵੇ, ਤੇ ਕੁਛ ਕੁਛ ਵੱਖਰਾ ਰੱਖਿਆ ਜਾਵੇ ਫਿਲਮ ਦਾ ਨਾਮ, ਤਾਂ ਜੋ ਉਸ ਜਿਹੜਾ ਕੈਰੇਕਟਰ ਹੈ ਉਹਨੂੰ ਉਹਦੀ ਸ਼ਮੂਲੀਅਤ ਨੂੰ ਮੈਂ ਜਸਟੀਫਾਈ ਕਰ ਸਕਾਂ ਫਿਲਮ ਦੇ ਵਿੱਚ। ਤੇ ਇਸ ਲਈ ਮੈਂ ਫਿਲਮ ਦਾ ਨਾਮ ਬਿਗ ਡੈਡੀ ਸੋਚਿਆ, ਭਾਵੇਂ ਫਿਲਮ ਦਾ ਟਾਈਟਲ ਜਿਹੜਾ ਹੈਗਾ ਅੰਗਰੇਜ਼ੀ ਵਿੱਚ ਹੀ ਹੈਗਾ, ਬਟ ਮੈਂ ਇਹ ਵੀ ਹੈ ਨੀ ਕਿ ਬਿਲਕੁਲ ਹੀ ਸੋਚਿਆ ਸੀ ਕਿ ਅੰਗਰੇਜ਼ੀ ਵਿੱਚ ਹੀ ਨਾਮ ਰੱਖਣਾ ਹੈਗਾ। ਬਸ ਮੈਂ ਉਸ ਇੱਕ ਕਰੈਕਟਰ ਨੂੰ ਇੱਕ ਜਸਟੀਫਾਈ ਕਰਨਾ ਚਾਹੁੰਦਾ ਸੀ ਕਿ ਜੋ ਆਪਣੇ ਬੱਚੇ ਲਈ ਉਹਨੇ ਇੰਨਾ ਕੁਛ ਕਰ ਰਿਹਾ ਫਿਲਮ ਦੇ ਵਿੱਚ, ਤੁਸੀਂ ਦੇਖੋਗੇ ਫਿਲਮ ਦੇ ਵਿੱਚ ਕਿ ਉਹ ਸਮਥਿੰਗ ਐਕਸਟਰਾ ਆਰਡਨਰੀ ਉਹਨੇ ਕੀਤਾ ਫਿਲਮ ਦੇ ਵਿੱਚ ਬੱਚੇ ਲਈ ਤੇ ਬੱਚੇ ਦੀ ਹਰੇਕ ਖੁਸ਼ੀ ਲਈ। ਤੇ ਮੈਂ ਉਸ ਕਰੈਕਟਰ ਨੂੰ ਜਸਟੀਫਾਈ ਕਰਨਾ ਚਾਹੁੰਦਾ ਸੀਗਾ। ਬਾਕੀ ਇੰਗਲਿਸ਼ ਟਾਈਟਲ ਵਾਲੀਆਂ ਪਿੱਛੇ ਵੀ ਫਿਲਮਾਂ ਆਈਆਂ ਹੈਗੀਆਂ ਪੰਜਾਬੀ ਦੇ ਵਿੱਚ, ਕਾਫੀ ਉਹਨਾਂ ਨੇ ਸ਼ੋਹਰਤ ਹਾਸਲ ਕੀਤੀ ਹੈਗੀ ਆ, ਲੋਕਾਂ ਨੇ ਬੜੀ ਪਸੰਦ ਕੀਤੀਆਂ ਹੈਗੀਆਂ। ਤੇ ਇਹ ਤਾਂ ਕੋਈ ਵੈਸੇ ਰੀਜ਼ਨ ਹੈ ਨੀ ਸੀ ਕਿ ਮੈਂ ਪੰਜਾਬੀ ਦਾ ਨਾਮ ਤਾਂ ਹੀ ਰੱਖਿਆ। ਹਾਂ, ਕੈਰੀ ਔਨ ਜੱਟਾ, ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਤੇ ਕਾਫੀ ਮਸ਼ਹੂਰ ਹੋਈਆਂ ਫਿਲਮਾਂ ਉਹ, ਦਰਸ਼ਕਾਂ ਦੇ ਕਾਫੀ ਸਲਾਹੀਆਂ। ਬਟ ਮੈਂ ਸਿਰਫ ਇਸੇ ਲਈ ਫਿਲਮ ਦਾ ਨਾਮ ਅੰਗਰੇਜ਼ੀ ਵਿੱਚ ਨਹੀਂ ਸੀ ਰੱਖਣਾ ਚਾਹੁੰਦਾ ਕਿ ਚਲੋ ਇਹਦੀ ਫਿਲਮ ਜ਼ਿਆਦਾ ਮੁਸ਼ਕੂਲ ਹੋਊਗੀ ਜਾਂ ਸਰੋਤੇ ਜ਼ਿਆਦਾ ਪਸੰਦ ਕਰਨਗੇ। ਬਸ ਇੱਕ ਉਹ ਕਰੈਕਟਰ ਜਸਟੀਫਾਈ ਕਰਨ ਲਈ ਮੈਂ ਫਿਲਮ ਦਾ ਨਾਮ ਜੀ ਬਿਗ ਡੈਡੀ ਰੱਖਿਆ ਹੈਗਾ। ਔਰ ਤੁਸੀਂ ਜਦੋਂ ਫਿਲਮ ਦੇਖੋਗੇ, ਦਰਸ਼ਕ ਮੇਰੇ ਸਿਨੇਮੇ ਵਿੱਚ ਜਾ ਕੇ ਫਿਲਮ ਦੇਖਣਗੇ ਤਾਂ ਉਹ ਬਕਾਇਦਾ ਮੇਰੇ ਨਾਲ ਸਹਿਮਤ ਹੋਣਗੇ ਕਿ ਮੈਂ ਬਹੁਤ ਜ਼ਿਆਦਾ ਉਚੇਚਾ ਸਹੀ ਨਾਮ ਰੱਖਿਆ ਫਿਲਮ ਦਾ
ਜੀ। ਸੋ ਮੈਨੂੰ ਲੱਗਦਾ ਹੁੰਦਾ ਕਈ ਵਾਰ ਕੇਸ਼ਵ ਜੀ ਜਿਵੇਂ ਕੈਰੀ ਔਨ ਜੱਟਾਂ ਦੀ ਗੱਲ ਕਰੀਏ ਜਾਂ ਜੱਟ ਐਂਡ ਜੂਲੀਅਟ ਦੀ ਗੱਲ ਕਰੀਏ ਨਾ, ਉਹਦੇ ਵਿੱਚ ਜਦੋਂ ਜੱਟ ਸ਼ਬਦ ਲੱਗ ਜਾਂਦਾ ਤੇ ਫਿਰ ਉਹ ਇਦਾਂ ਲੱਗਦਾ ਵੀ ਪਤਾ ਨੀ ਵੀ ਜੱਟ ਲੱਗਣ ਦੇ ਨਾਲ ਉਹ ਪੰਜਾਬੀ ਦੇ ਜ਼ਿਆਦਾ ਨੇੜੇ ਹੋ ਗਿਆ, ਤੇ ਸ਼ਾਇਦ ਜਿਹੜਾ ਬਿਗ ਡੈਡੀ ਆ ਉਹ ਜ਼ਿਆਦਾ ਅੰਗਰੇਜ਼ੀ ਨੂੰ ਰਿਵੀਲ ਕਰ ਰਿਹਾ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਉਹਦੇ ਵਿਚਲੇ ਕਰੈਕਟਰ ਨੂੰ ਜਸਟੀਫਾਈ ਕਰਨ ਦੇ ਲਈ ਇਹਦਾ ਜਿਹੜਾ ਨਾਮ ਆ ਉਹ ਦਿੱਤਾ, ਪਰ ਹੁਣ ਸਾਡੇ ਸਰੋਤੇ ਜਿਹੜਾ ਥੋੜਾ ਜਿਹਾ ਕਹਾਣੀ ਦੇ ਬਾਰੇ ਜ਼ਰੂਰ ਜਾਣਨਾ ਚਾਹੁਣਗੇ ਕਿ ਇਹ ਜਿਹੜੀ ਕਹਾਣੀ ਜਿਵੇਂ ਬਿਗ ਡੈਡੀ ਤੁਸੀਂ ਇਹਨੂੰ ਟਾਈਟਲ ਦਿੱਤਾ ਹਨਾ, ਸੋ ਤੁਸੀਂ ਥੋੜਾ ਜਿਹਾ ਇਧਰ ਵੀ ਇਸ਼ਾਰਾ ਕਰ ਦਿੱਤਾ ਕਿ ਉਹਦੇ ਵਿਚਲਾ ਜਿਹੜਾ ਪਾਰਟ ਸੀ, ਉਹਦੇ ਜਿਹੜੇ ਕਰੈਕਟਰ ਸੀਗੇ ਉਹਨਾਂ ਦੀ ਉਹ ਜ਼ਰੂਰਤ ਸੀਗੀ ਕਿ ਉਸ ਫਿਲਮ ਨੂੰ ਉਹ ਨਾਮ ਵੀ ਮਿਲਦਾ। ਸੋ ਤੁਸੀਂ ਹੁਣ ਥੋੜਾ ਜਿਹਾ ਸਾਡੇ ਨਾਲ ਕਹਾਣੀ ਦੇ ਬਾਰੇ ਵੀ ਸਾਂਝ ਜ਼ਰੂਰ ਪਾਓ।
ਮੈਂ ਜ਼ਰੂਰ ਕਰੂੰਗਾ ਜੀ, ਮੈਂ ਕਹਾਣੀ ਦੀ ਸਾਂਝ ਮੈਂ ਜ਼ਰੂਰ ਤੁਹਾਡੇ ਨਾਲ ਸਾਰੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੂੰਗਾ। ਮੈਂ ਪੂਰੀ ਰਿਵੀਲ ਨਹੀਂ ਕਰੂੰਗਾ ਕਹਾਣੀ, ਕਿਉਂਕਿ ਫਿਰ ਫਿਲਮ ਸਿਨੇਮੇ ਚ ਦੇਖਣ ਦਾ ਕੋਈ ਮਜ਼ਾ ਨਹੀਂ ਰਹਿ ਜੂਗਾ। ਫਿਲਮ ਦੀ ਕਹਾਣੀ ਇੱਕ ਯੰਗ ਮੁੰਡੇ ਦੀ ਹੈਗੀ ਆ, ਜਿਹੜਾ ਕਿ ਇੰਡੀਆ ਦੇ ਵਿੱਚ ਆਪਣੇ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਆਪਣੀ ਲਾਈਫ ਫੁੱਲ ਔਨ ਜਿਉਂਦਾ ਹੈਗਾ, ਮਤਲਬ ਜਿਹੜਾ ਕਿ ਮੇਰੀ ਫਿਲਮ ਦਾ ਮੇਨ ਕਰੈਕਟਰ ਹੈਗਾ। ਤੇ ਉਹਦੀ ਜ਼ਿੰਦਗੀ ਦੇ ਵਿੱਚ ਮਤਲਬ ਉਹਨੂੰ ਕੋਈ ਰਿਸਪੋਂਸੀਬਿਲਿਟੀਜ਼ ਜਾਂ ਕੁਛ ਵੀ, ਉਹਨੂੰ ਆਪਣੀ ਲਾਈਫ ਪੂਰੀ ਤਰ੍ਹਾਂ ਇੰਜੋਏ ਕਰਦਾ ਜੀ। ਜਿੱਦਾਂ ਕਿ ਅੱਜ ਕੱਲ ਯੂਥ ਆਪਣੀ ਰਿਸਪੋਂਸੀਬਿਲਿਟੀ ਤੋਂ ਭੱਜ ਰਿਹਾ ਪੰਜਾਬ ਦੇ ਵਿੱਚ, ਹਾਂਜੀ। ਤੇ ਅਚਨਚੇਤ ਉਹਦੀ ਲਾਈਫ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਤੇ ਉਹਨੂੰ ਇਹ 6 ਸਾਲ ਦਾ ਇੱਕ ਬੱਚਾ ਉਹਦੀ ਲਾਈਫ ਦੇ ਵਿੱਚ ਆਉਂਦਾ ਤੇ ਫਿਰ ਉਹਦੀ ਲਾਈਫ ਇੱਕਦਮ ਟਰਨ ਅਰਾਊਂਡ ਹੁੰਦੀ ਆ। ਤੇ ਫਿਰ ਉਹ ਦੋਨਾਂ ਦੇ ਆਪਸੀ ਪਿਆਰ ਦੀ ਕਹਾਣੀ ਆ, ਫਿਰ ਉਹਨਾਂ ਦੇ ਆਪਸੀ ਵਿਛੜਨ ਦੀ ਕਹਾਣੀ ਆ, ਵਿਛੜ ਕੇ ਫਿਰ ਮੁੜ ਕੇ ਮਿਲਣੇ ਦੀ ਕਹਾਣੀ ਆ। ਤੇ ਇਹ ਸਾਰਾ ਕੁਛ ਹੀ ਕਾਫੀ ਉਹ ਇੱਕ ਦੂਜੇ ਦੇ ਨਾਲ ਅਟੈਚਮੈਂਟ ਉਹਨਾਂ ਦੀ ਹੈਗੀ ਆ। ਤੇ ਬਾਅਦ ਚੋਂ ਉਸ ਬੱਚੇ ਨੂੰ ਉਹਦੀ ਫੈਮਿਲੀ ਮੁੜ ਕੇ ਕਲੇਮ ਕਰਨਾ ਚਾਹੁੰਦੀ ਆ, ਮਤਲਬ ਕੁਛ ਇਸ ਤਰ੍ਹਾਂ ਦੀ ਕਹਾਣੀ ਹੈਗੀ ਆ। ਮੈਂ ਪੂਰੀ ਨਹੀਂ ਦੱਸੂਗਾ ਕਿਉਂਕਿ ਜੇ ਮੈਂ ਪੂਰੀ ਦੱਸ ਦਿੱਤੀ ਤੇ ਫਿਲਮ ਦੇ ਵਿੱਚ ਬਹੁਤ ਟਰਨਸ ਐਂਡ ਟਵਿਸਟ ਹੈਗੇ ਆ, ਤੇ ਜੇ ਮੈਂ ਪੂਰੀ ਦੱਸੂਗਾ ਤਾਂ ਸ਼ਾਇਦ ਫਿਰ ਉਹ ਮਜ਼ਾ ਨਹੀਂ ਰਹਿ ਜੂਗਾ ਫਿਲਮ ਸਿਨੇਮੇ ਚ ਦੇਖਣ ਦਾ। ਬਟ ਇੱਕ ਗੱਲ ਮੈਂ ਦੁਹਰਾਉਣੀ ਚਾਹੁੰਦਾ ਕਿ ਇੱਕ ਬੱਚੇ ਔਰ ਇੱਕ ਬਾਪ ਦੇ ਪਿਆਰ ਦੀ ਕਹਾਣੀ ਆ, ਜਰਨੀ ਆਫ ਲਵ, ਇੱਕ ਅਲੱਗ ਰਿਲੇਸ਼ਨਸ਼ਿਪ ਦੀ ਕਹਾਣੀ ਹੈਗੀ ਇਹ। ਤੇ ਮੈਂ ਪੜਦੇ ਦੇ ਉੱਤੇ ਉਤਾਰਨ ਦੀ ਬੜੀ ਇੱਕ ਵਧੀਆ ਕੋਸ਼ਿਸ਼ ਕੀਤੀ ਆ ਮੇਰੀ ਟੀਮ ਨੇ ਕਿ ਇਸ ਤਰ੍ਹਾਂ ਦੇ ਇੱਕ ਰਿਲੇਸ਼ਨਸ਼ਿਪ ਦੇ ਉੱਤੇ ਫਿਲਮ ਬਣੇ ਜੋ ਕਿ ਸਾਡੇ ਯੂਥ ਨੂੰ ਵੀ ਇੰਸਪਾਇਰ ਕਰੇ ਤੇ ਪੂਰੀ 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 ਫੈਮਿਲੀ ਦੇ ਨਾਲ ਤੁਸੀਂ ਜਾ ਕੇ ਫਿਲਮ ਦੇਖ ਸਕਦੇ ਹੋ। ਤੇ ਇੱਕ ਬਜ਼ੁਰਗ ਤੋਂ ਲੈ ਕੇ ਸਾਡੇ ਬੱਚੇ ਤੱਕ, 6 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਯੰਗ ਜਨਰੇਸ਼ਨ ਸਾਰੀ ਫਿਲਮ ਨੂੰ ਇੰਜੋਏ ਕਰ ਸਕਦੀ ਹੈ, ਇਕੱਠੇ ਬਹਿ ਕੇ ਇੰਜੋਏ ਕਰ ਸਕਦੀ ਹੈ, ਏਦਾਂ ਦੀ ਸਟੋਰੀ ਹੈਗੀ ਆ। ਤੇ ਉਹ ਮੈਂ ਦੱਸ ਦੇਣਾ ਚਾਹੁੰਦਾ ਕਿ ਉਹ ਬੱਚਾ ਔਰ ਉਸ ਜਿਹੜਾ ਲੜਕਾ ਹੈਗਾ, ਉਹਦੀ ਮੇਨ ਜਿਹੜਾ ਅਦਾਕਾਰ ਹੈਗਾ, ਉਹਨਾਂ ਦਾ ਰਿਲੇਸ਼ਨ ਮਾਮੇ ਭਾਣਜੇ ਦਾ ਹੈਗਾ। ਇਹ ਮੈਂ ਜ਼ਰੂਰ ਰਿਵੀਲ ਕਰ ਦੇਣਾ ਪਹਿਲਾਂ ਕਿ ਮਤਲਬ ਏਦਾਂ ਨਹੀਂ ਹੈ ਕਿ ਕੋਈ ਐਵੇਂ ਉਹਦੀ ਜ਼ਿੰਦਗੀ ਚ ਬੱਚਾ ਆ ਗਿਆ, ਉਹ ਮਾਮੇ ਭਾਣਜੇ ਦੀ ਸਟੋਰੀ ਹੈਗੀ ਆ। ਤੇ ਉਹ ਕਿੱਦਾਂ ਘਟਨਾਵਾਂ ਦੇ ਨਾਲ ਜੂਝਦੇ ਆ, ਉਹਨਾਂ ਨੂੰ ਕਿੱਦਾਂ ਦੀਆਂ ਸਿਚੁਏਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਦੋਨਾਂ ਨੂੰ, ਤੇ ਉਹਨਾਂ ਦੇ ਪਿਆਰ ਦੀ ਕਹਾਣੀਆਂ, ਉਹਨਾਂ ਦੇ ਵੱਖ ਹੋਣ ਦੀ ਕਹਾਣੀਆਂ, ਵੱਖ ਹੋ ਕੇ ਫਿਰ ਮਿਲਣੇ ਦੀ ਕਹਾਣੀਆਂ, ਤੇ ਇਸ ਤਰ੍ਹਾਂ ਦੀ ਕੁਛ ਬੁਣਿਆ ਹੈਗਾ ਤਾਣਾ ਬਣਾ ਸੀ। ਤੇ ਰਿਲੇਸ਼ਨਸ਼ਿਪ ਨੂੰ ਉਜਾਗਰ ਕਰਦੀ ਕਹਾਣੀ ਆ, ਵੀ ਰਿਲੇਸ਼ਨਸ਼ਿਪ ਦੇ ਵਿੱਚ ਅੱਜ ਕੱਲ ਕਿੰਨਾ ਕੁ ਨਿਘਾਰ ਆ ਰਿਹਾ ਹੈਗਾ, ਤੇ ਉਹਨਾਂ ਉਹਦੇ ਨਿਘਾਰ ਦੀ ਵਜ੍ਹਾ ਕੀ ਹੈਗੀ ਆ, ਇਹ ਇਸ ਤਰ੍ਹਾਂ ਦੀਆਂ ਗੱਲਾਂ ਫਿਲਮ ਦੇ ਵਿੱਚ ਕਾਫੀ ਕੀਤੀਆਂ ਹੈਗੀਆਂ ਉਜਾਗਰ
ਜੀ। ਸੋ ਕੇਸ਼ਵ ਜੀ, ਜੇ ਜੇ ਅਸੀਂ ਆਸਟ੍ਰੇਲੀਅਨ ਜਿਹੜਾ ਜੀਵਨ ਲਾਈਏ, ਹਨਾ, ਜੋ ਇਥੋਂ ਦਾ ਜਿਹੜੀ ਸਾਡੀ ਜਿਹੜੀ ਲਾਈਫ ਆ ਇਸ ਵੇਲੇ, ਉਸ ਲਾਈਫ ਸਟਾਈਲ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਜਿਹੜਾ ਜੀਵਨ ਆ, ਉਹ ਮੈਨੂੰ ਲੱਗਦਾ ਕਿ ਦੁਚਿੱਤੀ ਦੇ ਵਿੱਚ ਆ ਕਿਤੇ ਨਾ ਕਿਤੇ, ਹਨਾ, ਕਨਫਿਊਜ਼ਡ ਆ ਆਪਾਂ ਲੋਕ। ਇਸ ਸੱਭਿਆਚਾਰ ਦੇ ਵਿੱਚ ਆ ਕੇ ਰਹਿਣਾ ਜਿਹੜਾ ਉਹ ਸਾਡੀ ਮਜਬੂਰੀ ਹੋ ਗਈ ਆ, ਹਨਾ, ਪਿਛਲੇ ਨੂੰ ਅਸੀਂ ਛੱਡਣਾ ਨਹੀਂ ਚਾਹੁੰਦੇ। ਪਰ ਜਿਹੜੇ ਸਾਡੇ ਬੱਚੇ ਆ, ਉਹ ਉਹਨਾਂ ਦੇ ਲਈ ਹੋਰ ਤਰ੍ਹਾਂ ਦੀਆਂ ਜਿਹੜੀਆਂ ਵੰਗਾਰਾਂ ਆ, ਜਿਹੜੀਆਂ ਫਿਰ ਸਾਡੇ ਲਈ ਵੀ ਵੰਗਾਰਾਂ ਖੜੀਆਂ ਕਰਦੀਆਂ। ਸੋ ਕੀ ਜਿਹੜੀ ਇਹ ਫਿਲਮ ਆ ਸਾਡੇ ਇਥੋਂ ਦੀ ਜਿਹੜੀ ਜੀਵਨ ਜਾਂਚ ਆ ਪੰਜਾਬੀਆਂ ਦੀ, ਉਹਨੂੰ ਵੀ ਰਿਵੀਲ ਕਰੂਗੀ? ਜੀ, ਕੇਸ਼ਵ ਦਵੇਦੀ ਜੀ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਜੀ ਉਹ ਕਰ ਰਹੇ ਹਾਂ ਇਸ ਵੇਲੇ। ਸੋ ਫਿਲਮ, ਪੰਜਾਬੀ ਫਿਲਮ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਬਿੱਗ ਡੈਡੀ। ਸੋ ਬਿੱਗ ਡੈਡੀ ਫਿਲਮ ਦੇ ਰਾਹੀਂ ਜਿਵੇਂ ਉਹਨਾਂ ਨੇ ਇਸ਼ਾਰਾ ਕੀਤਾ ਜੀ ਕਿ ਇਹ ਸਾਡੇ ਆਪਸੀ ਰਿਸ਼ਤਿਆਂ ਦੇ ਤਾਣੇ ਬਾਣੇ ਦੀ ਕਹਾਣੀ ਆ, ਤੇ ਇਸ ਰਿਸ਼ਤਿਆਂ ਦੇ ਤਾਣੇ ਬਾਣੇ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਮੋਹ ਆ, ਜਿਹੜਾ ਆਪਸੀ ਪਿਆਰ ਆ, ਉਹ ਕਿਤੇ ਨਾ ਕਿਤੇ ਘਿਰਦਾ ਜਾ ਰਿਹਾ। ਸੋ ਉਸ ਮੋਹ ਨੂੰ, ਉਸ ਪਿਆਰ ਨੂੰ, ਉਸ ਰਿਸ਼ਤਿਆਂ ਦੀ ਉਧੇੜ ਬੁਣ ਨੂੰ ਜਿਹੜੀ ਇਹਦੇ ਵਿੱਚ ਪੇਸ਼ ਕੀਤਾ ਗਿਆ, ਤੇ ਜਿਵੇਂ ਉਹਨਾਂ ਦੇ ਦੱਸਣ ਮੁਤਾਬਕ ਇਹਦੇ ਵਿੱਚ ਜਿਹੜਾ ਆਪਸ ਦੇ ਜਿਹੜੇ ਰਿਸ਼ਤਿਆਂ ਦੀ ਗੱਲਬਾਤ ਤਾਂ ਕੀਤੀ ਹੀ ਗਈ ਆ, ਨਾਲ ਹੀ ਨਾਲ ਹਰ ਉਮਰ ਵਰਗ ਦੀ ਜਿਹੜੀ ਸੋਚ ਆ ਉਹਨੂੰ ਵੀ ਧਿਆਨ ਦੇ ਵਿੱਚ ਰੱਖਿਆ ਗਿਆ। ਸੋ ਕੇਸ਼ਵ ਜੀ, ਮੈਂ ਗੱਲ ਕਰ ਰਹੀ ਸੀ ਕਿ ਜਿਹੜੀ ਆਸਟ੍ਰੇਲੀਅਨ ਜੀਵਨ ਜਾਂਚ ਆ, ਅਸੀਂ ਆਪਣੇ ਪੰਜਾਬੀਆਂ ਦੇ ਜਾਂ ਅਸੀਂ ਆਪਣੇ ਭਾਰਤੀ ਸੋਚ ਮੁਤਾਬਕ ਜੇ ਪਰਿਵਾਰਾਂ ਦੀ ਗੱਲ ਕਰੀਏ, ਤਾਂ ਉਹ ਉਸ ਸੋਚ ਨੂੰ ਕਿੰਨਾ ਕੁ ਰਿਵੀਲ ਕਰਦੀ ਹੈ?
ਦੇਖੋ ਜੀ, ਪੂਰਾ ਇੱਕ ਜੋ ਪੰਜਾਬ ਦੇ ਵਿੱਚ ਅੱਜ ਕੱਲ ਲਾਈਫ ਸਟਾਈਲ ਹੈਗਾ ਸਾਡੇ ਯੰਗ ਜਨਰੇਸ਼ਨ ਦਾ, ਤੇ ਉਹਨੂੰ ਮੈਂ ਕੰਪੇਅਰ ਤਾਂ ਨਹੀਂ ਕੀਤਾ ਹੈਗਾ ਇੱਥੇ ਦੇ ਲਾਈਫ ਸਟਾਈਲ ਦੇ ਨਾਲ, ਬਟ ਉਹਨਾਂ ਵਿੱਚ ਕੀ ਊਣਤਾਈਆਂ ਹਨ, ਤੇ ਉਹਨਾਂ ਊਣਤਾਈਆਂ ਕਰਕੇ ਸਾਡੇ ਯੂਥ, ਸਾਡਾ ਯੂਥ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ ਦੇ ਵਿੱਚ, ਤੇ ਉਹੀ ਯੂਥ ਜੋ ਹੈਗਾ ਉਹ ਪੰਜਾਬ ਤੋਂ ਜਦੋਂ ਬਾਹਰ ਆਉਂਦਾ ਹੈਗਾ, ਤੇ ਉਹਨਾਂ ਦੇ ਇੱਥੇ ਦੇ ਲਾਈਫ ਸਟਾਈਲ ਕਾਰਨ ਰਿਸ਼ਤਿਆਂ ਦੇ ਵਿੱਚ ਕਿੱਦਾਂ ਦੇ ਨਿਘਾਰ ਆਉਂਦੇ ਆ, ਜਾਂ ਰਿਸ਼ਤਿਆਂ ਦੇ ਵਿੱਚ ਕਿੰਨੀਆਂ ਕੁ ਪ੍ਰੋਬਲਮ ਆਉਂਦੀਆਂ ਹੈਗੀਆਂ, ਉਹਨੂੰ ਵੀ ਉਜਾਗਰ ਕੀਤਾ ਗਿਆ ਹੈ ਕਿ ਰਿਸ਼ਤੇ ਕਿੱਧਰ ਨੂੰ ਜਾ ਰਹੇ ਆ ਇਸ ਲਾਈਫ ਸਟਾਈਲ ਕਾਰਨ, ਬਾਹਰਲੇ ਲਾਈਫ ਸਟਾਈਲ ਕਾਰਨ। ਇਹ ਸਭ ਕੁਛ ਮੈਂ ਕੋਸ਼ਿਸ਼ ਕੀਤੀ ਹੈਗੀ ਆ ਕਿ ਦੋ ਢਾਈ ਘੰਟਿਆਂ ਦੇ ਵਿੱਚ, ਸਵਾ ਦੋ ਘੰਟਿਆਂ ਦੇ ਵਿੱਚ ਇਸ ਨੂੰ ਮੈਂ ਪੂਰਾ ਤਾਂ ਐਕਸਪਲੋਰ ਨਹੀਂ ਕਰ ਸਕਿਆ, ਬਟ ਕਿਧਰੇ ਨਾ ਕਿਧਰੇ ਤੁਹਾਨੂੰ ਉਸ ਦੀ ਚਾਚ ਜ਼ਰੂਰ ਵਿੱਚ ਫਿਲਮ ਦੇ ਵਿੱਚ ਆ ਜਾਏਗੀ ਕਿ ਇੱਦਾਂ ਦੀਆਂ ਪ੍ਰੋਬਲਮਸ ਕਿਉਂ ਅਰਾਈਜ਼ ਹੁੰਦੀਆਂ ਆ
ਜੀ,
ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ
ਜੀ। ਤੁਸੀਂ ਟੀਮ ਦੀ ਗੱਲ ਕੀਤੀ ਆ ਕਿ ਇੱਕ ਪੂਰੀ ਟੀਮ ਜਿਹੜੀ ਆ, ਕਿਸੇ ਵੀ ਪ੍ਰੋਜੈਕਟ ਨੂੰ ਜਦੋਂ ਅਸੀਂ ਅੰਜਾਮ ਦਿੰਨੇ ਆ ਤਾਂ ਉਹਦੇ ਵਿੱਚ ਕਿਸੇ ਦਾ ਵੀ ਯੋਗਦਾਨ ਘੱਟ ਨਹੀਂ ਹੁੰਦਾ। ਸੋ ਸਾਡੇ ਸਰੋਤਿਆਂ ਦੇ ਨਾਲ ਆਪਣੀ ਟੀਮ ਦੇ ਬਾਰੇ ਵੀ ਸਾਂਝ ਪਾਓ ਕਿ ਜਿਹੜਾ ਫਿਲਮ ਦਾ ਕਰੂ ਜਿਹੜਾ ਆ ਉਹ ਪਿੱਛੇ ਕਿਹੜਾ ਸੀਗਾ, ਤੇ ਫਿਲਮ ਦੇ ਵਿੱਚ ਅਦਾਕਾਰ ਜਿਹੜੇ ਆ ਉਹ ਕੌਣ ਕੌਣ ਨੇ, ਮੁੱਖ ਅਦਾਕਾਰ ਕੌਣ ਨੇ, ਤੇ ਉਹਦੇ ਵਿੱਚ ਜਿਹੜਾ ਸੰਗੀਤ ਆ ਜਾਂ ਫਿਰ ਗੀਤ ਆ ਉਹ ਕਿੱਥੋਂ ਸ਼ਾਮਲ ਕੀਤੇ ਗਏ?
ਹਾਂਜੀ, ਫਿਲਮ ਦਾ ਮੁੱਖ ਅਦਾਕਾਰ ਹੈਗਾ ਮੁਹੰਮਦ ਨਾਜ਼ਿਮ, ਤੁਸੀਂ ਮੇਰੇ ਦਰਸ਼ਕ ਜਾਂ ਸਰੋਤੇ ਮੇਰੇ ਜ਼ਰੂਰ ਜਾਣਦੇ ਹੋਣਗੇ ਕਿ ਸਟਾਰ ਪਲੱਸ ਇੱਕ ਸੀਰੀਅਲ ਆਉਂਦਾ ਹੈਗਾ ਸਾਥ ਨਿਭਾਨਾ ਸਾਥੀਆ, ਉਹਦਾ ਉਹ ਮੁੱਖ ਅਦਾਕਾਰ ਹੈਗਾ ਉਹਦੇ ਵਿੱਚ, ਉਹ ਪਿਛਲੇ 6 ਸਾਲਾਂ ਤੋਂ ਸਟਾਰ ਕਾਸਟ ਉਹਦੇ ਸਟਾਰ ਪਲੱਸ ਤੇ ਆਇਆ ਹੈਗਾ ਸੀਰੀਅਲ, ਤੇ ਉਹਦਾ ਮੁੱਖ ਅਦਾਕਾਰ ਹੈਗਾ ਤੇ ਨਾਲ 6 ਸਾਲ ਦਾ ਇੱਕ ਬੱਚਾ ਹੈਗਾ ਸਰਤਾਜ ਕੱਕੜ, ਦਿੱਲੀ ਤੋਂ ਹੈ ਉਹ, ਤੇ ਉਸਨੇ ਮੁੱਖ ਭੂਮਿਕਾ ਨਿਭਾਈ ਹੈਗੀ ਇਸ ਫਿਲਮ ਦੇ ਵਿੱਚ, ਤੇ ਉਹਨਾਂ ਦੇ ਨਾਲ ਸੈਬੀ ਸੂਰੀ ਐਜ ਹੀਰੋਇਨ ਹੈਗੀ ਆ, ਜਿਹੜਾ ਕਿ ਇਸ ਫਿਲਮ ਰਾਹੀਂ ਆਪਣਾ ਡੈਬਿਊ ਕਰ ਰਹੀ ਹੈਗੀ ਐਕਟਿੰਗ ਦੇ ਖੇਤਰ ਦੇ ਵਿੱਚ, ਤੇ ਸਾਡੇ ਬਹੁਤ ਹੀ ਮਾਣਯੋਗ ਪੰਜਾਬੀ ਦੇ ਵਰਸੇਟਾਈਲ ਐਕਟਰ ਸਰਦਾਰ ਸੋਹੀ ਸਾਹਿਬ ਨੇ, ਸੀਮਾ ਕੌਸ਼ਲ ਮੈਡਮ ਨੇ, ਫਿਰ ਉਸ ਤੋਂ ਬਾਅਦ ਮਨਿੰਦਰ ਵੈਲੀ ਹੈ ਫਿਲਮ ਦੇ ਵਿੱਚ, ਤੇ ਗੁਰਨਾਮ ਸਿੱਧੂ ਗਾਮਾ ਬੜਾ ਵਰਸੇਟਾਈਲ ਐਕਟਰ ਹੈਗਾ, ਤੇ ਉਹਨਾਂ ਦੇ ਨਾਲ ਇੱਥੋਂ ਆਸਟ੍ਰੇਲੀਆ ਤੋਂ ਜਿਹੜਾ ਕਿ ਬਹੁਤ ਹੀ ਇੱਕ ਪਾਵਰਫੁਲ ਕਰੈਕਟਰ ਨਿਭਾਇਆ ਹੈਗਾ ਨੈਗੇਟਿਵ ਸ਼ੇਡ ਦੇ ਵਿੱਚ, ਕਰਨ ਬਤਾਨ ਮੈਲਬੋਰਨ ਬੇਸਡ ਹੈਗੇ ਆ ਤੁਹਾਡੇ ਇੱਥੋਂ, ਉਹਨਾਂ ਦੇ ਨਾਲ ਸਤਿੰਦਰ ਚਾਵਲਾ ਜੀ ਬੜਾ ਪਿਆਰਾ ਕਰੈਕਟਰ ਉਹਨਾਂ ਨੇ ਨਿਭਾਇਆ, ਉਹ ਵੀ ਮੈਲਬਨ ਤੋਂ ਨੇ, ਤੇ ਨੈਟਲੀ ਹੈਸਲੋਪ, ਰੀਟੂ ਸ਼ੋਰਨ ਉਹ ਵੀ ਮੈਲਬਨ ਬੇਸਡ ਹੀ ਨੇ, ਤੇ ਉਹਨਾਂ ਦੇ ਨਾਲ ਪੋਰਸ ਬੈਨੀਵਾਲ ਉਹ ਵੀ ਮੈਲਬਨ ਬੇਸਡ ਹੈਗੇ ਆ, ਉਹਨਾਂ ਨੇ ਇਸ ਫਿਲਮ ਦੇ ਵਿੱਚ ਕਾਫੀ ਵਧੀਆ ਭੂਮਿਕਾਵਾਂ ਨਿਭਾਈਆਂ ਹੈਗੀਆਂ, ਤੇ ਜਿਹੜਾ ਮਿਊਜ਼ਿਕ ਹੈ ਫਿਲਮ ਦਾ ਉਹ ਬੰਬੇ ਬੇਸਡ ਕੁਲਦੀਪ ਸ਼ੁਕਲਾ ਜੀ ਨੇ ਦਿੱਤਾ ਹੈਗਾ, ਤੇ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਉਦਿਤ ਨਾਰਾਇਣ ਜੀ, ਫਿਰ ਫਿਰੋਜ਼ ਖਾਨ, ਤੇ ਫਿਰੋਜ਼ ਖਾਨ ਹੋਣਾ ਤੋਂ ਇਲਾਵਾ ਜੱਗੀ ਸਿੱਧੂ ਤੇ ਸ਼ਾਹਿਦ ਮਾਲਿਆ ਜੀ, ਉਹਨਾਂ ਨੇ ਆਪਣੇ ਇਹਨਾਂ ਬੋਲਾਂ ਨੂੰ ਆਪਣੀ ਆਵਾਜ਼ ਦਿੱਤੀ ਹੈਗੀ ਆ, ਬੜੇ ਮੈਲੋਡੀਅਸ ਸੌਂਗ ਨੇ, 2 ਸੌਂਗ ਅਸੀਂ ਆਲਰੇਡੀ ਰਿਲੀਜ਼ ਕਰ ਚੁੱਕੇ ਹਾਂ, ਤੇ ਸੌਂਗ ਨੂੰ ਲਿਖਿਆ ਹੈਗਾ ਗੁਰਨਾਮ ਸਿੱਧੂ, ਗਾਮਾ ਜੀ ਨੇ ਇੱਕ ਗਾਣਾ ਲਿਖਿਆ, 2 ਸੌਂਗ ਬੱਬੀ ਖੱਖ ਨੇ ਲਿਖੇ ਹੋਏ ਨੇ, ਤੇ ਇੱਕ ਬੜਾ ਪਿਆਰਾ ਸ਼ਬਦ ਹੈਗਾ ਫਿਲਮ ਦੇ ਵਿੱਚ, ਉਹ ਬੜੇ ਹੀ ਸਾਡੇ ਰਿਸਪੈਕਟਡ ਅਰਵਿੰਦਰ ਸਿੰਘ ਜੀ ਨੇ ਗਾਇਆ ਹੈਗਾ, ਤੇ ਉਹ ਸ਼ਬਦ ਵੀ ਅਸੀਂ ਜਲਦੀ ਰਿਲੀਜ਼ ਕਰਾਂਗੇ, ਬੜਾ ਪਿਆਰਾ ਸ਼ਬਦ ਗਾਇਆ ਹੈਗਾ ਉਹਨਾਂ ਨੇ ਕੁਲਦੀਪ ਸ਼ੁਕਲਾ ਦੀ ਆਵਾਜ਼ ਦੇ ਵਿੱਚ, ਤੇ ਫਿਲਮ ਦੀ ਸਟੋਰੀ ਜਿਹੜੀ ਲਿਖੀ ਹੈ ਸਕ੍ਰੀਨ ਪਲੇ ਉਹ ਪੰਜਾਬ ਤੋਂ ਬੱਬਲ ਪੱਟੀ ਜੀ ਉਹਨਾਂ ਨੇ ਫਿਲਮ ਦੀ ਸਟੋਰੀ ਲਿਖੀ ਹੈ, ਤੇ ਫਿਲਮ ਦਾ ਜੋ ਡਾਇਰੈਕਸ਼ਨ ਹੈਗਾ ਜੋ ਕਿ ਕੈਪਟਨ ਆਫ ਦਾ ਸ਼ਿਪ ਉਹ ਮੇਰਾ ਬੜਾ ਪਿਆਰਾ ਇਮਰਾਨ ਸ਼ੇਖ ਹੈ, ਤੇ ਉਹਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ, ਤੇ ਉਹਨੂੰ ਕਾਫੀ ਛੋਟੀ ਉਮਰ ਦੇ ਵਿੱਚ ਉਹਨੇ ਬੜੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ, ਬੰਬੇ ਵਿੱਚ 5-6 ਸਾਲ ਉਹਨੇ ਬਕਾਇਦਾ ਪਹਿਲਾਂ ਟ੍ਰੇਨਿੰਗ ਲੈ ਕੇ ਫਿਰ ਸੀਰੀਅਲਸ ਦੇ ਵਿੱਚ ਕੰਮ ਕੀਤਾ ਹੈਗਾ, ਤੇ ਐਜ਼ ਅ ਡਾਇਰੈਕਟਰ ਉਹਦੀ ਪਹਿਲੀ ਫਿਲਮ ਹੈਗੀ ਆ, ਤੇ ਪਰ ਉਹਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਇਸ ਫਿਲਮ ਰਾਹੀਂ, ਤੇ ਮੈਂ ਹੈਗਾ ਜੀ ਉਹਨੂੰ ਪ੍ਰੋਡਿਊਸ ਕਰਨ ਵਾਲਾ, ਨਾਲ ਮੇਰੇ ਕੋ ਪ੍ਰੋਡਿਊਸਰ ਨੇ ਹਰਦੀਪ ਸਿੰਘ ਜਸਪਾਲ ਜੀ, ਤੇ ਉਹਨਾਂ ਨੇ ਬੜਾ ਸਾਥ ਦਿੱਤਾ ਹੈਗਾ ਇਸ ਫਿਲਮ ਨੂੰ ਦੇ ਨਿਰਮਾਣ ਨੂੰ ਲੈ ਕੇ ਮੇਰਾ, ਤੇ ਇਹ ਕੁਛ ਹੈਗਾ ਜੀ, ਤੇ ਬਾਕੀ ਹੋਰ ਮੈਂ ਗਰਾਉਣ ਲੱਗ ਪਵਾਂ ਤਾਂ ਇੱਕ ਟੀਮ ਤਾਂ ਬੜੀ ਲੰਬੀ ਹੈ ਮੇਰੀ ਜੀ, ਜਿਹਨਾਂ ਦੇ ਕਰਕੇ ਮੈਂ ਇਕੱਲੇ ਇਕੱਲੇ ਦਾ ਨਾਂ ਗਰਾਉਣਾ ਕਾਫੀ ਮੈਨੂੰ ਮੁਸ਼ਕਿਲ ਹੋ ਜੂਗਾ, ਬਟ ਬੜਾ ਸਾਥ ਦਿੱਤਾ ਪੂਰੀ ਟੀਮ ਨੇ, ਆਸਟ੍ਰੇਲੀਆ ਦੇ ਵਿੱਚ ਬੜਾ ਸਾਥ ਦਿੱਤਾ, ਤੇ ਡਾਇਰੈਕਟਰ ਆਫ ਫੋਟੋਗ੍ਰਾਫੀ ਮੈਂ ਭੁੱਲ ਗਿਆ ਉਹਨਾਂ ਦਾ ਨਾਂ, ਡੈਫੀਨੇਟਲੀ ਲੈਣਾ ਚਾਹੂੰਗਾ, ਬੜੇ ਸਾਡੇ ਸਤਿਕਾਰਯੋਗ ਅਨਿਲ ਢਾਂਡਾ ਸਰ ਨੇ, ਜਿਨ੍ਹਾਂ ਨੇ ਕਿ ਬੜੀਆਂ 40 ਸਾਲ ਤੋਂ ਉਹ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਆ, ਤੇ ਉਹਨਾਂ ਨੇ ਬੜੀਆਂ ਫਿਲਮਾਂ ਬੜੇ ਵੱਡੇ ਵੱਡੇ ਅਦਾਕਾਰਾਂ ਦੇ ਨਾਲ ਐਜ਼ ਡਾਇਰੈਕਟਰ ਆਫ ਫੋਟੋਗ੍ਰਾਫੀ ਕੰਮ ਕੀਤਾ ਹੈਗਾ, ਤੇ ਸਾਰਾ ਸਿਨੇਮਾਟੋਗ੍ਰਾਫੀ ਉਹਨਾਂ ਦੀ ਹੈਗੀ ਆ, ਤੇ ਇੱਕ ਪੂਰੀ ਟੀਮ ਨੇ ਬੜਾ ਰਲ ਕੇ ਕੰਮ ਕੀਤਾ ਜੀ।
ਜੀ ਜੇ ਲੋਕੇਸ਼ਨਸ ਦੀ ਗੱਲ ਕਰੀਏ, ਜਿਵੇਂ ਤੁਸੀਂ ਫਿਲਮ ਦੇ ਬਾਰੇ ਦੱਸਿਆ ਕਿ ਫਿਲਮ ਜਿਹੜੀ ਅਸਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਵਾਪਰੀ ਹੋਈ ਇੱਕ ਕਹਾਣੀ ਆ ਹਨਾ, ਪਰ ਉਹਦਾ ਲਿੰਕ ਕਿਤੇ ਨਾ ਕਿਤੇ ਪਰਦੇਸ ਦੇ ਨਾਲ ਵੀ ਜੁੜਦਾ, ਸੋ ਲੋਕੇਸ਼ਨਸ ਜਿਹੜੀਆਂ ਆ ਉਹ ਕਿੱਥੋਂ ਦੀਆਂ ਲਈਆਂ ਗਈਆਂ, ਤੇ ਜਿਹੜਾ ਸ਼ੂਟ ਕਰਨ ਦੌਰਾਨ ਜਿਵੇਂ ਜਦੋਂ ਲੋਕੇਸ਼ਨਸ ਨੂੰ ਤੁਸੀਂ ਪਹਿਲਾਂ ਪਿਕ ਕਰਦੇ ਆ ਕਿ ਹਾਂ ਇਸ ਸੀਨ ਦੇ ਲਈ ਆਹ ਲੋਕੇਸ਼ਨ ਜਿਹੜੀ ਆ ਜਿਆਦਾ ਢੁਕਵੀ ਆ, ਤੇ ਉਸ ਦੌਰਾਨ ਕੀ ਸੋਚ ਜਿਹੜੀ ਸੀ ਉਹ ਦਿਮਾਗ ਦੇ ਵਿੱਚ ਸੀ ਲੋਕੇਸ਼ਨ ਚੁਣਨ ਲੱਗਿਆਂ?
ਫਿਲਮ ਦੀ ਸ਼ੁਰੂਆਤ ਜਿਹੜੀ ਹੈਗੀ ਆ ਜੀ ਉਹ ਪੰਜਾਬ ਤੋਂ ਹੀ ਹੁੰਦੀ ਹੈਗੀ ਆ, ਪੰਜਾਬ ਦੇ ਵਿੱਚ ਅਸੀਂ ਪਟਿਆਲਾ, ਲੁਧਿਆਣਾ, ਚੰਡੀਗੜ੍ਹ, ਪੰਚਕੂਲਾ, ਸੰਗਰੂਰ, ਤੇ ਮਲੇਰਕੋਟਲਾ ਦੀ ਧਰਤੀ ਤੇ ਆਪਾਂ ਸ਼ੂਟ ਕੀਤੀ ਫਿਲਮ ਚਾਰ ਹਫਤੇ ਜਨਵਰੀ 2016 ਦੇ ਵਿਚ ਤੇ ਬਾਕੀ ਆਸਟ੍ਰੇਲੀਆ ਦੇ ਵਿਚ ਮਤਲਬ ਸ਼ੂਟ ਕਰਨਾ ਫਿਲਮ ਕਹਾਣੀ ਦੀ ਲੋੜ ਸੀ ਨਾ ਕਿ ਕੁਛ ਕੁਛ ਲੋਕੇਸ਼ਨਾਂ ਬਹੁਤ ਸੋਹਣੀਆਂ ਆਸਟ੍ਰੇਲੀਆ ਦੀਆਂ ਤੇ ਤਾਂ ਅਸੀਂ ਇੱਥੇ ਸ਼ੂਟ ਕੀਤਾ ਮਤਲਬ ਉਹ ਸਟੋਰੀ ਦੀ ਰਿਕੁਆਇਰਮੈਂਟ ਸੀਗੀ ਹਾਂਜੀ ਬਿਲਕੁਲ ਲਿੰਕ ਬਣਦਾ ਸੀ ਜੀ ਬਿਲਕੁਲ ਲਿੰਕ ਬਣਦਾ ਸੀ ਤੁਸੀਂ ਦੇਖੋਗੇ ਮਤਲਬ ਉਸ ਲਿੰਕ ਤੋਂ ਬਗੈਰ ਫਿਲਮ ਅਧੂਰੀ ਸੀ ਉਸ ਦੇ ਲਈ ਮੈਂ ਸਿਡਨੀ ਚੂਜ਼ ਕੀਤਾ ਸੀ ਜੀ ਕਿ ਮੇਰਾ ਆਪਣਾ ਸ਼ਹਿਰ ਹੈਗਾ ਚਲੋ ਆਸਟ੍ਰੇਲੀਆ ਸਾਰਾ ਹੀ ਬਹੁਤ ਖੂਬਸੂਰਤ ਆ ਜੀ ਤੇ ਸਿਡਨੀ ਨੂੰ ਚੂਜ਼ ਕੀਤਾ ਸੀ ਫਿਰ ਸਿਡਨੀ ਦੇ ਆਊਟਸਕਰਟਸ ਦੇ ਵਿਚ ਕਿਆਮਾ ਵੋਲਨਗੋਂਗ ਤੇ ਫਿਰ ਵੈਸਟਰਨ ਸਿਡਨੀ ਦੇ ਵਿਚ ਬਲੂ ਮਾਊਂਟੇਨ ਆ ਜਾਂਦੇ ਆ ਆਪਾਂ ਇਹਨਾਂ ਏਰੀਆਜ਼ ਦੇ ਵਿਚ ਕਾਫੀ ਸ਼ੂਟ ਕੀਤਾ ਫਿਲਮ ਨੂੰ ਤੇ ਕੋਸ਼ਿਸ਼ ਕੀਤੀ ਕਿ ਆਸਟ੍ਰੇਲੀਆ ਦੀ ਖੂਬਸੂਰਤੀ ਨੂੰ ਐਕਸਪਲੋਰ ਕੀਤਾ ਜਾ ਸਕੇ ਉਹਨੂੰ ਹੋਰ ਜ਼ਿਆਦਾ ਵੱਧ ਤੋਂ ਵੱਧ ਪਰਦੇ ਦੇ ਉੱਤੇ ਦਿਖਾਇਆ ਜਾ ਸਕੇ ਤੇ ਇਸ ਲਈ ਸਟੋਰੀ ਦੀ ਵੀ ਜਿਹੜੀ ਸੀਨ ਤੇ ਮਾਫ ਕਰਨਾ ਜਿਹੜੇ ਸੀਨਸ ਦੇ ਸੀਗੇ ਉਹ ਵੀ ਇਸ ਢੰਗ ਦੇ ਨਾਲ ਹੀ ਸਕਰੀਨ ਤੇ ਉਹਨਾਂ ਦਾ ਬਣਾਇਆ ਗਿਆ ਸੀ ਕਿ ਆਪਾਂ ਕਾਫੀ ਕੰਮ ਆਊਟਡੋਰ ਕਰ ਸਕੀਏ ਤਾਂ ਕਿ ਆਪਾਂ ਸੋਹਣੀਆਂ ਸੋਹਣੀਆਂ ਲੋਕੇਸ਼ਨ ਤੇ ਜਾ ਕੇ ਉਹਨਾਂ ਨੂੰ ਐਕਸਪਲੋਰ ਕਰ ਸਕੇ ਆਸਟ੍ਰੇਲੀਆ ਵੱਧੋ ਵੱਧ ਵਧੀਆ ਸੋਹਣਾ ਦਿਖਾ ਸਕੀਏ ਤੇ ਉਹਦੇ ਲਈ ਕਾਫੀ ਮਿਹਨਤ ਕੀਤੀ ਗਈ ਸਕਰੀਨ ਪਲੇ ਰਾਈਟਿੰਗ ਤੇ ਫਿਰ ਲੋਕੇਸ਼ਨ ਤਾਂ ਫਿਰ ਆਸਟ੍ਰੇਲੀਆ ਤਾਂ ਸਾਰਾ ਹੀ ਖੂਬਸੂਰਤ ਸੀ ਤੇ ਇਹ ਰੀਜ਼ਨ ਸੀਗਾ ਜੀ ਕਿ ਆਸਟ੍ਰੇਲੀਆ ਦੀ ਕਾਫੀ ਖੂਬਸੂਰਤੀ ਨੂੰ ਅਸੀਂ ਐਕਸਪਲੋਰ ਕੀਤਾ
ਜੀ ਸੋ ਕੇਸ਼ਵ ਜੀ ਫਿਲਮ ਨੂੰ ਲੈ ਕੇ ਕਿੰਨੇ ਕੁ ਜ਼ਿਆਦਾ ਆਸਵੰਦ ਹੋ ਤੁਸੀਂ ਜਿਵੇਂ ਇੱਕ ਉਤਸ਼ਾਹ ਹੁੰਦਾ ਕਿਉਂਕਿ ਕੁਛ ਵੀ ਜਦੋਂ ਅਸੀਂ ਆਪ ਉਲੀਕਦੇ ਆ ਸਿਰਜਦੇ ਆ ਹਨਾ ਤੇ ਫਿਰ ਉਹਦਾ ਇੱਕ ਨਤੀਜਾ ਦੇਖਣ ਦੇ ਲਈ ਜ਼ਰੂਰ ਮਨ ਜਿਹੜਾ ਉਤਾਵਲਾ ਰਹਿੰਦਾ ਤੁਸੀਂ ਇਸ ਵੇਲੇ ਕਿੰਨੇ ਕੁ ਉਤਾਵਲੇ ਹੋ ਜਾਂ ਫਿਰ ਸਰੋਤਿਆਂ ਨੂੰ ਜਾਂ ਸਾਡੇ ਦਰਸ਼ਕਾਂ ਨੂੰ ਉਹਦੀ ਜਿਹੜੀ ਇੱਕ ਕਰਿਓਸਿਟੀ ਹੁੰਦੀ ਆ ਹਨਾ ਉਹ ਕਿਸ ਢੰਗ ਦੇ ਨਾਲ ਸਾਂਝੀ ਕਰੋਗੇ
ਕੋਈ ਸ਼ੱਕ ਨਹੀਂ ਜੀ ਬਹੁਤ ਜ਼ਿਆਦਾ ਕਿਊਰੀਅਸ ਆ ਟੀਮ ਮੇਰੀ ਪੂਰੀ ਇਨਕਲੂਡਿੰਗ ਮੀ ਦੇਖੋ ਜੀ ਜਦੋਂ ਤੁਸੀਂ ਮਿਹਨਤ ਕਰਦੇ ਆ ਇਹਨਾਂ ਇੰਨੀ ਦੇਰ ਦੀ ਮਿਹਨਤ ਨਾਲੇ ਮੈਨੂੰ ਇਸ ਪ੍ਰੋਜੈਕਟ ਤੇ ਕੰਮ ਕਰਦੇ ਆ 4 ਸਾਲ ਤੋਂ ਜ਼ਿਆਦਾ ਹੋ ਗਿਆ ਜੀ ਆਲਮੋਸਟ ਠੀਕ ਹੈ ਜੀ ਤੇ ਬੜੀ ਮਿਹਨਤ ਕੀਤੀ ਆ ਮੈਂ ਬੜੀ ਮਿਹਨਤ ਕੀਤੀ ਆ ਤੇ ਮੇਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਇਸ ਪ੍ਰੋਜੈਕਟ ਨੂੰ ਸਿਰੇ ਚੜਾਉਣ ਲਈ ਤੇ ਹਰ ਕੋਈ ਜੀ ਐਕਸਾਈਟਡ ਵੀ ਹੁੰਦਾ ਤੇ ਮੈਂ ਐਕਸਾਈਟਡ ਦੇ ਨਾਲ ਨਰਵਸ ਵੀ ਬਹੁਤ ਆ ਜੀ ਕਿਉਂਕਿ ਪਹਿਲਾ ਪ੍ਰੋਜੈਕਟ ਆ ਜੀ ਆਪਣਾ ਪੂਰੀ ਟੀਮ ਦਾ ਆਲਮੋਸਟ ਪਹਿਲਾ ਪ੍ਰੋਜੈਕਟ ਆ ਤੇ ਸਾਰੇ ਐਕਸਾਈਟਡ ਆ ਸਾਰੇ ਨਰਵਸ ਵੀ ਹੈਗੇ ਆ ਕਿ ਕਿੱਦਾਂ ਦਾ ਰਿਜ਼ਲਟ ਆਊਗਾ ਤੇ ਬਾਕੀ 21 ਅਪ੍ਰੈਲ ਨੂੰ ਅਸੀਂ ਆਪਣੇ ਦਰਸ਼ਕਾਂ ਦੀ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋ ਰਹੇ ਹਾਂ ਜੀ ਜੋ ਸਰੋਤੇ ਜਿੱਦਾਂ ਕਦਾ ਵੀ ਸਾਨੂੰ ਮਾਣ ਬਖਸ਼ਣਗੇ ਤੇ ਸਾਨੂੰ ਮਨਜ਼ੂਰ ਹੋਊਗਾ ਬਟ ਡੈਫੀਨੇਟਲੀ ਮੈਂ ਤਾਂ ਇਹ ਅਪੇਰੈਂਟਲੀ ਪ੍ਰਤੱਖ ਤੌਰ ਤੇ ਕਹਿੰਦਾ ਜੀ ਕਿ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਔਰ ਬਹੁਤ ਜ਼ਿਆਦਾ ਨਰਵਸ ਆ ਸਾਰੀ ਟੀਮ ਬੜੀ ਮਿਹਨਤ ਕੀਤੀ ਆ ਟੀਮ ਨੇ ਜੀ ਤੇ ਮਿਹਨਤ ਤੋਂ ਬਾਅਦ ਜਦੋਂ ਰਿਜ਼ਲਟ ਲੱਗ ਗਏ ਹੋਵੇ ਫਿਰ ਵਾਕਿਆ ਹੀ ਬੰਦਾ ਬਹੁਤ ਜ਼ਿਆਦਾ ਨਰਵਸ ਹੁੰਦਾ ਹੈਗਾ ਤੇ ਬੜੀ ਮਿਹਨਤ ਕੀਤੀ ਆ ਮੇਰੀ ਫੈਮਿਲੀ ਨੇ ਮੇਰਾ ਬੜਾ ਸਪੋਰਟ ਕੀਤਾ ਜੀ ਸਾਰਾ ਦੋਨਾਂ ਤਰ੍ਹਾਂ ਦਾ ਅਹਿਸਾਸ ਆ ਜੀ ਔਰ ਬਾਕੀ ਸਰੋਤਿਆਂ ਵੀ ਸਰੋਤੇ ਆਰ ਦਾ ਬੈਸਟ ਜੱਜਿਸ ਠੀਕ ਆ ਜੀ ਉਹਨਾਂ ਨੇ ਸਾਨੂੰ ਦੱਸਣਾ ਕਿ ਉਹਨਾਂ ਨੂੰ ਪਸੰਦ ਆਇਆ ਇਹ ਚੀਜ਼ ਪਸੰਦ ਆਈ ਜੋ ਅਸੀਂ ਕੋਸ਼ਿਸ਼ ਕੀਤੀ ਬਣਾਉਣ ਦੀ ਜਾਂ ਨਹੀਂ ਆਈ ਜੇ ਜਿੱਦਾਂ ਦੀ ਵੀ ਉਹਨਾਂ ਦੀ ਜੱਜਮੈਂਟ ਹੋਊਗੀ ਸਾਡੇ ਸਿਰ ਮੱਥੇ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਨੂੰ ਸਾਡੀ ਚੀਜ਼ ਪਸੰਦ ਆਈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਹੋਰ ਵੀ ਵਧੀਆ ਚੀਜ਼ ਲੈ ਕੇ ਆਈਏ ਜੇ ਨਹੀਂ ਪਸੰਦ ਆਈ ਤਾਂ ਅਸੀਂ ਆਪਣੀਆਂ ਕਮੀਆਂ ਦੇਖਾਂਗੇ ਕਿੱਥੇ ਸਾਡੇ ਕੋਲੋਂ ਕਮੀਆਂ ਰਹਿ ਗਈਆਂ ਤਾਂ ਕਿ ਅਸੀਂ ਕਮੀਆਂ ਦੂਰ ਕਰਕੇ ਮੁੜ ਕੇ ਉਹਨਾਂ ਦੀ ਕਚਹਿਰੀ ਵਿੱਚ ਪੇਸ਼ ਹੋ ਜਾਈਏ ਵਧੀਆ ਚੀਜ਼ ਲੈ ਕੇ ਤੇ ਸਾਡੇ ਸਰੋਤੇ ਸਾਡੇ ਦਰਸ਼ਕ ਉਹੀ ਸਾਡੀ ਜੱਜਿਸ ਨੇ ਜੀ ਤੇ ਉਹਨਾਂ ਨੇ ਸਾਨੂੰ ਪਾਸ ਜਾਂ ਫੇਲ ਕਰਨਾ ਜੀ ਤੇ ਅਸੀਂ ਬੜੀ ਉਤਸੁਕਤਾ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ ਉਸ ਘੜੀ ਦਾ
ਜੀ ਸੋ ਕੇਸ਼ਵ ਜੀ ਸਾਡੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਸ਼ਾਮਲ ਹੋ ਰਹੇ ਪ੍ਰੋਗਰਾਮ ਦੇ ਵਿਚ ਮੈਂ ਉਹਨਾਂ ਦੇ ਮੈਸੇਜ ਵੀ ਲੈਣੀ ਆ ਪਰ ਉਸ ਤੋਂ ਪਹਿਲਾਂ ਤੁਸੀਂ ਪਲੀਜ਼ ਸਾਡੇ ਸਰੋਤਿਆਂ ਨੂੰ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸੋ ਕਿ ਇਹ ਜਿਹੜੀ ਫਿਲਮ ਆ ਕਿਉਂਕਿ 21 ਅਪ੍ਰੈਲ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਆ ਪਰ ਆਸਟ੍ਰੇਲੀਆ ਦੇ ਵਿਚ ਇਹ ਕਿਹੜੇ ਕਿਹੜੇ ਸਿਨੇਮਾ ਘਰਾਂ ਦੇ ਵਿਚ ਲੱਗਣੀ ਆ ਸੋ ਤਾਂ ਕਿ ਸਾਡੇ ਜਿਹੜੇ ਸਰੋਤੇ ਇਸ ਵੇਲੇ ਸਾਨੂੰ ਸੁਣ ਰਹੇ ਆ ਉਹ ਉਸ ਦਿਨ ਉਹਨਾਂ ਸਿਨੇਮਾ ਘਰਾਂ ਦੇ ਵਿਚ ਜਾ ਕੇ ਇਸ ਫਿਲਮ ਦਾ ਜਿਹੜਾ ਨਜ਼ਾਰਾ ਲੈ ਸਕਣ
ਬਿਲਕੁਲ ਜੀ 21 ਅਪ੍ਰੈਲ ਨੂੰ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਫਿਲਮ ਇੰਡੀਆ ਦੇ ਵਿਚ ਕਾਫੀ ਵਾਈਡਲੀ ਰਿਲੀਜ਼ ਹੋ ਰਹੀ ਹੈ ਫਿਲਮ ਆਸਟ੍ਰੇਲੀਆ ਕੈਨੇਡਾ ਔਰ ਬਾਕੀ ਦੇਸ਼ਾਂ ਦੇ ਵਿਚ ਫਿਲਮ ਮੈਂ ਫੁਲੀ ਵਾਈਡ ਰਿਲੀਜ਼ ਨਹੀਂ ਕਰ ਰਹੇ ਕਿਉਂਕਿ ਇੱਥੇ ਦੀਆਂ ਸਿਨੇਮਾਜ਼ ਦੇ ਵਿੱਚ ਵੀ ਕਿਉਂਕਿ ਪੰਜਾਬੀ ਲੈਂਗੁਏਜ ਆ ਤੇ ਉਹ ਅੰਗਰੇਜ਼ੀ ਲੈਂਗੁਏਜ ਨੂੰ ਪਹਿਲਾਂ ਤਰਜੀਹ ਦਿੰਦੇ ਆ। ਬਟ ਮੈਂ ਫਿਰ ਵੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਮੈਲਬਨ ਦੇ ਵਿੱਚ ਐਟਲੀਸਟ 3-4 ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਵੇ ਤੇ ਸਿਡਨੀ ਦੇ ਵਿੱਚ 3 ਸਿਨੇਮਾ ਘਰ ਮੈਂ ਇੱਥੇ ਕੋਸ਼ਿਸ਼ ਕੀਤੀ ਹੈਗੀ ਬੁੱਕ ਕਰਾਉਣ ਦੀ। ਤੇ ਮੈਲਬਨ ਦੇ ਵਿੱਚ ਹੋਇਟਸ ਦੇ ਨਾਲ ਹੋਇਟਸ ਸਿਨੇਮਾ ਦੇ ਨਾਲ ਆਲਮੋਸਟ ਐਕਸਕਲੂਸਿਵਲੀ ਕੰਟਰੈਕਟ ਹੋ ਚੁੱਕਾ ਆ ਤੇ ਮੇਰੇ ਖਿਆਲ ਦੇ ਵਿੱਚ ਕੋਈ ਫਾਈਨਲ ਨਹੀਂ ਹੋਇਆ ਹੈਗਾ ਜੇ ਮੈਂ ਪਹਿਲਾਂ ਦੱਸ ਦਿੰਦਾ। ਬਟ ਬਰੋਡ ਮੈਡੋਜ਼, ਨਾਰਥਲੈਂਡ, ਹਾਈ ਪੁਆਇੰਟ ਸਿਨੇਮਾ ਘਰਾਂ ਦੇ ਵਿੱਚ ਹੋਇਟਸ ਦੇ ਵਿੱਚ ਫਿਲਮ ਮੈਲਬਨ ਦੇ ਵਿੱਚ ਰਿਲੀਜ਼ ਹੋਏਗੀ ਤੇ ਸਿਡਨੀ ਦੇ ਵਿੱਚ ਚੈਕਸਵੁੱਡ ਮੈਂਡਰਿਨ, ਬਲੈਕ ਟਾਊਨ ਤੇ ਵੈਦਰ ਹਿਲ ਪਾਰਕ ਵਿੱਚ ਹੋਏਗੀ ਤੇ ਇੱਕ ਸਨਸ਼ਾਈਨ ਦੇ ਵਿੱਚ ਬ੍ਰਿਸਬਨ ਤੇ ਐਡੀਲੇਡ ਦੇ ਵਿੱਚ ਇੱਕ ਹੋਇਟਸ ਦੇ ਵਿੱਚ ਫਿਲਮ ਰਿਲੀਜ਼ ਹੋਏਗੀ ਤੇ ਮੇ ਬੀ ਪਰਥ ਦੇ ਵਿੱਚ ਕਰੋਸਲ ਚ ਫਿਲਮ ਸਾਡਾ ਟੀਚਾ ਹੈ ਜੀ ਰਿਲੀਜ਼ ਕਰਨ ਦਾ। 21 ਅਪ੍ਰੈਲ ਨੂੰ ਹੋ ਰਹੀ ਹੈ ਜੀ। ਮੈਂ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਹਰਮਨ ਰੇਡੀਓ ਦੇ ਚਾਹੁਣ ਵਾਲਿਆਂ ਨੂੰ, ਲਿਸਨ ਕਰਨ ਵਾਲਿਆਂ ਨੂੰ ਮੇਰੀ ਅਪੀਲ ਆ ਜੀ ਹੱਥ ਜੋੜ ਕੇ ਕਿ ਫਿਲਮ ਜ਼ਰੂਰ ਦੇਖਣ ਜਾਓ, ਪੂਰੀ ਫੈਮਿਲੀ ਨੂੰ ਦੇਖਣ ਨਾਲ ਲੈ ਕੇ ਜਾਓ ਕਿਉਂਕਿ ਪੂਰੀ ਫੈਮਿਲੀ ਦੀ ਇਹ ਫਿਲਮ ਹੈਗੀ ਆ ਤੇ ਸਾਰੀ ਫੈਮਿਲੀ ਇੰਜੋਏ ਕਰੂੰਗੇ। ਮੈਂ ਬਹੁਤ ਆਸ ਮੰਨਾਂ ਜੀ ਇਸ ਚੀਜ਼ ਤੋਂ ਲੈ ਕੇ।
ਜੀ ਜੀ ਬਿਲਕੁਲ। ਸੋ ਸਾਡੇ ਜਿਹੜੇ ਸਰੋਤੇ ਨੇ ਨਾ ਉਹ ਵੀ ਕਾਫੀ ਆਸਵੰਦ ਨੇ ਫਿਲਮ ਨੂੰ ਲੈ ਕੇ ਸਾਡੇ ਨਾਲ। ਧਨੀ ਸਾਹਿਬ ਜੁੜੇ ਆ ਜੀ, ਗੁੱਡ ਮਾਰਨਿੰਗ ਬੁਲਾ ਰਹੇ ਆ ਸਾਨੂੰ ਦੋਵਾਂ ਨੂੰ। ਵੈਰੀ ਗੁੱਡ ਮਾਰਨਿੰਗ ਤੁਹਾਨੂੰ ਵੀ ਸਰਬਜੀਤ ਭਾਜੀ ਸਾਡੇ ਨਾਲ ਸਟੂਡੀਓ ਤੋਂ। ਹਾਂਜੀ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਕਹਿੰਦੇ ਬਹੁਤ ਵਧੀਆ ਵੀਰ ਜੀ, ਤੁਸੀਂ ਸਾਰਾ ਕੁਝ ਦੱਸ ਦਿੱਤਾ, ਕਾਫੀ ਵਧੀਆ ਲੱਗਿਆ ਫਿਲਮ ਦੇ ਬਾਰੇ ਚ। ਕਹਿੰਦੇ ਕਿੰਨਾ ਕੁ ਖਰਚਾ ਆ ਜਾਂਦਾ ਜੀ ਮੂਵੀ ਤੇ, ਤੇ ਬਾਕੀ ਕਹਿੰਦੇ ਪਰਮਾਤਮਾ ਤੁਹਾਡੇ ਪ੍ਰੋਜੈਕਟ ਨੂੰ ਚੜ੍ਹਦੀ ਕਲਾ ਬਖਸ਼ੇ।
ਸਤਿ ਸ਼੍ਰੀ ਅਕਾਲ ਭਾਜੀ, ਮਿਹਰਬਾਨੀ ਆ ਜੀ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ। ਕੋਈ ਵੀ ਪ੍ਰੋਡਿਊਸਰ ਐਗਜ਼ੈਕਟ ਫਿਗਰ ਨਹੀਂ ਦੇਣੀ ਚਾਹੂਗਾ ਤੁਹਾਨੂੰ, ਇਹ ਮੈਂ 100% ਸ਼ੋਰ ਆ ਜੀ ਇਸ ਮਾਮਲੇ ਚ। ਬਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਮੇਰੇ 2 ਬੈਂਕ ਅਕਾਊਂਟ ਆ ਜੀ, ਇੱਕ ਕਾਮਨਵੈਲਥ ਦੇ ਵਿੱਚ ਆ ਤੇ ਇੱਕ ਨੈਬ ਵਿੱਚ ਆ ਜੀ। ਦੋਨਾਂ ਚ ਇਸ ਲਈ ਮੇਰੇ ਹਿਸਾਬ ਨਾਲ ਇੰਡੀਆ ਜਾਣ ਜੋ ਕੋਈ ਪੈਸੇ ਆ ਜੀ ਹੁਣ ਉਹਦੇ ਕੋਲ, ਉਹਦੇ ਵਿੱਚ ਮੇਰੇ ਬਾਕੀ ਸਾਰੇ ਲਾਤੇ ਆ ਜੀ। ਤੇ ਬਟ ਫਿਰ ਵੀ ਅਰਾਊਂਡ ਮੇਰੇ ਹਿਸਾਬ ਨਾਲ ਫਿਗਰ ਜੇ ਮੈਂ ਦੇਖਾਂ ਤਾਂ 2.5-3 ਕਰੋੜ ਰੁਪਈਏ ਦਾ ਖਰਚਾ ਮੈਂ ਕਰ ਚੁੱਕਾ ਜੀ ਫਿਲਮ ਦੇ ਉੱਤੇ। ਮੈਂ ਕੋਈ ਬੜਾ ਬੇਬਾਕ ਬੰਦਾ ਜੀ, ਮੈਂ ਕੋਈ ਲੁਕਾਉਣ ਦੀ ਕਿਸੇ ਤੋਂ ਕੋਈ ਮੈਨੂੰ ਕੋਈ ਲੋੜ ਨਹੀਂ ਹੈਗੀ। ਮੇਰਾ 1 ਨੰਬਰ ਦਾ ਪੈਸਾ ਆ ਜੀ ਸਾਰਾ ਹੀ, ਤੇ ਕੋਈ ਏਡੀ ਗੱਲ ਨੀ ਕਿ ਮੈਂ ਕੋਈ ਲੁਕਾਉਣਾ ਜਾਂ ਏਦਾਂ। 2.5-3 ਕਰੋੜ ਰੁਪਏ ਦਾ ਖਰਚਾ ਆ ਗਿਆ ਭਾਜੀ, ਤੇ ਹੁਣ ਤੁਸੀਂ ਸਾਰਿਆਂ ਨੇ ਇਹ ਇਕੱਠੇ ਕਰਕੇ ਦੇਣੇ ਆ ਜੀ।
ਸੋ ਇੱਕ ਪੈਸ਼ਨ ਜਿਹੜਾ ਜੀ ਉਹ ਕਈ ਵਾਰ ਹੁੰਦਾ ਕਿ ਤੁਹਾਨੂੰ ਟਿਕਣ ਨਹੀਂ ਦਿੰਦਾ, ਸੋ ਉਸੇ ਪੈਸ਼ਨ ਕਰਕੇ, ਉਸ ਸ਼ੌਕ ਕਰਕੇ, ਕਿਤੇ ਹੁੰਦੇ ਸ਼ੌਕ ਦਾ ਕੋਈ ਮੁੱਲ ਨੀ ਹੁੰਦਾ ਹਨਾ, ਤੇ ਕਈ ਵਾਰ ਅਸੀਂ ਉਸ ਸ਼ੌਕ ਨੂੰ ਜਦੋਂ ਅੰਜਾਮ ਦਿੰਨੇ ਆ ਤੇ ਇਹੋ ਜਿਹੇ ਜਿਹੜੇ ਖਰਚੇ ਆ ਫਿਰ ਉਹ ਸਾਡੇ ਲਈ ਇੰਨਾ ਜ਼ਿਆਦਾ ਮਾਇਨੇ ਨਹੀਂ ਰੱਖਦੇ।
ਬਿਲਕੁਲ ਜੀ, ਬਿਲਕੁਲ ਜੀ, ਮੈਂ ਬੜੇ ਪੈਸ਼ਨੇਟ ਹੋ ਕੇ, ਹਾਂਜੀ ਹਾਂਜੀ, ਪੈਸ਼ਨੇਟ ਹੋ ਕੇ ਕੰਮ ਕੀਤਾ ਜੀ ਇਹ। ਮਤਲਬ ਕੁਝ ਪੰਜਾਬੀ ਦੇ ਵਿੱਚ ਮੈਂ ਫਿਲਮ ਇੰਡਸਟਰੀ ਦੇ ਵਿੱਚ ਕੁਝ ਵੱਖਰਾ ਲਿਆਉਣਾ ਦੀ ਕੋਸ਼ਿਸ਼ ਕੀਤੀ ਆ ਜੀ, ਤੇ ਬਾਕੀ ਹੁਣ ਮੇਰੇ ਦਰਸ਼ਕਾਂ ਤੇ ਔਰ ਪੰਜਾਬੀ ਨੂੰ ਚਾਹੁਣ ਵਾਲੇ ਸਰੋਤਿਆਂ ਦੇ ਉੱਤੇ ਡਿਪੈਂਡ ਆ ਜੀ ਕਿ ਉਹ ਮੈਨੂੰ ਪਸੰਦ ਕਰਦੇ ਆ, ਮੇਰੀ ਚੀਜ਼ ਨੂੰ ਪਸੰਦ ਕਰਦੇ ਆ ਜਾਂ ਨਹੀਂ। ਤੇ ਮੈਂ ਬੜੀ ਕੋਸ਼ਿਸ਼ ਕੀਤੀ ਆ ਜੀ ਕਿ ਮੈਂ ਪੰਜਾਬੀ ਦੇ ਵਿੱਚ ਕੁਝ ਡਿਫਰੈਂਟ ਲੈ ਕੇ ਆਵਾਂ, ਔਰ ਮੈਨੂੰ ਪੂਰਾ ਯਕੀਨ ਆ ਕਿ ਉਹਨਾਂ ਨੂੰ ਜੇ ਉਹ ਪਸੰਦ ਨਾ ਵੀ ਕਰਨਗੇ ਤਾਂ ਇੱਕ ਵਾਰੀ ਜ਼ਰੂਰ ਕਹਿਣਗੇ ਕਿ ਕੁਝ ਡਿਫਰੈਂਟ ਸੀ, ਸੱਚਮੁੱਚ ਕੁਝ ਅਲੱਗ ਚੀਜ਼ ਸੀ ਫਿਲਮ ਚ
ਜੀ। ਸੋ ਕੇਸ਼ਵ ਜੀ, ਵੈਸੇ ਜਦੋਂ ਅਸੀਂ ਹਰਮਨ ਰੇਡੀਓ ਦੀ ਗੱਲ ਕਰੀਏ ਤਾਂ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹਿੰਦੀ ਆ ਕਿ ਸਾਡਾ ਜਿਹੜਾ ਆਸਟ੍ਰੇਲੀਆ ਦਾ ਟੈਲੈਂਟ ਆ ਉਹ ਉੱਪਰ ਕੇ ਸਾਹਮਣੇ ਆਵੇ ਹਨਾ। ਸੋ ਬਿਨਾਂ ਕਿਸੇ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਲਚ ਜਾਂ ਸਵਾਰਥ ਤੋਂ ਅਸੀਂ ਹਮੇਸ਼ਾ ਜਿਹੜਾ ਆਸਟ੍ਰੇਲੀਆ ਦਾ ਟੈਲੈਂਟ ਆ ਉਹਨੂੰ ਇੱਥੇ ਇੰਟਰੋਡਿਊਸ ਕਰਦੇ ਆ, ਉਹਨਾਂ ਨੂੰ ਜਾਣੂ ਕਰਵਾਉਂਦੇ ਆ। ਸੋ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਆ, ਖੁਸ਼ੀ ਵਾਲੀ ਗੱਲ ਆ ਕਿ ਸਾਡੇ ਆਸਟ੍ਰੇਲੀਆ ਤੋਂ ਤੁਸੀਂ ਇਸ ਫਿਲਮ ਦੇ ਨਿਰਮਾਣ ਦੇ ਲਈ ਏਡਾ ਵੱਡਾ ਜਿਹੜਾ ਇਹ ਕਾਰਜ ਆ ਉਹ ਉਲੀਕਿਆ। ਸੋ ਅਸੀਂ ਆਪਣੇ ਸਰੋਤਿਆਂ ਨੂੰ ਵੀ ਜ਼ਰੂਰ ਕਵਾਂਗੇ, ਇਸ ਮੰਚ ਤੋਂ ਗੁਜ਼ਾਰਿਸ਼ ਕਰਾਂਗੇ ਕਿ ਜਦੋਂ ਕੋਈ ਵੀ ਇਹੋ ਜਿਹੀ ਕੋਸ਼ਿਸ਼ ਆਰੰਭਦਾ ਹੈ ਤੇ ਸਾਨੂੰ ਉਹਨਾਂ ਦਾ ਜਿਹੜਾ ਸਹਿਯੋਗ ਹੈ, ਉਹਨਾਂ ਦਾ ਸਾਥ ਹੈ ਜਿਹੜਾ, ਉਹ ਜ਼ਰੂਰ ਦੇਣਾ ਚਾਹੀਦਾ। ਜਿਵੇਂ ਕੇਸ਼ਵ ਹੋਰਾਂ ਨੇ ਦੱਸਿਆ ਕਿ ਫਿਲਮ ਦੇਖਣ ਤੋਂ ਬਾਅਦ ਤੁਸੀਂ ਦੱਸ ਸਕੋਗੇ ਕਿ ਕਿਸ ਕਦਰ ਉਹ ਸਫਲ ਹੋਇਆ ਇਸ ਫਿਲਮ ਨੂੰ ਬਣਾਉਣ ਦੇ ਵਿਚ। ਅੱਗੇ ਸਾਡੇ ਨਾਲ ਸਰੋਤੇ ਜੁੜੇ ਆ ਜੀ ਬਚਿੱਤਰ ਮਾਟਪੁਲਰ ਫਿਰੋਜ਼ਪੁਰ ਵਾਲੇ। ਇਹਨਾਂ ਨੇ ਨਾ ਕੇਸ਼ਵ ਜੀ ਤੁਹਾਡੇ ਲਈ ਇੱਕ ਸੁਝਾਅ ਵੀ ਆ ਇਹਨਾਂ ਦਾ ਤੇ ਇੱਕ ਸਵਾਲ ਵੀ ਆ। ਕਹਿੰਦੇ ਨਾ ਫਿਲਮਾਂ ਦੇ ਵਿਚੋਂ ਕੁਛ ਜਿੱਦਾਂ ਲੋਕ ਖੇਡਾਂ ਹੋ ਗਈਆਂ ਜਾਂ ਫਿਰ ਕੁਛ ਜਿਹੜਾ ਬਚਪਨ ਦੀਆਂ ਜਿਹੜੀਆਂ ਅਸਲ ਜਿਹੜੀਆਂ ਨੇੜਤਾਵਾਂ ਸੀਗੀਆਂ ਉਹ ਫਿਲਮਾਂ ਦੇ ਵਿਚੋਂ ਕਾਫੀ ਹੱਦ ਤੱਕ ਖਤਮ ਹੋ ਗਈਆਂ ਆ। ਇਹਨਾਂ ਨੇ ਨਾ ਦੋ ਤਸਵੀਰਾਂ ਭੇਜੀਆਂ ਸਾਨੂੰ ਅਟੈਚਮੈਂਟ ਦੇ ਵਿਚ ਜਿਹੜੀਆਂ ਕਿ ਲੋਕ ਖੇਡਾਂ ਨੂੰ ਦਿਖਾ ਰਹੀਆਂ ਆ ਤੇ ਕਹਿੰਦੇ ਮੈਂ ਉਹਨਾਂ ਦਾ ਸੁਜੈਸ਼ਨ ਆ ਜੀ ਕਹਿੰਦੇ ਇਹੋ ਜਿਹੀਆਂ ਜਿਹੜੀਆਂ ਖੇਡਾਂ ਆ ਉਹ ਵੀ ਫਿਲਮਾਂ ਦੇ ਵਿਚ ਕਿਸੇ ਨਾ ਕਿਸੇ ਢੰਗ ਦੇ ਨਾਲ ਕਹਿੰਦੇ ਇਹ ਖੇਡਾਂ ਦੇ ਰੋਲ ਜਿਹੜੇ ਆ ਵਿਖਾਏ ਜਾਣ ਜਿਵੇਂ ਕੋਟਲਾ ਛਪਾਕੀ ਹੋ ਗਿਆ ਬਾਂਦਰ ਕਿੱਲਾ ਹੋ ਗਿਆ ਇਹੋ ਜਿਹੀਆਂ ਜਿਹੜੀਆਂ ਖੇਡਾਂ ਦੀ ਗੱਲ ਕੀਤੀ ਉਹਨਾਂ ਨੇ।
ਸਤਿ ਸ੍ਰੀ ਅਕਾਲ ਭਾਜੀ ਬਚਿੱਤਰ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ। ਇਹ ਚੀਜ਼ਾਂ ਤੋਂ ਅਸੀਂ ਬੜੀ ਦੂਰ ਹੋ ਗਏ ਹਾਂ ਜੀ, ਸਾਡੀ ਬੜੀ ਉੱਚ ਦਰਜੇ ਦੀ ਜ਼ਿੰਦਗੀ ਹੋ ਚੁੱਕੀ ਹੈ ਜੀ, ਬੜੀ ਟੈਕਨੋਲੋਜੀ ਸਾਡੇ ਤੇ ਹਾਵੀ ਹੋ ਚੁੱਕੀ ਹੈ ਇਹਨਾਂ ਚੀਜ਼ਾਂ ਤੋਂ। ਹੁਣ ਅਸੀਂ ਤਾਂ ਹਜੇ ਫਿਰ ਵੀ ਜਾਣੂ ਆ ਸਿਰਫ ਨਾਵਾਂ ਤੋਂ, ਤੇ ਮੈਨੂੰ ਲੱਗਦਾ ਹੈ ਕਿ ਸਾਡੇ ਬੱਚੇ ਤਾਂ ਇਹਨਾਂ ਚੀਜ਼ਾਂ ਦੇ ਨਾਵਾਂ ਤੋਂ ਵੀ ਨਹੀਂ ਜਾਣੂ ਹੋਣਗੇ ਅੱਗੇ ਜੋ ਅਸੀਂ ਜਿਸ ਦੌਰ ਚ ਅਸੀਂ ਗੁਜ਼ਰ ਰਹੇ ਹਾਂ। ਤੁਹਾਡਾ ਸੁਝਾਅ ਭਾਜੀ ਕਾਬਲੇ ਤਾਰੀਫ ਹੈ ਜੀ, ਤੇ ਮੈਂ ਇੱਕ ਪ੍ਰੋਜੈਕਟ ਹੋਰ ਇੱਕ ਲਿਖਿਆ ਜਾ ਰਿਹਾ ਹੈ ਜੀ। ਉਹ ਫਿਲਮ ਅਰਾਊਂਡ 1920 ਦੀ ਫਿਲਮ ਹੈਗੀ ਹੈ ਜੀ, ਉਹ ਉਸ ਪੀਰੀਅਡ ਦੀ ਫਿਲਮ ਹੈ ਤੇ ਉਹ ਫਿਲਮ ਪੰਜਾਬੀ ਦੀ ਭਲਵਾਨੀ ਦੇ ਉੱਤੇ ਆਧਾਰਿਤ ਹੈਗੀ ਜੀ, ਜਿਸ ਦੇ ਉੱਤੇ ਸਕ੍ਰਿਪਟ ਤੇ ਕੰਮ ਚੱਲ ਰਿਹਾ ਹੈਗਾ ਜੀ ਸਾਡਾ। ਤੇ ਉਹ ਫਿਲਮ ਦੇ ਵਿੱਚ ਮੈਂ ਜ਼ਰੂਰ ਇਹ ਕੋਸ਼ਿਸ਼ ਕਰਾਂਗਾ ਜੀ ਕਿ ਇਹਨਾਂ ਖੇਡਾਂ ਨੂੰ ਇੱਕ ਦੋ ਸੀਨਸ ਦੇ ਵਿੱਚ ਜਾਂ ਕੁਛ ਇੱਕ ਜਗ੍ਹਾ ਤੇ ਦਿਖਾਇਆ ਜਾਵੇ, ਕਿਉਂਕਿ ਉਹ 1920 ਦੀ ਫਿਲਮ ਹੈਗੀ ਆ, ਉਸ ਦੌਰਾਨ ਦੀ ਫਿਲਮ ਅਸੀਂ ਸ਼ੂਟ ਕਰਾਂਗੇ ਤੇ ਉਸ ਉੱਤੇ ਕਹਾਣੀ ਲਿਖੀ ਜਾ ਰਹੀ ਆ। ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਜੀ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਖਿਆਲ ਚ ਰੱਖਾਂਗੇ ਉਸ ਦੌਰਾਨ। ਤੇ ਭਾਜੀ ਤੁਹਾਡਾ ਸੁਭਾਅ ਵਾਕਿਆ ਬਹੁਤ ਕਾਬਲੇ ਤਾਰੀਫ਼ ਭਾਜੀ, ਤੇ ਪੰਜਾਬੀ ਦੀਆਂ ਭਲਵਾਨੀ ਦੇ ਉੱਤੇ ਸ਼ਾਇਦ ਕੋਈ ਫਿਲਮ ਨਹੀਂ ਬਣੀ ਹੈਗੀ, ਤੇ ਮੇਰੀ ਇਹ ਕੋਸ਼ਿਸ਼ ਆ ਕਿ ਮੈਂ ਉਸ ਵੇਲੇ ਦੇ ਵਿੱਚ ਜੋ ਭਲਵਾਨੀ ਦਾ ਸੀਗਾ ਦੌਰ ਮੈਂ ਉਸ ਨੂੰ ਦਿਖਾ ਸਕਾਂ, ਤੇ ਉਹ ਵੀ ਚੱਲ ਰਹੀ ਆ ਜੀ ਕੋਸ਼ਿਸ਼, ਤੇ ਉਹ ਤੇ ਇੱਕ ਬੜੀ ਅੱਛੀ ਬਣ ਰਹੀ ਆ। ਤੇ ਭਾਜੀ ਇਹਨਾਂ ਗੱਲਾਂ ਦਾ ਆਪਾਂ ਜ਼ਰੂਰ ਖਿਆਲ ਰੱਖਾਂਗੇ ਬਚਿੱਤਰ ਜੀ, ਤੇ ਬੜਾ ਤੁਹਾਡੇ ਸੁਝਾਅ ਦੀ ਮਿਹਰਬਾਨੀ ਆ ਜੀ, ਬੜਾ ਕਾਬਿਲੇ ਤਾਰੀਫ ਜੀ।
ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰੀ ਕਾਫੀ ਦੇਰ ਤੋਂ ਵੀ ਸ਼ਾਮਲ ਹੋਏ ਆ ਸਾਡੀ ਗੱਲਬਾਤ ਦੇ ਵਿਚ, ਤੇ ਉਹਨਾਂ ਨੇ ਖਾਸ ਤੌਰ ਤੇ ਬਿਗ ਡੈਡੀ ਨਾਮ ਵਾਲਾ ਜਿਹੜਾ ਸਵਾਲ ਆ ਉਹ ਵੀ ਸਾਨੂੰ ਕੀਤਾ ਸੀਗਾ। ਤੇ ਬਾਕੀ ਮੈਨੂੰ ਲੱਗਦਾ ਕਿ ਹੁਣ ਉਹਨਾਂ ਦੇ ਸਵਾਲ ਦਾ ਜਵਾਬ ਤਾਂ ਉਹਨਾਂ ਨੂੰ ਮਿਲ ਗਿਆ। ਉਹਨਾਂ ਨੇ ਕਿਹਾ ਸੀਗਾ ਕਿ ਕਹਿੰਦੇ ਜਿਵੇਂ ਇਹਦਾ ਨਾਮ ਇੰਗਲਿਸ਼ ਦੇ ਵਿਚ ਆ ਤੇ ਇੰਗਲਿਸ਼ ਦੇ ਵਿਚ ਹੀ ਕਿਉਂ ਆ ਫਿਲਮ ਪੰਜਾਬੀ ਆ, ਸੋ ਇਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਕਰ ਚੁੱਕੇ ਆ, ਤੇ ਉਹਨਾਂ ਨੇ ਗੱਲਬਾਤ ਪਸੰਦ ਕੀਤੀ ਆ ਸਾਡੀ। ਕੁਲਦੀਪ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਗੱਲਬਾਤ ਪਸੰਦ ਕੀਤੀ,
ਬੜੀ ਮਿਹਰਬਾਨੀ ਜੀ ਕੁਲਦੀਪ ਕੌਰ ਜੀ। ਤੇ ਤੁਹਾਨੂੰ ਜਵਾਬ ਤੁਹਾਡਾ ਫਿਲਮ ਦੇਖਣ ਤੋਂ ਬਾਅਦ ਮਿਲ ਜੂਗਾ ਜੀ ਕਿ ਮੈਂ ਨਾਮ ਬਿਲਕੁਲ ਸਹੀ ਰੱਖਿਆ ਜਾਂ ਗਲਤ ਰੱਖਿਆ ਹੈ, ਇਸ ਜਵਾਬ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਮਿਲੂਗਾ ਜੀ।
ਜੀ ਸੋ ਕੇਸ਼ਵ ਜੀ, ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿਚ ਅਸੀਂ ਜਿਹੜੇ ਘੱਟੋ ਘੱਟ ਮੈਲਬਰਨ ਤੋਂ ਬੇਸਡ ਇਸ ਫਿਲਮ ਦੇ ਵਿਚ ਅਦਾਕਾਰ ਸ਼ਾਮਲ ਹੋਏ ਆ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮਾਂ ਦੇ ਵਿਚ ਲਿਆ ਕੇ ਇੰਟਰੋਡਿਊਸ ਕਰ ਸਕੀਏ। ਪਰ ਜਾਣ ਤੋਂ ਪਹਿਲਾਂ ਤੁਸੀਂ ਇਸ ਫਿਲਮ ਦੇ ਬਾਰੇ ਚ ਸਾਡੇ ਭਾਈਚਾਰੇ ਨੂੰ, ਸਾਡੇ ਜਿਹੜਾ ਆਸਟ੍ਰੇਲੀਆ ਦੇ ਵਿਚ ਵਸਦਾ ਜਾਂ ਇਸ ਤੋਂ ਇਲਾਵਾ ਸਾਨੂੰ ਇਸ ਵੇਲੇ ਕਿਉਂਕਿ ਕੈਨੇਡਾ ਤੋਂ ਵੀ ਸੁਣ ਰਹੇ ਆ ਦੋਸਤ, ਯੂਰਪ ਤੋਂ ਵੀ ਸੁਣ ਰਹੇ ਆ ਤੇ ਅਮਰੀਕਾ ਤੋਂ ਵੀ ਸੁਣ ਰਹੇ ਆ, ਸੋ ਸਾਰੇ ਦੋਸਤਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
ਮੇਰਾ ਸੁਨੇਹਾ ਜੀ ਸਾਰੇ ਮੇਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਇਹੀ ਆ ਜੀ, ਹੱਥ ਜੋੜ ਕੇ ਬੇਨਤੀ ਆ ਜੀ ਕਿ ਮੇਰੀ ਟੀਮ ਦਾ ਪਹਿਲਾ ਪ੍ਰੋਜੈਕਟ ਆ ਜੀ, ਤੁਸੀਂ ਵੱਡੇ ਵੱਡੇ ਕਲਾਕਾਰਾਂ ਨੂੰ ਜ਼ਰੂਰ ਦੇਖਦੇ ਹੋ ਜੀ, ਸਰਾਉਂਦੇ ਹੋ ਉਹਨਾਂ ਨੂੰ, ਅਸੀਂ ਬੜੇ ਸ਼ੁਕਰ ਗੁਜ਼ਾਰ ਆ ਜੀ, ਤੁਸੀਂ ਪੰਜਾਬੀ ਨੂੰ ਏਡੇ ਉੱਚੇ ਪੱਧਰ ਤੱਕ ਸਿਨੇਮੇ ਨੂੰ ਲੈ ਗਏ ਹੋ ਕਿ ਤੁਹਾਡੇ ਯੋਗਦਾਨ ਤੋਂ ਬਿਨਾਂ ਕੁਛ ਵੀ ਸੰਭਵ ਨਹੀਂ ਸੀ, ਤੇ ਮੇਰੀ ਤੁਹਾਨੂੰ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਇਸ ਫਿਲਮ ਨੂੰ ਜ਼ਰੂਰ ਆਪਣੇ ਨਜ਼ਦੀਕੀ ਸਿਨੇਮੇ ਘਰ ਵਿੱਚ ਜਾ ਕੇ ਦੇਖੋ, ਤਾਂ ਕਿ ਜੇ ਕਿਸੇ ਨਵੇਂ ਬੰਦੇ ਨੇ ਕੋਈ ਨਵੀਂ ਕੋਸ਼ਿਸ਼ ਕੀਤੀ ਆ ਤੇ ਉਹਨੂੰ ਸਲਾਉਣਾ, ਤੇ ਪੰਜਾਬੀਆਂ ਦਾ ਆਲਰੇਡੀ ਫਰਜ਼ ਆ ਜੀ, ਤੇ ਪੰਜਾਬੀ ਹਿਸਟਰੀ ਵਿੱਚ ਵੀ ਦੇਖ ਲਓ ਤੇ ਬੜਾ ਉਹਨਾਂ ਨੇ ਸਲਾਹਿਆ ਹੈਗਾ ਤੇ ਬੜਾ ਪੁਸ਼ ਕੀਤਾ ਹੈਗਾ, ਤੇ ਮੈਂ ਇੱਕ ਬੜੀ ਨਿਮਾਣੀ ਜੀ ਕੋਸ਼ਿਸ਼ ਕੀਤੀ ਆ ਜੀ, ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਮੇਰੀ ਟੀਮ ਤੇ ਲੈ ਕੇ ਚੀਜ਼, ਔਰ ਮੈਂ ਚਾਹੂੰਗਾ ਕਿ ਸਾਨੂੰ ਵੀ ਹੱਲਾ ਸ਼ੇਰੀ ਦਿਓ, ਤੁਸੀਂ ਸਾਡਾ ਵੀ ਮਾਣ ਵਧਾਓ, ਤੇ ਮੇਰੀ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬੜਾ ਛੋਟਾ ਜਿਹਾ ਪ੍ਰੋਡਕਸ਼ਨ ਹਾਊਸ ਆ ਸਾਡਾ, ਬਟ ਅਸੀਂ ਕੋਸ਼ਿਸ਼ ਕੀਤੀ ਆ ਕਿ ਤੁਹਾਡੀ ਕਚਹਿਰੀ ਵਿੱਚ ਅਸੀਂ ਇੱਕ ਨਵੀਂ ਚੀਜ਼ ਲੈ ਕੇ ਆਈਏ ਤੇ ਮੈਂ ਚਾਹੂੰਗਾ ਸਾਰਿਆਂ ਨੂੰ ਗੁਜ਼ਾਰਿਸ਼ ਆ ਕੇ ਆਪਣੀ ਪੂਰੀ ਫੈਮਿਲੀ ਦੇ ਨਾਲ ਜਾ ਕੇ ਇਹਨਾਂ ਦੇਖ ਕੇ ਆਓ ਤੇ ਬਹੁਤ ਜ਼ਿਆਦਾ ਹੋਰ ਜਾਣਕਾਰੀ ਦੀ ਲੋੜ ਆ ਤੇ ਬਿਗ ਡੈਡੀ ਦਾ ਓਫੀਸ਼ਲ ਪੇਜ ਹੈਗਾ ਫੇਸਬੁੱਕ ਤੇ ਐਟ ਬਿਗ ਡੈਡੀ ਫਿਲਮ ਤੇ ਉਹਨੂੰ ਤੁਸੀਂ ਲਾਈਕ ਕਰੋ ਤੇ ਤੁਹਾਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਲੋੜੀਂਦੀ ਜਾਣਕਾਰੀ ਕਿਹੜੇ ਸਿਨੇਮੇ ਘਰ ਦੇ ਵਿੱਚ ਆ ਕਿਹੜਾ ਸ਼ੋਅ ਆ ਉਹਦੀ ਜਾਣਕਾਰੀ ਸਾਰੀ ਉੱਤੇ ਉਪਲਬਧ ਹੋਵੇਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਕਿ ਫਿਲਮ ਜ਼ਰੂਰ ਦੇਖ ਕੇ ਆਓ ਤੁਸੀਂ ਸਾਰੇ ਪਸੰਦ ਕਰੋਗੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਓ ਤੇ ਤੁਸੀਂ ਵਾਕਈ ਪਸੰਦ ਕਰੋਗੇ ਔਰ ਇੱਕ ਅਲੱਗ ਚੀਜ਼ ਤੁਹਾਨੂੰ ਨਜ਼ਰ ਆਵੇਗੀ ਫਿਲਮ ਦੇ ਵਿੱਚ
ਕੇਸ਼ਵ ਜੀ ਹੱਲਾ ਸ਼ੇਰੀ ਵੈਸੇ ਤੁਸੀਂ ਕਹਿੰਦੇ ਹੋ ਉੱਥੇ ਜਾ ਕੇ ਦਿਓ ਹੱਲਾ ਸ਼ੇਰੀ ਤੁਹਾਨੂੰ ਇੱਥੇ ਵੀ ਕਾਫੀ ਮਿਲ ਰਹੀ ਜਤਿੰਦਰ ਵਾਲੀਆ ਸ਼ਾਮਲ ਹੋਏ ਆ ਕਹਿੰਦੇ ਵੀਰ ਜੀ ਅਸੀਂ ਤਾਂ ਹੋ ਗਏ ਜੀ ਰੈਡੀ ਤੁਹਾਡੀ ਫਿਲਮ ਵੇਖਣ ਲਈ ਬਿਗ ਡੈਡੀ ਦੇਖੋ ਉਹਨਾਂ ਨੇ ਕਿੰਨੇ ਕਾਵਕ ਤੁਹਾਨੂੰ ਸੁਨੇਹਾ ਭੇਜ ਦਿੱਤਾ ਜੀ
ਵਾਲੀਆ ਜੀ ਮੈਂ ਬੜਾ ਸ਼ੁਕਰ ਗੁਜ਼ਾਰ ਹਾਂ ਜੀ ਮੇਰੇ ਲਈ ਤਾਂ ਮੇਰੇ ਸਰੋਤੇ ਹਰਮਨ ਰੇਡੀਓ ਦੇ ਸਰੋਤੇ ਮੇਰੇ ਦਰਸ਼ਕ ਮੇਰੇ ਲਈ ਰੱਬ ਵਰਗੇ ਆ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਅਗਾਹਾਂ ਤੋਂ ਵੀ ਕੁਛ ਇੱਦਾਂ ਦਾ ਵਧੀਆ ਉਪਰਾਲਾ ਕਰਦਾ ਰਵਾਂ ਪੰਜਾਬੀਅਤ ਦੀ ਸੇਵਾ ਕਰਦਾ ਰਵਾਂ ਮੇਰਾ ਇਹ ਉਪਰਾਲਾ ਰਹੂਗਾ ਜੀ ਮੇਰੀ ਇਹ ਕੋਸ਼ਿਸ਼ ਰਹੂਗੀ ਬਸ ਤੁਸੀਂ ਪਿੱਠ ਦੇ ਉੱਤੇ ਸਾਡੀ ਤੇ ਹੱਥ ਰੱਖੋ ਅਸੀਂ ਤੁਹਾਨੂੰ ਹੋਰ ਬਹੁਤ ਵਧੀਆ ਵਧੀਆ ਚੀਜ਼ਾਂ ਲਿਆ ਕੇ ਦੇਵਾਂਗੇ ਹੋਰ ਅਲੱਗ ਚੀਜ਼ਾਂ ਲਿਆ ਕੇ ਦੇਵਾਂਗੇ ਜਿਹੜੀ ਫੈਮਿਲੀ ਦੇ ਵਿੱਚ ਬਹਿ ਕੇ ਤੁਸੀਂ ਇੰਜੋਏ ਕਰ ਸਕੋ ਸਾਡਾ ਮੇਨ ਟੀਚਾ ਇਹੀ ਹੈ ਜੀ ਕਿ ਤੁਸੀਂ ਫੈਮਿਲੀ ਵਿੱਚ ਫੈਮਿਲੀ ਓਰੀਐਂਟਡ ਫਿਲਮਾਂ ਬਣਾਵਾਂ ਤੇ ਫੈਮਿਲੀ ਦੇ ਵਿੱਚ ਬਹਿ ਕੇ ਤੁਸੀਂ ਇਹਨੂੰ ਇੰਜੋਏ ਕਰ ਸਕੋ
ਜੀ ਅੱਗੇ ਧਨੀ ਸਾਹਿਬ ਸਾਡੇ ਨਾਲ ਕੇਸ਼ਵ ਜੀ ਇੱਕ ਵਾਰ ਫਿਰ ਜੁੜੇ ਕਹਿੰਦੇ ਬਹੁਤ ਵਧੀਆ ਭਾਜੀ ਗੱਲ ਕੀਤੀ ਕੋਈ ਨੀ ਕਹਿੰਦੇ ਬਾਬਾ ਨਾਨਕ ਮੇਹਰ ਕਰੂ ਤੁਸੀਂ ਗੱਲ ਕੀਤੀ ਸੀ ਜੀ ਕਿ ਕਿੰਨਾ ਕੁ ਬਜਟ ਜਿਹੜਾ ਫਿਲਮਾਂ ਤੇ ਲੱਗਦਾ ਸੋ ਕਹਿੰਦੇ ਬਾਕੀ ਅਸੀਂ ਆਪਣੇ ਸਾਰੇ ਕੰਟੈਕਟ ਜਿਹੜੇ ਆ ਨਾ ਉਹਨਾਂ ਨੂੰ ਲੈ ਕੇ ਜਾਵਾਂਗੇ ਬਲੈਕ ਟਾਊਨ ਵਾਲਾ ਹਾਲ ਅਸੀਂ ਫੁੱਲ ਕਰ ਦੇਣਾ ਕਹਿੰਦੇ ਤੇ ਤੁਹਾਡਾ ਅਕਾਊਂਟ ਵੀ ਹੋ ਜਾਣਾ ਫੁੱਲ
ਮਿਹਰਬਾਨੀ ਧਨੀ ਸਾਹਿਬ ਬਹੁਤ ਬਹੁਤ ਸ਼ੁਕਰ ਗੁਜ਼ਾਰ ਆ ਜੀ ਤੁਹਾਡੇ ਤੁਸੀਂ ਇੰਨੀ ਹੌਸਲਾ ਅਫਜਾਈ ਕੀਤੀ ਅੱਜ ਮੈਨੂੰ ਰੇਡੀਓ ਤੇ ਗੱਲ ਕਰਕੇ ਜੀ ਮੇਰਾ ਹੋਰ ਵੀ ਬਹੁਤ ਹੌਸਲਾ ਵੱਧ ਗਿਆ ਜੀ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਕੇ ਕਿ ਮੈਨੂੰ ਲੱਗਦਾ ਕਿ ਮੇਰੇ ਆਸਟ੍ਰੇਲੀਆ ਵਾਲੇ ਤੇ ਮੇਰੇ ਬਾਹਰ ਬੈਠੇ ਹੋਰ ਵੀ ਕੈਨੇਡਾ ਵਾਲੇ ਜੋ ਸਰੋਤੇ ਹੈਗੇ ਆ ਉਹ ਮੈਨੂੰ ਜ਼ਰੂਰ ਇਸ ਚੀਜ਼ ਤੇ ਫੁੱਲ ਚੜਾਉਣਗੇ ਔਰ ਮੈਨੂੰ ਔਰ ਮੇਰੀ ਟੀਮ ਨੂੰ ਸਕਸੈਸਫੁਲ ਬਣਾਉਣਗੇ ਜੀ ਬਹੁਤ ਮਿਹਰਬਾਨੀ ਧੰਨੀ ਸਾਹਿਬ ਤੁਹਾਡੀ
ਜੀ ਸੋ ਕੇਸ਼ਵ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਹਰਮਨ ਰੇਡੀਓ ਦੀ ਟੀਮ ਵੱਲੋਂ ਅਸੀਂ ਵੀ ਤੁਹਾਨੂੰ ਦਿੰਨੇ ਆ ਜੀ ਤੇ ਤੁਸੀਂ ਆਪਣੇ ਇਸ ਪ੍ਰੋਜੈਕਟ ਦੇ ਵਿੱਚ ਕਾਮਯਾਬ ਹੋਵੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਵਧੀਆ ਪ੍ਰੋਜੈਕਟਸ ਜਿਹੜੇ ਆ ਉਹ ਫਿਲਮਾਂ ਦੇ ਰਾਹੀਂ ਲੈ ਕੇ ਆਓ ਤੇ ਕੁਲਦੀਪ ਕੌਰ ਕਹਿੰਦੇ ਜੀ ਹਰਮਨ ਰੇਡੀਓ ਹੈ ਹੀ ਕਹਿੰਦੇ ਬੂਸਟ ਐਨਰਜੀ ਆ ਸੋ ਸਵੇਰੇ ਸਵੇਰੇ ਮਿਲ ਜਾਂਦੀ ਆ ਸੋ ਬਹੁਤ ਬਹੁਤ ਧੰਨਵਾਦ
ਕਿਆ ਬਾਤ ਹੈ ਜੀ ਕਿਆ ਬਾਤ ਹੈ ਕੁਲਦੀਪ ਕੌਰ ਜੀ ਤੁਸੀਂ ਮੇਰੇ ਚ ਤਾਂ ਅੱਜ ਬਹੁਤ ਐਨਰਜੀ ਆ ਗਈ ਆ ਜੀ ਮੈਂ ਸੱਚੀ ਕਹਿੰਦਾ ਹੈਗਾ ਤੇ ਮੈਂ ਹਰਮਨ ਰੇਡੀਓ ਵਾਲਿਆਂ ਦਾ ਬਹੁਤ ਸ਼ੁਕਰ ਗੁਜ਼ਾਰ ਆ ਅਮਰਦੀਪ ਕੌਰ ਜੀ ਭੈਣ ਜੀ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਆ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ ਅਜੇ ਮੌਕਾ ਮਿਲਿਆ ਹੈਗਾ ਤੇ ਮੈਂ ਆਪਣੇ ਸਰੋਤਿਆਂ ਨੂੰ ਵੀ ਦੱਸ ਦੇਣਾ ਚਾਹੁੰਦਾ ਕਿ ਮੇਰੀ ਪਹਿਲੀ ਫੋਨ ਇੰਟਰਵਿਊ ਸੀ ਜੀ ਤੇ ਹੁਣ ਮੈਨੂੰ ਨੀ ਪਤਾ ਮੈਂ ਕਿੱਦਾਂ ਦਾ ਬੋਲ ਗਿਆ ਜਾਂ ਕਿੱਦਾਂ ਦਾ ਕਹਿਤਾ ਜੇ ਕੋਈ ਮੇਰੇ ਤੋਂ ਗਲਤੀ ਹੋਈ ਹੋਵੇ ਜਾਂ ਕੋਈ ਮੈਂ ਗਲਤ ਸ਼ਬਦ ਬੋਲ ਦਿੱਤਾ ਹੋਵੇ ਕਿਸੇ ਨੂੰ ਤਾਂ ਮੈਂ ਪਹਿਲਾਂ ਹੀ ਹੱਥ ਜੋੜ ਕੇ ਮਾਫ਼ੀ ਮੰਗਦਾ ਜੀ ਸਰੋਤਿਆਂ ਤੋਂ ਤੁਸੀਂ ਰੱਬ ਵਰਗੇ ਹੋ ਤੇ ਮੈਨੂੰ ਇੰਨਾ ਵੀ ਯਕੀਨ ਆ ਕਿ ਬੜੇ ਦਿਲਦਾਰ ਔਰ ਬੜੇ ਵੱਡੇ ਦਿਲ ਵਾਲੇ ਹੋ ਤੁਸੀਂ ਮਾਫ਼ ਵੀ ਕਰ ਦੇਣਾ ਮੈਨੂੰ ਤੇ ਛੋਟਾ ਜਿਹਾ ਨਿਵਾਣਾ ਜਿਹਾ ਬੰਦਾ ਜੀ ਮੈਂ ਤੇ ਤੁਹਾਡੀ ਸਾਰਿਆਂ ਦੀ ਇਸ ਵੇਲੇ ਮੈਨੂੰ ਲੋੜ ਆ ਜੀ ਜ਼ਰੂਰਤ ਆ ਸਪੋਰਟ ਕਰੋ ਜੀ ਮੇਰੀ ਟੀਮ ਨੂੰ ਸਪੋਰਟ ਕਰੋ ਮੇਰੀ ਫਿਲਮ ਨੂੰ ਸਪੋਰਟ ਕਰੋ ਜੀ ਤੇ ਮੈਂ ਸ਼ੁਕਰ ਗੁਜ਼ਾਰ ਹਾਂ ਹਰਮਨ ਰੇਡੀਓ ਦਾ ਅਮਰਦੀਪ ਕੌਰ ਜੀ ਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਗੁਰੂ ਬਣਾਉਣ ਦਾ ਮੌਕਾ ਦਿੱਤਾ ਜੀ
ਜੀ ਸੋ ਬਹੁਤ ਬਹੁਤ ਧੰਨਵਾਦ ਕੇਸ਼ਵ ਦਵੇਦੀ ਜੀ ਅੱਜ ਦੀ ਗੱਲਬਾਤ ਦੇ ਲਈ ਤੇ ਫਿਲਮ ਦੀ ਪੂਰੀ ਜਾਣਕਾਰੀ ਦੇ ਲਈ ਤੇ ਆਉਣ ਵਾਲੇ ਸਮੇਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਫਿਲਮ ਦੇ ਹੋਰ ਵੀ ਜਿਹੜੇ ਅਦਾਕਾਰ ਨੇ ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ ਅੱਜ ਦੀ ਗੱਲਬਾਤ ਲਈ ਆਪਣਾ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਸੋ ਦੋਸਤੋ ਇਹ ਸਨ ਕੇਸ਼ਵ ਦਵੇਦੀ ਜੀ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੰਜਾਬੀ ਫਿਲਮ ਲੈ ਕੇ ਆ ਰਹੇ ਆ ਜੀ ਬਿਗ ਡੈਡੀ ਸੋ ਬਿਗ ਡੈਡੀ ਜਿਹੜੀ ਹੈ ਜੀ 21 April ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਜਿਵੇਂ ਉਹਨਾਂ ਨੇ ਦੱਸਿਆ ਕਿ ਆਸਟ੍ਰੇਲੀਆ ਵਾਈਡ ਹੋਇਟਸ ਸਿਨੇਮਾ ਦੇ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਤੇ ਤੁਸੀਂ ਜ਼ਰੂਰ ਆਪਣੀ ਤਿਆਰੀ ਕਰਿਓ ਜੀ ਕਿਉਂਕਿ ਆਸਟ੍ਰੇਲੀਆ ਬੇਸਡ ਨੇ ਤੇ ਚੰਗਾ ਲੱਗਦਾ ਜਦੋਂ ਆਪਣੇ ਕਹਿੰਦੇ ਹੁੰਦੇ ਆ ਕਿ ਆਪਣੇ ਤਾਂ ਪਿੰਡ ਦਾ ਹੀ ਕੋਈ ਕਈ ਵਾਰ ਮਿਲ ਜਾਵੇ ਤਾਂ ਬੜਾ ਚੰਗਾ ਲੱਗਦਾ ਖੁਸ਼ੀ ਹੁੰਦੀ ਹੈ ਕਿ ਸਾਡੇ ਇੱਥੋਂ ਦੇ ਜਿਹੜੇ ਪ੍ਰੋਡਿਊਸਰ ਸਾਹਿਬ ਉਹਨਾਂ ਨੇ ਇਹ ਵੱਡਾ ਜਿਹੜਾ ਕਦਮ ਆ ਉਹ ਚੁੱਕਿਆ ਉਲੀਕਿਆ ਜੀ ਇਹ ਪ੍ਰੋਗਰਾਮ ਤੇ ਆਪਾਂ ਜ਼ਰੂਰ ਉਹਨਾਂ ਨੂੰ ਸਪੋਰਟ ਜਿਹੜੀ ਆ ਉਹ ਕਰੀਏ ਤੇ ਫਿਲਮ ਦੇਖਣ ਜਾਈਏ। ਸੋ ਦੋਸਤੋ ਪ੍ਰੋਗਰਾਮ ਚ ਸਮਾਂ ਜਿਹੜਾ ਜੀ ਉਹ ਸਾਡਾ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਆਪਾਂ ਤਾਂ ਗੱਲਬਾਤ ਕਰਨੀ ਸੀ ਅੱਜ ਹਨਾ। ਸੋ ਗੱਲਬਾਤ ਦੇ ਲਈ ਜਿਹੜਾ ਟੌਪਿਕ ਸੀਗਾ ਜੀ ਗੱਲਬਾਤ ਦਾ ਉਹ ਸੀਗਾ ਕਿ ਸਕੂਲੀ ਛੁੱਟੀਆਂ ਤੇ ਮਾਪਿਆਂ ਦਾ ਰੋਲ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਮੈਨੂੰ ਲੱਗਦਾ ਜਿਹੜਾ ਨਾ ਅੱਜ ਵਾਲਾ ਪ੍ਰੋਗਰਾਮ ਆ ਮੰਗਲਵਾਰ ਵਾਲਾ ਉਹ ਸਾਨੂੰ ਵਧਾਉਣਾ ਪੈਣਾ ਉਹਦਾ ਸਮਾਂ ਕਿਉਂਕਿ ਗੱਲਬਾਤ ਕਰਨ ਦੇ ਲਈ ਸਮਾਂ ਨਹੀਂ ਬਚਦਾ ਹਨਾ। ਸੋ ਜਾਣਕਾਰੀਆਂ ਜਿਹੜੀਆਂ ਉਹ ਵੀ ਹੋ ਜਾਂਦੀਆਂ ਤੇ ਜਿਹੜਾ ਟੌਪਿਕ ਆਪਾਂ ਛੇੜਿਆ ਹੁੰਦਾ ਉਹ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤੇ ਉਦੋਂ ਤੱਕ ਸਾਡੀ ਜਿਹੜੀ ਗੱਲਬਾਤ ਆ ਉਹ ਖਤਮ ਹੋਣ ਦੇ ਕੰਢੇ ਆ ਜਾਂਦੀ ਆ, ਆ ਨਹੀਂ ਜਾਂਦੀ, ਮਜਬੂਰਨ ਸਾਨੂੰ ਕਰਨੀ ਪੈਂਦੀ ਆ। ਸੋ ਆਪਾਂ ਖਤਮ ਨਹੀਂ ਕਰਨੀ ਗੱਲਬਾਤ, ਆਪਾਂ ਸਿਮਰਦੀਪ ਕੌਰ ਹੋਰਾਂ ਨੂੰ ਸ਼ਾਮਲ ਕਰਨਾ ਹੈ ਹੁਣ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਥੋੜਾ ਜਿਹਾ ਪ੍ਰੋਗਰਾਮ ਉੱਪਰ ਜਾਊਗਾ ਪਰ ਅਸੀਂ ਸਮੇਂ ਦੀ ਸੀਮਾ ਜਿਹੜੀ ਆ ਉਹ ਵਧਾ ਲਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਜਿਹੜੀ ਸਾਡੀ ਗੱਲਬਾਤ ਆ ਉਹ ਖੁੱਲੇ ਢੰਗ ਦੇ ਨਾਲ ਹੋ ਸਕੇ। ਤੇ ਦੋਸਤੋ ਤੁਹਾਨੂੰ ਵੀ ਦੱਸ ਦਈਏ ਤੁਸੀਂ ਵੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਸਕਦੇ ਹੋ ਨਹੀਂ ਤੁਸੀਂ ਹੋਇਆ ਕਰੋ ਕਿਉਂਕਿ ਗੱਲਬਾਤ ਕਰਨ ਦਾ ਮਜ਼ਾ ਹੀ ਤਾਂ ਆਇਆ ਜੇ ਤੁਸੀਂ ਅੱਗਿਓਂ ਹੁੰਗਾਰਾ ਦਿੰਦੇ ਹੋ। ਮੈਂ ਹਮੇਸ਼ਾ ਇਹ ਗੱਲ ਕਹਿੰਦੀ ਆ। ਤੇ ਦੋਸਤੋ ਅੱਜ ਗੱਲਬਾਤ ਦਾ ਜਿਹੜਾ ਸਾਡਾ ਵਿਸ਼ਾ ਜੀ ਉਹ ਹੈਗਾ ਸਕੂਲੀ ਛੁੱਟੀਆਂ ਤੇ ਮਾਪਿਆਂ ਦਾ ਰੋਲ। ਇਸ ਗੱਲਬਾਤ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੀਆਂ ਸਕੂਲ ਦੀਆਂ ਛੁੱਟੀਆਂ ਅੱਜ ਕੱਲ ਚੱਲ ਰਹੀਆਂ ਆਸਟ੍ਰੇਲੀਆ ਦੇ ਵਿੱਚ ਤੇ ਸਕੂਲ ਦੀਆਂ ਛੁੱਟੀਆਂ ਦੌਰਾਨ ਜਿਹੜੇ ਮਾਪਿਆਂ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਆ ਉਹ ਬੱਚਿਆਂ ਦੇ ਲਈ ਹੋਣੀ ਚਾਹੀਦੀ ਆ, ਤੁਸੀਂ ਕਿਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਆ ਉਹ ਅਕਸਰ ਕਰਦੇ ਹੋ, ਤੇ ਜਿਹੜੇ ਕੰਮ ਕਾਜੀ ਮਾਪੇ ਆ ਉਹਨਾਂ ਨੂੰ ਕਿਉਂਕਿ ਜਿਹੜੀ ਕੰਮ ਦੀ ਰੁਟੀਨ ਆ ਉਹ ਬਾਹਰ ਜੋਬ ਕਰਨ ਜਾ ਰਹੇ ਆ, ਪਿੱਛੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ, ਔਰ ਬੱਚੇ ਉਸ ਚੀਜ਼ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਆ, ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਅੱਜ ਕੱਲ, ਔਰ ਜੇ ਤੁਸੀਂ ਛੁੱਟੀਆਂ ਦੇ ਲਈ ਕੋਈ ਘੁੰਮਣ ਫਿਰਨ ਦੀ ਪਲੈਨਿੰਗ ਕੀਤੀ ਆ ਤੇ ਉਸ ਨੂੰ ਸਾਰੀ ਛੁੱਟੀਆਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਐਡਜਸਟ ਕਰਦੇ ਹੋ, ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਆਪਾਂ ਕਰਨੀਆਂ ਆ। ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0285998811 ਤੇ ਜ਼ਰੂਰ ਤੁਸੀਂ ਕਾਲ ਕਰਿਆ ਕਰੋ, ਸਾਡੇ ਨਾਲ ਮੈਸੇਜ ਜਿਹੜੇ ਆ ਜੀ ਉਹ ਸਾਂਝੇ ਕਰਿਆ ਕਰੋ, ਵਿਚਾਰਾਂ ਦੀ ਸਾਂਝ ਪਾਇਆ ਕਰੋ ਤਾਂ ਕਿ ਤੁਹਾਡੇ ਵਿਚਾਰਾਂ ਤੋਂ ਅਸੀਂ ਕੁਝ ਸਿੱਖ ਸਕੀਏ ਤੇ ਸਾਡੇ ਵਿਚਾਰਾਂ ਦੇ ਨਾਲ ਕੁਝ ਜਿਹੜੇ ਨੁਕਤੇ ਆ ਉਹ ਅਸੀਂ ਕਿਸੇ ਕੰਢੇ ਜਿਹੜੇ ਜ਼ਰੂਰ ਲਾ ਸਕੀਏ। ਸੋ ਸਕੂਲੀ ਛੁੱਟੀਆਂ ਅੱਜ ਕੱਲ ਚੱਲ ਰਹੀਆਂ ਉਹਦੇ ਐਕਸਪੀਰੀਅੰਸ ਤੁਹਾਡੇ ਕਿਸ ਤਰ੍ਹਾਂ ਦੇ ਆ ਤੇ ਬੱਚੇ ਜਿਹੜੇ ਆ ਤੁਹਾਡੇ ਤੋਂ ਕਿਸ ਤਰ੍ਹਾਂ ਦੀ ਆਸ ਰੱਖਦੇ ਆ ਤੇ ਉਹਨਾਂ ਦੋਵਾਂ ਦਾ ਜਿਹੜਾ ਬੈਲੈਂਸ ਹੈ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਆ। ਸੋ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸਿਮਰਦੀਪ ਹੈਰੀ ਕੁਝ ਪਲਾਂ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਸ਼ਾਮਲ ਹੋਣ ਜਾ ਰਹੇ ਆ। ਫਿਲਹਾਲ ਇੱਕ ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਣੇ ਅਗਲੇ ਸਿਲਸਿਲੇ ਦੇ ਵਿੱਚ। ਤੁਸੀਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਤੇ ਪਾਓ ਜੀ ਵਿਚਾਰਾਂ ਦੀ ਸਾਂਝ। ਆਉਣੇ ਆ ਬਹੁਤ ਜਲਦੀ।
ਮੇਰੀ ਹਾਵੇ ਗੋਲਡਨ, ਮਰ ਜਾਣਿਆ ਮੈਂ ਤੇਰੀ ਗੋਲਡਨ।
ਜੀ ਦੋਸਤੋ ਤੁਸੀਂ ਗੀਤ ਸੁਣ ਰਹੇ ਸੀ ਜੀ ਅਨਮੋਲ ਗਗਨ ਮਾਨ ਹੋਰਾਂ ਦੀ ਆਵਾਜ਼ ਦੇ ਵਿਚ। ਹਰਦੇਵ ਸਿੰਘ ਹੋਰਾਂ ਨੇ ਇਹ ਗੀਤ ਜਿਹੜਾ ਸੀ ਇਹਦੀ ਫਰਮਾਇਸ਼ ਸਾਨੂੰ ਕੀਤੀ ਸੀ ਤੇ ਹਰਦੇਵ ਸਿੰਘ ਦੀ ਤੁਹਾਡੀ ਫਰਮਾਇਸ਼ ਆਪਾਂ ਪੂਰੀ ਕਰ ਦਿੱਤੀ ਆ ਤੇ ਹੁਣ ਪ੍ਰੋਗਰਾਮ ਦੇ ਵਿਚ ਵੇਲਾ ਆ ਗਿਆ ਜੀ ਗੱਲਾਂ ਬਾਤਾਂ ਕਰਨ ਦਾ। ਵੈਸੇ ਤੁਸੀਂ ਕਹਿਣਾ ਵੀ ਗੱਲਾਂ ਬਾਤਾਂ ਹੀ ਤਾਂ ਕਰ ਰਹੇ ਉਦੋਂ ਦੇ ਹੋਰ ਕੀ ਕਰ ਰਹੇ ਹਨਾ, ਨਹੀਂ ਗੱਲਾਂ ਬਾਤਾਂ ਜਿਹੜੀਆਂ ਵੀ ਉਹ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਤੇ ਹੁਣ ਜਿਹੜੀ ਗੱਲਬਾਤ ਉਹ ਆਪਾਂ ਕਰਨੀ ਆ ਇੱਕ ਖਾਸ ਵਿਸ਼ੇ ਦੇ ਉੱਤੇ ਤੇ ਉਹ ਵਿਸ਼ਾ ਹੈਗਾ ਜੀ ਸਕੂਲੀ ਛੁੱਟੀਆਂ। ਸੋ ਸਕੂਲਾਂ ਦੀਆਂ ਛੁੱਟੀਆਂ ਅੱਜਕੱਲ ਆਸਟ੍ਰੇਲੀਆ ਦੇ ਵਿਚ ਚੱਲ ਰਹੀਆਂ ਤੇ ਸਕੂਲ ਦੇ ਵਿਚ ਜਿਹੜੀਆਂ ਛੁੱਟੀਆਂ ਹੁੰਦੀਆਂ, ਛੁੱਟੀਆਂ ਤੋਂ ਬਾਅਦ ਜਿਹੜੇ ਬੱਚੇ ਆ ਉਹ ਘਰਾਂ ਦੇ ਵਿਚ ਹੁੰਦੇ ਆ ਤੇ ਮਾਪੇ ਜਿਹੜੇ ਆ ਜੀ ਉਹ ਕਈ ਵਾਰ ਕੰਮਾਂ ਕਾਰਾਂ ਤੇ ਹੁੰਦੇ ਆ, ਪਰ ਕੁਛ ਜਿਹੜੇ ਪੇਰੈਂਟਸ ਆ ਉਹ ਪਲਾਨ ਕਰਦੇ ਆ ਆਪਣੀਆਂ ਛੁੱਟੀਆਂ ਨੂੰ। ਤੁਸੀਂ ਇਹ ਸਾਰਾ ਕੁਛ ਜਿਹੜਾ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੇ ਕੀ ਅਸਲ ਦੇ ਵਿਚ ਜਿਹੜੀਆਂ ਐਕਸਪੈਕਟੇਸ਼ਨ ਹੁੰਦੀਆਂ ਬੱਚਿਆਂ ਦੀਆਂ ਛੁੱਟੀਆਂ ਦੇ ਵਿਚ, ਤੁਹਾਡੀਆਂ ਐਕਸਪੈਕਟੇਸ਼ਨ ਹੁੰਦੀਆਂ ਬੱਚਿਆਂ ਤੋਂ ਛੁੱਟੀਆਂ ਦੇ ਵਿਚ, ਇਹਦੇ ਬਾਰੇ ਅਸੀਂ ਅੱਜ ਖਾਸ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਵਾਂਗੇ। ਸਾਡੇ ਨਾਲ ਇਸ ਗੱਲਬਾਤ ਦੇ ਵਿਚ ਸ਼ਾਮਲ ਹੋਣ ਦੇ ਲਈ ਸਿਮਰਦੀਪ ਕੌਰ ਜੀ ਸ਼ਾਮਲ ਹੋ ਚੁੱਕੇ ਆ ਜੀ, ਆ ਚੁੱਕੇ ਆ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸਿਮਰਦੀਪ ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਜੀਤ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਨੂੰ ਲੱਗਦਾ ਕਿ ਸਾਰੇ ਜਣੇ ਛੁੱਟੀਆਂ ਇੰਜੋਏ ਕਰ ਰਹੇ ਹੋਣਗੇ ਤੇ ਮੈਨੂੰ ਲੱਗਦਾ ਪੇਰੈਂਟਸ ਐਕਚੁਅਲੀ ਜ਼ਿਆਦਾ ਛੁੱਟੀਆਂ ਇੰਜੋਏ ਕਰ ਰਹੇ ਹੋਣਗੇ ਕਿਉਂਕਿ ਇੱਥੇ ਬੱਚਿਆਂ ਨੂੰ ਤੇ ਜ਼ਿਆਦਾ ਮੈਟਰ ਨਹੀਂ ਕਰਦੀਆਂ ਛੁੱਟੀਆਂ। ਉਹ ਮੈਨੂੰ ਲੱਗਦਾ ਕਿ ਖੁਸ਼ ਹੋਣ ਤੋਂ ਬਜਾਏ ਜ਼ਿਆਦਾ ਅਪਸੈਟ ਹੋ ਜਾਂਦੇ ਆ। ਇੱਕ ਮੇਰੇ ਘਰ ਚ ਪ੍ਰੋਬਲਮ ਹੈ ਕਿ ਮੇਰੀ ਬੇਟੀ ਨੂੰ ਇਹ ਹੁੰਦਾ ਕਿ ਮੈਂ ਬੋਰ ਹੋ ਰਹੀ ਹਾਂ ਸਾਰਾ ਦਿਨ ਕਿ ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ। ਹਰ 15 ਮਿੰਟ ਬਾਅਦ ਮੇਰੇ ਕੋਲ ਆ ਜਾਂਦੀ ਹੈ ਕਿ ਮੰਮਾ ਹੁਣ ਮੈਂ ਕੀ ਕਰਾਂ, ਮਾਮਾ ਹੁਣ ਮੈਂ ਕੀ ਕਰਾਂ। ਤੇ ਪਰ ਇਹ ਕਿ ਪੇਰੈਂਟਸ ਵਾਸਤੇ ਛੁੱਟੀਆਂ ਦਾ ਥੋੜਾ ਮਾਹੌਲ ਏਦਾਂ ਹੁੰਦਾ ਹੈ ਕਿ ਜਿੱਦਾਂ ਹੁਣ ਆਪਾਂ ਜਿੱਦਾਂ ਮੈਂ ਸ਼ਾਮ ਨੂੰ ਕੰਮ ਕਰਦੀ ਹਾਂ ਤੇ ਸਵੇਰੇ ਸਵੇਰੇ ਇੱਕ ਜਿਹੜੀ ਭੱਜ ਦੌੜ ਹੁੰਦੀ ਹੈ ਸਵੇਰੇ ਸਵੇਰੇ ਬੱਚਿਆਂ ਨੂੰ ਤਿਆਰ ਕਰਨ ਦੀ, ਬੱਚਿਆਂ ਦੇ ਪੈਕ ਟਿਫਨ ਪੈਕ ਕਰਨ ਦੀ, ਯੂਨੀਫਾਰਮ ਪੈਕ ਕਰਨ ਦੀ, ਸਭ ਤੋਂ ਵੱਡੀ ਪ੍ਰੋਬਲਮ ਬੱਚਿਆਂ ਨੂੰ ਸਵੇਰੇ ਉਠਾਉਣ ਦੀ ਕਿ ਉੱਠੋ ਸਵੇਰੇ ਟਾਈਮ ਸਿਰ, ਤਿਆਰ ਹੋਣਾ ਸਕੂਲ ਤੋਂ ਲੇਟ ਨਹੀਂ ਹੋਣਾ। ਉਹ ਹੈ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਇੱਕ ਬੜਾ ਵਧੀਆ ਮੈਨੂੰ ਲੱਗਦਾ ਇਹਨਾਂ ਦਾ ਸਿਸਟਮ ਹੈਗਾ ਜਿਹੜਾ ਹਰ ਟਰਮ ਤੋਂ ਬਾਅਦ 2 ਹਫ਼ਤੇ ਜਿਹੜੇ ਛੁੱਟੀਆਂ ਦੇ ਕਰ ਦਿੰਦੇ ਨੇ ਤੇ ਉਹਦੇ ਨਾਲ ਇਹ ਥੋੜੀ ਲਾਈਫ ਜਿਹੜੀ ਆ ਥੋੜੀ ਜਿਹੀ ਰਿਲੈਕਸ, ਇੱਕ ਰੈਸਟ ਪੀਰੀਅਡ ਆਪਾਂ ਕਹਿ ਸਕਦੇ ਹਾਂ ਕਿ ਰੈਸਟ ਪੀਰੀਅਡ ਹੋ ਜਾਂਦਾ ਤੇ ਥੋੜਾ ਜਿਹਾ ਪੇਰੈਂਟਸ ਨੂੰ ਥੋੜੀ ਜਿਹੀ ਤਸੱਲੀ ਹੋ ਜਾਂਦੀ ਹੈ ਕਿ ਥੋੜੀ ਮਤਲਬ ਜਿੱਦਾਂ ਥੋੜੀ ਜਿਹੀ ਆਰਾਮ ਨਾਲ ਆਪਾਂ ਉੱਠ ਜਾਂਦੇ ਹਾਂ, ਆਰਾਮ ਨਾਲ ਆਪਾਂ ਆਪਣਾ ਜਿਹੜਾ ਇੱਕ ਸ਼ਡਿਊਲ ਥੋੜਾ ਜਿਹਾ ਚੇਂਜ ਹੋ ਜਾਂਦਾ। ਪਰ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਪੇਰੈਂਟਸ ਜਿਹੜੇ ਕੰਮ ਕਰਦੇ ਆ ਜਾਂ ਜੋਬਸ ਕਰਦੇ ਆ ਉਹਨਾਂ ਵਾਸਤੇ ਥੋੜਾ ਇਹ ਔਖਾ ਹੋ ਜਾਂਦਾ ਹੈ ਕਿਉਂਕਿ ਬੱਚੇ ਸਾਰਾ ਦਿਨ ਘਰ ਹੁੰਦੇ ਨੇ ਤੇ ਬੱਚਿਆਂ ਨੂੰ ਡੇ ਕੇਅਰ ਛੱਡਣਾ, ਆਫਟਰ ਕੇਅਰ, ਸਕੂਲ ਕੇਅਰ, ਇੱਥੇ ਤਾਂ ਚਲੋ ਬਹੁਤ ਤਰ੍ਹਾਂ ਦੀ ਫੈਸਿਲਿਟੀਜ਼ ਜਿਹੜੀਆਂ ਨੇ ਸਾਨੂੰ ਮਿਲ ਜਾਂਦੀਆਂ ਨੇ ਤੇ ਬਹੁਤ ਸਾਰੇ ਪੇਰੈਂਟਸ ਜਿਹੜੇ ਨੇ ਉਹ ਬੱਚਿਆਂ ਦੀ ਛੁੱਟੀਆਂ ਦੇ ਵਿੱਚ ਛੁੱਟੀਆਂ ਵੀ ਲੈ ਲੈਂਦੇ ਨੇ ਕਿਉਂਕਿ ਬੱਚਿਆਂ ਦੀ ਵੀ ਫਰਮਾਇਸ਼ ਹੁੰਦੀ ਹੈ ਕਿਤੇ ਘੁੰਮਣਾ ਫਿਰਨਾ ਤੇ ਮੋਰ ਓਵਰ ਐਕਸਟਰਾ ਕਲਾਸਿਸ ਜਿਹੜੀਆਂ ਨੇ ਛੁੱਟੀਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਸਾਡੇ ਟਾਈਮ ਤੇ ਤਾਂ ਕੁਛ ਏਦਾਂ ਨਹੀਂ ਸੀ ਹੁੰਦਾ ਕਿ ਛੁੱਟੀਆਂ ਦੇ ਵਿੱਚ ਕੋਈ ਐਕਸਟਰਾ ਕਲਾਸਿਸ ਹੋਣ ਜਾਂ ਕੁਛ ਵੀ ਹੋਵੇ, ਪਰ ਮੇਰੇ ਜਿਹੜੇ ਮਦਰ ਸੀ ਉਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਸੀਗਾ ਕਿ ਬੱਚੇ ਜਿਹੜੇ ਨੇ ਨਾ ਉਹ ਛੁੱਟੀਆਂ ਚ ਘਰ ਨਾ ਬਹਿਣ, ਕੁਛ ਨਾ ਕੁਛ ਸਿੱਖ ਲੈਣ। ਸ਼ਾਇਦ ਉਹਨਾਂ ਦੀ ਬਦੌਲਤ ਜਿਹੜੀ ਮੈਨੂੰ ਲੱਗਦਾ ਕਿ ਮੈਂ ਹਰ ਤਰ੍ਹਾਂ ਦਾ ਜਿਹੜਾ ਕੰਮ ਹੈ ਸਮਝ ਲਓ ਪੇਂਟਿੰਗ ਦਾ, ਡਰਾਈਵਿੰਗ ਦਾ, ਕੁਕਿੰਗ ਦਾ, ਹਰ ਚੀਜ਼ ਮੈਨੂੰ ਆਉਂਦੀ ਹੈ ਕਰਨੀ, ਉਹ ਸਿਰਫ ਇਸੇ ਕਰਕੇ ਕਿ ਮੇਰੇ ਮਦਰ ਸਾਨੂੰ ਛੁੱਟੀਆਂ ਚ ਘਰ ਨਹੀਂ ਸੀ ਬਹਿਣ ਦਿੰਦੇ ਹੁੰਦੇ ਤੇ ਜਿੱਦਾਂ ਹੁਣ ਇੱਥੇ ਵੀ ਹੈ ਕਲਾਸਿਸ, ਬਹੁਤ ਤਰ੍ਹਾਂ ਦੀਆਂ ਕਲਾਸਿਸ ਜਿਹੜੀਆਂ ਨੇ ਬੱਚਿਆਂ ਦੀਆਂ, ਐਕਸਟਰਾ ਕਲਾਸਿਸ ਜਿਹੜੀਆਂ ਨੇ ਛੁੱਟੀਆਂ ਦੇ ਵਿੱਚ
ਉਹ ਸ਼ੁਰੂ ਹੋ ਗਈਆਂ ਨੇ ਅਸੀਂ ਕਹਿ ਸਕਦੇ ਹਾਂ। ਜੀ
ਹਾਂਜੀ ਹਾਂਜੀ ਤੇ ਉਹਦੇ ਨਾਲ ਇਹ ਹੈ ਕਿ ਬੱਚਿਆਂ ਦੀ ਥੋੜੀ ਜਿਹੀ ਡਾਇਵਰਜਨ ਜਿਹੜੀ ਹੈ ਉਹ ਪੜ੍ਹਾਈ ਤੋਂ ਹਟ ਕੇ ਥੋੜੀ ਐਕਸਟਰਾ ਜਿਹੜੀ ਕਰਿਕੁਲਰ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਲੱਗਦੀ ਹੈ ਤੇ ਬੱਚੇ ਇਹ ਵੀ ਹੈ ਕਿ ਘਰ ਥੋੜਾ ਬੋਰ ਨਹੀਂ ਹੁੰਦੇ, ਉਹਨਾਂ ਵਾਸਤੇ ਕੁਛ ਕਰਨ ਵਾਸਤੇ ਕੁਛ ਜਿੱਦਾਂ ਸਮਾਂ ਜਿਹੜਾ ਐਟਲੀਸਟ ਉਹਨਾਂ ਨੂੰ ਥੋੜਾ ਇੰਟਰਸਟ ਹੁੰਦਾ ਕਿ ਆਪਾਂ ਹੁਣ ਸ਼ਾਮ ਨੂੰ ਜਾਣਾ ਕਲਾਸ ਤੇ ਜਾਂ ਤੇ ਥੋੜਾ ਜਿਹਾ ਬੱਚੇ ਬਿਜ਼ੀ ਹੋ ਜਾਂਦੇ ਨੇ। ਅਦਰਵਾਈਜ਼ ਇੱਥੇ ਇਹਨਾਂ ਮੁਲਕਾਂ ਚ ਥੋੜਾ ਏਦਾਂ ਹੈ ਕਿ ਮੈਨੂੰ ਏਦਾਂ ਲੱਗਦਾ ਕਿ ਜਿੱਦਾਂ ਅਸੀਂ ਇਕੱਲੇ ਇਕੱਲੇ ਆਲਮੋਸਟ ਫੈਮਿਲੀਜ਼ ਰਹਿੰਦੇ ਹਾਂ ਕਿ ਜਿੱਦਾਂ ਇੰਡੀਆ ਦੇ ਵਿੱਚ ਤੇ ਹੁੰਦਾ ਸੀਗਾ ਕਿ ਸਾਡੀ ਫੈਮਿਲੀਜ਼ ਇੰਨੀਆਂ ਵੱਡੀਆਂ ਹੁੰਦੀਆਂ ਸੀਗੀਆਂ ਕਿ ਆਂਢ ਗੁਆਂਢ ਬੱਚੇ ਇਕੱਠੇ ਹੋ ਕੇ ਖੇਡ ਸਕਦੇ ਸੀ ਜਾਂ ਕਈ ਇਹੋ ਜਿਹੀਆਂ ਖੇਡਾਂ ਹੁੰਦੀਆਂ ਸੀ ਜਿਹੜੀ ਆਪਾਂ ਬੱਚੇ ਜਿਹੜੇ ਆ ਸਾਰਾ ਦਿਨ ਖੇਡਣ ਤੋਂ ਥੱਕਦੇ ਨਹੀਂ ਸੀ, ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਗੇਮ, ਇੱਕ ਤੋਂ ਬਾਅਦ ਇੱਕ ਗੇਮ। ਇੱਥੇ ਥੋੜਾ ਜਿਹਾ ਮਾਹੌਲ ਜਿਹੜਾ ਅਮਰਜੀਤ ਜੀ ਮੈਨੂੰ ਲੱਗਦਾ ਥੋੜਾ ਡਿਫਰੈਂਟ ਆ ਕਿ ਇੱਥੇ ਬੱਚਿਆਂ ਨੂੰ ਆਂਢ ਗੁਆਂਢ ਚ ਚਲੋ ਨਹੀਂ ਘਰ ਚ ਹੀ ਇੰਨਾ ਜ਼ਿਆਦਾ ਜਿੱਦਾਂ ਪੇਰੈਂਟਸ ਅਸੀਂ ਆਪ ਬਿਜ਼ੀ ਆ ਆਪਣੇ ਕੰਮਾਂ ਚ ਤੇ ਇੰਨੇ ਐਕਸਟਰਾ ਮੈਂਬਰ ਜਿੱਦਾਂ ਕਹਿ ਲੋ ਦਾਦੂ ਦਾਦੀ ਨਾਨਾ ਨਾਨੀ ਇਹ ਅਸਾਂ ਅਸੀਂ ਇਹ ਚੀਜ਼ਾਂ ਮਿਸ ਕਰਦੇ ਹਾਂ ਤੇ ਬੱਚੇ ਵੀ ਇਸ ਕਰਕੇ ਥੋੜਾ ਮਾਹੌਲ ਜਿਹੜਾ ਹੈ ਉਹ ਬਹੁਤ ਕਾਲਪੁਣਾ ਜਿਹਾ ਮਹਿਸੂਸ ਕਰਦੇ ਨੇ ਕਿਉਂਕਿ ਪੇਰੈਂਟਸ ਬਿਜ਼ੀ ਹੈ ਤੇ ਬੱਚਿਆਂ ਵਾਸਤੇ ਵੀ ਟਾਈਮ ਥੋੜਾ ਘੱਟ ਨਿਕਲਦਾ ਸੋ ਮੈਨੂੰ ਲੱਗਦਾ ਕਿ ਵਧੀਆ ਹੈ ਕਿ ਜੇ ਆਪਾਂ ਬੱਚਿਆਂ ਨੂੰ ਐਕਸਟਰਾ ਕਲਾਸਿਸ ਜੁਆਇਨ ਕਰਾ ਦਈਏ ਜਾਂ ਆਪਾਂ ਉਹਨਾਂ ਨੂੰ ਕਿਤੇ ਘੁੰਮਣ ਫਿਰਨ ਵਾਸਤੇ ਲੈ ਜਾਈਏ ਤੇ ਡਿਪੈਂਡ ਕਰਦਾ ਹਰ ਕਿਸੇ ਪੇਰੈਂਟਸ ਤੇ ਉਹਨਾਂ ਨੇ ਕਿੱਦਾਂ ਛੁੱਟੀਆਂ ਪਲਾਨ ਕੀਤੀਆਂ ਨੇ ਕਿੱਦਾਂ ਉਹ ਮੈਨੇਜ ਕਰ ਰਹੇ ਨੇ ਛੁੱਟੀਆਂ ਨੂੰ ਆਪਣੇ ਕੰਮ ਨੂੰ ਤੇ ਬੱਚਿਆਂ ਨੂੰ ਕਿੱਦਾਂ ਮੈਨੇਜ ਕਰ ਰਹੇ ਨੇ ਬੱਚਿਆਂ ਦੀ ਜਿਹੜੀ ਬੋਰੀਅਤ ਹੈ ਉਹਨੂੰ ਕਿੱਦਾਂ ਮੈਨੇਜ ਕਰ ਰਹੇ ਨੇ ਸੋ ਇਹ ਸਾਰਾ ਕੁਛ ਬੱਚਿਆਂ ਦੇ ਹਾਂਜੀ
ਜੀ ਅਸੀਂ ਜਾਣਨਾ ਵੀ ਚਾਹਵਾਂਗੇ ਸਾਡੇ ਸਰੋਤਿਆਂ ਤੋਂ ਜਾਣਨਾ ਚਾਹਵਾਂਗੇ ਕਿ ਉਹ ਇਹਨਾਂ ਛੁੱਟੀਆਂ ਦੇ ਵਿੱਚ ਕਿਸ ਤਰ੍ਹਾਂ ਮੈਨੇਜ ਕਰਦੇ ਆ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਨਾਲ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਛੁੱਟੀਆਂ ਦੇ ਵਿੱਚ ਬੱਚੇ ਬੋਰੀਅਤ ਮਹਿਸੂਸ ਕਰਦੇ ਆ ਕਿਤੇ ਨਾ ਕਿਤੇ ਹਨਾ ਪਰ ਕਈ ਵਾਰ ਕੀ ਹੁੰਦਾ ਕਿ ਕੁਛ ਫੈਮਿਲੀ ਏਦਾਂ ਵੀ ਦੇਖਦੀਆਂ ਕਿ ਜਦ ਛੁੱਟੀਆਂ ਹੁੰਦੀਆਂ ਨਾ ਤਾਂ ਜਿਹੜੀਆਂ ਸੀਗੀਆਂ ਭੈਣਾਂ ਉਹ ਮਹਿਸੂਸ ਕਰਨ ਲੱਗ ਜਾਂਦੀਆਂ ਕਿ ਸਾਡੀ ਜਿਹੜੀ ਰੂਟੀਨ ਹੈ ਨਾ ਜੀ ਉਹ ਕੰਮ ਕਰ ਦੀ ਸਾਰੀ ਅਪਸੈਟ ਹੋ ਗਈ ਜਿਹੜੀ ਖਾਸ ਤੌਰ ਤੇ ਘਰ ਦੇ ਵਿੱਚ ਹੁੰਦੀਆਂ ਕਿਉਂਕਿ ਜਿਹੜੀ ਇੱਕ ਰੂਟੀਨ ਹੁੰਦੀ ਆ ਕਿ ਸਵੇਰੇ 9 ਵਜੇ ਉੱਠਣਾ ਬੱਚਿਆਂ ਨੇ ਉੱਠਣਾ ਬੱਚਿਆਂ ਨੂੰ ਰੈਡੀ ਕਰਨਾ ਹਨਾ ਸੋ ਉਹਨਾਂ ਦੇ ਖਾਣ ਦੀ ਇੱਕ ਰੂਟੀਨ ਆ ਉਹਨਾਂ ਦਾ ਹਰ ਚੀਜ਼ ਦਾ ਇੱਕ ਟਾਈਮ ਬਚਿਆ ਹੁੰਦਾ ਪਰ ਜਦੋਂ ਛੁੱਟੀਆਂ ਆ ਜਾਂਦੀਆਂ ਤੇ ਬੱਚੇ ਜਿਹੜੇ ਆ ਜੀ ਉਹ ਲੇਟ ਉੱਠਣਾ ਪਸੰਦ ਕਰਦੇ ਆ ਲੇਟ ਉੱਠਣ ਕਰਕੇ ਜਿਹੜਾ ਖਾਣਾ ਖਾਣ ਦਾ ਜਿਹੜਾ ਸਾਰਾ ਮਤਲਬ ਉਹਨਾਂ ਦੇ ਨਹਾਉਣ ਦਾ ਹਨਾ ਉਹਨਾਂ ਦੇ ਖੇਡਣ ਦਾ ਮਤਲਬ ਸਮਾਂ ਜਿਹੜਾ ਜੀ ਉਹ ਲੇਟ ਲੇਟ ਚੱਲਦਾ ਜਾਂਦਾ ਸੋ ਇਸ ਕਰਕੇ ਕੁਛ ਜਿਹੜੀਆਂ ਸਵਾਣੀਆਂ ਕੁਛ ਸਾਡੀਆਂ ਭੈਣਾਂ ਜਿਹੜੀਆਂ ਉਹ ਇਸ ਕਰਕੇ ਵੀ ਜ਼ਿਆਦਾ ਵਰਿਡ ਹੁੰਦੀਆਂ ਕਿ ਛੁੱਟੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਰੂਟੀਨ ਹੈ ਉਹ ਜ਼ਰੂਰ ਖਰਾਬ ਹੋ ਜਾਂਦੀ ਆ ਪਰ ਜਿਹੜੀਆਂ ਸਾਡੀਆਂ ਕੰਮਕਾਜੀ ਭੈਣਾਂ ਆ ਉਹਨਾਂ ਦੇ ਲਈ ਇੱਕ ਚੈਲੰਜ ਜ਼ਰੂਰ ਹੁੰਦਾ ਛੁੱਟੀਆਂ ਦੇ ਵਿੱਚ ਕਿਉਂਕਿ ਉਹ ਆਪਣਾ ਜਿਹੜਾ ਸਮਾਂ ਆ ਉਹ ਬਿਤਾਉਣਾ ਚਾਹੁੰਦੇ ਆ ਆਪਣੇ ਬੱਚਿਆਂ ਦੇ ਨਾਲ ਛੁੱਟੀਆਂ ਦੇ ਵਿੱਚ ਤੇ ਬੱਚੇ ਜਿਹੜੇ ਆ ਜੀ ਉਹ ਵੀ ਕਿਤੇ ਨਾ ਕਿਤੇ ਮਹਿਸੂਸ ਕਰਦੇ ਆ ਕਿ ਉਹ ਇਗਨੋਰ ਕੀਤੇ ਜਾ ਰਹੇ ਆ ਹਨਾ ਕਿਉਂਕਿ ਜਦੋਂ ਜੋਬ ਜਿਹੜੀ ਆ ਉਹ ਫਸਟ ਪ੍ਰਾਇਓਰਿਟੀ ਹੁੰਦੀ ਆ ਸਾਡੀ ਕਈ ਵਾਰ ਹੁੰਦਾ ਕਿ ਤੁਸੀਂ ਚਾਹੁੰਦੇ ਹੋਏ ਵੀ ਛੁੱਟੀ ਲੈ ਨਹੀਂ ਸਕਦੇ ਜਦੋਂ ਬੱਚਿਆਂ ਦੀਆਂ ਛੁੱਟੀਆਂ ਆ ਜਾਂਦੀਆਂ ਪਰ ਬਹੁਤ ਵਾਰ ਕੁਛ ਲੋਕ ਜਿਹੜੇ ਉਹ ਇਸ ਤਰ੍ਹਾਂ ਪਲਾਨ ਕਰ ਲੈਂਦੇ ਆ ਆਪਣੀਆਂ ਛੁੱਟੀਆਂ ਕਿ ਜਦੋਂ ਬੱਚਿਆਂ ਦੀਆਂ ਛੁੱਟੀਆਂ ਤੇ ਉਹ ਪੱਕਾ ਉਹ ਛੁੱਟੀਆਂ ਲੈਂਦੇ ਆ ਤੇ ਉਹ ਸਮਾਂ ਜਿਹੜਾ ਜੀ ਉਹ ਆਪਣੇ ਬੱਚਿਆਂ ਦੇ ਨਾਲ ਬਤੀਤ ਕਰਦੇ ਆ ਚਾਹੇ ਉਹ ਘਰ ਦੇ ਵਿੱਚ ਰਹਿ ਕੇ ਘਰ ਵਿੱਚ ਕੁਛ ਇਹੋ ਜਿਹੇ ਜਿਹੜੇ ਪਲਾਨ ਕਰ ਲੈਂਦੇ ਆ ਕਿ ਕੁਛ ਐਕਟੀਵਿਟੀਜ਼ ਹੋ ਗਈਆਂ ਕੁਛ ਡੇਜ਼ ਰੱਖ ਲੈਂਦੇ ਆਪਣੇ ਦੋਸਤਾਂ ਨੂੰ ਬੁਲਾ ਕੇ ਘਰ ਦੇ ਵਿੱਚ ਹਨਾ ਪਰ ਕੁਛ ਜਿਹੜੇ ਦੋਸਤ ਆ ਜਿਵੇਂ ਤੁਸੀਂ ਦੱਸਿਆ ਕਿ ਘੁੰਮਣ ਫਿਰਨ ਦਾ ਜਿਹੜਾ ਪ੍ਰੋਗਰਾਮ ਆ ਬਣਾ ਲੈਂਦੇ ਆ ਕਿ ਚਲੋ ਹਫਤੇ ਦਾ ਜਿਹੜਾ ਟ੍ਰਿਪ ਆ ਉਹ ਚਾਹੇ ਆਊਟ ਆਫ ਸਟੇਟ ਲਗਾ ਲੈਣ ਹਨਾ ਚਾਹੇ ਉਹ ਕੰਟਰੀ ਆਊਟ ਕਰਨ ਕਿਤੇ ਨਾ ਕਿਤੇ ਹਨਾ ਤੇ ਉਹ ਜ਼ਰੂਰ ਮਤਲਬ ਆਪਣੀਆਂ ਛੁੱਟੀਆਂ ਦਾ ਜਿਹੜਾ ਉਹ ਫਾਇਦਾ ਹੈ ਭਰਪੂਰ ਲੁਤਫ ਜਿਹੜਾ ਆ ਉਹ ਲੈਂਦੇ ਆ ਪਰ ਇਸ ਸਭ ਦੌਰਾਨ ਅਸਲ ਦੇ ਵਿੱਚ ਜਿਹੜੀਆਂ ਛੁੱਟੀਆਂ ਆ ਉਹਨਾਂ ਦਾ ਸਦ ਉਪਯੋਗ ਕਿੱਦਾਂ ਹੋਵੇ ਚਾਹੇ ਉਹ ਬੱਚਿਆਂ ਦੇ ਲਈ ਆ ਚਾਹੇ ਉਹ ਪੇਰੈਂਟਸ ਦੇ ਲਈ ਆ ਉਹਦੇ ਵਿੱਚ ਇੱਕ ਬੈਲੈਂਸ ਜਿਹੜਾ ਆ ਉਹ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਇਹਦੇ ਬਾਰੇ ਆਪਾਂ ਜ਼ਰੂਰ ਜਾਣਨਾ ਚਾਹਾਂਗੇ ਕਿ ਸਾਡੇ ਦੋਸਤ ਜਿਹੜੇ ਆ ਉਹ ਕਿਸ ਤਰ੍ਹਾਂ ਇਹਨਾਂ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਲਈ ਜਾਂ ਫਿਰ ਆਪਣੇ ਲਈ ਜਿਹੜਾ ਸੁਚਾਰੂ ਢੰਗ ਨਾਲ ਕਿਹੜਾ ਸੁਚਾਰੂ ਪਲਾਨ ਕਿਹੜਾ ਸੁਚਾਰੂ ਜਿਹੜਾ ਉਹਨਾਂ ਦਾ ਪਲਾਨ ਹੁੰਦਾ ਆ ਜਿਹੜਾ ਵਰਕਆਊਟ ਕਰਦੇ ਆ ਉਹ ਇਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਈ ਵਾਰ ਤੁਹਾਡੇ ਹੀ ਪਲਾਨ ਤੋਂ ਕੋਈ ਹੋਰ ਜਿਹੜਾ ਪੇਰੈਂਟ ਆ ਉਹ ਕੁਛ ਸਿੱਖ ਸਕਦਾ ਹਨਾ ਅਸੀਂ ਇੱਕ ਦੂਜੇ ਤੋਂ ਹੀ ਸਿੱਖ ਸਕਦੇ ਹਾਂ ਕਈ ਚੀਜ਼ਾਂ ਜਿਹੜੀਆਂ ਸੋ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ ਜੀ 02-8599-2811 ਯਾਨੀ 02 ਲਗਾ ਕੇ 85-99-28-11 ਸਾਡਾ ਫੋਨ ਨੰਬਰ ਹੈ ਇਹਦੇ ਤੇ ਤੁਸੀਂ ਕਾਲ ਕਰਕੇ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ ਵਿਚਾਰਨ ਦੀ ਜਾਂ ਫਿਰ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਕਾਈਪ ਦੇ ਉੱਤੇ ਜੀ ਸੋ ਸਕਾਈਪ ਦਾ ਜਿਹੜਾ ਨੰਬਰ ਆ ਮੈਂ ਸ਼ੁਰੂ ਦੇ ਵਿੱਚ ID ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ ਪਰ ਤੁਹਾਡੇ ਨਾਲ ਸਕਾਈਪ ਦੀ ID ਵੀ ਜ਼ਰੂਰ ਸਾਂਝੀ ਕਰਦੇ ਆ ਜੀ ਤੁਸੀਂ ਸਾਨੂੰ harman.radio ਜਿਹੜੀ ਸਾਡੀ ID ਆ ਇਹਦੇ ਉੱਤੇ ਤੁਸੀਂ ਸਕਾਈਪ ਦੇ ਰਾਹੀਂ ਵੀ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਜਿਹੜਾ ਮੈਸੇਜ ਹੈ ਟੈਲੀਗ੍ਰਾਮ ਦੇ ਜ਼ਰੀਏ ਭੇਜ ਸਕਦੇ ਹੋ ਸਾਡਾ ਨੰਬਰ ਹੈਗਾ ਜੀ ਟੈਲੀਗ੍ਰਾਮ ਦਾ 9175080144489 ਯਾਨੀ 91 ਲਗਾ ਕੇ 7508014499 ਸੋ ਦੋਸਤੋ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਸਕੂਲੀ ਛੁੱਟੀਆਂ ਤੇ ਮਾਪਿਆਂ ਦਾ ਰੋਲ ਹਨਾ ਸਕੂਲੀ ਛੁੱਟੀਆਂ ਜਿਹੜੀਆਂ ਉਹ ਇਸ ਵੇਲੇ ਚੱਲ ਰਹੀਆਂ ਆਸਟ੍ਰੇਲੀਆ ਦੇ ਵਿੱਚ ਤੇ ਜਿਵੇਂ ਸਾਨੂੰ ਸਿਮਰਦੀਪ ਹੋਰਾਂ ਨੇ ਦੱਸਿਆ ਕਿ ਉਹਨਾਂ ਦਾ ਆਪਣਾ ਇਹ ਤਜਰਬਾ ਕਿ ਉਹਨਾਂ ਦੇ ਬੱਚੇ ਜਿਹੜੇ ਆ ਕਾਫੀ ਬੋਰੀਅਤ ਮਹਿਸੂਸ ਕਰਦੇ ਆ ਜਦੋਂ ਛੁੱਟੀਆਂ ਹੁੰਦੀਆਂ ਕਿਉਂਕਿ ਸਕੂਲਾਂ ਦੇ ਵਿਚ ਜਿਹੜੇ ਬੱਚੇ ਆ ਉਹ ਕਾਫੀ ਜ਼ਿਆਦਾ ਬਿਜ਼ੀ ਰਹਿੰਦੇ ਆ ਤੇ ਇੱਥੇ ਜਿਹੜੇ ਸਕੂਲ ਆ ਉਹ ਜ਼ਿਆਦਾ ਤੁਹਾਡੇ ਉੱਤੇ ਬੋਝ ਨਹੀਂ ਪਾਉਂਦੇ ਕਿਉਂਕਿ ਪੜ੍ਹਾਈ ਦਾ ਜਿਹੜਾ ਬੋਝ ਉਹ ਜਿਹੜੀਆਂ ਮੁੱਢਲੀਆਂ ਕਲਾਸਾਂ ਆ ਉਹਨਾਂ ਦੇ ਵਿਚ ਬਿਲਕੁਲ ਨਹੀਂ ਹੁੰਦਾ ਸੋ ਬੱਚਿਆਂ ਤੋਂ ਕੁਛ ਇਹੋ ਜਿਹੀਆਂ ਐਕਟੀਵਿਟੀਜ਼ ਹੀ ਕਰਵਾਈਆਂ ਜਾਂਦੀਆਂ ਜਿਹੜੀਆਂ ਕਿ ਕਾਫੀ ਦਿਲਚਸਪ ਹੁੰਦੀਆਂ ਤੇ ਉਹਨਾਂ ਦੀ ਦਿਲਚਸਪੀ ਉਹਨਾਂ ਦੇ ਵਿਚ ਪੜ੍ਹਾਈ ਰੱਖਣ ਦੇ ਲਈ ਜਿਹੜਾ ਪੂਰੇ ਦਾ ਪੂਰਾ ਸਕੈਜੂਅਲ ਆ ਸਕੂਲ ਦਾ ਉਹ ਇਸ ਤਰ੍ਹਾਂ ਲਿਖਿਆ ਗਿਆ ਹੁੰਦਾ ਕਿ ਤੁਹਾਨੂੰ ਪਹਿਲੇ ਘੰਟੇ ਦੇ ਵਿਚ ਡਿਫਰੈਂਟ ਐਕਟੀਵਿਟੀਜ਼ ਹੋਣਗੀਆਂ ਅਗਲੇ ਘੰਟੇ ਚ ਡਿਫਰੈਂਟ ਹੋਣਗੀਆਂ ਉਸ ਤੋਂ ਅਗਲੇ ਚ ਡਿਫਰੈਂਟ ਹੋਣਗੀਆਂ ਔਰ ਇੰਨੀ ਕੁ ਵਰਾਇਟੀ ਹੁੰਦੀ ਆ ਕਿ ਉਹੀ ਵਰਾਇਟੀ ਜਿਹੜੀ ਆ ਉਹ ਫਿਰ ਘਰ ਦੇ ਵਿਚ ਬੱਚੇ ਭਾਲਦੇ ਆ ਜਦੋਂ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਹਨਾ ਸੋ ਮੈਂ ਜੇ ਆਪਣੇ ਘਰ ਦੀ ਗੱਲ ਕਰਾਂ ਤਾਂ ਜਿਹੜੇ ਮੇਰੇ ਬੱਚੇ ਆ ਮੇਰੀ ਜਿਹੜੀ ਬੇਟੀ ਆ ਛੋਟੀ ਉਹ ਮਤਲਬ ਹਰ ਵੇਲੇ ਉਹਨੂੰ ਹੁੰਦਾ ਕਿ ਉਹ ਕੁਛ ਨਵਾਂ ਉਹਦੇ ਲਈ ਹੋਵੇ ਵਰਾਇਟੀ ਹੋਵੇ ਹਨਾ ਤੇ ਉਹਦਾ ਜਿਹੜਾ ਕੋਈ ਵੀ ਜਿਹੜਾ ਖਾਲੀ ਸਮਾਂ ਹੁੰਦਾ ਉਹ ਬਹੁਤ ਤਰ੍ਹਾਂ ਦੀਆਂ ਐਕਟੀਵਿਟੀਜ਼ ਜੇ ਉਹ ਥੋੜੀ ਦੇਰ ਟੀਵੀ ਦੇਖਦੀ ਆ ਤੇ ਉਹ ਲਗਾਤਾਰ ਟੀਵੀ ਤੇ ਨਹੀਂ ਬੈਠਦੀ ਟੀਵੀ ਤੋਂ ਬਾਅਦ ਉਹ ਆਊਟਸਾਈਡ ਪਲੇ ਕਰਨਾ ਚਾਹੁੰਦੀ ਆ ਸੋ ਆਊਟਸਾਈਡ ਪਲੇ ਕਰਦੀ ਆ ਅੱਧਾ ਕੁ ਘੰਟਾ ਆਊਟਸਾਈਡ ਪਲੇ ਕਰਕੇ ਫਿਰ ਉਹ ਆਪਣੀ ਕੋਈ ਕਰਾਫਟ ਐਕਟੀਵਿਟੀ ਕਰਦੀ ਆ ਕਰਾਫਟ ਐਕਟੀਵਿਟੀ ਕਰਕੇ ਫਿਰ ਉਹ ਆਪਣੇ ਆਈਪੈਡ ਤੇ ਬੈਠ ਜਾਂਦੀ ਆ ਫਿਰ ਉਹਦੇ ਤੇ ਕੋਈ ਕਾਰਟੂਨ ਦੇਖ ਲੈਂਦੀ ਆ ਉਸ ਤੋਂ ਬਾਅਦ ਮਤਲਬ ਉਹ ਚੇਂਜ ਜਿਹੜੀ ਆ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੁੰਦੀ ਆ ਪਰ ਉਸ ਸਾਰੀ ਚੇਂਜ ਦੇ ਦੌਰਾਨ ਪਤਾ ਕੀ ਹੁੰਦਾ ਤੁਹਾਡੀ ਇੱਕ ਡਿਊਟੀ ਜ਼ਰੂਰ ਬਣ ਜਾਂਦੀ ਆ ਕਿ ਉਹਦੀਆਂ ਜਿਹੜੀਆਂ ਬ੍ਰੇਕਸ ਹੁੰਦੀਆਂ ਉਹਦੇ ਵਿਚ ਤੁਸੀਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦਾ ਜਿਹੜਾ ਖਾਣਾ ਆ ਉਹ ਵੀ ਪੇਸ਼ ਕਰ ਸਕੋ ਜੇਕਰ ਇਹ ਸਾਰਾ ਕੁਝ ਨਹੀਂ ਹੁੰਦਾ ਫੇਰ ਜਿਹੜੀ ਉਹਨਾਂ ਦੀ ਬੋਰੀਅਤ ਦੀ ਹੱਦ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਫੇਰ ਤੁਹਾਨੂੰ ਨਹੀਂ ਤਾਂ ਕਿਤੇ ਬਾਹਰ ਲੈ ਕੇ ਜਾਣਾ ਪੈਂਦਾ ਘੁਮਾਉਣਾ ਪੈਂਦਾ ਪਰ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਜ਼ਰੂਰ ਆਪਾਂ ਸਾਰੇ ਮਹਿਸੂਸ ਕਰਦੇ ਆ ਕਿ ਜਿਹੜੇ ਬੱਚੇ ਆ ਉਹ ਛੁੱਟੀਆਂ ਦੇ ਵਿਚ ਇੱਕ ਜਿਹੜਾ ਨਾ ਮੋਟਿਵ ਉਹ ਜ਼ਰੂਰ ਲੈ ਕੇ ਤੁਰੇ ਹੁੰਦੇ ਆ ਕਿ ਛੁੱਟੀਆਂ ਦੇ ਵਿਚ ਸਾਨੂੰ ਆਊਟਿੰਗ ਲਈ ਕਿੱਥੇ ਲੈ ਕੇ ਜਾਣਾ ਇਹ ਇੱਕ ਬਹੁਤ ਵੱਡਾ ਮੁੱਦਾ ਹੁੰਦਾ ਇਹ ਚਾਹੇ ਇੰਡੀਆ ਦੇ ਵਿਚ ਛੁੱਟੀਆਂ ਆ ਉੱਥੇ ਵੀ ਜਿਹੜੇ ਬੱਚਿਆਂ ਦੇ ਕੋਲ ਕਿ ਅਸੀਂ ਸਕੂਲ ਛੁੱਟੀਆਂ ਤੋਂ ਬਾਅਦ ਜਦੋਂ ਜਾਣਾ ਵਾਪਸ ਅਸੀਂ ਦੱਸਣਾ ਜੀ ਕਿ ਅਸੀਂ ਫਲਾਣੀ ਥਾਂ ਹੋ ਕੇ ਆਏ ਸੀ ਸੋ ਇੱਥੇ ਵੀ ਬੱਚੇ ਜਿਹੜੇ ਆ ਇਸ ਚੀਜ਼ ਦਾ ਬਹੁਤ ਧਿਆਨ ਰੱਖਦੇ ਆ ਕਿ ਸਾਰੀਆਂ ਛੁੱਟੀਆਂ ਦੌਰਾਨ ਚਾਹੇ ਸਾਨੂੰ ਇੱਕ ਦਿਨ ਦਾ ਜਾਂ ਦੋ ਦਿਨ ਦਾ ਹੀ ਟ੍ਰਿਪ ਲੈ ਜਾਓ ਪਰ ਸਾਨੂੰ ਕਿਤੇ ਲੈ ਕੇ ਜ਼ਰੂਰ ਜਾਓ ਤਾਂ ਕਿ ਅਸੀਂ
ਅਮਰਜੀਤ ਜੀ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਜਦੋਂ ਅਸੀਂ ਇੱਥੇ ਤੇ ਚਲੋ ਛੁੱਟੀਆਂ ਦਾ ਮਾਹੌਲ ਥੋੜਾ ਹੋਰ ਡਿਫਰੈਂਟ ਆ ਕਿਉਂਕਿ ਬੱਚੇ ਜਿਹੜੇ ਆ ਸਕੂਲਾਂ ਚ ਬਹੁਤ ਜਿਆਦਾ ਇੰਜੋਏ ਕਰਦੇ ਆ ਤੇ ਚਲੋ ਛੁੱਟੀ ਹੋ ਜਾਂਦੀ ਆ ਤੇ ਉਹਨਾਂ ਨੂੰ ਏਦਾਂ ਲੱਗਦਾ ਕਿ ਕੋਈ ਘਰ ਕੰਮ ਨਹੀਂ ਆ ਬੋਰ ਹੋ ਗਏ ਏਦਾਂ ਪਰ ਜਦੋਂ ਅਸੀਂ ਛੋਟੇ ਹੁੰਦੇ ਸੀ ਮੈਨੂੰ ਯਾਦ ਹੈ ਕਿ ਛੁੱਟੀ ਦਾ ਸਵਾਦ ਹੀ ਵੱਖਰਾ ਹੁੰਦਾ ਸੀਗਾ ਜਿਹੜਾ ਖਾਸ ਕਰਕੇ ਜਿਹੜੀ ਸਕੂਲ ਜਾ ਕੇ ਉੱਥੇ ਪਤਾ ਲੱਗਦਾ ਹੁੰਦਾ ਸੀ ਕਿ ਅੱਜ ਸਕੂਲ ਬੰਦ ਹੈ ਜਾਂ ਕਿਸੇ ਕਾਰਨ ਕਰਕੇ ਤੇ ਉਹ ਜਿਹੜੀ ਸਕੂਲ ਤੋਂ ਘਰ ਆ ਕੇ ਜਿਹੜੀ ਛੁੱਟੀ ਹੁੰਦੀ ਸੀ ਨਾ ਉਹਦਾ ਇੱਕ ਨਜ਼ਾਰਾ ਹੀ ਵੱਖਰਾ ਹੁੰਦਾ ਸੀਗਾ ਕਿ ਅੱਛਾ ਸਕੂਲ ਗਏ ਸਕੂਲ ਬੰਦ ਆ ਤੇ ਹੁਣ ਅਸੀਂ ਘਰ ਵਾਪਸ ਜਾ ਰਹੇ ਹਾਂ ਤੇ ਮੈਨੂੰ ਯਾਦ ਆ ਗਿਆ ਕਿ ਜਦੋਂ ਅਸੀਂ ਛੋਟੇ ਸੀਗੇ 84 ਦੇ ਵਿੱਚ ਕਿਉਂਕਿ ਮੈਂ ਅੰਮ੍ਰਿਤਸਰ ਤੋਂ ਰਹਿਣ ਵਾਲੀ ਹਾਂ ਤੇ ਉਦੋਂ ਦਰਬਾਰ ਸਾਹਿਬ ਉਤੇ ਜਿਹੜਾ ਸਾਕਾ ਹੋਇਆ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਮਾਹੌਲ ਹੈ ਜਿੱਦਾਂ ਕਿ ਸਭ ਜਾਣਦੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਤੇ ਪੰਜਾਬ ਚ ਉਦੋਂ ਕਰਫਿਊ ਬਹੁਤ ਲੱਗਦੇ ਹੁੰਦੇ ਸੀਗੇ ਤੇ ਕਿਉਂਕਿ ਅਸੀਂ ਤਾਂ ਬਹੁਤ ਛੋਟੇ ਸੀਗੇ ਤੇ ਸਾਨੂੰ ਕਰਫਿਊ ਦੇ ਵਿੱਚ ਜੋ ਕੁਛ ਜਿੱਦਾਂ ਹਰ ਕਿਸੇ ਨੇ ਬਹੁਤ ਚੀਜ਼ਾਂ ਜਿਹੜੀਆਂ ਨੇ ਕਹਿੰਦੇ ਆ ਕਿ ਬਹੁਤ ਜ਼ਿਆਦਾ ਪ੍ਰੋਬਲਮਸ ਜਿੱਦਾਂ ਫੇਸ ਕੀਤੀਆਂ ਲੋਕਾਂ ਨੇ ਕਈਆਂ ਦੇ ਘਰਾਂ ਚ ਰਾਸ਼ਨ ਨਹੀਂ ਸੀ ਹੁੰਦਾ ਕੁਛ ਨਹੀਂ ਸੀ ਹੁੰਦਾ ਪਰ ਕਰਫਿਊ ਕਰਕੇ ਬਹੁਤ ਚੀਜ਼ਾਂ ਇੱਕ ਤੇ ਮਹਿੰਗੀਆਂ ਹੋ ਗਈਆਂ ਪਰ ਕਿਉਂਕਿ ਅਸੀਂ ਬੱਚੇ ਸੀਗੇ ਸਾਨੂੰ ਇਹਨਾਂ ਚੀਜ਼ਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਸਾਡੇ ਵਾਸਤੇ ਕਰਫਿਊ ਇੱਕ ਹੁੰਦਾ ਸੀ ਸਕੂਲੋਂ ਛੁੱਟੀ ਬਸ ਤੇ ਅਸੀਂ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਨੀ ਕਿ ਮਹਾਰਾਜ ਅੱਜ ਕਰਫਿਊ ਲਾ ਦੇ ਸਕੂਲ ਨਾ ਹੀ ਜਾਣਾ ਪਵੇ ਤੇ ਸਕੂਲੋਂ ਛੁੱਟੀ ਹੋ ਜਾਏ ਤੇ ਅਸੀਂ ਘਰ ਹੀ ਰਹੀਏ ਤੇ ਚੰਗੀ ਗੱਲ ਆ ਤੇ ਮੈਨੂੰ ਯਾਦ ਹੈ ਕਿ ਉਸ ਕਰਫਿਊ ਦੇ ਟਾਈਮ ਤੇ ਸਾਡੇ ਘਰ ਚ ਨਾ ਗਾਵਾਂ ਹੁੰਦੀਆਂ ਸੀਗੀਆਂ ਦੋ ਤਿੰਨ ਗਾਵਾਂ ਅਸੀਂ ਰੱਖੀਆਂ ਹੁੰਦੀਆਂ ਸੀਗੀਆਂ ਤੇ ਉਦੋਂ ਸਾਡੀ ਕਾਲੋਨੀ ਦੇ ਵਿਚ ਕਾਫੀ ਮਤਲਬ ਜਿੱਦਾਂ ਘਰ ਸੀਗੇ ਦੋ ਚਾਰ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਉਸ ਟਾਈਮ ਤੇ ਉਹਨਾਂ ਨੇ ਜਿੱਦਾਂ ਸਵਾਏ ਦੁੱਧ ਤੋਂ ਜਿੱਦਾਂ ਛੋਟਾ ਬੱਚਾ ਜਿੱਦਾਂ ਹੋਰ ਕੁਛ ਨਹੀਂ ਪੀ ਸਕਦਾ ਜਾਂ ਇੱਦਾਂ ਤੇ ਮੈਨੂੰ ਯਾਦ ਹੈ ਕਿ ਮੇਰੇ ਫਾਦਰ ਇੱਕ ਇੱਕ ਗਲਾਸ ਜਿੱਦਾਂ ਕੋਠੇ ਤੋਂ ਕੰਧਾਂ ਤੋਂ ਟੱਪ ਟੱਪ ਕੇ ਉਹਨਾਂ ਦੇਣ ਜਾਂਦੇ ਹੁੰਦੇ ਸੀ ਕਿ ਤੁਹਾਡੇ ਬੱਚੇ ਛੋਟੇ ਨੇ ਤੁਹਾਨੂੰ ਦੁੱਧ ਦੀ ਜ਼ਿਆਦਾ ਲੋੜ ਆ ਤੇ ਤੁਸੀਂ ਇਹ ਚੀਜ਼ ਮਤਲਬ ਲੈ ਲਓ ਜਾਂ ਤੁਸੀਂ ਵਰਤੋ ਹਨਾ ਤੇ ਕਿਉਂਕਿ ਉਹਦਾ ਮਾਹੌਲ ਏਦਾਂ ਦਾ ਹੁੰਦਾ ਸੀਗਾ ਕਦੀ ਕਦੀ ਹਫ਼ਤਾ ਹਫ਼ਤਾ ਲਗਾਤਾਰ ਵੀ ਕਰਫਿਊ ਲੱਗਦਾ ਹੁੰਦਾ ਸੀਗਾ ਤੇ ਖਾਸ ਕਰਕੇ ਜਦੋਂ ਅਸੀਂ ਸਕੂਲ ਜਾਣਾ ਤੇ ਕਦੀ ਕਦੀ ਸਕੂਲ ਪਹੁੰਚਦੇ ਪਤਾ ਲੱਗਦਾ ਹੁੰਦਾ ਸੀ ਕਿ ਸਕੂਲ ਦਾ ਗੇਟ ਬੰਦ ਹੈ ਤੇ ਅੱਜ ਕਰਫਿਊ ਲੱਗਣ ਵਾਲਾ ਇਸ ਕਰਕੇ ਉਹਨਾਂ ਨੇ ਸਕੂਲ ਬੰਦ ਕਰਾਤੇ ਤੇ ਤੁਸੀਂ ਵਾਪਸ ਚਲੇ ਜਾਓ ਤੇ ਮੈਨੂੰ ਯਾਦ ਹੈ ਕਿ ਕਦੀ ਕਦੀ ਜਿਹੜੇ ਪੇਪਰ ਵੀ ਹੁੰਦੇ ਸੀਗੇ ਜਿੱਦਾਂ ਫਾਈਨਲ ਐਗਜ਼ਾਮ ਦੇ ਵਿੱਚ ਵੀ ਏਦਾਂ ਕਈ ਵਾਰੀ ਹੋਇਆ ਸੀਗਾ ਕਿ ਅਸੀਂ ਪੇਪਰ ਦੇਣ ਜਾਂਦੇ ਸੀ ਤੇ ਪਤਾ ਲੱਗਦਾ ਸੀ ਸਕੂਲ ਬੰਦ ਆ ਤੇ ਇਹ ਵਾਲਾ ਪੇਪਰ ਹੁਣ ਜੋ ਸਾਰੇ ਪੇਪਰ ਖਤਮ ਹੋਣਗੇ ਤੁਹਾਡੇ ਉਸ ਤੋਂ ਬਾਅਦ ਹੋਏਗਾ ਤੇ ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮਸ ਲੋਕਾਂ ਨੇ ਫੇਸ ਕੀਤੀਆਂ ਬੜੀਆਂ ਪਰ ਅਸੀਂ ਕਿਉਂਕਿ ਬਹੁਤ ਛੋਟੇ ਸੀ ਉਦੋਂ ਸਾਡੇ ਵਾਸਤੇ ਤੇ ਇੱਕ ਮੌਜਾਂ ਹੀ ਹੋ ਜਾਂਦੀਆਂ ਸੀਗੀਆਂ ਕਿ ਲੈ ਕਰਫਿਊ ਲੱਗ ਗਿਆ ਅੱਜ ਤੇ ਸਕੂਲ ਬੰਦ ਤੇ ਅੱਜ ਛੁੱਟੀ ਹੋ ਗਈ ਬਸ ਸਾਡੇ ਵਾਸਤੇ ਸਕੂਲ ਕਰਫਿਊ ਦਾ ਮਤਲਬ ਸਕੂਲ ਬੰਦ ਸਕੂਲ ਛੁੱਟੀ ਤੇ ਇੱਥੇ ਜਿਹੜਾ ਸਕੂਲਾਂ ਦਾ ਹਿਸਾਬ ਹੈ ਜਾਂ ਕਹਿ ਲੋ ਏਦਾਂ ਸਕੂਲਾਂ ਦਾ ਜਿਹੜਾ ਮਾਹੌਲ ਹੈ ਉਹ ਥੋੜਾ ਡਿਫਰੈਂਟ ਹੈ ਬੱਚੇ ਜਾਣਾ ਵੀ ਇੰਜੋਏ ਕਰਦੇ ਆ ਬੱਚਿਆਂ ਨੂੰ ਅਸੀਂ ਜਦੋਂ ਇੱਥੇ ਨਵੇਂ ਨਵੇਂ ਆਏ ਨਾ ਅਮਰਜੀਤ ਜੀ ਤੇ ਮੇਰੀ ਬੇਟੀ ਨੂੰ ਅਸੀਂ ਪਹਿਲੀ ਸਾਲ ਫਸਟ ਕਲਾਸ ਉਹਨੇ ਐਡਮਿਸ਼ਨ ਲਈ ਸੀਗੀ ਜਿੱਦਾਂ ਤੇ ਅਸੀਂ ਉਹਦੀ ਐਡਮਿਸ਼ਨ ਚਲੋ ਕਰਾਈ ਅਸੀਂ ਮੈਂ ਉਹਨੂੰ ਫਸਟ ਡੇ ਮੈਂ ਤੇ ਮੇਰੇ ਹਸਬੈਂਡ ਅਸੀਂ ਉਹਨੂੰ ਸਕੂਲ ਛੱਡਣ ਗਏ ਤੇ ਉਦੋਂ ਨਾ ਡਿਸੰਬਰ ਤੋਂ ਬਾਅਦ ਇੱਥੇ ਜਿੱਦਾਂ ਫੈਬਰੀ ਚ ਸਕੂਲ ਲੱਗਦੇ ਨੇ ਫਸਟ ਜਾਂ ਸੈਕਿੰਡ ਫੈਬਰੀ ਨੂੰ ਤੇ ਮੈਂ ਦੇਖਿਆ ਕਿ ਜਦੋਂ ਅਸੀਂ ਇੰਡੀਆ ਹੁੰਦੇ ਸੀ ਤੇ ਇੱਦਾਂ ਦੋ ਮਹੀਨੇ ਬਾਅਦ ਜਦੋਂ ਜੂਨ ਜੁਲਾਈ ਦੀ ਛੁੱਟੀ ਹੁੰਦੀਆਂ ਸੀ ਉਦੋਂ ਜਿਆਦਾ ਹੁਣ ਵੀ ਜਿੱਦਾਂ ਇੰਡੀਆ ਚ ਜੂਨ ਜੁਲਾਈ ਛੁੱਟੀਆਂ ਹੁੰਦੀਆਂ ਨੇ ਤੇ ਜਦੋਂ ਸਕੂਲ ਜਿੱਦਾਂ ਅਗਲੇ ਦਿਨ ਜਾਣਾ ਤੇ ਬੱਚੇ ਬੜੇ ਏਦਾਂ ਹੁੰਦੇ ਸੀ ਸੈਡ ਜਿਹੇ ਕਿ ਹਾਂ ਸਕੂਲ ਲੱਗ ਗਿਆ ਫੇਰ ਹੁਣ ਸਕੂਲ ਲਾਉਣਾ ਪੈਣਾ ਏਦਾਂ ਹਨਾ ਤੇ ਮਤਲਬ ਟੀਚਰਸ ਤੋਂ ਡਰਨਾ ਜਾਂ ਟੀਚਰ ਦਾ ਇੱਕ ਰੋਬ ਹੁੰਦਾ ਸੀ ਜਿੱਦਾਂ ਉਹ ਤੇ ਜਦੋਂ ਅਸੀਂ ਨਵੇਂ ਨਵੇਂ ਇੱਥੇ ਆਏ ਨਾ ਤੇ ਅਸੀਂ ਦੇਖਿਆ ਕਿ ਅਸੀਂ ਆਪਣੀ ਬੇਟੀ ਨੂੰ ਪਹਿਲੇ ਦਿਨ ਸਕੂਲ ਛੱਡਣ ਗਏ ਨਾ ਤੇ ਮੈਨੂੰ ਉਹ ਗੱਲ ਬੜੀ ਅਜੀਬ ਜੀ ਲੱਗੀ ਮੈਨੂੰ ਤੇ ਮੇਰੇ ਹਸਬੈਂਡ ਨੂੰ ਵੀ ਅਸੀਂ ਬੈਠੇ ਹੀ ਡਿਸਕਸ ਕਰਦੇ ਸੀ ਉਦਣ ਕਿ ਕਿੰਨਾ ਅਜੀਬ ਜਿਹਾ ਮਾਹੌਲ ਆ ਅਸੀਂ ਸਕੂਲ ਗਏ ਅਸੀਂ ਥੋੜੀ ਪਹਿਲਾਂ ਚਲੇ ਗਏ ਕਿਉਂਕਿ ਬੇਟੀ ਦਾ ਪਹਿਲਾ ਦਿਨ ਸੀਗਾ ਤੇ ਸਾਨੂੰ ਲੱਗਿਆ ਕਿ ਅਸੀਂ ਜਿੱਦਾਂ ਲੇਟ ਨਾ ਹੋਈਏ ਤੇ ਉਸ ਤੋਂ ਬਾਅਦ ਅਸੀਂ ਕਾਫੀ ਬੱਚੇ ਮਤਲਬ ਆਉਂਦੇ ਦੇਖੇ ਤੇ ਉਹ ਆਪਣੀਆਂ ਟੀਚਰਸ ਨੂੰ ਏਦਾਂ ਮਿਲ ਰਹੇ ਸੀ ਘੁੱਟ ਗਏ ਜੱਫੀਆਂ ਪਾ ਕੇ ਉਹਨਾਂ ਨੂੰ ਕਿਸ ਕਾਰ ਏਦਾਂ ਕਈ ਤੇ ਟੀਚਰ ਇਨਫੈਕਟ ਗਰਾਊਂਡ ਚ ਥੱਲੇ ਲੰਮੇ ਪਏ ਸੀ ਤੇ ਬੱਚੇ ਉਹਨਾਂ ਦੇ ਉਤੇ ਡਿੱਗ ਰਹੇ ਸੀ ਏਦਾਂ ਤੇ ਸਾਨੂੰ ਬੜਾ ਅਜੀਬ ਜਿਹਾ ਲੱਗਾ ਮੈਂ ਕਿ ਇਹ ਟੀਚਰ ਹੈ ਕਿੱਦਾਂ ਹਨਾ ਤੇ ਮਤਲਬ ਉਹ ਇੱਕ ਇਹਨਾਂ ਦਾ ਸਪੋਰਟ ਟੀਚਰ ਸੀਗਾ ਉਹ ਬਿਲਕੁਲ ਥੱਲੇ ਲੰਮਾ ਪੈ ਗਿਆ ਹਨਾ ਸਾਰੇ ਬੱਚਿਆਂ ਨੂੰ ਏਦਾਂ ਹੱਕ ਕੀਤਾ ਜੰਪ ਕਰਕੇ ਕਿ ਥੱਲੇ ਡਿੱਗ ਪਿਆ ਗਰਾਊਂਡ ਚ ਸਾਰੇ ਬੱਚੇ ਉਹਦੇ ਉੱਤੇ ਚੜ ਗਏ ਤੇ ਸਾਰੇ ਉਹਨੂੰ ਨਾ ਹੱਕ ਕਰੀ ਜਾਣ ਵੀ ਮਿਸ ਯੂ ਯੂਰ ਲੋਟ ਵੀ ਉਹਦਾ ਨਾਮ ਬਲੇਡ ਸੀ ਸ਼ਾਇਦ ਟੀਚਰ ਦਾ ਵੀ ਮਿਸ ਯੂਰ ਲੋਟ ਬਲੇਡ ਵੀ ਲਵ ਯੂ ਲੋਟ ਵੀ ਦਿਸ ਐਂਡ ਦੈਟ ਤੇ ਸਾਨੂੰ ਬੜਾ ਅਜੀਬ ਜਿਹਾ ਆ ਕੇ ਲੱਗਾ ਕਿ ਮੇਰੇ ਹਸਬੈਂਡ ਕਹਿੰਦੇ ਸਾਡੇ ਦੇ ਲਾਗੋਂ ਕੋਈ ਸਪੋਰਟਸ ਵਾਲਾ ਖਾਸ ਕਰਕੇ ਟੀਚਰ ਲੰਘ ਜਾਂਦਾ ਹੁੰਦਾ ਸਾਡਾ ਸਾਹ ਹੀ ਸੁੱਕ ਜਾਂਦਾ ਹੁੰਦਾ ਸੀ ਕਿਉਂਕਿ ਇਹਨਾਂ ਦਾ ਸਪੋਰਟਸ ਟੀਚਰ ਕਹਿੰਦੇ ਸਾਡੇ ਨੇ ਜਿੱਦਾਂ ਸੋਟੀ ਜਾਂ ਸਟਿੱਕ ਜਾਂ ਕੁਛ ਵੀ ਹਨਾ ਆਲ ਦਾ ਟਾਈਮ ਉਹਨਾਂ ਦੇ ਹੱਥ ਹੀ ਹੁੰਦੀ ਸੀਗੀ ਕਿ ਕੋਈ ਬੱਚਾ ਸ਼ਤਾਨੀ ਕਰੇ ਤੇ ਚੱਲ ਨਾਲ ਹੀ ਹਨਾ ਇਹ ਮੈਨੂੰ ਬੜਾ ਅਜੀਬ ਜਿਹਾ ਉਦੋਂ ਲੱਗਾ ਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਇੱਥੇ ਬੱਚੇ ਛੁੱਟੀਆਂ ਨੂੰ ਇੰਜੋਏ ਨਹੀਂ ਕਰਦੇ ਇੱਥੇ ਸਕੂਲ ਨੂੰ ਬੱਚੇ ਬਹੁਤ ਜਿਆਦਾ ਇੰਜੋਏ ਕਰਦੇ ਆ ਤੇ ਜੇ ਅਸੀਂ ਆਪਣੇ ਨਾਲ ਕੰਪੈਰੀਜ਼ਨ ਕਰੀਏ ਕਿ ਸਾਡੇ ਜਦੋਂ ਬੱਚੇ ਛੁੱਟੀਆਂ ਹੁੰਦੀਆਂ ਸੀ ਤੇ ਜਦੋਂ ਬੱਚੇ ਛੁੱਟੀਆਂ ਤੋਂ ਬਾਅਦ ਆਉਂਦੇ ਸੀ ਏਦਾਂ ਟੀਚਰ ਨੂੰ ਮਿਲਣਾ ਜਾਂ ਏਦਾਂ ਹੱਕ ਕਰਨੀ ਜਾਂ ਏਦਾਂ ਬੱਚੇ ਨੂੰ ਲਿਪਟ ਜਾਂਦੇ ਏਦਾਂ ਦੇ ਕਦੀ ਵੀ ਨੀ ਅਸੀਂ ਵੇਖਿਆ ਆਪਣੇ ਜ਼ਮਾਨੇ ਚ ਕਹਿ ਲੋ ਜਿੱਦਾਂ ਆਪਣੇ ਸਕੂਲਾਂ ਚ ਜਿੱਦਾਂ ਕੁਛ ਵੀ ਤੇ ਇੱਥੇ ਜਿਹੜਾ ਛੁੱਟੀਆਂ ਦਾ ਮਾਹੌਲ ਇੱਕ ਵੱਖਰੇ ਹਾਂਜੀ
ਜੀ ਇਸੇ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਆ ਉਹ ਘਰਾਂ ਦੇ ਵਿੱਚ ਸਗੋਂ ਬੋਰੀਅਤ ਮਹਿਸੂਸ ਕਰਦੇ ਆ ਅਤੇ ਸਕੂਲਾਂ ਨੂੰ ਉਹ ਜ਼ਿਆਦਾ ਇੰਜੋਏ ਕਰਦੇ ਆ ਕਿਉਂਕਿ ਕਾਫੀ ਜ਼ਿਆਦਾ ਫਰਕ ਆ ਸੱਭਿਆਚਾਰ ਦਾ ਹੀ ਫਰਕ ਆ ਬੱਚਿਆਂ ਦੇ ਨਾਲ ਜਿਹੜੀ ਟੀਚਰਸ ਦੀ ਨੇੜਤਾ ਉਹ ਹੋਰ ਤਰ੍ਹਾਂ ਦੀ ਆ ਕਿਉਂਕਿ ਉੱਥੇ ਇੱਕ ਗੈਪ ਜਿਹੜਾ ਸੀਗਾ ਉਹ ਹਮੇਸ਼ਾ ਹੀ ਰਹਿੰਦਾ ਸੀਗਾ ਔਰ ਉਹ ਗੈਪ ਜਿਹੜਾ ਸੀ ਉਹ ਏਦਾਂ ਨੀ ਸੀ ਕਿ ਚਲੋ ਟੀਚਰ ਸਟੂਡੈਂਟ ਦਾ ਜਿਹੜਾ ਗੈਪ ਆ ਉਹ ਤਾਂ ਹੁੰਦਾ ਹੀ ਆ ਹਰ ਜਗ੍ਹਾ ਹੁੰਦਾ ਪਰ ਉਹ ਗੈਪ ਜਿਹੜਾ ਸੀ ਉਹ ਇੱਕ ਹਊਆ ਹੁੰਦਾ ਸੀ ਕਿ ਜੇ ਟੀਚਰ ਜਿਵੇਂ ਤੁਸੀਂ ਦੱਸਿਆ ਕਿ ਸਪੋਰਟਸ ਟੀਚਰ ਤੁਹਾਡੇ ਹਸਬੈਂਡ ਕਹਿੰਦੇ ਕਿ ਕੋਲੋਂ ਲੰਘ ਜਾਂਦਾ ਸੀ ਤਾਂ ਡਰ ਲੱਗਦਾ ਸੀਗਾ ਹਨਾ ਵੀ ਉਹ ਚੀਜ਼ ਦਾ ਮਤਲਬ ਉਸ ਚੀਜ਼ ਨੇ ਸਤਿਕਾਰ ਵੀ ਬਣਾ ਕੇ ਰੱਖਿਆ ਤੇ ਉਸ ਮਾਹੌਲ ਦੇ ਵਿੱਚ ਉਹ ਜਿਹੜਾ ਸਾਰਾ ਕੁਛ ਸੀ ਉਹ ਚੰਗਾ ਵੀ ਲੱਗਦਾ ਸੀਗਾ ਪਰ ਇੱਥੇ ਜਦੋਂ ਅਸੀਂ ਆਉਂਦੇ ਹਾਂ ਤੇ ਇੱਥੇ ਸਾਰਾ ਕੁਛ ਜਿਹੜਾ ਆ ਉਹ ਵੱਖਰਾ ਹੁੰਦਾ ਇਹਨਾਂ ਕੰਟਰੀਜ਼ ਦੇ ਵਿੱਚ ਤੇ ਛੁੱਟੀਆਂ ਦੀ ਜਦੋਂ ਗੱਲ ਹੁੰਦੀ ਹੈ ਫਿਰ ਛੁੱਟੀਆਂ ਦੇ ਵਿੱਚ ਬੱਚੇ ਘਰਾਂ ਦੇ ਵਿੱਚ ਜਿਹੜੀ ਬੋਰੀਅਤ ਹੈ ਉਹ ਮਹਿਸੂਸ ਕਰਦੇ ਆ ਸੋ ਘਰਾਂ ਦੇ ਵਿੱਚ ਬੱਚੇ ਬੋਰੀਅਤ ਮਹਿਸੂਸ ਨਾ ਕਰਨ ਔਰ ਛੁੱਟੀਆਂ ਨੂੰ ਅਸੀਂ ਕਿਸ ਤਰ੍ਹਾਂ ਸੁਚਾਰੂ ਢੰਗ ਦੇ ਨਾਲ ਆਯੋਜਿਤ ਕਰ ਸਕੀਏ ਬੱਚਿਆਂ ਦੇ ਲਈ ਇਹ ਵੀ ਇੱਕ ਪਲਾਨਿੰਗ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਆ ਔਰ ਉਹਨਾਂ ਨੂੰ ਕਿੰਨੇ ਦਿਨਾਂ ਦੀਆਂ ਛੁੱਟੀਆਂ ਆ ਉਹਨਾਂ ਛੁੱਟੀਆਂ ਦੇ ਵਿੱਚ ਉਹਨਾਂ ਦੇ ਜਿਹੜੇ ਡੇਜ਼ ਆ ਉਹ ਕਿਸ ਤਰ੍ਹਾਂ ਤੁਸੀਂ ਐਕਟੀਵਿਟੀਜ਼ ਚ ਵੰਡੋਗੇ ਕਿਸ ਤਰ੍ਹਾਂ ਉਹਨਾਂ ਦੇ ਘੁੰਮਣ ਫਿਰਨ ਦੇ ਲਈ ਪਲਾਨ ਕਰੋਗੇ ਹਨਾ ਔਰ ਕਿਸ ਤਰ੍ਹਾਂ ਉਹਨਾਂ ਦੇ ਫਰੈਂਡਸ ਨੂੰ ਤੁਸੀਂ ਇਨਵਾਈਟ ਕਰਕੇ ਉਹਨਾਂ ਨੂੰ ਬੋਰ ਹੋਣ ਤੋਂ ਤੁਸੀਂ ਬਚਾ ਸਕੋਗੇ ਸੋ ਇਹ ਸਾਰਾ ਕੁਛ ਜੇ ਪਲਾਨ ਕੀਤਾ ਗਿਆ ਹੋਵੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਲਈ ਛੁੱਟੀਆਂ ਜਿਹੜੀਆਂ ਆ ਉਹ ਬੋਰੀਅਤ ਮਹਿਸੂਸ ਨਹੀਂ ਕਰਾਉਣਗੀਆਂ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ ਆ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਉਹਨਾਂ ਨੂੰ ਸ਼ਾਮਲ ਕਰੀਏ
ਹਾਂਜੀ ਬਿਲਕੁਲ ਜੀ
ਜੀ ਸਾਡੇ ਨਾਲ ਜੀ ਬਚਿੱਤਰ ਮਾਡਪੁਲਰ ਫਿਰੋਜ਼ਪੁਰ ਵਾਲੇ ਸਾਡੇ ਨਾਲ ਸ਼ਾਮਿਲ ਹੋਏ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੋਂ ਬਚਿੱਤਰ ਤੁਹਾਡਾ ਤੇ ਬੜੇ ਚਾਅ ਨਾਲ ਕਹਿੰਦੇ ਪਹਿਲਾਂ ਤਾਂ ਛੁੱਟੀਆਂ ਮਨਾਉਣ ਲਈ ਰਿਸ਼ਤੇਦਾਰ ਛੁੱਟੀਆਂ ਤੋਂ ਪਹਿਲਾਂ ਹੀ ਭੇਜ ਦਿੰਦੇ ਸੀ ਇਸ ਵਾਰ ਸਾਡੇ ਕੋਲ ਸੁਨੇਹਾ ਭੇਜ ਦਿੰਦੇ ਸੀ ਕਹਿੰਦੇ ਬਿਲਕੁਲ ਇਹ ਵੀ ਇੱਕ ਬਹੁਤ ਵਧੀਆ ਜਿਹਾ ਹਨਾ ਹੁੰਦਾ ਸੀਗਾ ਮੌਕਾ ਕਿ ਉਦਾਂ ਤਾਂ ਰਿਸ਼ਤੇਦਾਰਾਂ ਦੇ ਜਾਣ ਦਾ ਮੌਕਾ ਮਿਲਦਾ ਨਹੀਂ ਸੀ ਪਰ ਜਦੋਂ ਛੁੱਟੀਆਂ ਹੁੰਦੀਆਂ ਸੀਗੀਆਂ ਤਾਂ ਨਾਨਕਿਆਂ ਦੇ ਮਾਸੀ ਦੇ ਭੂਆ ਦੇ ਜਾਣ ਦਾ ਮੌਕਾ ਮਿਲਦਾ ਸੀ ਸੋ ਕਹਿੰਦੇ ਪਹਿਲਾਂ ਹੀ ਸੁਨੇਹਾ ਭੇਜ ਦਿੰਦੇ ਸੀ ਵੀ ਸਾਡੇ ਕੋਲ ਆਇਆ ਜੇ ਪਰ ਉਸ ਟਾਈਮ ਦਾ ਚਾਅ ਹੀ ਕਹਿੰਦੇ ਬੜਾ ਵੱਖਰਾ ਹੁੰਦਾ ਸੀ ਪਰ ਹੁਣ ਕਹਿੰਦੇ ਨਾ ਤਾਂ ਬੱਚੇ ਕਿਸੇ ਰਿਸ਼ਤੇਦਾਰ ਦੇ ਜਾ ਕੇ ਖੁਸ਼ ਆ ਤੇ ਨਾ ਹੀ ਮਾਮੇ ਮਾਸੀ ਭੂਆ ਕੋਲ ਜਾਣ ਦਾ ਚਾਅ ਰਿਹਾ ਬੱਚਿਆਂ ਨੂੰ ਹਨਾ ਪਰ ਕਹਿੰਦੇ ਸਾਰਿਆਂ ਬਾਰੇ ਨਹੀਂ ਪਰ ਮੈਨੂੰ ਲੱਗਦਾ ਬਚਿੱਤਰ ਜੀ ਉਦੋਂ ਬੱਚਿਆਂ ਨੂੰ ਵੀ ਚਾਅ ਓਨਾ ਹੁੰਦਾ ਸੀਗਾ ਤੇ ਅੱਗੇ ਰਿਸ਼ਤੇਦਾਰਾਂ ਨੂੰ ਵੀ ਓਨਾ ਚਾਅ ਹੁੰਦਾ ਸੀ ਔਰ ਹੁਣ ਕਹਿ ਲੋ ਰਿਸ਼ਤਿਆਂ ਦੇ ਵਿੱਚ ਵੀ ਉਹ ਆਪਣਾ ਉਹ ਮੋਹ ਜਿਹੜਾ ਆ ਹੁਣ ਰਿਹਾ ਨਹੀਂ ਆ ਹੁਣ ਮਤਲਬ ਕਿਉਂਕਿ ਕਹਿਰੇ ਪਰਿਵਾਰ ਹੋ ਗਏ ਆ ਲੋਕ ਜਿਹੜੇ ਆ ਉਹ ਕਹਿਰੇ ਪਰਿਵਾਰਾਂ ਦੇ ਵਿੱਚ ਰਹਿਣ ਦੀ ਆਦਤ ਪਾ ਚੁੱਕੇ ਆ ਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਜਦੋਂ ਦੋ ਚਾਰ ਮੈਂਬਰ ਵੀ ਵੱਧ ਜਾਂਦੇ ਆ ਪਰਿਵਾਰ ਦੇ ਵਿੱਚ ਤਾਂ ਉਹ ਔਖੇ ਹੋ ਜਾਂਦੇ ਆ ਸੋ ਮੈਨੂੰ ਲੱਗਦਾ ਟੋਟਲੀ ਜਿਹੜਾ ਸਟਰਕਚਰ ਆ ਉਹ ਚੇਂਜ ਹੋ ਰਿਹਾ ਆ ਪਰਿਵਾਰਾਂ ਦਾ ਹਨਾ ਅੱਗੇ ਸਾਡੇ ਨਾਲ ਸੁਖਪ੍ਰੀਤ ਸੈਣੀ ਸ਼ਾਮਲ ਹੋਏ ਆ ਸਾਡੇ ਸਾਥੀ ਪ੍ਰੈਜੈਂਟਰ ਨੇ ਤੇ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਸੁਖਪ੍ਰੀਤ ਸੈਣੀ ਲੈ ਕੇ ਆਉਣਗੇ ਲਹਿਰਾ ਪ੍ਰੋਗਰਾਮ ਐਡੀਲੇਡ ਤੋਂ ਪੇਸ਼ ਕਰਦੇ ਨੇ ਜੀ ਕਹਿੰਦੇ ਸਤਿ ਸ੍ਰੀ ਅਕਾਲ ਦੋਨੋਂ ਭੈਣਾਂ ਨੂੰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵੈਰੀ ਇੰਟਰਸਟਿੰਗ ਟੌਪਿਕ ਕਹਿੰਦੇ ਮੇਰੇ ਖਿਆਲ ਚ ਕੁਆਲਿਟੀ ਟਾਈਮ ਹੋਣਾ ਬਹੁਤ ਜ਼ਰੂਰੀ ਆ ਕਹਿੰਦੇ ਉਹ ਕਿਸੇ ਵੀ ਤਰ੍ਹਾਂ ਹੋਵੇ ਇੱਕ ਸਿੰਪਲ ਵਾਕ ਤੋਂ ਲੈ ਕੇ ਓਵਰਸੀਜ਼ ਜਾਣ ਤੱਕ ਬਟ ਕਹਿੰਦੇ ਐਕਚੁਅਲੀ ਅਸੀਂ ਬੱਚਿਆਂ ਨੂੰ ਖੁਦ ਉਹਨਾਂ ਦੇ ਲੈਵਲ ਤੇ ਜਾ ਕੇ ਉਹਨਾਂ ਨਾਲ ਕਿੰਨਾ ਟਾਈਮ ਸਪੈਂਡ ਕਰਦੇ ਆ ਇਹ ਜ਼ਰੂਰੀ ਆ ਬਹੁਤ ਵਧੀਆ ਮੈਨੂੰ ਲੱਗਦਾ ਸੁਖਪ੍ਰੀਤ ਤੁਹਾਡਾ ਜਿਹੜਾ ਇਹ ਵਿਚਾਰ ਸਾਨੂੰ ਸਾਰਿਆਂ ਨੂੰ ਨੋਟ ਕਰਨਾ ਚਾਹੀਦਾ ਬਿਲਕੁਲ ਅਸੀਂ ਉਹਨਾਂ ਦੇ ਲੈਵਲ ਤੇ ਜਾ ਕੇ ਉਹਨਾਂ ਨੂੰ ਸਮਝਣ ਦੀ ਜਦੋਂ ਕੋਸ਼ਿਸ਼ ਕਰਾਂਗੇ ਨਾ ਤਾਂ ਉਹਨਾਂ ਨੂੰ ਹੋਰ ਹੋਣ ਤੋਂ ਵੀ ਬਚਾ ਸਕਾਂਗੇ ਹਨਾ ਤੇ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਆ ਉਹਨਾਂ ਨੂੰ ਸਹੀ ਪਾਸੇ ਉਹਨਾਂ ਦਾ ਜਿਹੜਾ ਸਮਾਂ ਆ ਉਹ ਵੀ ਅਸੀਂ ਲਗਾ ਸਕਾਂਗੇ ਸੋ ਕਹਿੰਦੇ ਥੈਂਕਸ ਫਾਰ ਦਿਸ ਇਨਫੋਰਮੇਟਿਵ ਪ੍ਰੋਗਰਾਮ ਪਹਿਲਾਂ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇਸ ਗੱਲਬਾਤ ਦੇ ਵਿੱਚ ਹਿੱਸਾ ਪਾਇਆ ਤੇ ਬਹੁਤ ਖੂਬਸੂਰਤ ਵਿਚਾਰ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਪ੍ਰੀਤ ਸਾਡੇ ਨਾਲ ਗੱਲਾਂ ਬਾਤਾਂ ਦੇ ਵਿੱਚ ਆਪਣੇ ਵਿਚਾਰਾਂ ਦਾ ਯੋਗਦਾਨ ਜਿਹੜਾ ਜ਼ਰੂਰ ਪਾਇਆ ਕਰੋ ਸ਼ੁਕਰੀਆ ਸ਼ਾਮਲ ਹੋਣ ਦੇ ਲਈ ਅੱਗੇ ਸਾਡੇ ਨਾਲ ਪਾਲਾ ਬੈਨ ਕੋਬਰਮ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਮੇਰੇ ਬੌਸ ਦੇ 3 ਕਿਡਸ ਨੇ ਜੀ ਤੇ ਅੱਜ 3 ਕਿਡਸ ਹੀ ਆਪਣੇ ਡੈਡ ਨਾਲ ਐਪਲ ਪਿਕਿੰਗ ਕਰਾ ਰਹੇ ਆ ਕਿਆ ਬਾਤ ਹੈ ਜੀ ਕਹਿੰਦੇ ਮੈਂ ਪੁੱਛਿਆ ਕੀ ਕਰਦੇ ਹੋ ਕਹਿੰਦੇ ਸਕੂਲ ਹੋਲੀਡੇਜ਼ ਇੰਜੋਏ ਕਰ ਰਹੇ ਆ ਕਿਆ ਬਾਤ ਆ ਇੱਕ ਇਹ ਵੀ ਬਹੁਤ ਵਧੀਆ ਤਰੀਕਾ ਮੈਨੂੰ ਲੱਗਦਾ ਸਿਮਰ ਹਨਾ ਤੁਸੀਂ ਬੱਚੇ ਨੂੰ ਇਸ ਢੰਗ ਦੇ ਨਾਲ ਹਾਂ ਬਿਲਕੁਲ ਉਹਨਾਂ ਨੂੰ ਦੱਸੋ ਕਿ ਜਿਹੜਾ ਇਹ ਕੁਛ ਕਰਨਾ ਵੀ ਆ ਇਹ ਵੀ ਇੱਕ ਇੰਜੋਏਮੈਂਟ ਦਾ ਹੀ ਪਾਰਟ ਆ ਜਿੱਦਾਂ ਹੁਣ ਅਸੀਂ ਗੱਲ ਕਰਦੇ ਆ ਕਿ ਸਾਡੀਆਂ ਜਿਹੜੀਆਂ ਮਾਵਾਂ ਸੀਗੀਆਂ ਨਾ ਉਹ ਸਾਨੂੰ ਹੋਬੀ ਕਲਾਸਿਸ ਜੁਆਇਨ ਕਰਾ ਦਿੰਦੀਆਂ ਹੁੰਦੀਆਂ ਸੀ ਨਹੀਂ ਤਾਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਮਦਰ ਜਿਹੜੇ ਸੀ ਉਹ ਕੁਕਿੰਗ ਦੇ ਬੜੇ ਸ਼ੌਕੀਨ ਸੀਗੇ ਨਾ ਉਹਨਾਂ ਨੂੰ ਹੁੰਦਾ ਸੀ ਕਿ ਛੁੱਟੀਆਂ ਅਸੀਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਰੈਸਪੀਜ਼ ਆ ਨਾ ਉਹਨਾਂ ਨੂੰ ਟਰਾਈ ਕਰੀਏ ਔਰ ਮੇਰਾ ਜਿਹੜਾ ਇੰਟਰਸਟ ਆ ਉਹਨਾਂ ਨੂੰ ਟਰਾਈ ਕਰਦਿਆਂ ਦੇਖ ਕੇ ਹੀ ਬਣਿਆ ਸੀ ਕਿ ਉਹ ਕਿਚਨ ਦੇ ਵਿੱਚ ਪੁਰਾਣੀ ਚੀਜ਼ ਡਿਫਰੈਂਟ ਤਰ੍ਹਾਂ ਦੀ ਬਣਾ ਰਹੇ ਆ ਔਰ ਕੁਛ ਸਵਾਦ ਖਾਣ ਨੂੰ ਮਿਲਣਾ ਫਿਰ ਅੰਦਰ ਇੰਟਰਸਟ ਜਾਗਦਾ ਸੀਗਾ ਕਿ ਕਿੱਦਾਂ ਦੀ ਬਣਨੀ ਆ ਹਨਾ ਕੀ ਪਾ ਕੇ ਬਣਾਈ ਸੀ ਫਿਰ ਉਹਨਾਂ ਦੀ ਨੈਕਸਟ ਰੈਸਪੀ ਕੀ ਹੋਣੀ ਆ ਔਰ ਸਾਡੇ ਅੰਦਰ ਫਿਰ ਉਹ ਮਤਲਬ ਉਤਸੁਕਤਾ ਜਿਹੜੀ ਆ ਉਹ ਪੈਦਾ ਹੁੰਦੀ ਆ ਜਾਣਨ ਦੀ ਤੇ ਫਿਰ ਆਪਾਂ ਇੰਜੋਏ ਕਰਦੇ ਆ ਕੁਕਿੰਗ ਨੂੰ ਵੀ ਇੰਜੋਏ ਕਰਦੇ ਮਤਲਬ ਕੰਮ ਜਿਹੜਾ ਆ ਉਹਨੂੰ ਕੰਮ ਦਿਖਾ ਕੇ ਜੇ ਆਪਾਂ ਨਾ ਕਰਵਾਈਏ ਉਹਨੂੰ ਵੀ ਇੰਜੋਏ ਕਰਨ ਦਾ ਇੱਕ ਤਰੀਕਾ ਇੱਕ ਟਾਈਮ ਨੂੰ ਵਧੀਆ ਤਰ੍ਹਾਂ ਸਪੈਂਡ ਕਰਨ ਦਾ ਜਿਹੜਾ ਇੱਕ ਤਰੀਕਾ ਆ ਉਹ ਬਣਾਈਏ ਬਹੁਤ ਖੂਬਸੂਰਤ ਐਗਜ਼ਾਮਪਲ ਹੈ ਜੀ ਇਹ ਬੱਚੇ ਜਿਹੜੇ ਆ ਜਿਵੇਂ ਪਾਲਾ ਹੋਰਾਂ ਨੇ ਸਾਡੇ ਨਾਲ ਆਪਣਾ ਜਿਹੜਾ ਤਜਰਬਾ ਸਾਂਝਾ ਕੀਤਾ ਪਾਲਾ ਜੀ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ ਤੇ ਸਾਨੂੰ ਵੀ ਬਹੁਤ ਸਾਰੇ ਆਈਡੀਆਜ਼ ਜਿਹੜੇ ਆ ਉਹ ਮਿਲਦੇ ਆ ਤੇ ਇਹਦੇ ਨਾਲ ਹੀ ਸਾਡੇ ਨਾਲ ਨਾ ਜਤਿੰਦਰ ਵਾਲੀਆ ਬਹੁਤ ਦੇਰ ਦੇ ਸ਼ਾਮਲ ਹੋਏ ਸੀ ਫੇਰ ਤੋਂ ਕਹਿੰਦੇ ਵੀਰ ਜੀ ਬਿਗ ਡੈਡੀ ਕਹਿੰਦੇ ਟੈਨਸ਼ਨ ਨਹੀਂ ਲੈਣੀ ਮੈਨੂੰ ਲੱਗਦਾ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਕੇਸ਼ਵ ਹੋਰਾਂ ਦੇ ਨਾਲ ਕੇਸ਼ਵ ਦਵੇਦੀ ਜੀ ਨਾਲ ਉਸ ਗੱਲਬਾਤ ਚ ਇਹਨਾਂ ਨੇ ਹਿੱਸਾ ਪਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਡੇ ਨਾਲ ਕੁਲਦੀਪ ਕੌਰ ਵੀ ਸ਼ਾਮਲ ਹੋਇਆ ਇੱਕ ਵਾਰ ਫੇਰ ਤੋਂ ਇਹਨਾਂ ਦੇ ਪਾਪਾ ਦਾ ਅੱਜ ਬਰਥਡੇ ਆ ਕਿਆ ਬਾਤ ਹੈ ਜੀ ਹੈਪੀ ਬਰਥਡੇ ਪਾਪਾ ਕਹਿੰਦੇ ਅੱਜ ਜੀ ਪਾਪਾ ਦਾ ਬਰਥਡੇ ਆ ਪਲੀਜ਼ ਸੌਂਗ ਪਲੇ ਕਰ ਦਿਓ ਬਲੈਸਿੰਗ ਆਫ ਬਾਪੂ ਜ਼ਰੂਰ ਜੀ ਪ੍ਰੋਗਰਾਮ ਦੇ ਅੰਤਲੇ ਪਲ ਜਿਹੜੇ ਆ ਉਹ ਬਹੁਤ ਦੇਰ ਦੇ ਲੰਘ ਚੁੱਕੇ ਅਸੀਂ ਥੋੜਾ ਜਿਹਾ ਅੱਜ ਪ੍ਰੋਗਰਾਮ ਨੂੰ ਵਧਾਇਆ ਹੋਇਆ ਪਰ ਜਾਣਦੇ ਜਾਂਦੇ ਤੁਹਾਡੀ ਨਜ਼ਰ ਜਿਹੜਾ ਇਹ ਸੌਂਗ ਆ ਜ਼ਰੂਰ ਆਪਾਂ ਕਰਾਂਗੇ ਤੇ ਸਾਡੀ ਉਹਦੇ ਸਾਰੇ ਪਰਿਵਾਰ ਵੱਲੋਂ ਅੰਕਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਹਨਾ ਤੇ ਅੱਗੇ ਸਾਡੇ ਨਾਲ ਸਾਹਿਬ ਕਾਫੀ ਦੇਰ ਤੋਂ ਵੀ ਜੁੜੇ ਹੋਏ ਆ ਜੀ ਜੀ ਹੈਪੀ ਬਰਥਡੇ ਸੋ ਸਾਹਿਬਪ੍ਰੀਤ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕੈਨ ਯੂ ਪਲੀਜ਼ ਪਲੇ ਮਾਈ ਰਿਕੁਐਸਟ ਯੂ ਆਰ ਮਾਈ ਲਵ ਚਾਰਜਰ ਕਿਆ ਬਾਤ ਹੈ ਜੀ ਰਿਕੁਐਸਟ ਵੀ ਤੁਸੀਂ ਤਾਂ ਬੜੀ ਭੜਕਵੀ ਜਿਹੀ ਕਰ ਦਿੱਤੀ
ਹੈ
ਆਪਾਂ ਵਾਅਦਾ ਨੀ ਕਰਦੇ ਜੀ ਅਸੀਂ ਰਿਕੁਐਸਟ ਪੂਰੀ ਕਰਾਂਗੇ ਪਰ ਦੇਖੋ ਅਸੀਂ ਜਦੋਂ ਰਿਕੁਐਸਟ ਕਰਦੇ ਹਾਂ ਤੁਸੀਂ ਮੈਨੂੰ ਨੀ ਲੱਗਦਾ ਵੀ ਤੁਸੀਂ ਹੁਣ ਮਜ਼ਾਕ ਕਰ ਰਹੇ ਕਿ ਰਿਕੁਐਸਟ ਕਰ ਰਹੇ ਹੈ ਨਾ ਇਹ ਵੀ ਥੋੜਾ ਜਿਹਾ ਕਲੀਅਰ ਜ਼ਰੂਰ ਕਰ ਦਿਆ ਕਰੋ ਸੋ ਅੱਗੇ ਸਾਡੇ ਦੇ ਨਾਲ ਪ੍ਰੀਤ ਜੁੜਿਆ ਜੀ ਇਹਨਾਂ ਨੇ ਹੁਣ ਕਿਉਂਕਿ ਜਿਹੜਾ ਮਾਹੌਲ ਆ ਉਹ ਵੀ ਓਦਾਂ ਦਾ ਹੋ ਗਿਆ ਤੇ ਆਪਾਂ ਹਾਸਾ ਠੱਠਾ ਜਿਹੜਾ ਵੀ ਉਹ ਵੀ ਕਰਨਾ ਹੀ ਹੁੰਦਾ ਹੈ ਤੇ ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਸਿਮਰ ਸੁਣਾਈਏ ਫਿਰ
ਹਾਂਜੀ 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 ਜ਼ਰੂਰ
ਹਾਂਜੀ ਕਹਿੰਦੇ ਨਾ ਇੱਕ ਵਾਰ ਨਾ ਉੱਡਦਾ ਜਹਾਜ਼ ਖਰਾਬ ਹੋ ਗਿਆ ਤੇ ਉਸ ਖਰਾਬ ਹੋਏ ਜਹਾਜ਼ ਨੂੰ ਪਾਇਲਟ ਨੇ ਕਹਿੰਦੇ ਪੁੱਠੇ ਸਿੱਧੇ ਕੱਟ ਮਾਰ ਕੇ ਪਹਾੜਾਂ ਤੋਂ ਦਰਖਤਾਂ ਤੋਂ ਬਚਾਅ ਤੋਂ ਕੇ ਲੈਂਡਿੰਗ ਕਰਾ ਦਿੱਤੀ ਜਹਾਜ਼ ਦੀ ਸੇਫ ਲੈਂਡਿੰਗ ਹੋ ਗਈ ਜੀ ਹਨਾ ਸੋ ਖਰਾਬ ਹੋਣ ਦੇ ਬਾਵਜੂਦ ਸੇਫ ਲੈਂਡਿੰਗ ਹੋ ਜਾਣੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਕਹਿੰਦੇ ਸਾਰਾ ਸਟਾਫ ਬੜਾ ਖੁਸ਼ ਤੇ ਹੈਰਾਨ ਵੀ ਸੀਗੇ ਵੀ ਮਤਲਬ ਖਰਾਬ ਸੀਗਾ ਜਹਾਜ਼ ਹਨਾ ਕਿਤੇ ਵੀ ਕੁਛ ਵੀ ਹੋ ਸਕਦਾ ਸੀਗਾ ਪਰ ਉਹਨਾਂ ਨੇ ਮਤਲਬ ਖੁਸ਼ੀ ਦੇ ਵਿੱਚ ਇੱਕ ਸਪੈਸ਼ਲ ਪਾਰਟੀ ਕੀਤੀ ਤੇ ਉਸ ਪਾਰਟੀ ਚ ਨਾ ਕਿਸੇ ਨੇ ਫਿਰ ਆ ਕੇ ਪੁੱਛਿਆ ਕਹਿੰਦੇ ਇੰਨੀ ਵਧੀਆ ਟ੍ਰੇਨਿੰਗ ਕਿੱਥੋਂ ਲਈ ਤੁਸੀਂ ਨਾ ਤੇ ਪਾਇਲਟ ਕਹਿੰਦਾ ਮੈਂ ਪਹਿਲਾਂ ਜਲਾਲਾਬਾਦ ਤੋਂ ਮੁਕਤਸਰ ਵਾਲੀ ਬੱਸ ਚਲਾਉਂਦਾ ਹੁੰਦਾ ਸੀ ਜੀ ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਉਹ ਜਿਹੜੀ ਸੜਕ ਆ ਉਹ ਵਿਚਾਰੀ ਕੀ ਹਾਲ ਹੋਊਗਾ ਉਹਦਾ
ਸੇਫ ਲੈਂਡਿੰਗ ਤਾਂ ਘੱਟ ਗਏ
ਜੀ ਜੀ ਸੋ ਅੱਗੇ ਸਾਡੇ ਨਾਲ ਧਨੀ ਸਾਹਿਬ ਜੁੜੇ ਆ ਤੇ
ਹਾਂਜੀ
ਧਨੀ ਸਾਹਿਬ ਦਾ ਵੀ ਆਪਾਂ ਮੈਸੇਜ ਲੈਣੇ ਆ ਤੇ ਸਾਡੇ ਨਾਲ ਲਗਾਤਾਰ ਇਹ ਵੀ ਆਪਣਾ ਰਾਬਤਾ ਜਿਹੜਾ ਪ੍ਰੋਗਰਾਮ ਚ ਬਣਾ ਰਹੇ ਆ ਕਹਿੰਦੇ ਸਾੜੀਆਂ ਕਾਹਦੀਆਂ ਛੁੱਟੀਆਂ ਜੀ ਕਹਿੰਦੇ ਟੀਚਰ ਆਪ ਆਪਣੇ ਜਵਾਕਾਂ ਨੂੰ ਲੈ ਕੇ ਚਲੇ ਜਾਂਦੇ ਸ਼ਿਮਲੇ ਤੇ ਸਾਨੂੰ ਕਹਿੰਦੇ ਕੰਮ ਦੇ ਦਿੰਦੇ ਸੀ ਕਾਪੀਆਂ ਭਰਨ ਨੂੰ ਸਹੀ ਗੱਲ
ਸਹੀ ਗੱਲ ਹੈ ਬਿਲਕੁਲ ਠੀਕ
ਮਾਰੋ ਅਸੀਂ ਨੀ ਛੁੱਟੀਆਂ ਇੰਜੋਏ ਕਰਨੀਆਂ ਇਹ ਵੀ ਇੱਕ ਸੱਚ ਧਨੀ ਜੀ ਵੈਸੇ ਸਾਨੂੰ ਨਾ ਛੁੱਟੀਆਂ ਦਾ ਜਦੋਂ ਕੰਮ ਮਿਲਦਾ ਹੁੰਦਾ ਸੀ ਪਹਿਲੇ ਚਾਰ ਪੰਜ ਦਿਨ ਤਾਂ ਸਾਡਾ ਨਾ ਪੂਰਾ ਜ਼ੋਰ ਲੱਗਿਆ ਹੁੰਦਾ ਸੀ ਕਿ ਜਿਹੜਾ ਜਿੰਨੀਆਂ ਰਾਈਟਿੰਗਸ ਮਿਲੀਆਂ ਆ ਨਾ ਉਹ ਦਵਾ ਦਵ ਖਤਮ ਕਰੀਏ ਬਾਅਦ ਵਿੱਚ ਜਿਹੜੇ ਯਾਦ ਕਰਨ ਵਾਲੇ ਕੰਮ ਆ ਟੈਸਟ ਮਿਲੇ ਆ ਨਾ ਉਹ ਬਿਲਕੁਲ ਨੇੜੇ ਦੇ ਜਾ ਕੇ ਆਪਾਂ ਨਿਪਟਾਂਗੇ ਜਿਹੜਾ ਪਿਛਲਾ ਟਾਈਮ ਆ ਨਾ ਜੀ
ਜਿਹੜਾ ਰਾਈਟਿੰਗ ਵਾਲਾ ਅਮਰਦੀਪ ਜੀ ਜਿਹੜਾ ਰਾਈਟਿੰਗ ਵਾਲਾ ਕੰਮ ਹੁੰਦਾ ਸੀ ਨਾ ਉਹ ਤੇ ਏਦਾਂ ਹੁੰਦਾ ਸੀ ਇੱਕ ਬੜਾ ਵੱਡਾ ਪੇਪਰ ਹੁੰਦਾ ਸੀ ਹੋਮਵਰਕ ਚ ਆ ਕਰਨਾ ਆ ਕਰਨਾ ਆ ਕਰਨਾ ਫਿਰ ਥੱਲੇ ਛੋਟਾ ਜਿਹਾ ਲਿਖਿਆ ਹੁੰਦਾ ਸੀਗਾ ਕਿ ਐਵਰੀ ਡੇ ਇੰਨੇ ਪੇਜ ਰਾਈਟਿੰਗ ਤੇ ਉਹ ਜਿਹੜੀ ਰਾਈਟਿੰਗ ਹੈ ਨਾ ਪਹਿਲਾਂ ਪਹਿਲਾਂ ਤੇ ਬੜਾ ਜੋਸ਼ ਚੜਿਆ ਹੁੰਦਾ ਸੀਗਾ ਪਹਿਲਾਂ ਰਾਈਟਿੰਗ ਵਾਲਾ ਕੰਮ ਕਰੀਏ ਬਾਕੀ ਕੰਮ ਫਿਰ ਕਈ ਪ੍ਰੋਜੈਕਟ ਕਈ ਦਾਲਾਂ ਇਕੱਠੀਆਂ ਕਰ ਕਰਕੇ ਘਰ ਬਣਾਉਣੇ ਕਈ ਕੁਛ ਮਤਲਬ ਇੰਨਾ ਕੰਮ ਹੁੰਦਾ ਸੀ ਕਦੀ ਕਦੀ ਕਿ ਇਕੱਲੇ ਬੱਚੇ ਦੇ ਵਾਸਤੇ ਕੰਮ ਨਹੀਂ ਸੀ ਹੁੰਦਾ ਨਾਲ ਮੈਨੂੰ ਯਾਦ ਹੈ ਮੇਰੇ ਮਦਰ ਕੀ ਫਾਦਰ ਕੀ ਸਾਰਾ ਟੱਬਰ ਹੋਮਵਰਕ ਖਤਮ ਕਰਨ ਤੇ ਲੱਗਾ ਹੁੰਦਾ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਨੇ ਤੇ ਬੱਚਿਆਂ ਦਾ ਹੋਮਵਰਕ ਨਾ ਰਹਿ ਜਾਏ ਕਿਤੇ ਘੁੰਮਣਾ ਫਿਰਨਾ ਤੇ ਬਹੁਤ ਜਿੱਦਾਂ ਵੱਖਰੀ ਗੱਲ ਹੋ ਜਾਂਦੀ ਸੀ ਖਾਸ ਕਰਕੇ ਜਿਹੜੀ ਗਰਮੀ ਦੇ ਦੋ ਮਹੀਨੇ ਛੁੱਟੀਆਂ ਹੁੰਦੀਆਂ ਸੀਗੀਆਂ ਇੱਕ ਤੇ ਲਾਈਟ ਦਾ ਹਿਸਾਬ ਸਭ ਤੁਹਾਨੂੰ ਪਤਾ ਹੁੰਦਾ ਹੁੰਦਾ ਸੀਗਾ ਇੱਕ ਫਿਰ ਜਿਹੜੀਆਂ ਹੋਮਵਰਕ ਵਾਲੀਆਂ ਕਾਪੀਆਂ ਉਹ ਵੀ ਨਵੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਤੇ ਬਰਾਊਨ ਕਵਰ ਚੜਾ ਕੇ ਉਹਦੇ ਤੇ ਸਟਿੱਕਰ ਲਾ ਕੇ ਫਿਰ ਉੱਥੇ ਟ੍ਰਾਂਸਪੇਰੈਂਟ ਕਵਰ ਇੱਕ ਚੜਾਉਣਾ ਹੁੰਦਾ ਸੀ ਤੇ ਫਿਰ ਉਹਨੂੰ ਪੂਰੇ ਬੈਗ ਚ ਸੈਟ ਕਰਕੇ ਰੱਖਣਾ ਹੁੰਦਾ ਸੀ ਫਿਰ ਉਹ ਜਿਹੜੇ ਪ੍ਰੋਜੈਕਟ ਆ ਜਿਹੜੇ ਵੱਡੀਆਂ ਵੱਡੀਆਂ ਸ਼ੀਟਸ ਅਤੇ ਚਾਰਟਸ ਅਤੇ ਪ੍ਰੋਜੈਕਟ ਉਹ ਸਾਰਾ ਹੋਮਵਰਕ ਕਰਨ ਕਰਨ ਤੋਂ ਬਾਅਦ ਚ ਫਿਰ ਥੱਲੇ ਅਖੀਰ ਛੋਟੀ ਜਿਹੀ ਲਾਈਨ ਚ ਲਿਖਿਆ ਹੁੰਦਾ ਸੀਗਾ ਰਾਈਟਿੰਗ ਐਵਰੀ ਡੇ ਇੰਨੇ ਪੇਜ ਤੇ ਉਹ ਜਿਹੜਾ ਹੋਮਵਰਕ ਹੁੰਦਾ ਸੀ ਰਾਈਟਿੰਗ ਐਵਰੀ ਡੇ ਉਹ ਹਰ ਸਬਜੈਕਟ ਦਾ ਹੁੰਦਾ ਸੀ ਇੰਗਲਿਸ਼ ਦਾ ਵੀ ਪੰਜਾਬੀ ਦਾ ਵੀ ਹਿੰਦੀ ਦਾ ਵੀ
ਬਿਲਕੁਲ
ਮੈਨੂੰ ਲੱਗਦਾ
ਸੋਸ਼ਲ ਸਟੱਡੀਜ਼ ਹੋ ਗਈਆਂ ਬਿਲਕੁਲ ਹਰ ਚੀਜ਼ ਦੇ ਵਿੱਚ ਮੈਨੂੰ ਲੱਗਦਾ ਰਾਈਟਿੰਗ ਜਿਹੜੀਆਂ ਜ਼ਿਆਦਾ ਕਿਉਂਕਿ ਪ੍ਰੈਕਟੀਕਲ ਉੱਥੇ ਸ਼ੁਰੂ ਤੋਂ ਮੈਨੂੰ ਲੱਗਦਾ ਕਿ ਸਾਡੇ ਕਮੀ ਰਹੀ ਆ ਹਨਾ ਤੇ ਸਾਡਾ ਜਿਹੜਾ ਜ਼ਿਆਦਾ ਥਰੈਟੀਕਲ ਵਰਕ ਜਿਹੜਾ ਆ ਉਹ ਜ਼ਿਆਦਾ ਰਿਹਾ ਸਕੂਲਾਂ ਦੇ ਵਿੱਚ ਵੀ ਕਾਲਜਾਂ ਚ ਹੁਣ ਚਾਹੇ ਹੁਣ ਕਾਫੀ ਜ਼ਿਆਦਾ ਤਬਦੀਲੀ ਉੱਥੇ ਵੀ ਆ ਰਹੀ ਆ ਪਰ ਇਹ ਇੱਕ ਫੈਕਟਰ ਜ਼ਰੂਰ ਰਿਹਾ ਆ ਸੋ ਜਿਵੇਂ ਨਾ ਇਹਨਾਂ ਨੇ ਗੱਲ ਕੀਤੀ ਆ ਵੀ ਆਪ ਤਾਂ ਟੀਚਰ ਜਿਹੜੇ ਸੀਗੇ ਉਹ ਸ਼ਿਮਲੇ ਚਲੇ ਜਾਂਦੇ ਸੀ ਛੁੱਟੀਆਂ ਕੱਟਣ ਤੇ ਸਾਡੇ ਤੇ ਇਹ ਮਾਰ ਪੈਂਦੀ ਸੀ ਵੀ ਐਡੇ ਵੱਡੇ ਹੋਮਵਰਕ ਵਾਲੀ ਤੇ ਆਪਾਂ ਕੀ ਕਰਦੇ ਹੁੰਦੇ ਸੀ ਜਿੱਦਾਂ ਆਪਾਂ ਗਏ ਆ ਭੂਆ ਦੇ ਚੱਲੇ ਆ ਮਾਸੀ ਦੇ ਚੱਲੇ ਆ ਉੱਥੇ ਨਾਲ ਐਡਾ ਵੱਡਾ ਥੈਲਾ ਜਿਹੜਾ ਬਸਤਾ ਹੈ ਉਹ ਵੀ ਨਾਲ ਚੁੱਕਣਾ ਪੈਂਦਾ ਹੁੰਦਾ ਸੀ ਕਿਉਂਕਿ ਬਿਲਕੁਲ ਉੱਥੇ ਵੀ ਸਾਡੇ ਨਾਨਕਿਆਂ ਨੂੰ ਵੀ ਫਿਕਰ ਪਿਆ ਹੁੰਦਾ ਸੀ ਪੁੱਤ ਤੇਰਾ ਹੋ ਗਿਆ ਰਹਿੰਦਾ ਹਲੇ ਕਰਨਾ ਸੋ ਇਹ ਚੀਜ਼ਾਂ ਜਿਹੜੀਆਂ ਉਹ ਕਾਫੀ ਸਾਡੇ ਤੇ ਭਾਰੂ ਹੁੰਦੀਆਂ ਸੀਗੀਆਂ ਉੱਥੇ ਅੱਗੇ ਸਾਡੇ ਨਾਲ ਨਾ ਕੁਲਦੀਪ ਕੌਰ ਇੱਕ ਵਾਰ ਫੇਰ ਜੁੜੇ ਕਹਿੰਦੇ ਹੋਲੀਡੇਜ਼ ਟਾਈਮ ਨਾਨਕੇ ਜੀ
ਮੈਨੂੰ ਬਹੁਤ ਗੱਲ ਯਾਦ ਆ ਗਈ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਰੀ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਹੋਮਵਰਕ ਜਿਹੜਾ
ਐਕਚੁਲੀ
ਬਹੁਤ ਪੁਰਾਣੀ ਗੱਲ ਆ ਤੇ ਉਹ ਸ਼ਾਇਦ ਮੇਰਾ ਬ੍ਰਦਰ ਸੁਣ ਰਿਹਾ ਹੋਵੇ ਤੇ ਉਹਨੂੰ ਯਾਦ ਵੀ ਆਜੂਗੀ ਗੱਲ ਕਿ ਮੈਂ ਨਾ ਸਾਰਾ ਹੋਮਵਰਕ ਮੈਂ ਤੇ ਮੇਰੀ ਸਿਸਟਰ ਬਹੁਤ ਜਿੱਦਾਂ ਇੰਟੈਲੀਜੈਂਟ ਬੱਚੇ ਹੁੰਦੇ ਕਲਾਸ ਉਹ ਹੁੰਦੇ ਸੀ ਤੇ ਮੇਰਾ ਬ੍ਰਦਰ ਨਾ ਬਹੁਤ ਨਲਾਇਕ ਜਾ ਨਿਆਣਾ ਹੁੰਦਾ ਸੀ ਹੁਣ ਤੇ ਵੈਸੇ ਉਹਨੇ ਪਾਇਲਟ ਆ ਹੁਣ ਉਹ ਪਹਿਲਾਂ ਉਹਨੇ ਜੋਬ ਵੀ ਕਰਦਾ ਰਿਹਾ ਤੇ ਹੁਣ ਪਤਾ ਨੀ ਕਿੱਦਾਂ ਪਾਇਲਟ ਬਣ ਗਿਆ ਰੱਬ ਹੀ ਜਾਣੇ ਪਰ ਬਹੁਤ ਜਿਆਦਾ ਨੇ ਪੜ੍ਹਾਈ ਚ ਤੇ ਇੱਦਾਂ ਦਾ ਹੀ ਹੁੰਦਾ ਸੀਗਾ ਤੇ ਉਹਨੇ ਨਾ ਜਦੋਂ ਸਾਡੇ ਨਾਲ ਲੜ ਪੈਣਾ ਨਾ ਤੇ ਕਿਉਂਕਿ ਅਸੀਂ ਮੇਰਾ ਤੇ ਮੇਰੇ ਬ੍ਰਦਰ ਦਾ 8-9 ਸਾਲ ਦਾ ਫਰਕ ਆ ਤੇ ਮੈਂ ਤੋਂ ਵੱਡੀ ਹੁੰਦੀ ਸੀ ਤੇ ਮਾਮਾ ਕਹਿੰਦੇ ਹੁੰਦੇ ਸੀ ਖਬਰਦਾਰ ਕੁੜੀ ਨੂੰ ਹੱਥ ਲਾਇਆ ਤੇ ਮਤਲਬ ਉਹਨਾਂ ਨੇ ਕੁਛ ਨੀ ਕਹਿਣ ਦੇਣਾ ਹਨਾ ਤੇ ਜਦੋਂ ਮੇਰੇ ਨਾਲ ਉਹਨੇ ਲੜ ਪੈਣਾ ਨਾ ਤੇ ਉਹਨੂੰ ਹੁੰਦਾ ਸੀਗਾ ਕਿ ਹੁਣ ਮੈਂ ਕਹਿ ਤੇ ਸਕਦਾ ਨੀ ਦੀਦੀ ਨੂੰ ਕੁਛ ਤੇ ਮੈਂ ਆਪਣਾ ਗੁੱਸਾ ਕਿੱਦਾਂ ਕੱਢਾਂ ਮਤਲਬ ਉਹਨੇ ਨਾ ਵਰਸਟ ਤੋਂ ਵਰਸਟ ਹਰਕਤ ਕਰਨੀ ਕਿ ਵੀ ਜਿੱਦਾਂ ਮੈਂ ਰੋਵਾਂ ਹਨਾ ਮੈਨੂੰ ਰਵਾਉਣ ਕਿਸੇ ਤਰੀਕੇ ਤੇ ਮੈਨੂੰ ਯਾਦ ਹੈ ਇੱਕ ਵਾਰੀ ਛੁੱਟੀਆਂ ਸੀ ਕੀਤਾ ਕਿ ਮੈਂ ਹੋਮਵਰਕ ਹੋਮਵਰਕ ਕਰਕੇ ਆਪਣੀਆਂ ਕਾਪੀਆਂ ਸਾਰੀਆਂ ਪੈਕ ਕਰਕੇ ਆਪਣੇ ਬੈਗ ਚ ਰੱਖੀਆਂ ਹੋਈਆਂ ਸੀ ਤੇ ਇਹਨੇ ਨਾ ਤੁਸੀਂ ਮੰਨਣਾ ਨੀ ਅਮਰਜੀਤ ਜੀ ਇਹਨੇ ਸੈਂਟਰ ਚੋਂ ਕਾਪੀ ਫੜ ਕੇ ਨਾ ਮੇਰੀ ਕਾਪੀ ਦੇ ਦੋ ਹਿੱਸੇ ਕਰ ਦੇ ਮੇਰੀ ਪੂਰੀਆਂ ਕਾਪੀਆਂ ਜਿਹੜੀਆਂ ਸੀ ਨਾ ਹੋਮਵਰਕ ਵਾਲੀਆਂ ਉਹ ਸਭ ਪਾੜ ਸੀ ਤੇ ਉਹਨੇ ਮਤਲਬ ਆਪਣੀ ਨਾ ਲੜਾਈ ਦਾ ਗੁੱਸਾ ਕੱਢਿਆ ਜਦੋਂ ਮੈਂ ਨੈਕਸਟ ਡੇ ਸਕੂਲ ਜਾਣਾ ਸੀਗਾ ਤੇ ਮੈਂ ਆਪਣਾ ਹੋਮਵਰਕ ਰਾਤ ਨੂੰ ਮਾਮਾ ਕਹਿੰਦੇ ਪੈਕ ਬੈਗ ਆਪਣੇ ਸਾਰੇ ਪੈਕ ਕਰੋ ਤੇ ਯੂਨੀਫਾਰਮ ਵਗੈਰਾ ਸੈੱਟ ਕਰੋ ਜਦੋਂ ਆਪਣਾ ਬੈਗ ਖੋਲਿਆ ਨਾ ਸਾਰੀਆਂ ਕਾਪੀਆਂ ਫਟੀਆਂ ਹੋਈਆਂ ਮਾਈ ਗੋਡ ਉਹ ਦਿਨ ਮੈਨੂੰ ਅੱਜ ਤੱਕ ਕਦੀ ਨੀ ਭੁੱਲਦਾ ਮੈਂ ਇੰਨਾ ਰੋਈ ਫਿਰ ਖੈਰ ਉਹਨੂੰ ਕੁੱਟ ਵੀ ਬਹੁਤ ਪਈ
ਪੂਰੀ ਮਾਮਾ ਨੇ ਸਾਰੀ ਰਾਤ ਬਹਿ ਕੇ ਅਪਣਾਈ ਗਈ
ਇਕਦਮ ਹੋਮ ਵਕਤੀ ਗੱਲ ਹੋਈ ਤੇ ਮੈਨੂੰ ਯਾਦ ਆ ਗਈ ਗੱਲ ਫਿਰ ਮਾਮਾ ਨੇ ਸਾਰੀ ਰਾਤ ਬਹਿ ਕੇ ਸੈਲੋ ਟੇਪ ਨਾਲ ਜੁੜਿਆ ਫਿਰ ਮਾਮਾ ਦੇ ਪਾਪਾ ਮੈਨੂੰ ਅਗਲੇ ਦਿਨ ਸਕੂਲ ਛੱਡਣ ਗਏ ਇਹ ਦੱਸਣ ਵਾਸਤੇ ਮੇਰੀ ਟੀਚਰ ਨੂੰ ਇਹਦਾ ਕੋਈ ਕਸੂਰ ਨੀ ਹੈ ਇਹਦੇ ਬ੍ਰਦਰ ਨੇ ਪੜ੍ਹਤੀ ਹੈ ਪਲੀਜ਼ ਉਹਨੇ ਹੋਮਵਰਕ ਬਹੁਤ ਸੋਹਣਾ ਕੀਤਾ ਤੁਸੀਂ ਉਹਦੇ ਨੰਬਰ ਘੱਟ ਨਾ ਲਾਇਓ ਤੇ ਇਹਦਾ ਹਾਂਜੀ ਹੁਣ ਅਸੀਂ ਅਗਲਾ ਸੁਨੇਹਾ ਲੈ ਸਕਦੇ
ਜੀ ਜੀ ਆਪਾਂ ਸੁਨੇਹਾ ਵੀ ਜ਼ਰੂਰ ਲੈਣੇ ਤੇ ਸਮਾਂ ਜਿਹੜਾ ਹੁਣ ਸਾਡੇ ਕੋਲ ਬਿਲਕੁਲ ਬਚਿਆ ਨਹੀਂ ਹੈ 10:30 ਹੋ ਚੁੱਕੇ ਆ ਤੇ ਆਪਾਂ ਜਾਂਦੇ ਜਾਂਦੇ ਕੁਛ ਸੁਨੇਹੇ ਜਿਹੜੇ ਪੜ ਕੇ ਤੇ ਫੇਰ ਪ੍ਰੋਗਰਾਮ ਜਿਹੜਾ ਜੀ ਉਹ ਕਰਾਂਗੇ ਉਹਦਾ ਹੋਲੀਡੇਜ਼ ਟਾਈਮ ਕਹਿੰਦੇ ਕੁਲਦੀਪ ਕੌਰ ਹੋਰਾਂ ਦਾ ਸੁਨੇਹਾ ਜੀ ਹੋਲੀਡੇਜ਼ ਟਾਈਮ ਕਹਿੰਦੇ ਨਾਨਕੇ ਜਾਈਦਾ ਸੀ ਤੇ ਮਾਮੀ ਜੀ ਕਹਿੰਦੇ ਹੁੰਦੇ ਸੀ ਕਿ ਤੁਹਾਡੀ ਕਣਕ ਮੁੱਕ ਗਈ ਤੁਸੀਂ ਇੱਥੇ ਆ ਗਏ ਹੋ ਪਰ ਜੀ ਸੱਚ ਦੱਸਾਂ ਉੱਥੇ ਨਾਨਕੇ ਪਿੰਡ ਜਾਣਾ ਅੱਜ ਕਿਤੇ ਟਾਈਮ ਮੁੜ ਵਾਪਸ ਮਿਲਦਾ ਹੋਵੇ ਨਾ ਜ਼ਰੂਰ ਲੈ ਆਈਏ ਅਸੀਂ ਤਾਂ ਕਹਿੰਦੇ 2-3 ਦਿਨ ਚ ਹੋਮਵਰਕ 2 ਦਿਨ ਚ ਫਿਨਿਸ਼ ਕਰੀਦਾ ਸੀਗਾ ਵੈਸੇ ਕਹਿੰਦੇ ਮੀਨ ਤੇ ਇਹ ਹੁੰਦਾ ਸੀ ਕਿ ਅਸੀਂ ਜ਼ਰੂਰ ਰਹੀਏ ਸਟੱਡੀ ਨਾਲ ਰੈਗੂਲਰ ਪਰ ਸਾਡੇ ਲਈ 1 ਦਿਨ ਚ ਖਤਮ ਕਰਕੇ ਨਾਨਕੇ ਜਾਣ ਦੀ ਜਿਹੜੀ ਕਾਹਲੀ ਹੁੰਦੀ ਸੀ ਨਾ ਉਹਦਾ ਮਜ਼ਾ ਹੀ ਵੱਖਰਾ ਸੀ ਸੋ ਕਹਿੰਦੇ ਮਜ਼ਾ ਆ ਰਿਹਾ ਭੈਣੋ ਗੱਲਬਾਤ ਦੇ ਵਿੱਚ ਸਾਨੂੰ ਵੀ ਬਹੁਤ ਮਜ਼ਾ ਆ ਰਿਹਾ ਕੁਲਦੀਪ ਤੁਸੀਂ ਸਾਡੇ ਨਾਲ ਜਦੋਂ ਸ਼ਾਮਲ ਹੁੰਦੇ ਹੋ ਕਿਉਂਕਿ ਸਾਡੀਆਂ ਭੈਣਾਂ ਬਹੁਤ ਘੱਟ ਸ਼ਾਮਲ ਹੁੰਦੀਆਂ ਪ੍ਰੋਗਰਾਮ ਚ ਤੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡੇ ਨਾਲ ਤੁਸੀਂ ਸਾਰੇ ਹਾਜ਼ਰੀ ਲਗਵਾਓ ਗੱਲਾਂ ਬਾਤਾਂ ਦੇ ਵਿੱਚ ਬਹੁਤ ਚੰਗਾ ਲੱਗਦਾ ਤੁਹਾਡੇ ਤਜਰਬੇ ਜਾਣ ਕੇ ਤੁਹਾਡੇ ਬਾਰੇ ਜਾਣ ਕੇ ਔਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਸ਼ਮੂਲੀਅਤ ਆ ਉਹ ਅਲੱਗ ਮਾਇਨੇ ਵੀ ਰੱਖਦੀ ਆ ਤੇ ਸਾਡੇ ਲਈ ਜਿਹੜੀ ਜ਼ਰੂਰੀ ਵੀ ਹੁੰਦੀ ਆ ਤੇ ਅੱਗੇ ਨਾ ਸਾਡੇ ਨਾਲ ਧਨੀ ਇੱਕ ਵਾਰ ਫੇਰ ਜੁੜੇ ਆ ਕਹਿੰਦੇ ਮੇਰਾ ਨਾਮ ਨਾ ਰਵਿੰਦਰ ਸਿੰਘ ਧਨੀ ਆ ਸੋ ਆਪਾਂ ਧਨੀ ਸਾਹਿਬ ਕਹਿੰਦੇ ਰਹਿੰਦੇ ਆ ਸੋ ਤੁਹਾਡਾ ਨਾਮ ਰਵਿੰਦਰ ਧਨੀ ਸਾਹਿਬ ਆਪਾਂ ਰਵਿੰਦਰ ਹੀ ਕਿਹਾ ਕਰਾਂਗੇ ਅੱਜ ਤੋਂ ਹਨਾ ਸੋ ਇਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੇ ਨਾ ਉਹਨਾਂ ਦੇ ਵਿੱਚ ਫਿਰ ਆਪਾਂ ਰਵਿੰਦਰ ਕਿਹਾ ਕਰਾਂਗੇ ਸੋ ਰਵਿੰਦਰ ਜੀ ਕਹਿੰਦੇ ਜਦੋਂ ਤੁਸੀਂ ਧਨੀ ਸਾਹਿਬ ਕਹਿੰਦੇ ਹੋ ਨਾ ਮੇਰਾ ਨਾਮ ਕਿ ਬਾਰੀ ਆਫਿਸਰ ਵਾਲੀ ਫੀਲਿੰਗ ਆਉਂਦੀ ਆ ਕਈ ਵਾਰੀ ਕਹਿੰਦੇ ਮੈਨੂੰ ਆਫਿਸਰ ਵਾਲੀ ਫੀਲਿੰਗ ਆਉਂਦੀ ਫਿਰ ਤੁਸੀਂ ਆਪੇ ਦੱਸ ਦਿਓ ਵੀ ਹੁਣ ਤੁਹਾਨੂੰ ਧਨੀ ਸਾਹਿਬ ਕਿਹਾ ਕਰੀਏ ਕਿ ਤੁਹਾਨੂੰ ਅਸੀਂ ਰਵਿੰਦਰ ਕਿਹਾ ਕਰੀਏ ਤੁਸੀਂ ਸਾਨੂੰ ਆਪੇ ਹੀ ਦੱਸ ਦਿਓ ਤਾਂ ਕਿ ਐਨਾ ਨਾ ਹੋਵੇ ਵੀ ਜਦੋਂ ਅਸੀਂ ਰਵਿੰਦਰ ਕਹੀਏ ਫਿਰ ਤੁਹਾਨੂੰ ਆਫਿਸਰ ਵਾਲੀ ਫੀਲਿੰਗ ਨਾ ਆਵੇ ਤੇ ਫਿਰ ਤੁਸੀਂ ਗੁੱਸਾ ਹੀ ਕਰ ਜਾਓ ਪਰ ਹੁਣ ਤੁਸੀਂ ਗੁੱਸਾ ਨਾ ਕਰਿਓ ਕਿਉਂਕਿ ਹੁਣ ਸਾਨੂੰ ਜਾਣਾ ਪੈਣਾ ਜੀ ਗੱਲਬਾਤ ਇੱਥੇ ਹੀ ਖਤਮ ਕਰਨੀ ਪੈਣੀ ਆ ਪਰ ਜਾਣ ਤੋਂ ਪਹਿਲਾਂ ਇੱਕ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਕੁ ਜਿਹੜੇ ਪ੍ਰੋਗਰਾਮ ਆ ਜੀ ਉਹ ਉਲੀਕੇ ਜਾ ਰਹੇ ਆ ਸੋ ਵਿਸਾਖੀ ਜਿਹੜੀ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਲੀਕੀ ਗਈ ਆ ਜਿਵੇਂ ਕਿ ਇੱਕ ਪ੍ਰਬੰਧਕ ਜਿਹੜੇ ਆ ਉਹ ਸਾਡੇ ਨਾਲ ਅੱਜ ਹਾਜ਼ਰੀ ਲਗਵਾ ਕੇ ਗਏ ਆ ਪਰ ਇੱਕ ਹੋਰ ਜਿਹੜਾ ਵਿਸਾਖੀ ਦਾ ਇਵੈਂਟ ਆ ਜੀ ਉਹ ਉਲੀਕਿਆ ਗਿਆ ਆ ਸਿੱਖ ਹੈਰੀਟੇਜ ਮੰਥ ਆਸਟ੍ਰੇਲੀਆ ਦੇ ਵੱਲੋਂ। ਸੋ ਇਸ ਦੌਰਾਨ ਉਹਨਾਂ ਨੇ 30 ਅਪ੍ਰੈਲ ਦੀ ਜਿਹੜੀ ਵਿਸਾਖੀ ਦਾ ਜਿਹੜਾ ਦਿਹਾੜਾ ਆ ਉਹ ਮਨਾਉਣ ਦੇ ਲਈ ਉਲੀਕਿਆ ਆ ਫੈਡਰੇਸ਼ਨ ਸਕੁਏਅਰ ਦੇ ਵਿੱਚ। ਸੋ ਇਹਦੇ ਬਾਬਤ ਵੀ ਆਉਣ ਵਾਲੇ ਸਮੇਂ ਚ ਹੋਰ ਜਿਹੜੀ ਜਾਣਕਾਰੀ ਆ ਉਹਨਾਂ ਦੇ ਪ੍ਰਬੰਧਕਾਂ ਤੋਂ ਅਸੀਂ ਲਵਾਂਗੇ। ਤੇ ਹੁਣ ਸਾਨੂੰ ਹੋਰ ਸਮਾਂ ਨੀ ਇਜਾਜ਼ਤ ਦੇ ਰਿਹਾ, ਸਮਾਂ ਆਲਰੇਡੀ ਬਹੁਤ ਉੱਪਰ ਹੋ ਚੁੱਕਿਆ। ਤੇ ਕੁਲਦੀਪ ਕੌਰ ਹੁਰੀ ਜਾਂਦੇ ਜਾਂਦੇ ਕਹਿ ਰਹੇ ਆ ਕਿ ਆਈ ਵਿਸ਼ ਤੁਸੀਂ ਹੋਰ ਰੁਕ ਸਕਦੇ ਪਰ ਹੁਣ ਅਸੀਂ ਰੁਕ ਨੀ ਸਕਦੇ। ਬਹੁਤ ਬਹੁਤ ਮਾਫ਼ੀ ਹੈ ਸਾਡੇ ਵੱਲੋਂ ਤੇ ਬਹੁਤ ਬਹੁਤ ਧੰਨਵਾਦ ਅੱਜ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਦੀ ਗੱਲਬਾਤ ਦੇ ਵਿੱਚ ਆਪਣਾ ਜਿਹੜਾ ਹਿੱਸਾ ਆ ਉਹ ਪਾਇਆ ਆ। ਸੋ ਦੋਸਤੋ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ ਮੈਲਬਨ ਤੋਂ ਅਮਰਦੀਪ ਕੌਰ ਨੂੰ, ਤੇ ਸਿਮਰਦੀਪ ਕੌਰ ਨੂੰ ਵੀ ਇਜਾਜ਼ਤ ਦਿਓ। ਤੇ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਇੱਕ ਵੱਡੀ ਲੰਬੀ ਸਾਂਝ ਪਾਉਣ ਦੇ ਲਈ ਅਸੀਂ ਧੰਨਵਾਦੀ ਵੀ ਆ ਸਾਡੇ ਜਿਹੜੇ ਟੈਕਨੀਕਲ ਡਾਇਰੈਕਟਰ ਨੇ ਸਰਬਜੀਤ ਸਿੰਘ ਹੋਰਾਂ ਦੇ, ਤੇ ਨਾਲ ਹੀ ਨਾਲ ਉਹਨਾਂ ਨੂੰ ਵੀ ਤੁਸੀਂ ਇਜਾਜ਼ਤ ਦਿਓ। ਸਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।